ਜੇਕਰ ਤੁਸੀਂ ਮਹਾਨ ਚੀਜ਼ਾਂ ਨਹੀਂ ਕਰ ਸਕਦੇ ਤਾਂ ਛੋਟੀਆਂ ਚੀਜ਼ਾਂ ਨੂੰ ਮਹਾਨ ਤਰੀਕੇ ਨਾਲ ਕਰੋ। ਵਿਚਾਰ ਨੈਪੋਲੀਅਨ ਹਿਲ। ਅਜਿਹੇ ਸੋਹਣੇ ਵਿਚਾਰਾਂ ਦੇ ਲਈ ਬਣੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ। ਦਿਲ ਪੰਜਾਬੀ, ਜਜ਼ਬਾ ਪੰਜਾਬੀ। ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਸਤਿ ਸ੍ਰੀ ਅਕਾਲ ਦੋਸਤੋ, ਹਾਜ਼ਰਾਂ ਜੀ ਪ੍ਰੋਗਰਾਮ ਲੈ ਕੇ ਲਹਿਰਾਂ। ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਡ ਦੇ ਸਟੂਡੀਓ ਤੋਂ। ਤਰੀਕ ਆ ਜੀ ਅੱਜ 11 ਅਪ੍ਰੈਲ 2016 ਤੇ 29 ਚੇਤ ਨਾਨਕ ਸ਼ਾਹੀ ਸੰਮਤ ਮੁਤਾਬਕ 548ਵਾਂ ਬਰਾ ਤੇ ਬਿਕਰਮੀ ਸੰਮਤ ਮੁਤਾਬਕ 29 ਚੇਤ ਤੇ 2073ਵਾਂ ਸਾਲ ਹੋ ਗਿਆ ਜੀ, ਕਿਉਂਕਿ ਬਿਕਰਮੀ ਸੰਮਤ ਦਾ ਜਿਹੜਾ ਸਾਲ ਵੀ ਕੁਝ ਦਿਨ ਪਹਿਲਾਂ ਬਣਿਆ। ਜਿੱਥੋਂ ਵੀ ਤੁਸੀਂ ਜੁੜੇ ਹੋ ਜੀ, ਆਪ ਸਭ ਦਾ ਸਵਾਗਤ ਆ। ਆਉਣ ਵਾਲੇ 2 ਘੰਟੇ ਤੁਹਾਡਾ ਸਾਡਾ ਜਿਹੜਾ ਸੰਪਰਕ ਬਣਿਆ ਰਹੇਗਾ, ਬਹੁਤ ਸਾਰੀਆਂ ਅਸੀਂ ਸੁਣਾਵਾਂਗੇ, ਬਹੁਤ ਸਾਰੀਆਂ ਤੁਹਾਡੀਆਂ ਸੁਣਾਂਗੇ ਤੇ ਇਸ ਦੌਰਾਨ ਕੋਸ਼ਿਸ਼ ਕਰਾਂਗੇ ਕਿਸੇ ਵੀ ਚਿੰਤਾ ਦੇ ਉੱਤੇ ਚਿੰਤਨ ਕਰਨ ਦੀ, ਤਾਂ ਕਿ ਚਿੰਤਾ ਤੋਂ ਚਿਤਾ ਨਾ ਬਣੇ, ਚਿੰਤਨ ਕਰਨ ਤੋਂ ਬਾਅਦ ਉਹਦਾ ਕੋਈ ਹੱਲ ਹੋ ਜਾਏ ਜਾਂ ਉਹਦੇ ਚੋਂ ਕੋਈ ਹੱਲ ਦਾ ਇੱਕ ਕਿਰਨ ਵੀ ਦਿਖਾਈ ਦੇ ਜੇ ਤਾਂ ਉਹ 4 ਦਿਨਾਂ ਨੂੰ ਇੱਕ ਰਸਤਾ ਬਣ ਜਾਂਦਾ, ਮੰਜ਼ਿਲ ਦੇ ਲਈ ਇੱਕ ਰਾਹ ਦਿਸ ਜਾਂਦਾ, ਉਸ ਕਿਰਨ ਨੂੰ ਫਾਲੋ ਕੀਤਾ ਜਾ ਸਕਦਾ ਤੇ ਅਸੀਂ ਕਿਸੇ ਨਾ ਕਿਸੇ ਟਿਕਾਣੇ ਤੇ ਪਹੁੰਚ ਜਾਂਦੇ ਹਾਂ। ਸੋ ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਦੀ ਰੂਪਰੇਖਾ ਪਹਿਲਾਂ ਮੈਂ ਦੱਸ ਦਿਆਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਪਹਿਲਾਂ ਤਾਂ ਮੌਸਮ ਦੀ ਜਾਣਕਾਰੀ ਹੋਊਗੀ, ਗੀਤ ਸੰਗੀਤ ਹੋਊਗਾ ਜੀ, ਖਬਰਾਂ ਦੇ ਉੱਤੇ ਝਾਤ ਹੋਵੇਗੀ ਤੇ ਨਾਲ ਨਾਲ ਤੁਹਾਡੀਆਂ ਫੋਨ ਕਾਲਸ ਵੀ ਲਵਾਂਗੇ ਅਸੀਂ ਤੇ ਵਿਸ਼ਾ ਜਿਹੜਾ ਤੁਸੀਂ ਚਾਹੋਗੇ ਅਸੀਂ ਚੁਣ ਲਾਂਗੇ ਜੀ। ਪਰ ਮੇਰੀ ਅੱਜ ਕੋਸ਼ਿਸ਼ ਇਹ ਆ ਵੀ ਆਪਾਂ ਵਿਸ਼ਾ ਜੇ ਨਿਰਾਸ਼ਤਾ ਦੀ ਗੱਲ ਕਰੀਏ, ਵੀ ਜਿਹੜੀ ਨਿਰਾਸ਼ਤਾ ਇਕੱਲੇ ਕਿਸਾਨਾਂ ਚ ਨਹੀਂ ਫੈਲ ਰਹੀ, ਜਿਹੜੇ ਕਿ ਉਹ ਖੁਦਕੁਸ਼ੀਆਂ ਤੱਕ ਲਿਜਾ ਰਹੀ ਆ, ਨਿਰਾਸ਼ਤਾ ਭਰੇ ਮੈਨੂੰ ਹਰ ਰੋਜ਼ 2-4 ਸੁਨੇਹੇ, ਹਰ ਰੋਜ਼ 2-4 ਫੋਨ ਆਉਂਦੇ ਆ, ਜਾਂ ਹਰ ਬੰਦੇ ਨੇ ਕੋਲੇ ਆਉਂਦਾ ਵੀ ਉਹ ਤੁਹਾਨੂੰ ਅਗਲਾ ਮੂਹਰੋਂ ਕਹਿੰਦਾ ਵੀ ਮੈਂ ਜੀਵਨ ਤੋਂ ਨਿਰਾਸ਼ ਹੋ ਚੁੱਕਿਆ, ਮੈਂ ਜ਼ਿੰਦਗੀ ਤੋਂ ਨਿਰਾਸ਼ ਹੋ ਚੁੱਕਿਆ, ਮੈਨੂੰ ਕੋਈ ਗਾਂ ਰਾਹ ਨਹੀਂ ਦਿਸ ਰਿਹਾ। ਸੋ ਇਸ ਵਿਸ਼ੇ ਦੇ ਉੱਤੇ ਆਪਾਂ ਗੱਲਬਾਤ ਕਰਨੀ ਆ ਅੱਜ, ਕੋਸ਼ਿਸ਼ ਕਰਾਂਗੇ। ਜੇ ਤੁਸੀਂ ਵੀ ਚਾਹੋ ਤਾਂ ਇਸ ਵਿਸ਼ੇ ਦੇ ਉੱਤੇ ਜ਼ਰੂਰ ਸਾਡੇ ਨਾਲ ਸਾਂਝ ਪਾਇਓ ਤੇ ਆਪਾਂ ਤੁਹਾਡੇ ਨਾਲ ਜਿਹੜੀਆਂ ਵਿਚਾਰਾਂ ਕਰਕੇ ਚਾਹਾਂਗੇ ਵੀ ਗੱਲਬਾਤ ਨੂੰ ਕੋਈ ਕਿਸੇ ਮਸਲੇ ਤੇ ਲੈ ਕੇ ਚੱਲੀਏ, ਕਿਸੇ ਹੱਲ ਤੇ ਕੱਢ ਕੇ ਚੱਲੀਏ ਇਸ ਮਸਲੇ ਨੂੰ। ਸੋ ਕਾਫੀ ਗੰਭੀਰ ਮਸਲਾ ਜੀ, ਹਰ ਰੋਜ਼ ਇੱਕ ਅੱਧਾ ਬੰਦਾ ਇਹੋ ਜਿਹਾ ਸੁਣਨ ਨੂੰ ਮਿਲਦਾ, ਦੇਖਣ ਨੂੰ ਮਿਲਦਾ, ਜਿਹੜਾ ਕਿ ਨਿਰਾਸ਼ ਹੋਇਆ ਪਿਆ ਹੁੰਦਾ, ਜੀਵਨ ਤੋਂ ਹੀ ਨਿਰਾਸ਼ ਹੋਇਆ ਪਿਆ ਹੁੰਦਾ ਤੇ ਬੜੀ ਹੈਰਾਨੀ ਇਹ ਹੁੰਦੀ ਹੈ ਵੀ ਉਹਦੀ ਉਮਰ ਦੇਖਦੇ ਆ, ਖਾਸ ਕਰਕੇ ਨੌਜਵਾਨ ਵਰਗ, ਨੌਜਵਾਨ ਵਰਗ 20 ਸਾਲ ਦੀ ਉਮਰ ਚ ਹੀ ਕਹੂਗਾ ਜੀ ਮੈਂ ਤਾਂ ਸਾਰਾ ਕੁਛ ਕਰਕੇ ਦੇਖ ਲਿਆ, ਮੇਰਾ ਤਾਂ ਜ਼ਿੰਦਗੀ ਸਾਥ ਨਹੀਂ ਦੇ ਰਹੀ, ਮੇਰਾ ਤਾਂ ਕੁਛ ਬਣ ਨਹੀਂ ਰਿਹਾ। ਪਰ ਜਦੋਂ ਉਹਨਾਂ ਨਾਲ 5-7 ਮਿੰਟ ਸਪੈਂਡ ਕਰੀਦੇ ਆ ਤੇ ਉਹਨਾਂ ਨਾਲ ਗੱਲਾਂ ਬਾਤਾਂ ਕਰੀਦੀਆਂ, ਉਹਨਾਂ ਦੀਆਂ ਅੰਦਰੋਂ ਬਾਹਰੋਂ ਗੱਲਾਂ ਕੱਢੀ ਦੀਆਂ ਵੀ ਕੀ ਉਹਨਾਂ ਦੀ ਨਿਰਾਸ਼ਤਾ ਦਾ ਕਾਰਨ ਆ, ਤਾਂ ਗੱਲ ਕੁਛ ਵੀ ਨਹੀਂ ਨਿਕਲਦੀ ਤੇ ਉਹ ਇੱਕ 2-4 ਮਿੰਟਾਂ ਨਾਲ ਹੀ ਉਹ ਯੂਟਰਨ ਮਾਰ ਕੇ ਜ਼ਿੰਦਗੀ ਦੇ ਵਿੱਚ ਫੇਰ ਤਾਜ਼ਗੀ ਉਹਨਾਂ ਦੇ ਆ ਜਾਂਦੀ ਹੈ, ਨਵਾਂਪਣ ਆ ਜਾਂਦਾ। ਸੋ ਅੱਜ ਜ਼ਰੂਰ ਇਸ ਵਿਸ਼ੇ ਦੇ ਉੱਤੇ ਸਾਡੇ ਨਾਲ ਸਾਂਝ ਪਾਇਓ ਜੀ ਤੇ ਆਪਾਂ ਕੋਸ਼ਿਸ਼ ਕਰਾਂਗੇ ਇਸ ਮੁੱਦੇ ਨੂੰ ਵੀ ਇੱਕ ਵਧੀਆ ਢੰਗ ਨਾਲ ਨਜਿੱਠਣ ਦੀ। ਜੇ ਕੋਈ ਤੁਹਾਡੇ ਮਨ ਚ ਕੋਈ ਹੋਰ ਗੱਲ ਆ ਤਾਂ ਜ਼ਰੂਰ ਕਰਿਓ, ਕਿਉਂਕਿ ਮੈਂ ਦੇਖ ਰਿਹਾ ਸੀ ਪ੍ਰੋਗਰਾਮ ਦੇ ਵਿੱਚ ਸ਼ੁਰੂ ਤੋਂ ਪਹਿਲਾਂ ਵੀ ਕੀ ਗੱਲ ਕੀਤੀ ਜਾਵੇ, ਤਾਂ ਗੱਲ ਹੋਈ ਆ ਜੀ 5-7 ਸਿਆਸੀ ਗੱਲਾਂ, ਆਪ ਕਾਂਗਰਸ ਅਕਾਲੀ ਦਲ ਉਹਨਾਂ ਨੂੰ ਨਿੰਦ ਲਓ, ਉਹਨਾਂ ਨੂੰ ਭੰਡ ਲਓ, ਉਹਨਾਂ ਨੂੰ ਕੁਛ ਕਹਿ ਲਓ ਤੇ ਪਰ ਅਖੀਰ ਦੇ ਵਿੱਚ ਉਹਨਾਂ ਦੇ ਵਿੱਚੋਂ ਆਮ ਲੋਕਾਂ ਲਈ ਕੁਝ ਨਹੀਂ ਨਿਕਲਦਾ। ਤੇ ਜੇ ਅਸੀਂ ਕੋਈ ਆਮ ਵਿਸ਼ੇ ਦੇ ਉੱਤੇ ਇਹੋ ਜਿਹੇ ਵਿਸ਼ੇ ਦੇ ਉੱਤੇ ਗੱਲ ਕਰੀਏ ਤਾਂ ਹੋ ਸਕਦਾ ਵੀ ਇਸ ਵਿਸ਼ੇ ਚੋਂ ਬਹੁਤ ਕੁਛ ਨਿਕਲ ਕੇ ਆ ਜੇ, ਕਿਉਂਕਿ ਤੁਸੀਂ ਦੇਖਿਆ ਹੋਣਾ ਪਿਛਲੇ ਦਿਨੀ ਅਰਦਾਸ ਮੂਵੀ ਆਈ, ਅਰਦਾਸ ਮੂਵੀ ਦੇ ਵਿੱਚ ਵੀ ਬੜੇ ਵਧੀਆ ਕਈ ਮੁੱਦੇ ਚੱਕੇ ਗਏ। ਤਾਂ ਇੱਕ ਜਿਹੜਾ ਗੁਰਪ੍ਰੀਤ ਘੁੱਗੀ ਦਾ ਕਰੈਕਟਰ ਬਣਾਇਆ ਗਿਆ, ਉਹ ਕਰੈਕਟਰ ਦੇ ਵਿੱਚ ਵੀ ਇੱਕ ਗੱਲ ਖਾਸ ਦੇਖਣ ਨੂੰ ਮਿਲੀ ਵੀ ਉਹਨਾਂ ਨੇ ਇੱਕ ਨਿਰਾਸ਼ ਹੋ ਚੁੱਕੇ ਬੰਦੇ ਨੂੰ, ਆਤਮ ਹੱਤਿਆ ਕਰਦੇ ਬੰਦੇ ਨੂੰ ਰੋਕਿਆ ਨਹੀਂ, ਉਹਨੂੰ ਕਹਿੰਦੇ ਠੀਕ ਆ ਤੂੰ ਕਰ, ਪਰ ਉਹਨੂੰ ਜਿਹੜੀਆਂ 4 ਗੱਲਾਂ ਕਹੀਆਂ ਤੇ ਉਸਨੇ ਦੇਖੋ ਕੀ ਉਹਦਾ ਰੁੱਖ ਬਦਲਤਾ। ਚਲੋ ਉਹ ਤਾਂ ਇੱਕ ਫਿਲਮ ਸੀ, ਇੱਕ ਕਹਾਣੀ ਸੀ, ਇੱਕ ਚਲੋ ਕਹਿ ਸਕਦੇ ਆ ਕਮਰਸ਼ੀਅਲ ਐਂਗਲ ਤੋਂ ਵੀ ਨਹੀਂ ਫਿਲਮ ਸੀ, ਪਰ ਫੇਰ ਵੀ ਕਿਤੇ ਨਾ ਕਿਤੇ ਸੱਚਾਈ ਕਾਫੀ ਨੇੜੇ ਸੀ। ਮੈਂ ਖੁਦ ਇਹ ਚੀਜ਼ਾਂ ਦੇਖ ਚੁੱਕਿਆ, ਕੱਲ ਵੀ ਮੈਂ ਦੇਖ ਰਿਹਾ ਸੀ ਇੱਕ ਨੌਜਵਾਨ ਦਾ ਮੈਨੂੰ ਮੈਸੇਜ ਆਉਂਦਾ ਤੇ ਕਹਿੰਦਾ ਮੈਂ ਜ਼ਿੰਦਗੀ ਦੇ ਵਿੱਚ ਨਿਰਾਸ਼ ਹੋ ਚੁੱਕਿਆ, मैं सब कुछ कर चुकया, मैनू कोई हल नहीं मिल रहा, मेरे कोई साधन नहीं बचा। जो मैं ओ 5-7 मिनट गल की देखा तो एम ए कहने मैं पंजाबी दे विच कंप्लीट करन जा रहा हूं ही, उदू बाद मैनू कोई लगता ही नहीं। घरद ने जवाब देता भी हूं तू की पढ़ी जाना चो की होगा, कोई मेनू राह रास्ता नहीं देख रहा, हूं मैं की करा, बस मैं जिंदगी तो अक चुकया। मेनू बड़ा दुख होया भी 21-22 साल की उम्र केड़ा तो संघर्ष कर लिया, एहजा केड़ा दुख देख लिया, एहजा केड़ा माहौल हो गया जिन्हें जिंदगी तो उका दिता। जदों मैं 5-7 मिनट गल्लां कीतियां तां 5-7 मिनट गल्लां दे विच ही उहदी निराशता जिहड़ी दूर हो गई। उन्होंने जांदे वक्त मैनू कहा भी मैनू जिंदगी च एक नवी बूस्ट मिली आ, मैं उम्मीद आ भी हुण इस नवे ढंग नाल कल तो नवे सिरे की जिंदगी शुरू करूंगा। मैं हुण जांदे नूं इही गल कहा, मैं कहा कल तो क्यों, मैं कहा फिर तू निराशता वाली गल कर रहा, कल तो क्यों? कहना होर जी, मैं कहा हुण तो ही करो। कहिंदे ठीक है जी। ते ओ मैनू भी अपने आप दे ते बड़ा लग्या भी हां भाई मैनू, मैं किसी दी हैल्प कीती है, सहायता कीती है किसी नू निराशता चो कढ़न दी, ते अंदरों खुशी मिली। ते सो तुहानू भी जरूर मिलेगी जी, इहो जे माहौल इहो जिहियां गल्लां आपां जरूर करांगे। पर नाल नाल जिहड़ियां चिंतावां खबरां प्रति जां सियासत प्रति जिहड़ियां साडियां आम हुंदियां जां आपदे मुल्क प्रति, तां ओह तां नाल नाल चलदियां ही रहणियां। सो सज्जना मित्रां दे सुनेहे आउणे शुरू हो गए आ जी, ते साडे नाल जुड़न दा तरीका हैगा जी request@harmanradio.com दे उत्ते तुसीं ईमेल कर सकदे हो, जां फिर टैलीग्राम सब तों सौखा ते वधिया तरीका जी। हरमन रेडियो लिख के टैलीग्राम दी पहलां तुसीं ऐप डाउनलोड करो, फिर हरमन रेडियो लिख के तुसीं उहनूं लभ लो, ते उत्थे बहुत सौखा मैसेज साडे तक पहुंच जांदा। सो बहुत वधिया फीचर ने जी टैलीग्राम दे विच, ते तुहानूं भी पसंद आएगा। वट्सएप नालों भी मुकाबले च देखा जाए तो कितने कितने कई फीचर उहदे विच ज्यादा आ। सो देखते हैं जी, ये भी तुसी किन्ने क बहुत सारे सज्जन मित्र हर रोज ज्वाइन करते हैं, पर जिन्हें नहीं ज्वाइन किया प्लीज वह ज्वाइन करके अज साडे नाल जरूर संपर्क करो। फोन कॉल दे लई 02-85-99-28-11 ਇਹ ਸਾਡਾ ਜਿਹੜਾ ਫੋਨ ਲਾਈਨ ਦਾ ਨੰਬਰ ਹੈ ਜੀ, ਤੇ ਇਸ ਨੰਬਰ ਦੇ ਉੱਤੇ ਤੁਸੀਂ ਹੁਣ ਤੋਂ ਅੱਧੇ ਘੰਟੇ ਬਾਅਦ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਇੱਕ ਮੈਂ ਬੇਨਤੀ ਕਰਨੀ ਚਾਹੂੰਗਾ ਵੀ ਕੱਲ ਵੀ ਆਪਾਂ ਸਾਕਾ ਨਨਕਾਣਾ ਸਾਹਿਬ ਜਿਹੜੀ ਫਿਲਮ ਰਿਲੀਜ਼ ਹੋਈ ਆ, ਉਹ ਫਿਲਮ ਦੇ ਬਾਰੇ ਚ ਆਪਾਂ ਕੱਲ ਅਮਨ ਧਾਲੀਵਾਲ ਉਹਨਾਂ ਦੇ ਜਿਹੜੇ ਐਕਟਰ ਸਨ ਉਹਨਾਂ ਨਾਲ ਗੱਲ ਕੀਤੀ ਸੀ। ਤੇ ਮੈਂ ਚਾਹੁੰਦਾ ਜੀ ਅੱਜ ਕਿਸੇ ਨੇ ਕੋਈ ਵੀ ਬੰਦਾ ਫਿਲਮ ਦੇਖ ਕੇ ਆਇਆ ਹੈ ਤਾਂ ਉਹ ਵੀ ਸਾਡੇ ਸਰੋਤਿਆਂ ਨਾਲ ਸਾਂਝ ਪਾ ਸਕਦਾ ਫਿਲਮ ਦੇ ਮਾਮਲੇ ਦੇ ਵਿੱਚ, ਤੇ ਸਾਨੂੰ ਚੰਗਾ ਲੱਗੂਗਾ ਜੀ ਵੀ ਆਪਾਂ ਫਿਲਮ ਦੀ ਜਿਹੜੀ ਦਰਸ਼ਕ ਦੇ ਨਜ਼ਰੀਏ ਤੋਂ ਵੀ ਸਾਰਿਆਂ ਨੂੰ ਉਹਦਾ ਜਿਹੜਾ ਇੱਕ ਰਿਵਿਊ ਕਰ ਸਕੀਏ। ਸੋ ਦੋਸਤੋ ਤੁਸੀਂ ਦੇਖਿਆ ਹੋਣਾ ਸੁਬਹਾ ਸੁਬਹਾ ਹਜੇ ਅਟਕ ਰਿਹਾ ਜੀ, ਗੱਲ ਰੁੜ ਨਹੀਂ ਰਹੀ, ਤੇ ਜਵਾਨ ਦੇ ਉੱਤੇ ਪਕੜ ਕਰਨੀ ਜਾਂ ਆਪਦੇ ਬੋਲਾਂ ਤੇ ਪਕੜ ਕਰਨੀ ਕਾਫੀ ਔਖੀ ਹੁੰਦੀ ਆ। ਸੋ ਅੱਜ ਦੇ ਵਿਚਾਰ ਦੇ ਉੱਤੇ ਵੀ ਆਪਾਂ ਗੱਲ ਕਰਨੀ ਆ, ਪਰ ਮੈਨੂੰ ਲੱਗਦਾ ਇੱਕ ਗੀਤ ਪਹਿਲਾਂ ਸੁਣ ਲਈਏ, ਤੇ ਗੀਤ ਤੋਂ ਬਾਅਦ ਮੈਂ ਤੁਹਾਡੇ ਸੁਨੇਹੇ ਤੇ ਫਿਰ ਅੱਜ ਦਾ ਵਿਚਾਰ ਤੇ ਫਿਰ ਪ੍ਰੋਗਰਾਮ ਅੱਗੇ ਵਧਾਉਣੇ ਆ।
ਜਾਣਾ
ਮਿੱਠਾ ਬੋਲੀਏ ਹਮੇਸ਼ਾ। ਸੋ ਕਾਫੀ ਵਧੀਆ ਜਿਹੜਾ ਗੀਤ ਮਲਕੀਤ ਵੱਲੋਂ ਇਹ ਗਾਇਆ ਗਿਆ ਜੀ, ਮਿੱਠਾ ਬੋਲੀਏ ਹਮੇਸ਼ਾ। ਤੇ ਇਸ ਦੇ ਉੱਤੇ ਗੁਰਬਾਣੀ ਨੇ ਵੀ ਸਦਾ ਬਹੁਤ ਹੀ ਵਧੀਆ ਗੱਲਾਂ ਕਹੀਆਂ, ਕਹਿੰਦੇ ਜਿਹੜਾ ਮਿੱਠਾ ਬੋਲਦਾ ਤੇ ਉਹ ਜ਼ਿੰਦਗੀ ਚ ਬਹੁਤ ਕੁਛ ਖੱਟ ਲੈਂਦਾ, ਤੇ ਇੱਕ ਜਵਾਨ ਹੀ ਹੈ ਜਿਹੜੀ ਉਹ ਸਾਡੇ ਤੋਂ ਬਹੁਤ ਕੁਛ ਗਵਾ ਦਿੰਦੀ ਹੈ ਤੇ ਬਹੁਤ ਕੁਛ ਅਸੀਂ ਉਹਦੇ ਜ਼ਰੀਏ ਖੱਟ ਵੀ ਸਕਦੇ ਹਾਂ। ਸੋ ਦੋਸਤੋ ਅੱਜ ਜੇ ਆਪਾਂ ਗੱਲ ਵਿਚਾਰ ਦੀ ਕਰੀਏ ਤਾਂ ਅੱਜ ਦੇ ਵਿਚਾਰ ਦੇ ਵਿੱਚ ਨਾ ਇੱਕ ਮੈਨੂੰ ਨਿੱਕੀ ਜਿਹੀ ਕਹਾਣੀ ਵਟਸਐਪ ਦੇ ਉੱਤੇ ਕੱਲ ਕਿਸੇ ਨੇ ਸ਼ੇਅਰ ਕੀਤੀ ਹੈ ਤੇ ਮੈਂ ਉਹ ਤੁਹਾਡੇ ਨਾਲ ਸਾਂਝੀ ਕਰਨੀ ਚਾਹੂੰਗਾ ਤੇ ਤੁਸੀਂ ਵੀ ਜ਼ਰੂਰ ਉਸ ਦੇ ਉੱਤੇ ਵਿਚਾਰ ਕਰਿਓ, ਕਿਉਂਕਿ ਹਰ ਬੰਦੇ ਦੇ ਵਿੱਚ ਕੋਈ ਨਾ ਕੁਝ ਬਣਾਉਣ ਦੀ, ਕੁਝ ਨਾ ਕੁਝ ਕਰਨ ਦੀ ਕਲਾ ਪਰਮਾਤਮਾ ਵੱਲੋਂ ਬਖਸ਼ੀ ਗਈ ਆ, ਤੇ ਉਹਨੂੰ ਕਿਸ ਢੰਗ ਨਾਲ ਵਰਤਣਾ, ਯੂਜ਼ ਕਿਵੇਂ ਕਰਨਾ, ਉਹ ਤੁਹਾਡੇ ਹੱਥ ਦੇ ਵਿੱਚ ਆ। ਕਿਉਂਕਿ ਜੇ ਅਸੀਂ ਕਹੀਏ ਵੀ ਸਾਰਾ ਕੁਝ ਪਰਮਾਤਮਾ ਦੇ ਹੱਥ ਦੇ ਵਿੱਚ ਆ, ਵੀ ਜੇ ਉਹਨੇ ਸਾਨੂੰ ਕਲਾ ਵੀ ਬਖਸ਼ੀ ਆ ਤੇ ਉਦੋਂ ਬਾਅਦ ਪਰਮਾਤਮਾ ਉਹਨੂੰ ਕਹੇ ਵੀ ਉਹੀ ਆ ਕੇ ਤੁਹਾਡਾ ਹੱਥ ਫੜ ਕੇ ਉਹ ਕਲਾ ਨੂੰ ਅੱਗੇ ਕਰੇ, ਤਾਂ ਪਰਮਾਤਮਾ ਇੱਕ ਗੱਲ ਇਹ ਵੀ ਕਹਿੰਦਾ ਆ ਵੀ ਤੁਹਾਨੂੰ ਦੋ ਹੱਥ ਦੇ ਦਿੱਤੇ ਆ, ਕਰਮ ਕਰਨ ਨੂੰ ਕਹਿ ਦਿੱਤਾ ਤਾਂ ਤੁਸੀਂ ਕਰਮ ਕਰੋ। ਪਰ ਹੁਣ ਜੇ ਉਹਨਾਂ ਲੋਕਾਂ ਲਈ ਕੱਲ ਦਾ ਜਿਹੜਾ ਹਾਦਸਾ ਹੋਇਆ ਮੰਦਰ ਦੇ ਵਿੱਚ, ਉਹ ਵੀ ਇੱਕ ਜਵਾਬ ਆ ਜੀ। ਜੇ ਪਰਮਾਤਮਾ ਨੇ ਇਹ ਗੱਲਾਂ ਮੰਨ ਲਓ ਵੀ ਜੇ ਪਟਾਕੇ ਲਿਆ ਕੇ ਤੁਸੀਂ ਇੱਕ ਮੰਦਰ ਦੇ ਇੱਕ ਕੰਪਲੈਕਸ ਦੇ ਵਿੱਚ ਰੱਖ ਕੇ ਇਹੋ ਜਿਹਾ ਨੁਕਸਾਨ ਕਰੋਗੇ, ਤਾਂ ਫੇਰ ਅਸੀਂ ਜੇ ਦੋਸ਼ ਲਾਈਏ ਵੀ ਰੱਬ ਦੇ ਘਰ ਦੇ ਵਿੱਚ ਇਹ ਗੱਲਾਂ ਕਿਉਂ ਹੋਈਆਂ, ਤਾਂ ਫੇਰ ਵੀ ਰੱਬ ਦੇ ਚਿੱਕੜ ਸਿੱਟੀਏ ਤਾਂ ਫੇਰ ਇਹ ਕਿਤੇ ਨਾ ਕਿਤੇ ਅਤਕਥਨੀ ਆ। ਤੇ ਜਵਾਬ ਵੀ ਹੈ ਇਸ ਗੱਲ ਦਾ ਵੀ ਉਦੋਂ ਸਾਰੀਆਂ ਗੱਲਾਂ ਜਿਹੜੀਆਂ ਉਹ ਆਪਦੇ ਸਾਰੇ ਨਹੀਂ ਰੱਖੀਆਂ, ਬਹੁਤ ਸਾਰਾ ਸਾਡੇ ਸਾਰੇ ਵੀ ਰੱਖਿਆ। ਅਸੀਂ ਆਪਣਾ ਕਰੈਕਟਰ, ਆਪਣਾ ਆਲਾ ਦੁਆਲਾ, ਆਪਣੇ ਬਾਰੇ ਆਪ ਜਿਹੜਾ ਬਿਲਟ ਕਰਨਾ ਹੁੰਦਾ, ਤੇ ਉਹ ਹੁਣ ਉਹ ਸਾਡਾ ਡਿਪੈਂਡ ਕਰਦਾ ਵੀ ਅਸੀਂ ਕੀ ਕਰੀਏ। ਕਹਾਣੀ ਕੁਛ ਇਸ ਤਰ੍ਹਾਂ ਜੀ, ਕਹਿੰਦੇ ਇੱਕ ਕੁਮਾਰ ਮਾਟੀ ਕੀ ਚਿਲਮ ਬਣਾਉਣੇ ਜਾ ਰਿਹਾ ਥਾ, ਉਸਨੇ ਚਿਲਮ ਕੋ ਆਕਾਰ ਦਿਆ, ਥੋੜੀ ਦੇਰ ਬਾਅਦ ਉਸਨੇ ਚਿਲਮ ਕੋ ਬਿਗਾੜ ਦਿਆ। ਮਾਟੀ ਨੇ ਪੁੱਛਾ, ਅਰੇ ਕੁਮਾਰ ਤੂੰਨੇ ਚਿਲਮ ਅੱਛੀ ਬਣਾਈ, ਫਿਰ ਬਿਗਾੜ ਕਿਉਂ ਦੀ? ਕੁਮਾਰ ਨੇ ਕਿਹਾ ਕਿ ਅਰੇ ਮਾਟੀ, ਪਹਿਲੇ ਮੈਂ ਚਿਲਮ ਬਣਾਉਣੇ ਕੀ ਸੋਚ ਰਿਹਾ ਥਾ, ਕਿੰਤੂ ਮੇਰੀ ਮਤ ਬਦਲੀ ਔਰ ਅਬ ਮੈਂ ਸੁਰਾਹੀ ਬਣਾਉਂਗਾ। ਜੇ ਸੁਣਕਰ ਮਾਟੀ ਬੋਲੀ, ਰੇ ਕੁਮਾਰ ਮੁਝੇ ਖੁਸ਼ੀ ਹੈ, ਤੇਰੇ ਤੋਂ ਸਿਰਫ ਮਤ ਹੀ ਬਦਲੀ ਹੈ, ਮੇਰੀ ਤੋਂ ਜ਼ਿੰਦਗੀ ਬਦਲ ਗਈ। ਚਿਲਮ ਬੰਤੀ ਤੋਂ ਸਮੇਂ ਹੀ ਜਲਤੀ ਔਰ ਦੂਸਰੋਂ ਕੋ ਵੀ ਜਲਾਤੀ, ਅਬ ਸੁਰਾਹੀ ਬਣੂੰਗੀ, ਸਮੇਂ ਵੀ ਸ਼ੀਤਲ ਰਹੂੰਗੀ ਔਰ ਦੂਸਰੋਂ ਕੋ ਵੀ ਸ਼ੀਤਲ ਰੱਖੂੰਗੀ। ਜਦੀ ਜੀਵਨ ਮੇਂ ਹਮ ਸਭੀ ਸਹੀ ਫੈਸਲਾ ਲੈ ਲੈ ਤੋ ਸਭ ਸਮੇਂ ਵੀ ਖੁਸ਼ ਰਹੇਗੇ ਔਰ ਦੂਸਰੋਂ ਕੋ ਵੀ ਖੁਸ਼ੀਆਂ ਦੇ ਸਕੇਂਗੇ। ਸੋ ਹਿੰਦੀ ਦੇ ਵਿੱਚ ਹੋਣ ਕਰਕੇ ਹੋ ਸਕਦਾ ਥੋੜੀ ਜਿਹੀ ਸੈਂਸ ਉਨੀ ਮੈਂ ਵਧੀਆ ਨਾ ਦੇ ਸਕਿਆ ਹੋਵਾਂ, ਪਰ ਜਿਹੜਾ ਇਹਦਾ ਮੂਲ ਇਹੀ ਹੈ ਜੀ ਵੀ ਦੇਖੋ ਕਈ ਵਾਰ ਅਸੀਂ ਨਾ ਚਾਹੁੰਦੇ ਹੋਏ ਵੀ ਆਪਣੇ ਆਲੇ ਦੁਆਲੇ ਲਈ ਕੰਡੇ ਬੀਜ ਰਹੇ ਹੁੰਦੇ ਹਾਂ, ਕੁਝ ਇਹੋ ਜਿਹਾ ਕੰਮ ਕਰ ਰਹੇ ਹੁੰਦੇ ਹਾਂ ਜਿਹਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਨੁਕਸਾਨ ਹੀ ਹੋਣਾ। ਮਸਲਨ ਜੇ ਅੱਜ ਦੇਖੀਏ ਉਦਾਹਰਣ ਦੇ ਤੌਰ ਤੇ, ਤਾਂ ਅੱਜ ਦਾ ਜਿਹੜਾ ਸੱਭਿਆਚਾਰ ਦੇ ਨਾਂ ਦੇ ਉੱਤੇ, ਗੀਤ ਸੰਗੀਤ ਦੇ ਨਾਂ ਦੇ ਉੱਤੇ ਸਾਨੂੰ ਜਿਹੜੀਆਂ ਗੱਲਾਂ ਪਰੋਸੀਆਂ ਜਾ ਰਹੀਆਂ, ਤਾਂ ਉਹ ਵੀ ਕਿਤੇ ਨਾ ਕਿਤੇ ਅੱਜ ਦੇ ਨੌਜਵਾਨ ਵਰਗ ਦੇ ਵਿੱਚ ਨਿਰਾਸ਼ਤਾ ਦਾ ਕਾਰਨ ਬਣਿਆ ਹੋਇਆ। ਕਿਉਂਕਿ ਨਿਰਾਸ਼ਤਾ ਜਦੋਂ ਜੇ ਜੇ ਗੀਤ ਸੁਣਦਾ ਨੌਜਵਾਨ, ਜੇ ਜੇ ਕਿਉਂਕਿ ਗੀਤਾਂ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੁੰਦਾ, ਤੇ ਉਹੋ ਜਿਹੇ ਪਾਸੇ ਜਾਣਾ ਨੌਜਵਾਨ ਦਾ ਲਾਜ਼ਮੀ ਹੋ ਜਾਂਦਾ। ਨੌਜਵਾਨ ਅਕਸਰ ਹੀ ਤੁਸੀਂ ਦੇਖਿਆ ਹੋਣਾ ਵੀ ਗੀਤਾਂ ਦੇ ਵਿੱਚ ਇੱਥੋਂ ਤੱਕ ਵੀ ਕਿਹਾ ਗਿਆ ਵੀ ਜੇ ਉਹ ਨਾ ਹੋਇਆ ਤਾਂ ਮੈਂ ਨਸ ਵੱਢ ਲੂ, ਮੈਂ ਗਲ ਫਾਹਾ ਲੈ ਲੂ, ਮੈਂ ਗੱਡੀ ਥੱਲੇ ਆ ਜੂ। ਮੈਂ ਇਹੋ ਜਿਹੇ ਮਾਹੌਲ ਦੀਆਂ ਗੱਲਾਂ ਕਿਹੜਾ ਕਿਹੜਾ ਜੀਵਨ ਬਖਸ਼ਦੀਆਂ, ਕਿਹੜਾ ਜਿਹੜੀ ਆਉਣ ਵਾਲੇ ਨੌਜਵਾਨ ਪੀੜ੍ਹੀ ਨੂੰ ਜਿਹੜਾ ਇੱਕ ਰਾਹ ਦਰਸਾਉਂਦੀਆਂ ਇਹੋ ਜਿਹੀਆਂ ਚੀਜ਼ਾਂ। ਸੋ ਇਸ ਕਰਕੇ ਬੇਨਤੀ ਹੈ ਜੀ, ਕੋਸ਼ਿਸ਼ ਕਰੋ ਤੁਸੀਂ ਹੋ ਸਕਦਾ ਆਪਦੇ ਸ਼ਾਰਟ ਨਫੇ ਲਈ ਕੋਈ ਇਹੋ ਜਿਹੀ ਗੱਲ ਕਰ ਸਕੋ ਜਿਹਦੇ ਨਾਲ ਤੁਹਾਡਾ ਸ਼ਾਰਟ ਟਰਮ ਨਫਾ ਹੁੰਦਾ ਹੋਵੇ, ਪਰ ਉਸ ਨੂੰ ਦੂਜੇ ਐਂਗਲ ਤੋਂ ਵੀ ਜ਼ਰੂਰ ਦੇਖਿਆ ਕਰੋ ਵੀ ਲੌਂਗ ਟਰਮ ਜਿਹੜਾ ਉਹ ਨਫਾ ਕਿਸ ਦਾ ਹੋ ਰਿਹਾ ਤੇ ਕਿਹਨੂੰ ਹੋਣਾ ਚਾਹੀਦਾ, ਜਾਂ ਲੌਂਗ ਟਰਮ ਉਹਦੇ ਕੀ ਨਤੀਜੇ ਆਉਣਗੇ, ਲੋਕਾਂ ਲਈ ਕੀ ਨਤੀਜੇ ਆਉਣਗੇ, ਆਲੇ ਦੁਆਲੇ ਲਈ ਕੀ ਨਤੀਜੇ ਆਉਣਗੇ। ਨਿੱਕੀਆਂ ਨਿੱਕੀਆਂ ਗੱਲਾਂ ਜੇ ਅਸੀਂ ਕਹੀਏ ਵੀ ਇਹਦੇ ਨਾਲ ਕੀ ਫਰਕ ਪੈਣ ਲੱਗਿਆ, ਜੇ ਇੱਕ ਦਰਖਤ ਲਾ ਦਿਆਂਗੇ ਤਾਂ ਸਾਡਾ ਉਹਦੇ ਨਾਲ ਕੀ ਫਰਕ ਪੈਣ ਲੱਗਿਆ? ਫਰਕ ਪੈਂਦਾ ਦੋਸਤੋ ਜੇ ਤੁਸੀਂ ਕਰੋਗੇ। ਜੇ ਤੁਸੀਂ ਇੱਕ ਇੱਕ ਕਰਕੇ ਸਾਰੇ ਜਣੇ ਮੁਨਕਰ ਹੋ ਗਏ ਇਸ ਗੱਲ ਤੋਂ, ਤਾਂ ਤੁਸੀਂ ਦੇਖ ਲਓ ਫਿਰ ਕੀ ਹਾਲ ਹੋਊਗਾ। ਤੇ ਜੇ ਇੱਕ ਇੱਕ ਕਰਕੇ ਅਸੀਂ ਸਾਰੇ ਜਣੇ ਇੱਕ ਇੱਕ ਦਰਖਤ ਲਾ ਦਈਏ, ਕੁਝ ਵੀ ਕਰ ਦਈਏ, ਇੱਕ ਚੰਗਾ ਕਾਰਜ ਕਰ ਦਈਏ, ਤਾਂ ਉਹ ਕਾਰਜ ਇੱਕ ਜੱਗ ਦਾ ਰਾਹ ਦਿਖਾਉਣ ਵਾਲਾ ਕਾਰਜ ਵੀ ਬਣ ਜੂਗਾ। ਸੋ ਦੋਸਤੋ ਅੱਜ ਦੇ ਇਸ ਜਿਹੜੇ ਮਸਲੇ ਬਾਰੇ ਆਪਾਂ ਗੱਲਬਾਤ ਤੁਹਾਡੇ ਨਾਲ ਕਰਨੀ ਆ, ਪਰ ਉਸ ਤੋਂ ਪਹਿਲਾਂ ਨਾ ਮੈਂ ਮੌਸਮ ਦੀ ਜਾਣਕਾਰੀ ਦੇ ਕੇ ਤੇ ਫਿਰ ਤੁਹਾਡੀਆਂ ਬਹੁਤ ਸਾਰੇ ਸੁਨੇਹੇ ਆਏ ਆ, ਉਹ ਸੁਨੇਹੇ ਪੜ੍ਹ ਲਾਂ ਜੀ, ਤੇ ਸੁਨੇਹਾਂ ਤੋਂ ਬਾਅਦ ਅਸੀਂ ਫੇਰ ਅਗਲਾ ਜਿਹੜਾ ਪ੍ਰੋਗਰਾਮ ਦੇ ਹਿੱਸੇ ਚ ਤੁਹਾਡੀਆਂ ਫੋਨ ਕਾਲ ਲੈਂਦੇ ਹਾਂ। ਸਿਡਨੀ ਅੱਜ ਜਿਹੜਾ ਟੈਂਪਰੇਚਰ ਆ 16 ਤੋਂ 24 ਡਿਗਰੀ ਦਿਖਾਈ ਦੇ ਰਿਹਾ ਜੀ। ਮੈਲਬਰਨ ਦੇ ਵਿਚ 14 ਤੋਂ 18 ਡਿਗਰੀ ਦਿਖਾਈ ਦੇ ਰਿਹਾ ਜੀ। ਬ੍ਰਿਸਬਨ ਦੇ ਵਿਚ 20 ਤੋਂ 30 ਡਿਗਰੀ ਦਿਖਾਈ ਦੇ ਰਿਹਾ ਜੀ ਤੇ ਪਰਥ ਦੇ ਵਿਚੋਂ 19 ਤੋਂ 25 ਡਿਗਰੀ ਜਿਹੜਾ ਟੈਂਪਰੇਚਰ ਦਿਖਾਈ ਦੇ ਰਿਹਾ ਜੀ ਤੇ ਐਡਲੇਡ ਦੇ ਵਿਚ 14 ਤੋਂ 21 ਡਿਗਰੀ ਟੈਂਪਰੇਚਰ ਹੈ ਜੀ ਅੱਜ। ਕੈਨਬਰਾ 7 ਤੋਂ 23 ਡਿਗਰੀ ਟੈਂਪਰੇਚਰ ਦਿਖਾਈ ਦੇ ਰਿਹਾ ਜੀ ਤੇ ਹੋਬਰਟ ਦੇ ਵਿਚ 11 ਤੋਂ 16 ਤੇ ਡਾਰਵਿਨ ਅੱਜ ਸਭ ਤੋਂ ਗਰਮ 24 ਤੋਂ 35 ਡਿਗਰੀ ਤੱਕ ਟੈਂਪਰੇਚਰ ਜਿਹੜੀ ਜਾਣ ਦੀ ਸੁਹਾਵਣਾ ਦਿਖਾਈ ਦੇ ਰਹੀ ਆ। ਦੋਸਤੋ ਮੌਸਮ ਆਸਟ੍ਰੇਲੀਆ ਦਾ ਜਿਹੜਾ ਠੰਡ ਵੱਲ ਨੂੰ ਰੁੱਖ ਕਰਦਾ ਹੋਇਆ ਤੇ ਚਲੋ ਇਹ ਇੱਕ ਜਿਹੜਾ ਠੰਡ ਦਾ ਨਜ਼ਾਰਾ ਵੀ ਇੱਕ ਆਪਣੇ ਟਾਈਪ ਦਾ ਵੱਖਰਾ ਨਜ਼ਾਰਾ, ਪਰ ਸਾਨੂੰ ਥੋੜਾ ਜਿਹਾ ਇੱਕ ਮਾਣ ਵੀ ਕਰਨਾ ਚਾਹੀਦਾ ਵੀ ਮੌਸਮ ਆ ਜਿਹੜਾ ਆਸਟ੍ਰੇਲੀਆ ਦਾ ਉਹ ਕਾਫੀ ਚੰਗਾ ਤੇ ਅਸੀਂ ਉਸ ਮੌਸਮ ਦਾ ਆਨੰਦ ਲੈ ਰਹੇ ਹਾਂ। ਕਿਉਂਕਿ ਕੱਲ ਹੀ ਮੇਰੀ ਕੈਨੇਡਾ ਦੇ ਵਿਚ ਮੇਰੇ ਇੱਕ ਪੁਰਾਣੇ ਮਿੱਤਰ ਨਾਲ ਗੱਲ ਹੋ ਰਹੀ ਸੀ ਤੇ ਮੈਂ ਉਹਦੇ ਨਾਲ ਆਪਣੇ ਟੂਰ ਬਾਰੇ ਜੋ ਗੱਲਾਂ ਸਾਂਝੀਆਂ ਕਰ ਰਿਹਾ ਸੀ ਤਾਂ ਉਹਨਾਂ ਨੂੰ 20-25 ਸਾਲ ਹੋਏ ਹੋਣੇ ਗਿਆ ਨੂੰ ਤੇ ਉਹ ਕਹਿੰਦੇ ਯਾਰ ਇੱਥੋਂ ਦੇ ਮੌਸਮ ਨੂੰ ਜੇ ਤੈਨੂੰ ਹੁਣ ਮੈਂ ਫੋਟੋਆਂ ਖਿੱਚ ਕੇ ਭੇਜ ਦਿਆਂ ਤਾਂ ਕਹਿੰਦੇ ਸਪਰਿੰਗ ਦੇ ਵਿਚ ਐਡਾ ਸੋਹਣਾ ਮਾਹੌਲ ਬਣਿਆ ਹੋਇਆ ਵੀ ਕੁਦਰਤ ਮਿਹਰਬਾਨੀ ਹੋਈ ਪਈ ਆ, ਪਰ ਕਹਿੰਦਾ ਯਾਰ ਮੈਨੂੰ ਪੁੱਛ ਮੈਂ 25 ਸਾਲ ਹੋ ਗਏ ਇੱਥੇ ਆ ਕੇ ਮੈਂ ਕਿਹੋ ਜਿਹੀ ਬਿਮਾਰੀ ਨਾਲ ਗ੍ਰਸਤ ਹੋ ਗਿਆ ਜਿਹੜੀ ਬਿਮਾਰੀ ਦਾ ਕਹਿੰਦਾ ਕੋਈ ਇਲਾਜ ਨਹੀਂ। ਮੈਂ ਕਿਹਾ ਕੀ ਗੱਲ, ਕਹਿੰਦਾ ਜ਼ਿਆਦਾ ਠੰਡ ਰਹਿੰਦੀ ਆ, ਮੀਂਹ ਜਾਂ ਜ਼ਿਆਦਾ ਪੈਂਦੇ ਰਹਿੰਦੇ ਆ ਤੇ ਕਹਿੰਦਾ ਠੰਡ ਹੱਡਾਂ ਦੇ ਵਿਚ ਵੜ ਗਈ ਜੇ ਦੇਸੀ ਭਾਸ਼ਾ ਚ ਕਿਹਾ ਜਾਵੇ। ਅੰਗਰੇਜ਼ੀ ਚ ਉਸ ਬਿਮਾਰੀ ਦਾ ਨਾਂ ਉਹਨਾਂ ਨੇ ਕੁਛ ਹੋਰ ਦੱਸਿਆ, ਪਰ ਦੇਸੀ ਚ ਕਹਿੰਦਾ ਜੇ ਦੱਸਿਆ ਜਾਵੇ ਤਾਂ ਠੰਡ ਹੱਡਾਂ ਚ ਵੜ ਗਈ ਆ ਤੇ ਉਹਦਾ ਇੱਕੋ ਇੱਕ ਹੱਲ ਆ ਜੀ ਵੀ ਪੇਨ ਕਿਲਰ ਲੈਣਾ, ਤੇ ਪੇਨ ਕਿਲਰ ਜੇ ਤੁਸੀਂ ਰੋਜ਼ ਲੈਂਦੇ ਹੋ ਤਾਂ ਤੁਹਾਨੂੰ ਪਤਾ ਹੀ ਆ ਜੀ ਵੀ ਉਹ ਕੀ ਕੀ ਡੈਮੇਜ ਕਰਦੇ ਆ। ਸੋ ਸਾਨੂੰ ਇੱਕ ਬੜਾ ਵਧੀਆ ਮੁਲਕ ਮਿਲਿਆ ਜੀ, ਬੜਾ ਵਧੀਆ ਮੌਸਮ ਆ ਉੱਥੋਂ ਦਾ, ਸਾਨੂੰ ਇਸ ਮੁਲਕ ਦੇ ਮੌਸਮ ਨੂੰ ਇੰਜੋਏ ਕਰਨਾ ਚਾਹੀਦਾ। ਸੋ ਦੋਸਤੋ ਆਪ ਜੀ ਦੇ ਸੁਨੇਹੇ ਲੈਣ ਤੋਂ ਪਹਿਲਾਂ ਮੈਂ ਦੱਸ ਦਿਆਂ ਵੀ ਪਿਛਲੇ ਵਾਰ ਮੈਂ ਇੱਕ ਰਿਕੁਐਸਟ ਕੀਤੀ ਸੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਦੀ ਤੇ ਬੜੀ ਖੁਸ਼ੀ ਹੋਈ ਮੈਨੂੰ ਵੀ ਮੈਨੂੰ ਇੰਨੇ ਕੁ ਫੋਨ ਆਏ ਹਰ ਇੱਕ ਬੰਦੇ ਨੇ ਕਿਹਾ ਭਾਜੀ ਅਸੀਂ ਕਰਨਾ ਤੁਹਾਡਾ ਪ੍ਰੋਗਰਾਮ ਸਪੌਂਸਰ, ਅਸੀਂ ਕਰਨਾ। ਮਨ ਨੂੰ ਬੜਾ ਚੰਗਾ ਲੱਗਿਆ ਤੇ ਚਲੋ ਜੀ ਮੈਂ ਚਾਹੁੰਦਾ, ਬਹੁਤ ਸਾਰੇ ਸੱਜਣਾ ਮਿੱਤਰਾਂ ਨੇ ਪਹਿਲਾਂ ਹੀ ਆਪਣੇ ਜਿਹੜੇ ਵਾਅਦੇ ਦੇ ਉੱਤੇ ਉਤਰ ਵੀ ਗਏ ਆ ਪੂਰੇ, ਉਹਨਾਂ ਨੇ ਆਪਣਾ ਸ਼ੁਰੂ ਵੀ ਕਰ ਦਿੱਤਾ ਤੇ ਅਸੀਂ ਅਗਲੇ ਵਾਰ ਤੋਂ ਅਗਲੇ ਪ੍ਰੋਗਰਾਮ ਤੋਂ ਇਹ ਸ਼ੁਰੂ ਕਰ ਦਿਆਂਗੇ ਜੀ ਸਾਰੇ ਸਪੌਂਸਰਾਂ ਦਾ ਜਿਹੜਾ 3 ਵਾਰ ਧੰਨਵਾਦ ਕਰਨਾ, ਕਿਉਂਕਿ ਸਾਰਿਆਂ ਦੀ ਲਿਸਟ ਬਣ ਰਹੀ ਆ ਪ੍ਰੋਪਰ ਵੇ, ਉਹਨਾਂ ਦੀ ਰਿਕਾਰਡਿੰਗ ਹੋਣੀ ਆ। ਪਰ ਮੈਂ ਦੱਸਦਿਆਂ ਇੱਥੇ ਦਵਿੰਦਰ ਸਿੰਘ ਸੀਡੀ ਬੈਟਰੀ ਵਾਲੇ ਪਹਿਲਾਂ ਤੋਂ ਹੀ ਜੁੜੇ ਹੋਏ ਸਨ, ਪਰ ਉਹਨਾਂ ਨੇ ਫੇਰ ਇੱਕ ਸਾਲ ਲਈ ਇਸ ਲਹਿਰਾਂ ਦਾ ਮੰਡੇ ਦਾ ਲਹਿਰਾਂ ਪ੍ਰੋਗਰਾਮ ਜਿਹੜਾ ਸਪੌਂਸਰ ਕੀਤਾ ਤੇ ਉਹਦੇ ਉਹਨਾਂ ਦੇ ਬਹੁਤ ਧੰਨਵਾਦੀ ਆ। ਸੁਖਪਾਲ ਨੇ ਜਿਹੜਾ ਇਸ ਲਹਿਰਾਂ ਨੂੰ ਸਪੌਂਸਰ ਕੀਤਾ ਤੇ ਹੋਰ ਬਹੁਤ ਸਾਰੇ ਨਾਮ ਹੈ, ਛੇਤੀ ਉਹ ਵੀ ਵਿੱਚ ਦੀ ਅੱਜ ਤਾਂ ਨਾ ਹੀ ਲਾਉਂਗਾ, ਪਰ ਸਪੈਸ਼ਲ ਪ੍ਰੋਪਰ ਤੌਰ ਦੇ ਉੱਤੇ ਅਗਲੇ ਪ੍ਰੋਗਰਾਮ ਦੇ ਉੱਤੇ ਚੱਲਣਗੇ। ਪਰ ਮੇਰੀ ਬੇਨਤੀ ਹੈ ਜੀ ਜਿਵੇਂ ਸੋਮਵਾਰ ਦੇ ਲਹਿਰਾਂ ਪ੍ਰੋਗਰਾਮ ਦੇ ਉੱਤੇ ਤੁਸੀਂ ਜਿਹੜੀ ਆਪਣੀ ਰਹਿਮਤ ਦੀ ਦ੍ਰਿਸ਼ਟੀ ਕੀਤੀ ਆ, ਇਹ ਜੀ ਰਹਿਮਤ ਤੁਸੀਂ ਸਾਰੇ ਹੀ ਪ੍ਰੋਗਰਾਮਾਂ ਦੇ ਵਿੱਚ ਦੋ ਦੋ ਚਾਰ ਚਾਰ ਜਾਣੇ ਕਰੋ ਤਾਂ ਕਿ ਸਾਰੇ ਪ੍ਰੋਗਰਾਮਾਂ ਨੂੰ ਹੀ ਜਿਹੜਾ ਇੱਕ ਫਾਈਨੈਂਸ਼ਲੀ ਮਦਦ ਮਿਲ ਸਕੇ ਤੇ ਉਹ ਆਪਣਾ ਜਿਹੜਾ ਇਹਨੂੰ ਜਾਰੀ ਰੱਖ ਸਕਣ। ਕਿਉਂਕਿ ਇੱਕ ਪ੍ਰੋਗਰਾਮ ਦੇ ਵਿੱਚ ਜੇ ਹੁਣ ਮੈਨੂੰ ਜਿੰਨੀ ਆਫਰ ਆਈ ਆ ਤਾਂ ਮੈਨੂੰ ਲੱਗਦਾ ਵੀ ਪ੍ਰੋਗਰਾਮ ਕਰਨ ਨੂੰ ਟਾਈਮ ਹੀ ਨਹੀਂ ਬਚਣਾ, ਫਿਰ ਸਾਰੇ ਜਣਿਆਂ ਦੇ ਜਿਹੜਾ ਨਾ ਲੈਣ ਜਗ੍ਹਾ ਟਾਈਮ ਰਹਿ ਜਾਣਾ। ਸੋ ਕੋਸ਼ਿਸ਼ ਇਹੀ ਹੋਵੇ ਵੀ ਸਾਰੇ ਪ੍ਰੋਗਰਾਮਾਂ ਚ ਆਪਾਂ ਬਣ ਬਣ ਕੇ ਪੰਜ ਪੰਜ ਚਾਰ ਚਾਰ ਜਣੇ ਇਹ ਹੈਲਪ ਕਰੀਏ ਤਾਂ ਜ਼ਿਆਦਾ ਬਿਹਤਰ ਰਹੂਗਾ। ਪਰ ਤੁਸੀਂ ਜਿਹੜੀ ਹੈਲਪ ਦੀ ਆਫਰ ਕੀਤੀ ਜਾਂ ਜਿਹੜੀ ਹੈਲਪ ਪਹੁੰਚਾਈ ਆ ਉਸ ਲਈ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਤੇ ਤੁਹਾਡੇ ਸਦਾ ਰਿਣੀ ਰਹਾਂਗੇ। ਸੋ ਦੋਸਤੋ ਮੈਸੇਜ ਦੀ ਗੱਲ ਕਰੀਏ, ਮੈਸੇਜ ਬਹੁਤ ਲੰਮੀ ਲੈਣ ਲੱਗ ਚੁੱਕੀ ਹੈ ਜੀ ਮੈਸੇਜਾਂ ਦੀ। ਗੁਰਜੀਤ ਸਿੰਘ ਚਹਿਲ ਹੋਰਾਂ ਨੇ ਮੈਲਬਨ ਤੋਂ ਜਿਹੜਾ ਮੈਸੇਜ ਕੀਤਾ, ਕਹਿੰਦੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਤੇ ਉਹਨਾਂ ਨੇ ਵਿਸਾਖੀ ਦੀ ਐਡਵਾਂਸ ਚ ਹੀ ਲੱਖ ਲੱਖ ਮੁਬਾਰਕਾਂ ਕਹੀ ਹੈ ਜੀ ਤੇ ਨਾਲ ਭੁਪਿੰਦਰ ਗਿੱਲ ਹੋਰਾਂ ਦਾ ਤੇ ਗੀਤ ਸੁਣਨਾ ਚਾਹਿਆ, ਰੱਬਾ ਤੂੰ ਮੇਰਾ ਰਾਖਾ ਸਭਨੀ ਥਾਈ। ਬਿਲਕੁਲ ਜੀ ਕੋਸ਼ਿਸ਼ ਕਰਾਂਗੇ ਜੀ ਤੁਹਾਡਾ ਗੀਤ ਵੀ ਸੁਣਾਉਣ ਦੀ ਤੇ ਤੁਸੀਂ ਸਾਡੇ ਨਾਲ ਜੁੜਿਓ। ਬਹੁਤ ਬਹੁਤ ਧੰਨਵਾਦ ਤੁਹਾਡਾ ਗੁਰਜੀਤ ਸਿੰਘ ਤੇ ਵਿਸਾਖੀ ਦੀਆਂ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ। ਨਿਸ਼ਾਨ ਭੁੱਲਰ ਜੁੜਿਆ ਜੀ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਕਹਿੰਦੇ ਤੁਹਾਡੇ ਨਾਲ ਆ ਜੀ ਤੇ ਨਾਲ ਨਾਲ ਉਹਨਾਂ ਨੇ ਕੰਵਰ ਗਰੇਵਾਲ ਦਾ ਗਾਣਾ ਜਿਹੜਾ ਮਸਤਾਨਾ ਜੋਗੀ ਸੁਣਨ ਲਈ ਵੀ ਕਿਹਾ ਜੀ। ਸੋ ਕੋਸ਼ਿਸ਼ ਕਰਾਂਗੇ ਜੀ ਮਸਤਾਨਾ ਜੋਗੀ ਵੀ ਸੁਣਾਉਣ ਦੀ ਆਪ ਜੀ ਨੂੰ। ਜਸਪਾਲ ਸਿਡਨੀ ਹੋਰਾਂ ਨੇ ਇੱਕ ਮਸਲੇ ਵੱਲ ਧਿਆਨ ਦਵਾਇਆ ਜੀ ਤੇ ਉਹਨਾਂ ਨੇ ਇੱਕ ਵੋਇਸ ਮੈਸੇਜ ਭੇਜਿਆ, ਮੈਂ ਬ੍ਰੇਕ ਦੌਰਾਨ ਸੁਣਿਆ ਸੀ ਤਾਂ ਉਹਨਾਂ ਦਾ ਜਿਹੜਾ ਮਸਲਾ ਜੀ ਉਹ ਇਹ ਆ, ਕਹਿੰਦੇ ਜੀ ਵੀ ਤੁਸੀਂ ਫੇਸਬੁੱਕ ਦੇ ਜਿਹੜੇ ਓਨਰ ਆ ਉਹਨਾਂ ਨੂੰ ਜ਼ਰੂਰ ਆਪਣੀ ਆਵਾਜ਼ ਪਹੁੰਚਾਓ ਜੀ ਰਲ ਮਿਲ ਕੇ ਤੇ ਡਿਸਲਾਈਕ ਬਟਨ ਬਾਰੇ ਚਰਚਾ ਉਹਨਾਂ ਨੇ ਕੀਤੀ ਹੈ। ਕਹਿੰਦੇ ਵੀ ਡਿਸਲਾਈਕ ਬਟਨ ਇਹੋ ਜਿਹਾ ਹੋਣਾ ਚਾਹੀਦਾ ਵੀ ਜੇ ਕਿਸੇ ਵੀ ਪੋਸਟ ਦੇ ਉੱਤੇ ਜੇ ਵੱਧ ਡਿਸਲਾਈਕ ਆ ਜਾਣ ਤਾਂ ਉਸ ਪੋਸਟ ਨੂੰ ਆਟੋਮੈਟਿਕਲੀ ਫੇਸਬੁੱਕ ਆ ਜਿਹੜੀ ਉਹ ਡਿਲੀਟ ਕਰ ਦੇ ਤਾਂ ਕਿ ਜਿਹੜੀ ਗੰਦਗੀ ਫੈਲਣ ਤੋਂ ਰੁਕੇ। ਬਿਲਕੁਲ ਜੀ ਤੁਹਾਡਾ ਸੁਝਾਅ ਬਹੁਤ ਵਧੀਆ ਜਸਪਾਲ ਜੀ, ਪਰ ਬਹੁਤ ਸਾਰੇ ਵੱਡੇ ਪੱਧਰ ਦੇ ਉੱਤੇ ਚਰਚਾ ਪਹਿਲਾਂ ਵੀ ਚੱਲੀ ਹੈ ਦੁਨੀਆਂ ਭਰ ਦੇ ਵਿੱਚੋਂ ਵੀ, ਜਿੱਥੇ ਲਾਈਕ ਆ ਉੱਥੇ ਡਿਸਲਾਈਕ ਬਟਨ ਵੀ ਜਿਵੇਂ ਯੂਟਿਊਬ ਦੇ ਉੱਤੇ ਹੈ ਉਹ ਹੋਣਾ ਚਾਹੀਦਾ ਤਾਂ ਕਿ ਪੈਮਾਨਾ ਪਰਖਿਆ ਜਾ ਸਕੇ ਕਿਸੇ ਵੀ ਚੀਜ਼ ਦਾ। ਪਰ ਕਈ ਵਾਰੀ ਕੀ ਹੁੰਦਾ ਨਾ ਜੀ, ਅਸੀਂ ਦੇਖਿਆ ਵੀ ਇੱਕ ਡਿਸਲਾਈਕ ਦੇ ਮਾਮਲੇ ਦੇ ਵਿੱਚ ਵੀ ਕਈ ਚੀਜ਼ਾਂ ਆਉਂਦੀਆਂ। ਇੱਕ ਤਾਂ ਡਿਸਲਾਈਕ ਜੇ ਤਾਂ ਤੁਸੀਂ ਇਮਾਨਦਾਰੀ ਨਾਲ ਕਿਸੇ ਵੀ ਚੀਜ਼ ਨੂੰ ਕਰਦੇ ਹੋ ਫਿਰ ਤਾਂ ਉਹ ਬਹੁਤ ਪੋਜ਼ਿਟਿਵ ਅਸਰ ਦਿਖਾਉਂਦਾ। ਜੇ ਤੁਸੀਂ ਉਂਝ ਕਰਦੇ ਹੋ ਕੁਛ ਵੀ ਚੀਜ਼ ਨੂੰ ਇੱਕ ਜੈਲਸ ਫੈਕਟਰ ਦੇ ਤੌਰ ਤੇ ਜਾਂ ਉਹਨੇ ਕਿਉਂ ਕਹੀ ਇਹ ਗੱਲ ਉਹਨੇ, ਤਾਂ ਉਹ ਕਈ ਵਾਰੀ ਨੈਗੇਟਿਵ ਵੀ ਕਰਾਉਂਦਾ। ਮੈਂ ਆਪਣੇ ਤਜਰਬੇ ਤੇ ਦੱਸਦਾ, ਮੇਰੀ ਥੋੜੇ ਦਿਨ ਪਹਿਲਾਂ ਮਨਪ੍ਰੀਤ ਢੀਂਡਸਾ ਹੋਰਾਂ ਨਾਲ ਗੱਲ ਹੋ ਰਹੀ ਸੀ ਪੇਂਡੂ ਆਸਟ੍ਰੇਲੀਆ ਦੇ ਉੱਤੇ। ਪੇਂਡੂ ਆਸਟ੍ਰੇਲੀਆ ਅਸੀਂ ਯੂਟਿਊਬ ਦੇ ਉੱਤੇ ਪਾਉਣੇ ਆ ਤੇ ਉਸ ਯੂਟਿਊਬ ਦੇ ਉੱਤੇ ਅਕਸਰ ਇੱਕ ਡਿਸਲਾਈਕ ਆਉਂਦਾ ਤੇ ਅਸੀਂ ਉਹ ਡਿਸਲਾਈਕ ਨੂੰ ਜਦੋਂ ਐਡਮਿਨ ਦੇ ਪੇਜ ਤੇ ਜਾ ਕੇ ਲੱਭਣ ਦੀ ਕੋਸ਼ਿਸ਼ ਕੀਤੀ ਵੀ ਕੀ ਸਿਸਟਮ ਆ, ਤਾਂ ਸਾਨੂੰ ਹੈਰਾਨੀ ਹੋਈ ਵੀ ਇੱਕੋ ਹੀ ਬੰਦਾ, ਸਿਰਫ ਇੱਕੋ ਬੰਦਾ ਹਰ ਐਪੀਸੋਡ ਤੇ ਜਾ ਕੇ ਉਹ ਡਿਸਲਾਈਕ ਬਟਨ ਨੱਪ ਰਿਹਾ। ਚਲੋ ਉਹ ਬੰਦੇ ਨੂੰ ਜਾਣਨਾ ਤਾਂ ਹੁਣ ਲਾਜ਼ਮੀ ਸੀਗਾ ਵੀ ਪਤਾ ਹੀ ਸੀ, ਚਲੋ ਸਾਨੂੰ ਕੋਈ ਇਤਰਾਜ਼ ਨਹੀਂ, ਠੀਕ ਆ ਉਹਨੂੰ ਨਹੀਂ ਪਸੰਦ ਆਇਆ ਹੋਣਾ, ਹੋਰ ਵੀ ਕਰ ਸਕਦੇ ਕਰਨ, ਉਹਨਾਂ ਉਹ ਕੋਈ ਪ੍ਰੋਬਲਮ ਨਹੀਂ। ਪਰ ਸਾਨੂੰ ਚਿੰਤਾ ਉਦੋਂ ਹੋਈ ਜਦੋਂ ਇੱਕ ਐਪੀਸੋਡ ਦੇ ਉੱਤੇ ਉਸ ਬੰਦੇ ਨੇ ਡਿਸਲਾਈਕ ਬਟਨ ਨਾ ਨੱਪਿਆ ਤੇ ਅਸੀਂ ਦੋਨੇ ਜਾਣੇ ਰੋਜ਼ ਇਸ ਗੱਲ ਦੀ ਚਰਚਾ ਕਰਦੇ ਰਹੇ ਵੀ ਯਾਰ ਆਪਣਾ ਸ਼ੁਭ ਚਿੰਤਕ ਜਾਂ ਤਾਂ ਉਹਨੇ ਹਜੇ ਤੱਕ ਵੀਡੀਓ ਦੇਖੀ ਨਹੀਂ ਜਾਂ ਫਿਰ ਉਹਨੂੰ ਇਹ ਵੀਡੀਓ ਚੰਗੀ ਲੱਗ ਗਈ, ਤਾਂ ਫਿਰ ਜੇ ਅਸੀਂ ਚੰਗੀ ਲੱਗੀ ਵਾਲੇ ਦੇਖਿਆ ਤਾਂ ਲਾਈਕ ਬਟਨਾਂ ਦੇ ਵਿੱਚ ਅਸੀਂ ਲੱਭਿਆ ਤਾਂ ਲਾਈਕ ਦੇ ਵਿੱਚ ਵੀ ਉਹਨੇ ਨੱਪਿਆ ਸੀ। ਫਿਰ ਸਾਨੂੰ ਪਤਾ ਲੱਗਿਆ ਜੀ ਉਹ ਬੰਦਾ ਇੰਡੀਆ ਗਿਆ ਹੋਇਆ ਸੀ ਤੇ ਉਹਦੇ ਉੱਥੇ ਯੂਟਿਊਬ ਨਹੀਂ ਚੱਲਦੀ ਸੀ। ਫਿਰ ਉਸ ਬੰਦੇ ਨੇ ਆਪ ਕੇ ਜਿਹੜਾ ਉਹ ਪੱਥਰ ਵਾਲਾ ਕੰਮ ਸੀਗਾ, ਜਿਹੜਾ ਇੱਕ ਪੱਥਰ ਵਾਲਾ ਸ਼ਰਧਾਲੂ ਨਹੀਂ ਸੀਗਾ, ਇੱਕ ਕਹਾਵਤ ਸੁਣਾਉਂਦੇ ਹੁੰਦੇ ਆ ਇੱਕ ਕਹਾਣੀ ਵੀ ਇੱਕ ਮੰਦਰ ਚ ਰੋਜ਼ ਮੀਂਹ ਪੈਣ ਤੇ ਪੱਥਰ ਮਾਰ ਕੇ ਆਉਂਦਾ ਸੀ, ਤਾਂ ਉਹ ਬਾਈ ਜਦੋਂ ਇੰਡੀਆ ਤੋਂ ਆਇਆ ਦੂਜੇ ਦਿਨ ਹੀ ਉਹਨੇ ਆਪਦਾ ਫਰਜ਼ ਨਿਭਾਇਆ ਜੀ ਡਿਸਲਾਈਕ ਬਟਨ ਨੱਪਣ ਵਾਲਾ। ਸੋ ਕਈ ਵਾਰੀ ਇੱਦਾਂ ਦੇ ਵੀ ਲੋਕ ਹੁੰਦੇ ਆ। ਸੋ ਪਰ ਕੁੱਲ ਮਿਲਾ ਕੇ ਵਾਕਈ ਪੈਮਾਨਾ ਹੋਣਾ ਚਾਹੀਦਾ ਜੀ ਪਸੰਦ ਨਾ ਪਸੰਦ ਦਾ, ਤੇ ਉਂਝ ਜੇ ਦੇਖਿਆ ਜਾਵੇ ਤਾਂ ਇਹਦੇ ਚ ਅੱਜ ਵੀ ਹੈਗਾ, ਇਹ ਅੱਜ ਵੀ ਇਹ ਚੀਜ਼ਾਂ ਹੈਗੀਆਂ ਮੁਨਕਰ ਨਹੀਂ ਹੈ। ਅੱਜ ਵੀ ਜੇ ਤੁਹਾਨੂੰ ਕੋਈ ਪੋਸਟ ਨਹੀਂ ਪਸੰਦ ਤਾਂ ਤੁਸੀਂ ਉਹਦੇ ਥੱਲੇ ਆਪਣਾ ਕਮੈਂਟ ਕਰ ਸਕਦੇ ਹੋ, ਤੁਸੀਂ ਲਿਖ ਸਕਦੇ ਹੋ ਜਿੱਥੇ ਲਾਈਕ ਬਟਨ ਨੱਪਿਆ ਜਾ ਰਿਹਾ ਤੇ ਉੱਥੇ ਲਿਖ ਦਿਓ ਡਿਸਲਾਈਕ ਲਿਖ ਦਿਓ ਇਕੱਲਾ ਸਿੰਪਲੀ, ਜਾਂ ਐਕਸਪਲੇਨ ਕਰੋ ਵੀ ਕਿਉਂ ਡਿਸਲਾਈਕ। ਹੁਣ ਕੱਲ ਦੀ ਮੇਰੀ ਪੋਸਟ ਦੇਖੋ, ਮੈਂ ਕੱਲ ਪਰਸੋਂ ਪੋਸਟ ਪਰਸੋਂ ਪਾਈ ਆ ਪੋਸਟ ਜਿਹੜੀ ਕੈਨੇਡੀਅਨ ਵੀਜ਼ੇ ਬਾਰੇ, ਉਹ ਤਕਰੀਬਨ ਉਹਦੇ ਤੇ 150-200 ਕਮੈਂਟਸ ਆਏ ਆ ਤੇ ਉਹਨਾਂ ਚ 3-4 ਬੰਦਿਆਂ ਨੇ ਨੂੰ ਨਹੀਂ ਵਧੀਆ ਲੱਗੀ ਗੱਲ, ਚਲੋ ਉਹਨਾਂ ਦਾ ਸਵਾਗਤ ਆ, ਉਹਨਾਂ ਨੇ ਲਿਖਿਆ ਵਧੀਆ ਲਿਖ ਕੇ ਸੱਭਿਅਕ ਭਾਸ਼ਾ ਚ ਉਹਨਾਂ ਨੇ ਲਿਖਿਆ ਵੀ ਕਿਉਂ ਨੀ ਵਧੀਆ ਲੱਗੀ। ਇੱਕ ਦੋ ਨੂੰ ਤਾਂ ਸ਼ਾਇਦ ਇਸ ਕਰਕੇ ਨੀ ਲੱਗੀ ਵੀ ਮੈਂ ਇੰਡੀਆ ਨੂੰ ਨਿੰਦ ਰਿਹਾ ਜਾਂ ਮੈਂ ਹੁਣ ਹਵਾ ਚ ਗੱਲਾਂ ਕਰ ਰਿਹਾ, ਤਾਂ ਪਰ ਜਦੋਂ ਜੇ ਸਹੀ ਢੰਗ ਨਾਲ ਉਹਨਾਂ ਨੇ ਰੀਡ ਕੀਤੀ ਹੁੰਦੀ ਸ਼ਾਇਦ ਉਹ ਵੀ ਨਾ ਲਿਖਦੇ, ਪਰ ਫੇਰ ਵੀ ਹੋ ਸਕਦਾ ਮੇਰੀ ਵੀ ਗਲਤੀ ਹੋਊਗੀ ਕੋਈ ਨਾ ਕੋਈ ਉਹਨਾਂ ਨੂੰ ਜਿਹੜੀ ਮਹਿਸੂਸ ਹੋਈ ਆ। ਤੇ ਜਾਂ ਇੱਕ ਸੱਜਣ ਨੇ ਤਾਂ ਇਹ ਵੀ ਲਿਖਿਆ ਵੀ ਮਿੰਟੂ ਬਰਾੜਾ ਦਾ ਪਾਸਪੋਰਟ ਦਿਖਾਉਣ ਲਈ ਇਹ ਕਹਾਣੀ ਲਿਖੀ ਆ, ਤਾਂ ਪਰ ਹੁਣ ਚਲੋ ਜੀ ਉਹ ਤਾਂ ਅਗਲੇ ਦੀ ਸੋਚ ਆ, ਹੁਣ ਉਹਨੂੰ ਇਹ ਗੱਲ ਮਹਿਸੂਸ ਹੋਈ ਤਾਂ ਹੀ ਉਹਨੇ ਲਿਖੀ ਤੇ ਉਹਦਾ ਫਰਜ਼ ਬਣਦਾ ਤੇ ਉਹਨੇ ਬੜੇ ਵਧੀਆ ਸੱਭਿਅਕ ਤਰੀਕੇ ਨਾਲ ਲਿਖੀ ਤੇ ਮੈਂ ਸੱਭਿਅਕ ਤਰੀਕੇ ਨਾਲ ਉਹਨੂੰ ਮੈਂ ਉਹਦਾ ਲਾਈਕ ਬਟਨ ਨੱਪਿਆ, ਮੈਂ ਸਮਝਦੀ ਉਹਦਾ ਲਾਈਕ ਬਟਨ ਨੱਪਿਆ ਕਿਉਂਕਿ ਮੈਨੂੰ ਪਤਾ ਵੀ ਉਹਨੇ ਇੱਕ ਮੈਨੂੰ ਹੋਰ ਐਂਗਲ ਦਿਖਾਇਆ ਵੀ ਸ਼ਾਇਦ ਇਹ ਵੀ ਨਜ਼ਰੀਆ ਲੋਕਾਂ ਚ ਜਾ ਰਿਹਾ ਵੀ ਮੇਰੇ ਕੋਲ ਆਸਟ੍ਰੇਲੀਅਨ ਪਾਸਪੋਰਟ ਆ, ਭਾਵੇਂ ਇੱਕ ਤਾਂ ਇਹ ਤਾਂ ਬਹੁਤ ਛੋਟੀ ਗੱਲ ਆ, ਮੇਰੇ ਕੋਲ ਨਹੀਂ ਲੱਖਾਂ ਬੰਦਿਆਂ ਕੋਲੇ ਹੁਣ ਤਾਂ ਹੋ ਚੁੱਕਿਆ ਜੀ ਆਸਟ੍ਰੇਲੀਅਨ ਪਾਸਪੋਰਟ ਦੇ। 7 ਸਾਲ ਪਹਿਲਾਂ ਵੀ ਜੇ ਦਿਖਾਉਣਾ ਹੁੰਦਾ ਤਾਂ ਮੈਂ 7 ਸਾਲ ਪਹਿਲਾਂ ਵੀ ਦਿਖਾ ਸਕਦਾ ਜੀ, ਇਹ ਤਾਂ ਮੇਰੀਆਂ ਸਫਾਈਆਂ ਵੀ ਕਹਿਣ ਦਾ ਭਾਵ, ਪਰ ਉਸ ਇਨਸਾਨ ਨੂੰ ਇਹ ਲੱਗਿਆ ਹੋਣਾ ਤਾਂ ਉਹਨੇ ਲਿਖਿਆ ਆਪਣਾ ਫਰਜ਼ ਨਿਭਾਇਆ ਤੇ ਬੜੇ ਸੱਭਿਅਕ ਤਰੀਕੇ ਨਾਲ ਨਿਭਾਇਆ। ਸੋ ਤੁਸੀਂ ਵੀ ਦੋਸਤੋ ਇਸ ਢੰਗ ਨਾਲ ਨਿਭਾ ਸਕਦੇ ਹੋ, ਸੱਭਿਅਕ ਤਰੀਕੇ ਨਾਲ ਨਿਭਾ ਸਕਦੇ ਹੋ ਤੁਸੀਂ ਜ਼ਰੂਰ। ਜੇ ਕਿਤੇ ਜਿੰਨਾ ਚਿਕ ਫੇਸਬੁੱਕ ਨਹੀਂ ਡਿਸਲਾਈਕ ਬਟਨ ਲਾਉਂਦਾ, ਆਪਾਂ ਕੋਸ਼ਿਸ਼ ਕਰਦੇ ਹਾਂ ਫੀਡਬੈਕ ਦਿੰਦੇ ਹਾਂ, ਤੁਸੀਂ ਵੀ ਦਿਓ ਫੇਸਬੁੱਕ ਦੇ ਉੱਤੇ ਫੀਡਬੈਕ ਹੈਗਾ, ਉੱਥੇ ਤੁਸੀਂ ਲੋਕ ਫੀਡਬੈਕ ਦੇਣਗੇ ਤੇ ਉਹਨਾਂ ਨੂੰ ਜ਼ਰੂਰ ਉਹ ਚੇਂਜਸ ਕਰਦੇ ਆ। ਪਰ ਤੁਸੀਂ ਸਭ ਤੋਂ ਬੈਟਰ ਇਹੀ ਆ ਵੀ ਜੇ ਤੁਹਾਨੂੰ ਨਹੀਂ ਵੀ ਕੋਈ ਚੰਗੀ ਲੱਗੀ ਤੇ ਉਹਦੇ ਤੇ ਇੱਕ ਸੰਜੀਦਾ ਟਿੱਪਣੀ, ਜਾਂ ਜੇ ਤੁਸੀਂ ਨਹੀਂ ਜ਼ਿਆਦਾ ਲਿਖ ਸਕਦੇ ਤਾਂ ਤੁਸੀਂ ਡਿਸਲਾਈਕ ਲਿਖ ਸਕਦੇ ਹੋ, 4 ਅੱਖਰ ਆ ਜਿੱਥੇ ਲਾਈਕ ਬਟਨ ਤੇ ਇੱਕ ਬਟਨ ਨੱਪਣਾ ਤੇ ਡਿਸਲਾਈਕ ਲਿਖਣ ਤੇ 5-6 ਬਟਨ ਨੱਪਣੇ ਪੈਣੇ ਆ, ਟਾਈਮ ਕੋ ਬੜਾ ਫਰਕ ਨਹੀਂ ਪੈਣਾ। ਸੋ ਫਿਲਹਾਲ ਮੌਜੂਦਾ ਟਾਈਮ ਤੇ ਆਪਾਂ ਜਸਪਾਲ ਜੀ ਇਸ ਢੰਗ ਨਾਲ ਇਹਨੂੰ ਯੂਜ਼ ਕਰ ਸਕਦੇ ਹਾਂ ਜੇ ਚਾਹੀਏ ਤਾਂ ਵੀ ਜਮਾ ਹੀ ਆਪਣੇ ਕੋਲੇ ਕਹਿੰਦੇ ਨੀ ਬੈਰੀਅਰ ਨਹੀਂ ਲੱਗਿਆ, ਆਪਾਂ ਯੂਜ਼ ਕਰ ਸਕਦੇ ਹਾਂ। ਸੁਖਦੀਪ ਸਿੰਘ ਗੁੱਡ ਮਾਰਨਿੰਗ ਕਹਿ ਰਿਹਾ ਜੀ, ਗੁੱਡ ਮਾਰਨਿੰਗ ਸੁਖਦੀਪ, ਤੁਹਾਨੂੰ ਵੀ ਬਹੁਤ ਪਿਆਰੀ ਪਿਆਰੀ ਸੁਬਹਾ ਜਿਹੜੀ ਤੁਹਾਡੇ ਲਈ ਹੋਵੇ ਤੇ ਤੁਹਾਡਾ ਦਿਨ ਬਹੁਤ ਵਧੀਆ ਰਹੇ। ਸਿੰਘਾਪੁਰ ਵਾਲੇ ਰਾਜੀ ਭੰਗੂ ਜੀ ਜੁੜ ਚੁੱਕੇ ਆ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਬੁਲਾ ਰਹੇ ਹਰਮਨ ਪਰਿਵਾਰ ਨੂੰ, ਨਾਲੇ ਕਹਿੰਦੇ ਬਰਾੜ ਸਾਹਿਬ ਤੁਹਾਡੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹਾਂ ਜੀ, ਕੀਪ ਇਟ ਅਪ, ਗੋਡ ਬਲੈਸ ਯੂ। ਬਿਲਕੁਲ ਜੀ, ਪਰਮਾਤਮਾ ਦੀ ਦਇਆ ਆਪ ਸਭ ਦੇ ਉੱਤੇ ਵੀ ਰਹੇ ਇਹੀ ਅਸੀਂ ਅਰਦਾਸ ਕਰਦੇ ਹਾਂ। ਇਧਰ ਇੱਕ ਹਰਪ੍ਰੀਤ ਸਿੰਘ ਹੋਰਾਂ ਨੇ ਕੋਹਲੀ ਹੋਰਾਂ ਨੇ ਸਤਿ ਸ੍ਰੀ ਅਕਾਲ ਵੀ ਬੁਲਾਈ ਆ ਤੇ ਨਾਲ ਨਾਲ ਇੱਕ ਵਿਚਾਰ ਵੀ ਦਿੱਤਾ ਤੇ ਇੱਕ ਖਬਰ ਵੀ ਭੇਜੀ ਆ। ਵਿਚਾਰ ਉਹ ਕਹਿੰਦੇ ਲੋਕ ਕਿਸੇ ਦੀ ਸ਼ਲਾਘਾ ਨਾਲੋਂ ਕਿਸੇ ਦੀ ਚਾਪਲੂਸੀ ਕਰਨ ਚ ਜ਼ਿਆਦਾ ਵਿਸ਼ਵਾਸ ਰੱਖਦੇ ਹਨ। ਬਿਲਕੁਲ ਕੋਹਲੀ ਸਾਹਿਬ, ਇਹ ਨਜ਼ਰੀਆ ਚਾਹੇ ਤੁਸੀਂ ਜੇ ਹੁਣ ਮੈਂ ਕਿਸੇ ਦੀ ਸ਼ਲਾਘਾ ਕਰਦਾ ਉਸ ਸ਼ਲਾਘਾ ਨੂੰ ਚਾਹੇ ਤਾਂ ਤੁਸੀਂ ਸਮਝੋ ਵੀ ਉਹ ਸ਼ਲਾਘਾ ਕਰ ਰਿਹਾ ਤੇ ਚਾਹੇ ਤੁਸੀਂ ਉਸ ਨਜ਼ਰੀਏ ਨੂੰ ਦੇਖੋ ਵੀ ਮੈਂ ਚਾਪਲੂਸੀ ਕਰ ਰਿਹਾ ਇਸ ਚੀਜ਼ ਦੀ। ਕਿਸੇ ਵੀ ਇੱਕ ਮੈਂ ਐਗਜ਼ਾਮਪਲ ਦਿੱਤਾ ਤੁਹਾਨੂੰ ਆਪਣੇ ਦੇ ਤੌਰ ਦੇ ਉੱਤੇ। ਸੋ ਕੱਲ ਇੱਕ ਮੈਂ ਵਿਚਾਰ ਵੀ ਪੜ੍ਹ ਰਿਹਾ ਸੀ ਵੀ ਜੇ ਤੁਸੀਂ ਸਿਆਣੀਆਂ ਗੱਲਾਂ ਕਰੋਗੇ ਕੋਈ ਨੀ ਸੁਣਦਾ, ਜੇ ਤੁਸੀਂ ਆਪਣੇ ਤੇ ਮੂਰਖਤਾ ਤੇ ਹੱਸੋਗੇ ਤਾਂ ਹਰੇਕ ਬੰਦਾ ਉਹ ਸੁਣੂਗਾ ਤੁਹਾਨੂੰ, ਕਿਉਂਕਿ ਕਹਿੰਦੇ ਨੀ ਹੁੰਦੇ ਹਰ ਬੰਦਾ ਮੂਰਖ ਨੂੰ ਸੁਣਨਾ ਚਾਹੁੰਦਾ, ਸਿਆਣਾ ਤਾਂ ਉਹ ਆਪ ਹੀ ਬਹੁਤ ਆ। ਸੋ ਇਹ ਵੀ ਇੱਕ ਦੁਨਿਆਵੀ ਸੱਚਾਈ ਆ, ਪਰ ਕੋਸ਼ਿਸ਼ ਕਰੋ ਜੀ, ਜਿਹਨੇ ਚਾਪਲੂਸੀ ਕਰਨੀ ਉਹਨੇ ਕਰਨੀ ਹੈ, ਜਿਹਨੇ ਸ਼ਲਾਘਾ ਕਰਨੀ ਹੈ ਕਰਨੀ ਹੈ, ਪਰ ਅਸੀਂ ਉਹਦਾ ਪੋਜ਼ਿਟਿਵ ਪੱਖ ਦੇਖੀਏ, ਪੋਜ਼ਿਟਿਵ ਵੇ ਹੀ ਲਈਏ ਵੀ ਭਾਈ ਇਹ ਸ਼ਲਾਘਾ ਦੇ ਰੂਪ ਚ ਲਈਏ। ਹਾਂ, ਉਹ ਪਤਾ ਹੀ ਲੱਗ ਜਾਂਦਾ ਜਦੋਂ ਚਾਪਲੂਸੀ ਕਰਦਾ ਬੰਦਾ ਬਹੁਤ ਅੱਗੇ ਨਿਕਲ ਜਾਂਦਾ ਚਾਪਲੂਸੀ ਕਰਦਾ ਤੇ ਉਹ ਮਹਿਸੂਸ ਸਾਰਿਆਂ ਨੂੰ ਹੋ ਹੀ ਜਾਂਦਾ। ਦੂਜੇ ਉਹਨਾਂ ਨੇ ਖਬਰ ਸਾਂਝੀ ਕਰੀ ਹੈ, ਕਹਿੰਦੇ ਇਹਦੇ ਬਾਰੇ ਕੀ ਕਹੋਗੇ, ਪਰਿਵਾਰ ਸਮੇਤ ਪੱਕੇ ਤੌਰ ਤੇ ਆਸਟ੍ਰੇਲੀਆ ਜਾਣ ਦਾ ਸੁਨਹਿਰੀ ਮੌਕਾ ਬਿਰਕ। ਹੁਣ ਇਹ ਬਿਰਕ ਸਾਹਿਬ ਦੀ ਫੋਟੋ ਮੈਨੂੰ ਪਛਾਣ ਆ ਰਹੀ ਹੈ ਜੀ, ਪਰ ਨਾਂ ਤੋਂ ਥੋੜੀ ਜਿਹੀ ਗੜਬੜ ਹੈ, ਨਾਂ ਇਹਨਾਂ ਨੇ ਲਿਖਿਆ ਰਣਧੀਰ ਸਿੰਘ ਬਿਰਕ ਤੇ ਸਪੋਕਸਮੈਨ ਅਖਬਾਰ ਦੇ ਵਿੱਚ ਇਹ ਖਬਰ ਲੱਗੀ ਹੈ ਜੀ, ਤੇ ਅਕਸਰ ਸਪੋਕਸਮੈਨ ਦੇ ਵਿੱਚ ਬਹੁਤ ਸਾਰੇ ਏਜੰਟ ਆ ਜਿਹੜੀ ਐਡਵਰਟਾਈਜ਼ਮੈਂਟ ਦੇ ਨਵੇਂ ਤਰੀਕੇ ਦੀ ਐਡਵਰਟਾਈਜ਼ਮੈਂਟ ਲਵਾਉਂਦੇ ਆ ਜੀ, ਜਿਹਦੇ ਵਿੱਚ ਇਸ ਢੰਗ ਨਾਲ ਖਬਰ ਬਣਾ ਦਿੱਤੀ ਜਾਂਦੀ ਆ ਤੇ ਖਬਰ ਬਣ ਕੇ ਉਹ ਨਾਲ ਨਾਲ ਉਹ ਕੁਝ ਫਾਈਨੈਂਸ਼ੀਅਲ ਹੈਲਪ ਕਰ ਦਿੰਦੇ ਆ ਅਖਬਾਰ ਦੀ ਤੇ ਉਹ ਲੱਗਦਾ ਖਬਰ ਆ ਪਰ ਹੁੰਦੀ ਉਹ ਐਡ ਆ। ਸੋ ਜੇ ਤਾਂ ਰਾਜਵੀਰ ਸਿੰਘ ਬਿਰਕ ਆ, ਥੋੜੀ ਜਿਹੀ ਫੋਟੋ ਤੋਂ ਮੈਨੂੰ ਮਹਿਸੂਸ ਕਰ ਰਿਹਾ ਤਾਂ ਇਹ ਐਡਲੇਡ ਦੇ ਵਸਿੰਦੇ ਆ ਜੀ, ਐਡਲੇਡ ਦੇ ਵਿੱਚ ਵੀ ਇਹਨਾਂ ਨੇ ਬਿਜ਼ਨਸ ਚਲਾਇਆ ਸੀ, ਥੋੜਾ ਚਿਰ ਆਪਾਂ ਹਰਮਨ ਰੇਡੀਓ ਦੇ ਉੱਤੇ ਵੀ ਇਹਨਾਂ ਦੀ ਐਡ ਚਲਾਈ ਸੀ ਤੇ ਪੰਜਾਬੀ ਅਖਬਾਰ ਦੇ ਵਿੱਚ ਵੀ ਐਡ ਚਲਾਈ ਸੀ, ਪਰ ਕੁਝ ਐਕਸਪੀਰੀਅੰਸ ਇੰਨਾ ਵਧੀਆ ਨਹੀਂ ਰਿਹਾ ਸਾਡੇ, ਖਾਸ ਕਰਕੇ ਸਰੋਤਿਆਂ ਦਾ ਤੇ ਪਾਠਕਾਂ ਦਾ, ਤੇ ਬਹੁਤ ਸਾਰੇ ਥਾਂ ਦੇ ਉੱਤੋਂ ਮੈਨੂੰ ਸ਼ਿਕਾਇਤਾਂ ਆਈਆਂ, ਬਹੁਤ ਸਾਰੇ ਗਲਤ ਕੰਮ ਵੀ ਦੇਖਣ ਨੂੰ ਸੁਣਨ ਨੂੰ ਮਿਲੇ ਸਨ ਉਸ ਟਾਈਮ, ਪਰ ਅਸੀਂ ਕੋਸ਼ਿਸ਼ ਕੀਤੀ ਸੀਗੀ ਜਿੰਨੇ ਕੁ ਜਾਣਿਆਂ ਦਾ ਅਸੀਂ ਕੋਸ਼ਿਸ਼ ਕਰ ਸਕਦੇ ਸੀ ਉਹਨਾਂ ਦਾ ਵਿੱਚ ਪੈ ਕੇ ਹੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਅੱਜ ਵੀ ਮੇਰੇ ਕੋਲੇ 5-7 ਇਹੋ ਜਿਹੇ ਲੋਕਾਂ ਦੇ ਮੈਸੇਜ ਪਏ ਆ ਜਿਹੜੇ ਕੀ ਕਹਿੰਦੇ ਆ ਵੀ ਬਿਰਕ ਸਾਹਿਬ ਕਿੱਥੇ ਨੇ, ਅਸੀਂ ਉਹਨਾਂ ਨੂੰ ਮਿਲਣਾ ਚਾਹੁੰਦੇ ਆ। ਸੋ ਮੈਨੂੰ ਲੱਗਦਾ ਅੱਜ ਦੀ ਖਬਰ ਤੋਂ ਬਾਅਦ ਉਹਨਾਂ ਨੂੰ ਪਤਾ ਲੱਗ ਜਾਣਾ ਜੀ ਬਿਰਕ ਸਾਹਿਬ ਖੰਨਾ ਦੇ ਵਿੱਚ ਆ ਜੀ, ਜ਼ਰੂਰ ਉਹਨਾਂ ਨੂੰ ਮਿਲੋ, ਉਹਨਾਂ ਦੇ ਕੇਸ ਦੇ ਵਿੱਚ ਉਹਨਾਂ ਨੇ ਪਤਾ ਕਰਨਾ ਵੀ ਕੀ ਅੱਗੇ ਉਹਨਾਂ ਨੇ ਪੈਰਵਾਈ ਕੀਤੀ ਹੈ, ਕਿਉਂਕਿ ਉਹਨਾਂ ਨੇ ਕੈਨੇਡਾ ਜਾਣ ਦੇ ਵੀਜ਼ੇ ਬਹੁਤ ਸਾਰੇ ਲੋਕਾਂ ਦੇ ਅਪਲਾਈ ਕੀਤੇ ਹੋਏ ਆਸਟ੍ਰੇਲੀਆ ਤੋਂ ਵੀ, ਤੇ ਫੋਨ ਉਹਨਾਂ ਦਾ ਅੱਜਕੱਲ ਚੱਲ ਨਹੀਂ ਰਿਹਾ, ਪਰ ਮੈਂ ਕੋਸ਼ਿਸ਼ ਕਰਦਾ ਜੀ ਵੀ ਰਾਜਵੀਰ ਬਿਰਕ ਜੀ ਜੇ ਉਹੀ ਨੇ ਤਾਂ ਤੁਸੀਂ ਪਲੀਜ਼ ਜ਼ਰੂਰ ਆਪਣਾ ਨੰਬਰ ਵੀ ਦਿਓ, ਤਾਂ ਕਿ ਤੁਹਾਡੇ ਜਿਹੜੇ ਕਸਟਮਰ ਆ ਜਿਹੜੇ ਵੇਟ ਕਰ ਰਹੇ ਆ ਕੈਨੇਡਾ ਜਾਣ ਦੀ ਜਾਂ ਵੀਜ਼ੇ ਦੀ, ਤਾਂ ਉਹਨਾਂ ਦਾ ਹੱਲ ਕੀਤਾ ਜਾ ਸਕੇ, ਕਿਉਂਕਿ ਤੁਸੀਂ ਇੱਕ ਜ਼ਿੰਮੇਵਾਰ ਸ਼ਹਿਰੀ ਹੋ, ਤੁਸੀਂ ਤੁਹਾਡੀ ਹੈਲਪ ਕੀਤੀ ਸੀ ਐਡਵਰਟਾਈਜ਼ ਕਰਕੇ, ਚਾਹੇ ਉਹ ਕਮਰਸ਼ੀਅਲ ਐਡਵਰਟਾਈਜ਼ਮੈਂਟ ਸੀ, ਪਰ ਫੇਰ ਵੀ ਕਿਤੇ ਨਾ ਕਿਤੇ ਸਾਨੂੰ ਵੀ ਲੱਗ ਰਿਹਾ ਵੀ ਜੇ ਸਾਡੇ ਰੇਡੀਓ ਤੋਂ ਸੁਣ ਕੇ ਕਿਸੇ ਬੰਦੇ ਨੇ ਤੁਹਾਡੇ ਨਾਲ ਸੰਪਰਕ ਕੀਤਾ ਸੀ ਤੇ ਉਹ ਉਸ ਦੇ ਉੱਤੇ ਖਰੇ ਨਹੀਂ ਉਤਰਿਆ ਗਿਆ, ਤਾਂ ਸਾਨੂੰ ਵੀ ਲੱਗਦਾ ਸੀ ਵੀ ਦੋਸ਼ੀ ਕਿਤੇ ਨਾ ਕਿਤੇ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਹਾਂ। ਸੋ ਕੋਸ਼ਿਸ਼ ਕਰੋ ਬਿਰਕ ਸਾਹਿਬ, ਬੇਨਤੀ ਆ, ਰਿਕੁਐਸਟ ਹੱਥ ਜੋੜ ਕੇ ਇਹਨੂੰ ਗਲਤ ਢੰਗ ਨਾਲ ਲਿਆਓ ਵੀ ਜ਼ਰੂਰ ਆਪਣੇ ਜਿਹੜੇ ਕਲਾਇੰਟ ਆ ਜਿਹੜੇ ਤੁਹਾਨੂੰ ਲੱਭ ਰਹੇ ਆ ਉਹਨਾਂ ਨਾਲ ਜ਼ਰੂਰ ਸੰਪਰਕ ਕਰੋ ਜੀ। ਤੇ ਇਧਰ ਸਾਡੇ ਨਵੇਂ ਮਨਰਾਜ ਜੋਸ਼ਨ ਜੀ ਨੇ ਜਿਹੜਾ ਜੁਆਇਨ ਕੀਤਾ ਜੀ ਟੈਲੀਗ੍ਰਾਮ ਤੇ, ਸਵਾਗਤ ਆ ਜੀ, ਤੁਸੀਂ ਟੈਲੀਗ੍ਰਾਮ ਮੈਸੇਜ ਤਾਂ ਨਹੀਂ ਕੀਤਾ ਪਰ ਜੁਆਇਨ ਦਾ ਤੁਹਾਡਾ ਸੁਨੇਹਾ ਆ ਗਿਆ ਜੀ। ਅਮਰਦੀਪ ਸਿੰਘ ਮੈਲਬਨ ਤੋਂ ਜੁੜੇ ਆ ਜੀ, ਗੁੱਡ ਮਾਰਨਿੰਗ ਭਾਜੀ, ਬਹੁਤ ਸੋਹਣੇ ਟੌਪਿਕ ਲਿਆ ਤੁਸੀਂ ਅੱਜ। ਐਕਚੁਲੀ ਹਰ ਇੱਕ ਬੰਦੇ ਦੀ ਲਾਈਫ ਵਿੱਚ ਨਿਰਾਸ਼ਾ ਆਉਂਦੀ ਆ, ਭਾਵੇਂ ਉਹ ਕੈਰੀਅਰ ਨੂੰ ਲੈ ਕੇ ਹੋਵੇ ਜਾਂ ਸੁਪਨੇ ਪੂਰੇ ਨਾ ਹੋਣ ਕਰਕੇ, ਉਸ ਟਾਈਮ ਜ਼ਰੂਰਤ ਹੁੰਦੀ ਹੈ ਸਹੀ ਗਾਈਡੈਂਸ ਦੀ, ਬੰਦੇ ਨੂੰ ਹੌਸਲਾ ਦੇਣ ਦੀ। ਅਮਰਦੀਪ, ਬਿਲਕੁਲ ਤੁਸੀਂ ਸਹੀ ਗੱਲ ਕਹੀ ਹੈ ਜੀ, ਇਹ ਵਕਤ ਹੁੰਦਾ, ਟੈਂਪਰੇਰੀ ਟਾਈਮ ਆਉਂਦਾ, ਸ਼ਾਰਟ ਟਾਈਮ ਆਉਂਦਾ, ਜਦੋਂ ਇਹ ਜੀ ਨੌਬਤ ਆਉਂਦੀ ਆ ਤਾਂ ਇਸ ਨੌਬਤ ਦੇ ਟਾਈਮ ਤੁਹਾਡਾ ਆਲਾ ਦੁਆਲਾ ਤੁਹਾਨੂੰ ਕੀ ਕਹਿੰਦਾ, ਆਲਾ ਦੁਆਲਾ ਕਿਹੋ ਜਿਹਾ ਰਾਹ ਦਿਖਾਉਂਦਾ। ਜੇ ਤੁਹਾਡਾ ਕੋਈ, ਮੰਨ ਲਓ ਤੁਸੀਂ ਕਿਸੇ ਮਿੱਤਰ ਕੋਲੇ ਚਿੰਤਾ ਜ਼ਾਹਿਰ ਕੀਤੀ ਆ ਵੀ ਯਾਰ ਮੈਂ ਪੜ੍ਹ ਵੀ ਲਿਆ, ਇੰਨਾ ਪੈਸੇ ਲਾ ਲਿਆ, ਮੈਂ ਇੰਨੀ ਨੌਕਰੀ ਦੀ ਅਪਲਾਈ ਕੀਤੀ ਮੈਨੂੰ ਉਹ ਨਹੀਂ ਮਿਲੀ, ਜਾਂ ਮੈਂ ਫਲਾਨੀ ਚੀਜ਼ ਦੇ ਵਿੱਚ ਸਿਲੈਕਟ ਨਹੀਂ ਹੋ ਸਕਿਆ ਜਾਂ ਫਲਾਨਾ ਮੇਰਾ ਵੀਜ਼ਾ ਰਿਜੈਕਟ ਹੋ ਗਿਆ, ਤਾਂ ਉਦੋਂ ਮੂਹਰਲਾ ਜੇ ਤਾਂ ਤੁਹਾਨੂੰ ਕਹਿੰਦਾ ਵੀ ਕੋਈ ਗੱਲ ਨਹੀਂ, ਇੱਕ ਰਾਹ ਬੰਦ ਹੋਇਆ 10 ਹੋਰ ਖੁੱਲਣਗੇ, ਚਾਹੇ ਇੱਕ ਡਾਇਲੋਗ ਆ ਪਰ ਇੱਕ ਨਾਲ ਨਾਲ ਬੂਸਟ ਦਾ ਕੰਮ ਕਰਦਾ, ਨਾਲ ਨਾਲ ਘਿਓ ਦਾ ਕੰਮ ਕਰਦਾ। ਸੋ ਇਹ ਜੇ ਡਾਇਲੋਗ ਭਾਵੇਂ ਹਵਾਈ ਹੁੰਦੇ ਆ ਪਰ ਕਿਤੇ ਨਾ ਕਿਤੇ ਉਹਨਾਂ ਚ ਪੋਜ਼ਿਟਿਵਨੈਸ ਹੁੰਦੀ ਆ, ਉਹਦੇ ਵਿਚ ਕੋਈ ਐਨਰਜੀ ਹੁੰਦੀ ਆ, ਉਹ ਐਨਰਜੀ ਅਗਲੇ ਨੂੰ ਮੂਹਰਲੇ ਨੂੰ ਇਹੀ ਸ਼ਬਦ ਸੁਣਨਾ ਚਾਹੁੰਦਾ ਹੁੰਦਾ। ਮੂਹਰਲਾ ਜਿਹੜਾ ਨਿਰਾਸ਼ ਹੋਇਆ ਬੰਦਾ ਨਾ, ਹੌਸਲਾ ਹੀ ਚਾਹੁੰਦਾ ਹੁੰਦਾ ਵੀ ਮੈਨੂੰ ਕਿਤੋਂ ਹੌਸਲਾ ਮਿਲ ਜੇ। ਪਰ ਕਈ ਵਾਰ ਕੀ ਹੁੰਦਾ ਵੀ ਅਸੀਂ ਅਣਜਾਣਪਣੇ ਦੇ ਵਿਚ ਮੂਹਰਲੇ ਦਾ ਹੋਰ ਹੌਸਲਾ ਤੋੜਨ ਲੱਗ ਜਾਂਦੇ ਆ ਤੇ ਦੱਸਣ ਲੱਗ ਜਾਂਦੇ, ਹਾਂ ਜੀ ਫਲਾਨਾ ਸਾਡੇ ਪਿੰਡ ਦੇ ਨੇ ਵੀ ਐਂ ਕੀਤਾ ਸੀ, ਉਹਦਾ ਰਿਜੈਕਟ ਹੋ ਗਿਆ ਵੀਜ਼ਾ, ਉਹ ਵਾਪਸ ਤੋਰਤਾ ਜੀ, ਵਿਚਾਰਾ ਉੱਥੇ ਵੀ ਜ਼ਮੀਨ ਵੇਚ ਕੇ ਆਇਆ ਸੀ, ਹੁਣ ਉਹ ਗਾਂਹ ਦਿਖਾਉਣ ਜੋਗਾ ਨਹੀਂ ਰਿਹਾ ਮੂੰਹ, ਹੁਣ ਉੱਥੇ ਕੀ ਕਰੂਗਾ। ਇੱਦਾਂ ਦੀਆਂ ਜਿਹੜੀਆਂ ਨਿਰਾਸ਼ਤਾ ਭਰੀਆਂ ਗੱਲਾਂ ਹੁੰਦੀਆਂ ਉਹ ਆਉਣ ਵਾਲੇ ਜੀਵਨ ਚ ਬੰਦੇ ਨੂੰ ਕਾਫੀ ਜਿਹੜਾ ਨਿਰਾਸ਼ ਕਰ ਦਿੰਦੀਆਂ, ਤੇ ਜੇ ਤੁਸੀਂ ਇਹਨੂੰ ਪੋਜ਼ਿਟਿਵ ਵੇ ਨਾ ਲਓ, ਪੋਜ਼ਿਟਿਵ ਪੱਖ ਨਾ ਲਓ, ਤਾਂ ਤੁਹਾਨੂੰ ਮੈਨੂੰ ਲੱਗਦਾ ਆਲਾ ਦੁਆਲਾ ਤੁਹਾਨੂੰ ਸਿੱਧੇ ਰਾਹ ਪਾ ਸਕਦਾ। ਮੈਂ ਖੁਦ ਪਿਛਲੇ ਦਿਨੀ ਮੈਨੂੰ ਮੇਰੀ ਜੌਬ ਦੇ ਉੱਤੇ ਖਤਰਾ ਮੰਡਰ ਆਇਆ, 10-15 ਦਿਨ ਮੈਨੂੰ ਘਰੇ ਬੈਠਣਾ ਪਿਆ, ਜੌਬ ਨਹੀਂ ਮਿਲੀ। ਠੀਕ ਆ, ਦੂਜਿਆਂ ਨੂੰ ਮਤਾਂ ਦੇਣੀਆਂ ਸੌਖੀਆਂ, ਕਹਿਣਾ ਸੌਖਾ, ਮੇਰੇ ਚ ਵੀ ਮਾੜੀ ਜੀ ਆਈ ਇਸ ਗੱਲ ਦੀ ਵੀ ਮੈਂ ਕਈ ਜ਼ਿੰਦਗੀ ਦੇ ਵਿੱਚ ਤੁਸੀਂ ਆਪਣੇ ਇੱਕ ਮੁਕਾਮ ਬਣਾਏ ਹੁੰਦੇ ਆ ਵੀ ਮੈਂ ਆਹ ਇਸ ਸਾਲ ਚ ਆਹ ਕਰਨਾ ਉਹ ਕਰਨਾ, ਤੇ ਮੈਂ ਕਈ ਪੰਗੇ ਲਈ ਬੈਠਾ ਸੀ ਤੇ ਉਸ ਪੰਗਿਆਂ ਦੇ ਤਹਿਤ ਮੈਨੂੰ ਲੱਗਿਆ ਵੀ ਮੈਂ ਹੁਣ ਕਿਵੇਂ ਪੂਰਾ ਉਤਰੂੰਗਾ, ਕਿਵੇਂ ਨਜਿੱਠੂੰਗਾ। ਪਰ ਚਲੋ ਵਾਹਿਗੁਰੂ ਦੇ ਉੱਤੇ ਵਿਸ਼ਵਾਸ ਸੀ, ਉਮੀਦ ਸੀ ਵੀ ਕੋਈ ਨਾ ਕੋਈ ਹੋਰ ਹੋਊ। ਪਰ ਜਦੋਂ ਮੈਨੂੰ ਇਹ ਗੱਲ ਆਈ, ਮੈਨੂੰ ਪਤਾ ਲੱਗਿਆ ਮੇਰੀ ਜੌਬ ਚਲੀ ਗਈ, ਮੈਂ ਅਮਨ ਨੂੰ ਕਾਲ ਲਾਈ ਤਾਂ ਅਮਨ ਦਾ ਕੋਈ ਨੀ ਭਾਜੀ, ਇੱਕ ਰਾਹ ਬੰਦ ਹੋਇਆ, ਚਾਰ ਖੁੱਲਣਗੇ। ਉਹਨਾਂ ਦਾ ਪਹਿਲਾ ਡਾਇਲੋਗ ਮੈਨੂੰ ਹੌਸਲਾ ਦੇਣ ਵਾਲਾ ਮਿਲ ਗਿਆ। ਉਦੋਂ ਬਾਅਦ ਜਿੰਨੇ ਵੀ ਮਿੱਤਰਾਂ ਪਿਆਰਿਆਂ ਨਾਲ ਗੱਲ ਹੋਈ, ਉਹ ਸਾਰਿਆਂ ਨੇ ਕਿਹਾ ਬਾਈ ਤੇਰੇ ਕੋਲੇ ਇੰਨਾ ਸਕਿੱਲ ਆ, ਬਾਈ ਤੇਰੇ ਕੋਲੇ ਕਿਤੇ ਕੋਈ ਕੰਮ ਕਰ ਲੈ ਤੂੰ ਕਿੱਥੇ ਫੇਲ ਹੋਣਾ, ਕੋਈ ਹੋਰ ਕਰ ਲੇਗਾ, ਐਡੀ ਕਿੱਡੀ ਗੱਲ। ਇੱਕ ਸੱਜਣ ਨੇ ਤਾਂ ਮੈਨੂੰ ਸਮਝ ਹੀ ਆਇਆ ਹੌਸਲਾ ਦਿੱਤਾ, ਉਹ ਬਾਈ ਕਹਿੰਦਾ ਉਹ ਕੰਪਨੀ ਪਛਤਾਊਗੀ ਜਿਹਨੇ ਤੇਰੇ ਵਰਗੇ ਬੰਦੇ ਨੂੰ ਹਟਾ ਰਹੇ ਆ, ਤੇ ਉਹ ਤਾਂ ਕੰਪਨੀ ਦੇ ਮਾੜੇ ਭਾਗ ਆ। ਉਹ ਭਾਵੇਂ ਉਹ ਮੈਨੂੰ ਹੌਸਲਾ ਦੇਣ ਵਾਲੀਆਂ ਗੱਲਾਂ ਹੀ ਸੀ, ਪਰ ਮੈਨੂੰ ਆਪਣੇ ਆਪ ਚ ਮਹਿਸੂਸ ਹੋਇਆ ਵੀ ਹਾਂ ਕੋਈ ਚੱਕਰ ਨਹੀਂ ਯਾਰ, ਪਹਿਲਾਂ ਵੀ ਜਦੋਂ ਆਸਟ੍ਰੇਲੀਆ ਆਏ ਸੀ ਉਦੋਂ ਕਿਹੜਾ ਇਸ ਕੰਪਨੀ ਦੇ ਸਹਾਰੇ ਆਏ ਸੀ ਆਸਟ੍ਰੇਲੀਆ ਵੀਜ਼ਾ ਲਾ ਕੇ, ਉਦੋਂ ਵੀ ਤਾਂ ਹੀ ਆਏ ਸੀ ਨਾ ਵੀ ਉੱਥੇ ਜਾਵਾਂਗੇ, ਪਰ ਜ਼ੀਰੋ ਤੋਂ ਲਾਈਫ ਸ਼ੁਰੂ ਕੀਤੀ ਸੀ, ਆਪੇ ਸਟੈਪ ਦਰ ਸਟੈਪ ਪਹੁੰਚ ਗਏ, ਇਸ ਕੰਪਨੀ ਮਿਲ ਗਈ, ਇਸ ਕੰਪਨੀ ਦੇ ਤਹਿਤ ਮੈਨੂੰ ਕੰਮ ਮਿਲ ਗਿਆ, ਤਾਂ ਫਿਰ ਉਹੀ ਚੀਜ਼ ਦਾ ਮੇਰੇ ਅੰਦਰ ਕੰਪਲੈਕਸ ਆਇਆ ਵੀ ਕੋਈ ਚੱਕਰ ਨਹੀਂ ਜੀ, ਪਹਿਲਾਂ ਕਿਹੜਾ ਰੋਟੀ ਆਪਾਂ ਨੂੰ ਫੋਕਸਟੈਲ ਹੀ ਦਿੰਦੀ ਸੀਗੀ, ਹੁਣ ਕਿਹੜਾ ਰੋਟੀ ਇਹਨੇ ਦੇਣੀ ਹੈ, ਰੋਟੀ ਤਾਂ ਜਿਹੜੀ ਆਪਣੇ ਕਰਮਾਂ ਚ ਲਿਖੀ ਆ, ਮਿਹਨਤ ਚ ਲਿਖੀ ਆ, ਜਾਂ ਵਾਹਿਗੁਰੂ ਨੇ ਆਪਣਾ ਸਾਥ ਦੇਣਾ ਉੱਥੇ ਮਿਲਣੀ ਆ। ਤਾਂ ਉਹ ਇਹੋ ਜਿਹਾ ਮਾਹੌਲ ਬਣਿਆ ਵੀ 15 ਦਿਨਾਂ ਦੇ ਵਿੱਚ ਸਾਰਾ ਕੁਝ ਸੈੱਟ ਹੋ ਗਿਆ। ਤੇ ਇਸ ਕਰਕੇ ਕੋਸ਼ਿਸ਼ ਇਹ ਆ ਜੀ, ਆਪਣੇ ਆਲੇ ਦੁਆਲੇ ਨੂੰ ਮੋਟੀਵੇਸ਼ਨ ਦਿਓ, ਆਪਣੇ ਆਲੇ ਦੁਆਲੇ ਚ ਜੇ ਨਿਰਾਸ਼ਤਾ ਕਿਤੇ ਫੈਲ ਰਹੀ ਆ, ਤੁਸੀਂ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ। ਤੁਸੀਂ ਵੀ ਦੇਖੋ ਸ਼ਾਮ ਨੂੰ ਤੁਹਾਨੂੰ ਵੀ ਉਹਦੇ ਵਿੱਚੋਂ ਕੁਛ ਨਾ ਕੁਛ ਐਨਰਜੀ ਮਿਲੂਗੀ, ਤੁਸੀਂ ਵੀ ਸੋਚੋਗੇ ਇਸ ਚੀਜ਼ ਤੇ ਵੀ ਮੈਂ ਉਹਨੂੰ ਇਹ ਗੱਲਾਂ ਕਹਿ ਰਿਹਾ ਤੇ ਕੀ ਮੈਂ ਆਪਦੇ ਤੇ ਲਾਗੂ ਕਰਦਾ, ਤਾਂ ਦਿਨ ਪੈ ਕੇ ਤੁਸੀਂ ਵੀ ਆਪਣੇ ਆਪ ਚ ਨਿਖਾਰ ਦੇਖੋਗੇ। ਇਹ ਕੱਲਾ ਗਿਵਿੰਗ ਨਹੀਂ, ਇਹਦੇ ਵਿੱਚ ਟੇਕਿੰਗ ਵੀ ਆ, ਦੋਨੇ ਚੀਜ਼ਾਂ ਹੀ ਆ ਇਹਦੇ ਚ। ਸੋ ਬਹੁਤ ਮਿਹਰਬਾਨੀ ਅਮਰਦੀਪ, ਤੁਸੀਂ ਇਸ ਅੱਜ ਦੇ ਟੋਪਿਕ ਨੂੰ ਪਸੰਦ ਕੀਤਾ ਜੀ। ਰਾਜ ਜੁੜੇ ਆ ਜੀ ਸਿਡਨੀ ਤੋਂ, ਸਤਿ ਸ੍ਰੀ ਅਕਾਲ ਬੁਲਾ ਰਿਹਾ, ਗਾਣਾ ਵਧੀਆ ਸੀ ਕਹਿੰਦੇ ਜੀ, ਸਿਡਨੀ ਵਾਲੇ ਰਾਜ ਨੂੰ ਗਾਣਾ ਪਸੰਦ ਹੈਗਾ ਜੀ। ਸੋ ਕੋਈ ਨੀ ਜੀ, ਆਪਾਂ ਗਾਣੇ ਕੋਸ਼ਿਸ਼ ਕਰਾਂਗੇ ਹੋਰ ਵੀ ਲਾਵਾਂਗੇ। ਜਗਤਾਰ ਸਿੰਘ ਜੌਲ ਜੁੜ ਚੁੱਕਿਆ ਜੀ ਮਨੀਲਾ ਵਾਲੇ, ਉਹਨਾਂ ਨੇ ਕਿਹਾ ਜੀ ਨਵੇਂ ਮੁੰਡੇ ਕੁੜੀਆਂ ਦਾ ਨਿਰਾਸ਼ ਹੋਣ ਦਾ ਕਾਰਨ ਕੰਮ ਕਰੇ ਬਿਨਾ ਬਾਲਾ ਤਾਣੂ ਦੇਖਣਾ। ਬਾਈ ਮਿੰਟੂ ਸਤਿ ਸ੍ਰੀ ਅਕਾਲ ਜੀ, ਗੀਤ ਬਹੁਤ ਵਧੀਆ ਲਾਇਆ, ਲਿੰਕ ਭੇਜ ਦੇਵੋ। ਸੋ ਬਿਲਕੁਲ ਜੀ, ਕੋਈ ਨੀ, ਗੀਤ ਦਾ ਲਿੰਕ ਵੀ ਭੇਜ ਦਿਆਂਗੇ ਤੁਹਾਨੂੰ। ਤੇ ਜਿਹੜੇ ਨਵੇਂ ਮੁੰਡੇ ਕੁੜੀਆਂ ਬਾਰੇ ਤੁਸੀਂ ਗੱਲ ਕੀਤੀ ਆ, ਵਾਕਈ ਇਹ ਵੀ ਇੱਕ ਕਾਰਨ ਹੈਗਾ, ਬਹੁਤ ਸਾਰੇ ਹਜ਼ਾਰਾਂ ਕਾਰਨ ਨਿਰਾਸ਼ਤਾ ਦੇ, ਉਹਨਾਂ ਵਿੱਚੋਂ ਇੱਕ ਕਾਰਨ ਇਹ ਵੀ ਆ ਵੀ ਅਸੀਂ ਆਪਣਾ ਜਿਹੜਾ ਸਟੈਪ ਆ ਉਹ ਇੰਨਾ ਕੁ ਜ਼ਿਆਦਾ ਪਲਾਂਘ ਜਿਹੜੀ ਵੱਡੀ ਪੱਟਣ ਦੀ ਕੋਸ਼ਿਸ਼ ਕਰਦੇ ਹਾਂ, ਤੇ ਉਹ ਪਲਾਂਘ ਜਦੋਂ ਟਾਈਮ ਦੇ ਉੱਤੇ ਜਾਂ ਸਹੀ ਸਟੈਪ ਦੇ ਉੱਤੇ ਨਹੀਂ ਪੈਂਦੀ ਤਾਂ ਅਸੀਂ ਉਹ ਮੂੰਹ ਭਰਨੇ ਡਿੱਗਣ ਦਾ ਤਾਂ ਜਾਂਦੇ ਹਾਂ, ਤੇ ਜਿਹ ਚ ਕਈ ਨਿਰਾਸ਼ਤਾ ਚ ਡਿੱਗ ਵੀ ਪੈਂਦੇ ਆ, ਤੇ ਕਈ ਜਾਣੇ ਉਸ ਦੇ ਵਿੱਚੋਂ ਫਿਰ ਮੁੜ ਕੇ ਉਹਨਾਂ ਤੋਂ ਉਸ ਨਿਰਾਸ਼ਤਾ ਚੋਂ ਨਿਕਲਣਾ ਵੀ ਔਖਾ ਹੋ ਜਾਂਦਾ। ਸੋ ਇਹ ਵੀ ਇੱਕ ਬਹੁਤ ਵੱਡੀ ਸੱਚਾਈ ਆ, ਕੋਸ਼ਿਸ਼ ਕਰੋ, ਥੋੜਾ ਤੁਰੋ, ਹੌਲੀ ਤੁਰੋ, ਨਿੱਕੇ ਸਟੈਪ ਭਰ ਕੇ ਤੁਰੋ। ਹਰ ਚੀਜ਼ ਦੇ ਵਿੱਚ ਇਹ ਲਾਗੂ ਹੁੰਦੀ ਆ। ਖਾਣ ਵੇਲੇ ਵੀ ਡਾਕਟਰ ਕਹਿੰਦਾ ਵੀ ਛੋਟੀ ਬੁਰਕੀ ਖਾਓ, ਉਹਨੂੰ ਚਬਾ ਕੇ ਖਾਓ, ਆਰਾਮ ਨਾਲ ਖਾਣਾ ਖਾਓ ਤੇ ਆਰਾਮ ਨਾਲ ਤੁਰੋ। ਇਹ ਚੀਜ਼ਾਂ ਕਿਤੇ ਨਾ ਕਿਤੇ ਲਾਹੇਵੰਦ ਹੁੰਦੀਆਂ। ਜਿਹੜਾ ਬੰਦੇ ਚ ਸਹਿਜ ਆ ਗਿਆ ਨਾ, ਠਰਮਾ ਆ ਗਿਆ, ਉਹ ਜ਼ਿੰਦਗੀ ਦੇ ਵਿੱਚ ਲਾਜ਼ਮੀ ਕਾਮਯਾਬ ਹੁੰਦਾ। ਸਹਿਜ ਨਾਲ ਬਹੁਤ ਸਾਰੀਆਂ ਚੀਜ਼ਾਂ ਨੂੰ ਤਾਂ ਆਪ ਹੀ ਹਾਰ ਮਿਲ ਜਾਂਦੀ ਹੈ। ਜਿਹੜੀਆਂ ਤੱਤੇ ਘਾਹ ਬੰਦਾ ਗਲਤੀ ਕਰਦਾ ਹੁੰਦਾ, ਤੱਤੇ ਘਾਹ ਸਟੈਪ ਗਲਤ ਪੱਟ ਲੈਂਦਾ, ਤੇ ਪਰ ਜੇ ਉਹ ਸਹਿਜ ਰੱਖੇ ਤੇ ਸਹਿਜ ਨਾਲ ਬਹੁਤ ਸਾਰੀਆਂ ਚੀਜ਼ਾਂ ਤਾਂ ਉਤੋਂ ਹਾਰ ਕੇ ਭੱਜ ਜਾਂਦੀਆਂ। ਸੋ ਇੱਕ ਮੈਂ ਤਾਂ ਇੱਕ ਗੋਰਿਆਂ ਨੇ ਇੱਕ ਕਹਿੰਦੇ ਨੀ ਹੁੰਦੇ ਵੀ ਗਿਵ ਅਪ ਨਾ ਕਰੋ ਛੇਤੀ ਛੇਤੀ, ਜਿਹਨੂੰ ਹਾਰ ਨਾ ਮੰਨੋ ਛੇਤੀ ਛੇਤੀ ਕਿਸੇ ਵੀ ਚੀਜ਼ ਦੇ ਉੱਤੋਂ। ਜਾਂ ਤੁਸੀਂ ਆਪਣੇ ਆਪ ਨਾਲ ਜਿਹੜਾ ਡਾਇਲੋਗ ਰਚਦੇ ਹੋ ਉਹ ਡਾਇਲੋਗ ਦੇ ਵਿੱਚ ਤੁਸੀਂ ਚੇਂਜ ਲਿਆਓ, ਉਹ ਡਾਇਲੋਗ ਨੂੰ ਬਦਲ ਕੇ ਦੇਖੋ ਤੁਹਾਨੂੰ ਕੀ ਮਿਲਦਾ। ਮੈਂ ਖੁਦ ਆਪਦਾ ਤਜਰਬਾ ਜੇ ਦੱਸਾਂ ਤਾਂ ਅਕਸਰ ਸਾਡਾ ਇੱਕ ਨਜ਼ਰੀਆ ਹੁੰਦਾ, ਅਕਸਰ ਸਾਡਾ ਇੱਕ ਰਿਐਕਸ਼ਨ ਹੁੰਦਾ ਜਦੋਂ ਕੋਈ ਕੰਮ ਤੁਸੀਂ ਕਰ ਰਹੇ ਹੋ। ਮੰਨ ਲਓ ਮੈਂ ਕੋਈ ਚੀਜ਼ ਖੋਲ ਰਿਹਾ ਜੜ ਰਿਹਾ ਤਾਂ ਮੇਰੇ ਤੋਂ ਚਾਬੀ ਸਲਿਪ ਹੋ ਗਈ ਖੋਲਦਿਆਂ ਨੂੰ ਤਾਂ ਜਾਂ ਮੇਰੇ ਤੋਂ ਕੋਈ ਚੀਜ਼ ਉਹ ਗਲਤ ਹੋ ਗਈ ਟੁੱਟ ਗਈ ਮੰਨ ਲਓ ਤੇ ਮੈਨੂੰ ਨਵੇਂ ਸਿਰੋਂ ਕਰਨੀ ਪੈਣੀ ਹੈ ਤਾਂ ਇੱਕ ਰਿਐਕਸ਼ਨ ਆ ਕੁਦਰਤੀ ਰਿਐਕਸ਼ਨ ਆ ਵੀ ਸਾਡੇ ਜਿਹਨੇ ਘੜੂਗਾ ਉਹ ਤੇਰੀ ਆਹ ਕੀ ਹੋ ਗਿਆ ਉਹ ਤੇਰੀ ਉਹਨਾਂ ਦਾ ਸ਼ਿਟ ਜਾਂ ਇਹੋ ਜਿਹਾ ਸ਼ਬਦ ਆਪਾਂ ਮੈਂ ਹੁਣ ਬੋਲ ਨਹੀਂ ਸਕਦਾ ਰੇਡੀਓ ਤੇ ਬਹੁਤ ਜਿਹੇ ਜੇ ਆਪਾਂ ਸ਼ਬਦ ਵਰਤਦੇ ਹਾਂ ਉਦੋਂ ਇਹੋ ਜਿਹਾ ਰਿਐਕਸ਼ਨ ਕਰਦੇ ਹਾਂ ਹਰ ਬੰਦਾ ਰਿਐਕਸ਼ਨ ਕਰਦਾ ਤਾਂ ਮੈਨੂੰ ਇੱਕ ਵਾਰੀ ਇੱਕ ਮੇਰੇ ਉਸਤਾਦ ਨੇ ਜਿਹੜਾ ਮੇਰਾ ਟੈਕਨੀਕਲ ਉਸਤਾਦ ਸੀ ਉਹਨਾਂ ਨੇ ਮੈਨੂੰ ਕਿਹਾ ਕਹਿੰਦਾ ਯਾਰ ਜਦੋਂ ਕੋਈ ਕੰਮ ਗਲਤ ਹੋ ਜਾਏ ਨਾ ਜਾਂ ਕੰਮ ਤੁਹਾਡੇ ਤੋਂ ਸਿਰੇ ਨਾ ਲੱਗੇ ਜਾਂ ਤੁਹਾਡੇ ਤੋਂ ਵਿਗੜ ਜੇ ਤਾਂ ਉਦੋਂ ਕਹੋ ਚਲੋ ਦੁਬਾਰੇ ਟਰਾਈ ਕਰਕੇ ਦੇਖੀਏ ਕੋਈ ਨੀ ਫਿਰ ਕੀ ਹੋ ਗਿਆ ਐਤਕੀ ਹੋ ਜੂਗਾ ਉਹ ਮੈਂ ਇੱਥੇ ਗਲਤ ਸੀ ਐਤਕੀ ਮੈਂ ਦੂਜੇ ਤਰੀਕੇ ਨਾਲ ਕਰੂੰ ਇਹ ਤਿੰਨ ਚਾਰ ਗੱਲਾਂ ਆਪਦੇ ਨਾਲ ਕਰੋ ਆਪਦੇ ਡਾਇਲੋਗ ਕਰੋ ਤੇ ਉਹ ਤੁਹਾਨੂੰ ਆਪ ਹੀ ਉਹ ਕੰਮ ਕਰਨ ਲਈ ਵੀ ਪ੍ਰੇਰੂਗਾ ਤੇ ਤੁਹਾਡਾ ਉਹ ਕੰਮ ਸਹੀ ਵੀ ਹੋਊਗਾ ਮੈਂ ਉਹ ਚੀਜ਼ ਗ੍ਰਹਿਣ ਕੀਤੀ ਤੇ ਮੈਨੂੰ ਉਸ ਚੀਜ਼ ਗ੍ਰਹਿਣ ਕਰਨ ਦਾ 5-7 ਸਾਲਾਂ ਬਾਅਦ ਆਸਟ੍ਰੇਲੀਆ ਆ ਕੇ ਮੁੱਲ ਮੁੜਿਆ ਜਦੋਂ ਇੱਕ ਮੈਨੂੰ ਗੋਰੇ ਨੇ ਕਿਹਾ ਮੈਂ ਇੱਕ ਜੋਬ ਕਰ ਰਿਹਾ ਸੀ ਉਸ ਜੋਬ ਦੌਰਾਨ ਮੇਰੇ ਤੋਂ ਕੁਛ ਗਲਤ ਹੋ ਗਿਆ ਤੇ ਮੈਂ ਗਲਤ ਕੀ ਹੋ ਗਿਆ ਵੀ ਬਹੁਤ ਮੁਸ਼ਕਲ ਨਾਲ ਇੱਕ ਤਾਰ ਮੈਂ ਇੱਕ ਕੈਵਿਟੀ ਵਿੱਚ ਦੀ ਉੱਥੇ ਲੈ ਕੇ ਆਇਆ ਉਹਨੂੰ ਪਾ ਕੇ ਲੈ ਕੇ ਆਇਆ ਮੈਨੂੰ ਘੱਟੋ ਘੱਟ ਅੱਧਾ ਪੌਣਾ ਘੰਟਾ ਲੱਗ ਗਿਆ ਉੱਥੇ ਲੈ ਕੇ ਆਉਣ ਚ ਪਰ ਅਚਾਨਕ ਕੀ ਹੋਇਆ ਵੀ ਉੱਤੋਂ ਤਾਰ ਕਿਸੇ ਨੇ ਖਿੱਚ ਲਈ ਤੇ ਉਹ ਮੈਂ ਮਿਸ ਕਰ ਗਿਆ ਉਹ ਤਾਰ ਭਾਵੇਂ ਮੇਰਾ ਕਸੂਰ ਨਹੀਂ ਸੀ ਪਰ ਉਹ ਮੈਨੂੰ ਪਤਾ ਸੀ ਵੀ ਮੈਂ ਕਿੰਨੀ ਜੱਦੋਜਹਿਦ ਨਾਲ ਉੱਥੋਂ ਤੱਕ ਪਹੁੰਚਿਆ ਸੀ ਤੇ ਉਹ ਗੋਰਾ ਮੈਨੂੰ ਦੇਖ ਰਿਹਾ ਸੀ ਉਸ ਜੱਦੋਜਹਿਦ ਨੂੰ ਮੇਰੇ ਨੂੰ ਤੇ ਜਦੋਂ ਮੈਂ ਮਿਸ ਕਰ ਗਿਆ ਤਾਰ ਤੇ ਉਹ ਗੋਰਾ ਮੇਰੇ ਕਿ ਨਹੀਂ ਝਾਕਿਆ ਮੈਂ ਕਿਹਾ ਨੋ ਵਰੀਸ ਟਰਾਇੰਗ ਅਗੇਨ ਚਲੋ ਮੈਂ ਆਪਦੇ ਢੰਗ ਨਾਲ ਜਿੰਨਾ ਕੁ ਆਪਦੇ ਆਪ ਨੂੰ ਕਿਹਾ ਵੀ ਮੈਂ ਫਿਰ ਟਰਾਈ ਕਰਦਾ ਤੇ ਗੋਰਾ ਮੇਰੇ ਕਿ ਨਹੀਂ ਝਾਕ ਕੇ ਜੇ ਦੇਖ ਕੇ ਜਾਇਆ ਕਹਿਣਾ ਯਾਰ ਬੜਾ ਪੋਜੀਟਿਵ ਐਟੀਟਿਊਡ ਆ ਤੇਰਾ ਮੈਂ ਕਿਹਾ ਕਿਉਂ ਮੈਂ ਉਹਨੂੰ ਦੁਬਾਰੇ ਪੁੱਛਿਆ ਕਹਿੰਦਾ ਵੀ ਹੋਰ ਕੋਈ ਹੁੰਦਾ ਇੱਥੇ ਬਹਿ ਜਾਂਦਾ ਵੀ ਇੰਨੇ ਟੱਕਰਾਂ ਮਾਰ ਕੇ ਮੈਂ ਤਾਰ ਪਾਈ ਸੀ ਤੇ ਇੱਕ ਸੈਕਿੰਡ ਚ ਮੈਂ ਮਿਸ ਕਰ ਗਿਆ ਤੇ ਹੁਣ ਮੈਂ ਕੀ ਕਰਾਂ ਤੇ ਮੈਂ ਕਿਹਾ ਫਿਰ ਇਸ ਬੈਠੇ ਦਾ ਵੀ ਕਿਹੜਾ ਹੱਲ ਸੀ ਇਹ ਮੈਨੂੰ ਪਾਉਣੀ ਪੈਣੀ ਸੀ ਫਿਰ ਮੈਂ ਫੇਰ ਪਾਉਣ ਲੱਗਿਆ ਉਹ ਦੂਜੀ ਵਾਰ ਉਹ ਬਹੁਤ ਛੇਤੀ ਤੇ ਸੌਖੀ ਪੈ ਗਈ ਉਹ ਮੈਨੂੰ ਗੋਰੇ ਨੇ ਕਿਹਾ ਕਹਿੰਦਾ ਜਿਹੜਾ ਤੇਰਾ ਪੋਜੀਟਿਵ ਐਟੀਟਿਊਡ ਸੀ ਨਾ ਉਹ ਉਸ ਨੇ ਇਹ ਕੰਮ ਕਰਵਾਇਆ ਛੇਤੀ ਕਰਵਾਇਆ ਐਤਕੀ ਤੈਨੂੰ ਇੱਕ ਤਜਰਬਾ ਹੋ ਗਿਆ ਅੱਧੇ ਘੰਟੇ ਚ ਪਿਛਲੇ ਚ ਦੂਜਾ ਤੇਰਾ ਜਿਹੜਾ ਐਟੀਟਿਊਡ ਪੋਜੀਟਿਵ ਸੀ ਸੋ ਦੋਸਤੋ ਇਹ ਪੋਜੀਟਿਵ ਐਟੀਟਿਊਡ ਜਾਂ ਪੋਜੀਟਿਵ ਵਾਰਤਾਲਾਪ ਆਓ ਤੁਸੀਂ ਆਪਣੇ ਨਾਲ ਵੀ ਜ਼ਰੂਰ ਕਰੋ ਇਹ ਮੈਂ ਆਪ ਸਭ ਨੂੰ ਬੇਨਤੀ ਕਰਦਾ ਵੀ ਜ਼ਰੂਰੀ ਨਹੀਂ ਵੀ ਆਲੇ ਦੁਆਲੇ ਨਾ ਕਰੋ ਆਪਣੇ ਨਾਲ ਵੀ ਪੋਜੀਟਿਵ ਜਿਹੜੀ ਤੁਸੀਂ ਬਾਤਚੀਤ ਕਰਨ ਦੀ ਕੋਸ਼ਿਸ਼ ਕਰੋ ਅਗਲਾ ਜਿਹੜਾ ਮੈਸੇਜ ਆਇਆ ਜੀ ਚਲੋ ਸਾਹਿਬ ਜੀ ਧੁਰਾ ਨੇ ਜਿਹੜਾ ਭੇਜਿਆ ਜੀ ਉਹਨਾਂ ਨੇ ਕੁਝ ਕੁ ਨਾਂ ਭੇਜਿਆ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸਪੋਂਸਰ ਕਰਨ ਦੇ ਵਿੱਚ ਕਿਹਾ ਜੀ ਪਹਿਲਾਂ ਤਾਂ ਜਿਹੜੇ ਮੈਂ ਦੱਸ ਹੀ ਚੁੱਕਿਆ ਸੀ ਡੀ ਬੈਟਰੀ ਤੇ ਸੁਖਪਾਲ ਸਿੰਘ ਜਿਹੜੇ ਕੈਨਬਰਾ ਤੋਂ ਕਰਦੇ ਆ ਜੀ ਪ੍ਰਦੀਪ ਸਿੰਘ ਤੂਰ ਹੋਰਾਂ ਨੇ ਵੀ ਜੀ ਫਰਿਜ਼ਨੋ ਤੋਂ ਸਾਨੂੰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨ ਲਈ ਹਾਮੀ ਭਰੀ ਆ ਜੀ ਤੇ ਅਮਰਦੀਪ ਸਿੰਘ ਮੈਲਬਨ ਹੋਰਾਂ ਨੇ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜੀ ਤੇ ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬਨ ਨੇ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜੀ ਤੇ ਗੁਰਜੋਵਨਜੀਤ ਸਿੰਘ ਮੈਲਬਨ ਸੋ ਇਹ ਸਾਰੇ ਸੱਜਣਾਂ ਦਾ ਅਸੀਂ ਤਹਿ ਦਿਲ ਪ੍ਰੋਗਰਾਮ ਪ੍ਰੋਗਰਾਮ ਦੌਰਾਨ ਸ਼ੁਰੂ ਚ ਤੇ ਮਿਡਲ ਚ ਤੇ ਐਂਡ ਦੇ ਵਿਚ ਆਪ ਜੀ ਦਾ ਜਿਹੜਾ ਧੰਨਵਾਦ ਬਣਦਾ ਰੇਡੀਓ ਵਨਿਓ ਕੀਤਾ ਜਾਇਆ ਕਰੇਗਾ ਜਗਤਾਰ ਸਿੰਘ ਗਿੱਲ ਢੁੱਡੀ ਕਿਆਲੇ ਜੁੜ ਚੁੱਕਿਆ ਜੀ ਸਤਿ ਸ੍ਰੀ ਅਕਾਲ ਮਿੰਟੂ ਜੀ ਅੱਜ ਦਾ ਵਿਸ਼ਾ ਬਹੁਤ ਵਧੀਆ ਹੈ ਹਰ ਇਨਸਾਨ ਇੱਕ ਦੂਸਰੇ ਨੂੰ ਬਦਲਣ ਦੇ ਰੋਹ ਚ ਹੈ ਜੇ ਹਰ ਇਨਸਾਨ ਇਹ ਗੱਲ ਸੋਚੇ ਕਿਸੇ ਦੇ ਗਲਤੀ ਕਰਨ ਤੇ ਟੋਕਣ ਦੀ ਬਜਾਏ ਕੰਮ ਹੋਣ ਤੋਂ ਬਾਅਦ ਉਸਨੂੰ ਗਲਤੀ ਦਾ ਅਹਿਸਾਸ ਕਰਵਾਇਆ ਜਾਵੇ ਬਿਹਤਰ ਨਹੀਂ ਹੋਵੇਗਾ ਤੁਹਾਡਾ ਇਸ ਬਾਰੇ ਕੀ ਕਹਿਣਾ ਬਿਲਕੁਲ ਜੀ ਇਹ ਵੀ ਇੱਕ ਬਹੁਤ ਵਧੀਆ ਤਰੀਕਾ ਹੈ ਵੀ ਜਦੋਂ ਬੰਦਾ ਕੰਮ ਕਰ ਰਿਹਾ ਉਸ ਤੋਂ ਕੋਈ ਗਲਤੀ ਹੁੰਦੀ ਹੈ ਉਦੋਂ ਉਹਨੂੰ ਹੌਸਲਾ ਦੇ ਕੇ ਉਸ ਗਲਤੀ ਨੂੰ ਅੱਗੇ ਤੋਰ ਲਿਆ ਜਾਵੇ ਉਹਨੂੰ ਕੰਮ ਕਰਾ ਲਿਆ ਜਾਵੇ ਪਰ ਐਂਡ ਦੇ ਉੱਤੇ ਉਹਨੂੰ ਉਸਨੂੰ ਤਰੀਕੇ ਨਾਲ ਸਮਝਾਇਆ ਜਾਵੇ ਵੀ ਜੀ ਇੱਕ ਆਹ ਤਰੀਕਾ ਸੀ ਜੇ ਤੁਸੀਂ ਇਸ ਤਰੀਕੇ ਨਾਲ ਇਸ ਕੰਮ ਨੂੰ ਕਰਦੇ ਜਾਂ ਇਸ ਢੰਗ ਨਾਲ ਕਰਦੇ ਤਾਂ ਤੁਹਾਡਾ ਕੰਮ ਵਧੀਆ ਤੇ ਸੌਖਾ ਹੋ ਜਾਣਾ ਸੀ ਤੇ ਤੁਸੀਂ ਇਸ ਚੀਜ਼ ਦੇ ਵਿੱਚ ਜਿਹੜੀ ਗਲਤੀ ਕੀਤੀ ਇੱਥੋਂ ਇਹ ਚੀਜ਼ ਸਿੱਖੋ ਕਹਿੰਦੇ ਬੰਦਾ ਉਹੀ ਸਿੱਖਦਾ ਜਿਹੜਾ ਗਲਤੀ ਕਰਦਾ ਜਿਹੜੇ ਨੇ ਜ਼ਿੰਦਗੀ ਚ ਗਲਤੀ ਨਹੀਂ ਕੀਤੀ ਉਹ ਬੰਦਾ ਕੁਛ ਸਿੱਖਦਾ ਨਹੀਂ ਮੈਂ ਤਾਂ ਇਹ ਚੀਜ਼ ਵੀ ਦੇਖੀ ਆ ਬਹੁਤ ਸਾਰੇ ਪਿਛਲੇ ਆਸਟ੍ਰੇਲੀਆ ਦੇ ਆਪਦੇ ਤਜਰਬਿਆਂ ਦੌਰਾਨ ਵੀ ਆਸਟ੍ਰੇਲੀਆ ਦੇ ਵਿੱਚ ਜੇ ਤੁਸੀਂ ਚੰਗੀ ਜੌਬ ਦੇ ਉੱਤੇ ਜਾਂਦੇ ਹੋ ਤੇ ਜੇ ਤੁਸੀਂ ਉੱਥੇ ਆਪਣੀ ਨਾਕਾਮੀ ਵੀ ਦੱਸਦੇ ਹੋ ਵੀ ਮੈਂ ਫਲਾਨੇ ਟਾਈਮ ਫੇਲ ਹੋ ਗਿਆ ਸੀ ਫਲਾਨੀ ਚੀਜ਼ ਚੋਂ ਤਾਂ ਉਹ ਵੀ ਤੁਹਾਡਾ ਪੋਜ਼ਿਟਿਵ ਪੱਖ ਆ ਉਹਦੇ ਚ ਵੀ ਉਹਨੂੰ ਵੀ ਕੰਸਿਡਰ ਕਰਿਆ ਜਾਂਦਾ ਅਸੀਂ ਅਕਸਰ ਇੰਡੀਆ ਦੇ ਵਿੱਚ ਇੰਟਰਵਿਊ ਦੇ ਜਾਂਦੇ ਹਾਂ ਅਸੀਂ ਲੁਕਾਉਣੇ ਆ ਮੈਂ ਲਿਖਾਂਗੇ ਮੈਂ ਜ਼ਿੰਦਗੀ ਫਸਟ ਫੇਲ ਉੱਥੇ ਫੇਲੀਅਰ ਤੁਹਾਡੇ ਪੱਖ ਚ ਜਾਂਦੀਆਂ ਵੀ ਇਹ ਬੰਦਾ ਜੇ ਚਾਰ ਕੰਮਾਂ ਚੋਂ ਫੇਲ ਹੋਇਆ ਨਾ ਤਾਂ ਇਹ ਪਰਪੱਕ ਹੋ ਚੁੱਕਿਆ, ਇਹ ਪਰਫੈਕਟ ਹੋ ਚੁੱਕਿਆ। ਸੋ ਕਹਿੰਦੇ ਆ ਜੀ ਪਰਫੈਕਸ਼ਨ ਕੰਮ ਨਾਲ ਹੀ ਆਉਂਦੀ ਆ, ਪ੍ਰੈਕਟਿਸ ਨਾਲ ਹੀ ਆਉਂਦੀ ਆ, ਤੇ ਜਿਹੜਾ ਪ੍ਰੈਕਟਿਸ ਕਰਦਾ ਉਸੇ ਤੋਂ ਗਲਤੀ ਹੁੰਦੀ ਆ, ਵਿਹਲੇ ਤੋਂ ਕੀ ਗਲਤੀ ਹੋਊਗੀ। ਸੋ ਗਿੱਲ ਸਾਹਿਬ ਤੁਹਾਡਾ ਟੁੱਡੀਆਂ ਵਾਲੇ ਜਗਤਾਰ ਸਿੰਘ ਗਿੱਲ ਜੀ ਹਾਂਗਕਾਂਗ ਤੇ ਮੈਸੇਜ ਪਾਇਆ ਸੀ, ਬਿਲਕੁਲ ਤੁਹਾਡਾ ਇਹ ਸੁਝਾਅ ਬਹੁਤ ਬੈਸਟ ਆ ਜੀ। ਦਲਜੀਤ ਸਿੰਘ ਸਰਾਂ ਜੁੜ ਚੁੱਕਿਆ ਜੀ ਐਡਲੇਡ ਤੋਂ ਤੇ ਕਹਿੰਦੇ ਮਿੰਟੂ ਬਾਜੀ ਸਤਿ ਸ੍ਰੀ ਅਕਾਲ, ਪ੍ਰੋਗਰਾਮ ਗੋਇੰਗ ਗੁੱਡ। ਉਹਨਾਂ ਨੇ ਦੋ ਮੈਸੇਜ ਵੀ ਭੇਜੇ ਆ ਜੀ, ਪਹਿਲਾਂ ਭੇਜੇ ਸੀ ਆਡੀਓ ਮੈਸੇਜ, ਚਲੋ ਅੱਜ ਤਾਂ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਜੀ। ਸੋ ਬਹੁਤ ਮਿਹਰਬਾਨੀ ਦਲਜੀਤ ਬਾਈ ਤੁਸੀਂ ਜੁੜਿਓ ਤੇ ਐਡਲੇਡ, ਮੈਨੂੰ ਲੱਗਦਾ ਕੱਲ ਮੇਲਾ ਵੀ ਤੁਸੀਂ ਦੇਖਿਆ ਹੋਣਾ, ਕੱਲ ਵਿਸਾਖੀ ਮੇਲਾ ਬੜਾ ਵਧੀਆ ਲੱਗਿਆ ਸੀਗਾ ਜੀ ਐਡਲੇਡ ਦੇ ਵਿੱਚ। ਕੁਲਦੀਪ ਬੱਲ ਜੁੜ ਚੁੱਕਿਆ ਜੀ, ਸਤਿ ਸ੍ਰੀ ਅਕਾਲ ਭਾਈ ਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਦੋ ਛੁੱਟੀਆਂ ਤੋਂ ਬਾਅਦ ਤੁਹਾਡੇ ਵਿਚਾਰਾਂ ਦਾ ਹਲੂਣਾ ਬੜਾ ਜ਼ਰੂਰੀ ਹੈ, ਹੋ ਜਾਂਦਾ ਫਰਕ ਵੀ ਪੈਂਦਾ, ਇਸ ਲਈ ਧੰਨਵਾਦ। ਸੋ ਬਹੁਤ ਮਿਹਰਬਾਨੀ ਬਲ ਸਾਹਿਬ, ਮੈਨੂੰ ਫਿਰ ਪ੍ਰੋਗਰਾਮ ਨਾ ਸੋਚ ਸਮਝ ਕੇ ਮੰਡੇ ਦਾ ਦਿੱਤਾ ਸਾਰਿਆਂ ਨੇ ਰਲ ਮਿਲ ਕੇ, ਵੀ ਜਦੋਂ ਨਵਾਂ ਹਫ਼ਤਾ ਚੜ੍ਹਦਾ ਨਾ ਤੇ ਕਹਿੰਦੇ ਨੀ ਹੁੰਦੇ ਜਿਵੇਂ ਜਵਾਕ ਦੇ ਸਕੂਲ ਜਾਣ ਵੇਲੇ ਪਿੱਸੂ ਜੇ ਪਏ ਹੁੰਦੇ ਆ, ਉਵੇਂ ਜੇ ਇੱਕ ਪਿੱਸੂ ਜੇ ਸਾਡੇ ਪਏ ਹੁੰਦੇ ਆ, ਕੰਮ ਤੇ ਜਾਣਾ ਪਊ ਵੀ ਅੱਜ ਸੋਮਵਾਰ ਹੋ ਗਿਆ ਹੁਣ ਹਫ਼ਤਾ ਭਰ ਕੰਮ ਤੇ ਜਾਣਾ ਪੈਣਾ, ਚਾਹੇ ਪੰਜ ਦਿਨ ਹੀ ਹੁੰਦੇ ਹਫ਼ਤੇ ਚ, ਪਰ ਫਿਰ ਵੀ ਉਹ ਪਿੱਸੂ ਜੇ ਪਏ ਹੁੰਦੇ ਆ। ਚਲੋ ਜੀ ਮੇਰੀਆਂ ਇਹ ਸਿੱਧ ਪੱਧਰੀਆਂ ਜਿਹੀਆਂ ਗੱਲਾਂ ਜੇ ਤੁਹਾਨੂੰ ਬੂਸਟ ਦਿੰਦੀਆਂ ਤਾਂ ਬਹੁਤ ਖੁਸ਼ੀ ਹੁੰਦੀ ਹੈ ਜੀ ਮਨ ਨੂੰ, ਮੈਨੂੰ ਵੀ ਲੱਗਦਾ ਵੀ ਮੇਰੀ ਮਿਹਨਤ ਦਾ ਮੁੱਲ ਮੁੜਿਆ। ਸੋ ਬਹੁਤ ਮਿਹਰਬਾਨੀ। ਦਲਜੀਤ ਸਿੰਘ ਮਹਿਤਾ ਚੌਕ ਵਾਲੇ ਅੱਜ ਲੇਟ ਉੱਠੇ ਲੱਗਦੇ, ਅਲਾਰਮ ਨਹੀਂ ਵੱਜਿਆ ਲੱਗਦਾ ਉਹਨਾਂ ਜਾ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਸਾਡੇ ਕਬੀਰ ਬੱਬਲ ਟਹਿਣਾ ਦਾ ਹੈਪੀ ਵਾਲਾ ਬਰਥਡੇ ਆ, ਮੁਬਾਰਕਾਂ ਕਹਿ ਦੇਣਾ ਭਾਜੀ, ਅਮਨਦੀਪ ਨੂੰ ਕਹਿ ਦੇਣਾ ਕਿ ਪਾਰਟੀ ਲੈ ਲੈਣ ਅੱਜ ਮੈਲਬਨ ਚ। ਉਹ ਬੱਲੇ ਟਹਿਣਾ ਸਾਹਿਬ ਦਾ ਜੇ ਜਨਮ ਦਿਨ ਆ ਜੀ ਤਾਂ ਟਹਿਣਾ ਸਾਹਿਬ ਦਾ ਅੱਜ ਗੀਤ ਵੀ ਰੇਡੀਓ ਤੇ ਲਾਉਣਾ ਚਾਹੀਦਾ ਸਾਨੂੰ, ਬੱਬਲ ਟਹਿਣਾ ਦਾ। ਮੈਨੂੰ ਇੱਕ ਗੀਤ ਬਹੁਤ ਪਸੰਦ ਆ ਜੀ ਜਿਹੜਾ ਅਕਸਰ ਮੈਂ ਸੁਣਦਾ, ਬਾਬਾ ਜਿਹਾ ਗੀਤ ਅਮਨ ਜਾਨਕ ਨੇ ਬੜਾ ਵਧੀਆ ਗਾਇਆ, ਤੇ ਆਪਾਂ ਉਹ ਅੱਜ ਗੀਤ ਵੀ ਮੈਂ ਸਰਬਜੀਤ ਨੂੰ ਕਹਿਣਾ ਵੀ ਕਰੋ ਜੀ, ਕਿਉਂ ਹੁਣੇ ਮੇਰਾ ਵੀ ਚਾਹ ਦਾ ਕੱਪ ਆ ਗਿਆ ਤੇ ਆਪਾਂ ਉਹ ਗੀਤ ਵੀ ਸੁਣਨਾ, ਤੇ ਨਾਲ ਨਾਲ ਜਿਹੜੀ ਜਨਮ ਦਿਨ ਦੀਆਂ ਮੁਬਾਰਕਾਂ ਵੀ ਟਹਿਣਾ ਸਾਹਿਬ ਨੂੰ ਤੇ। ਪਰ ਮੈਂ ਦੱਸਦਾ ਦਲਜੀਤ ਜੀ, ਤੁਸੀਂ ਤਾਂ ਹੁਣ ਕਹੀ ਦਿੱਤਾ, ਮੈਂ ਸਰੋਤਿਆਂ ਨੂੰ ਦੱਸਦਾ, ਅਮਨਦੀਪ ਸਪੈਸ਼ਲ ਬੱਬਲ ਟਹਿਣਾ ਦਾ ਜਨਮ ਦਿਨ ਦਾ ਕੇਕ ਲੈ ਕੇ ਗਏ ਆ ਜੀ ਐਤਕੀ ਆਪਣੇ ਕੌਫ ਸਰਵਰ ਤੋਂ। ਸੋ ਅੱਜ ਪੂਰੇ ਵੱਡੇ ਪੱਧਰ ਤੇ ਉੱਥੇ ਜਨਮ ਦਿਨ ਮਨਾਇਆ ਜਾਊਗਾ ਤੇ ਉਮੀਦ ਆ ਆਉਣ ਵਾਲੇ ਦਿਨਾਂ ਚ ਸਰੋਤਿਆਂ ਨਾਲ ਵੀ ਸਾਂਝਾ ਕੀਤਾ ਜਾਊਗਾ। ਪਰ ਮੈਂ ਸਾਡੇ ਨਵੇਂ ਜੁੜੇ ਸਾਰੇ ਲਿਸਨਰ ਨੂੰ ਦੱਸਦਾ ਜੀ, ਬੱਬਲ ਟਹਿਣਾ ਇੱਕ ਬਹੁਤ ਵਧੀਆ ਗੀਤਕਾਰ ਨੇ ਜੀ, ਗਾਉਣ ਦਾ ਵੀ ਸ਼ੌਕ ਹੈ, ਇੱਕ ਅੱਧਾ ਗਾਣਾ ਵੀ ਉਹਨਾਂ ਦਾ ਆਇਆ, ਪਰ ਉਹਨਾਂ ਦੇ ਗੀਤ ਬਹੁਤ ਸਾਰੇ ਕਲਾਕਾਰਾਂ ਨੇ ਗਾਏ ਆ, ਤੇ ਜਿਨ੍ਹਾਂ ਚੋਂ ਅਮਨ ਜਾਨਕ ਵੱਲੋਂ ਗਾਇਆ ਮੇਰਾ ਬਾਬਾ ਜਿਹਾ ਗੀਤ ਮੈਨੂੰ ਬਹੁਤ ਪਸੰਦ ਆ। ਜਾਨਕ ਦੀ ਆਵਾਜ਼ ਦੇ ਵਿੱਚ ਇੱਕ ਖਾਸੀਅਤ ਆ ਵੀ ਉਹ ਤੁਹਾਨੂੰ ਬੜੇ ਇੱਕ ਗਹਿਰਾਈ ਚ ਲੈ ਜਾਂਦੀ ਹੈ ਜਦੋਂ ਤੁਸੀਂ ਉਹਨੂੰ ਗਾਉਣਾ ਸੁਣਦੇ ਹੋ, ਤੇ ਜਿਹੜੀ ਬੱਬਲ ਦੀ ਕਲਮ ਦੇ ਬਹੁਤ ਵਧੀਆ ਸਟੀਕ ਸ਼ਬਦ ਇਸ ਗਾਣੇ ਚ। ਸੋ ਇਹ ਗਾਣਾ ਸੁਣਦੇ ਆ ਜੀ ਤੇ ਮੈਂ ਚਾਹ ਦਾ ਕੱਪ ਪੀ ਲਾਂ ਤੇ ਉਦੋਂ ਬਾਅਦ ਬਹੁਤ ਸਾਰੀਆਂ ਈਮੇਲਾਂ ਤੇ ਫੋਨ ਲੈਣੇ ਆ ਤੁਹਾਡੇ ਜੀ, 10 ਮਿੰਟਾਂ ਦੀ ਕਾਲਾਂ ਖੋਲਦੇ ਆ। ਕੀ ਲਾਇਆ ਹੁਣ
ਪਲ ਯਾਦ ਕਰਾਂ ਮੈਂ ਤੈਨੂੰ, ਹੋਰ ਨਾ ਦਿਸੇ ਸਹਾਰਾ ਮੈਨੂੰ, ਜਦ ਵੀ ਕੋਈ ਸੰਕਟ ਆਵੇ ਦੇ ਕੇ ਹੱਥ ਬਚਾਈ, ਤੂੰ ਮੇਰਾ ਰਾਖਾ ਸਭਨੀ ਥਾਈ, ਤੂੰ ਮੇਰਾ ਰਾਖਾ ਸਭਨੀ ਥਾਈ। ਚੜਿਆ ਮਾਤਾ ਤੇਰਾ ਪੱਲਾ ਫੜਿਆ ਨਾਮ ਤੇਰੇ ਦਾ ਰੰਗ ਹੈ ਚੜਿਆ ਦਾਤਾ ਤੇਰਾ ਪੱਲਾ ਫੜਿਆ ਔਗਣ ਹਾਰ ਨਵਾਣੇ ਤਾਈ ਔਗਣ ਹਾਰ ਨਵਾਣੇ ਤਾਈ ਹਾੜਾ ਛੱਡਣਾ ਚਾਈ ਤੂੰ ਮੇਰਾ ਰਾਖਾ ਸਭਨੀ ਥਾਈ ਤੂੰ ਮੇਰਾ ਰਾਖਾ
ਲਓ ਜੀ ਮਿੱਤਰੋ ਗਾਣਾ ਗਲਤ ਨਹੀਂ ਲੱਗਿਆ ਸੀ ਗਾਣਾ ਇਹ ਸਾਨੂੰ ਫਰਮਾਇਸ਼ ਆਈ ਸੀ ਜੀ ਭੁਪਿੰਦਰ ਗਿੱਲ ਦੇ ਇਸ ਗੀਤ ਦੀ ਤੇ ਇਸ ਗੀਤ ਨੂੰ ਵੀ ਸੁਣਾਉਣਾ ਲਾਜ਼ਮੀ ਸੀ ਤੇ ਇਸ ਤਰ੍ਹਾਂ ਚ ਜਿਹੜਾ ਬਾਵਾ ਸੀ ਉਹ ਥੋੜਾ ਜਿਹਾ ਗੁਆਚ ਗਿਆ ਸੀ ਸਰਬਜੀਤ ਹੋਰਾਂ ਦੇ ਉੱਤੇ ਸਰਬਜੀਤ ਹੋਰਾਂ ਨੇ ਹੁਣ ਬਾਵਾ ਨੂੰ ਕੱਢ ਲਿਆਂਦਾ ਜੀ ਤੇ ਬੈਕ ਟੂ ਬੈਕ ਇਹ ਗੀਤ ਸੁਣਦੇ ਆ ਤੇ ਗੀਤ ਤੋਂ ਬਾਅਦ ਮੈਂ ਹਾਜ਼ਰ ਹੁੰਦਾ ਜੀ
ਬੜਾ ਦਿਲਕਸ਼ ਬੜਾ ਅਨਪੋਲ ਨੀ ਮੇਰਾ ਬਾਵਾ ਜਿਹਾ
ਕੌਣ ਚੁਰਾ ਲੈ ਮੈਥੋਂ ਨੀ ਮੇਰਾ ਮੇਰੇ ਇਸ਼ਕ ਦੀਆਂ ਖੁਦਾ ਤੱਕ ਪਹੁੰਚਣੇ ਮੇਰੇ ਇਸ਼ਕ ਦੀਆਂ ਖੁਦਾ ਤੱਕ ਪਹੁੰਚਣੇ ਮੇਰੇ ਇਸ਼ਕ ਦੀਆਂ ਬਣ ਖੁਦਾ ਦਾ ਖੁਦਾ ਨੀ ਮੇਰਾ ਬਾਬਾ ਜਾ ਤਪਸੀ ਬੇਹੱਦ ਮੈਂ ਜਤ ਸਤ ਰਹਿ ਕੇ ਕੀਤੇ ਤਪਸੀ ਬੇਹੱਦ ਮੈਂ ਜਤ ਸਤ ਰਹਿ ਕੇ ਕੀਤੇ ਤਪਸੀ ਬੇਹੱਦ ਮੈਂ ਜਤ ਸਤ ਰਹਿ ਕੇ ਵਰਲਿਆ ਤਾਂ ਕੀ ਨੀ ਮੈਂ ਪਾਵਾ ਲਿਆ ਦਿਲ ਕਠੋਰ ਸੀ ਤਾਂ ਹੀ ਤਾਂ ਮੈਂ ਬਾਵਾ ਜਾ ਦਰਸ਼ਨ ਹੀ ਮੇਰੀ ਧੜਕਣ ਸੀ ਭੈਣੇ ਤੇਰੇ ਦਰਸ਼ਨ ਹੀ ਮੇਰੀ ਧੜਕਣ ਸੀ ਭੈਣੇ ਤੇਰੇ ਦਰਸ਼ਨ ਹੀ ਮੇਰੀ ਧੜਕਣ ਸੀ ਮੈਨੂੰ ਵੀ ਮਿੱਟੀ ਕਰ ਮਿੱਟੀ ਦਾ ਪਾਵਾ ਗਿਆ ਕੌਣ ਚੁਰਾ ਲੈ ਮੈਥੋਂ ਨੀ ਮੇਰਾ ਪਾਵਾ ਗਿਆ ਕੌਣ ਚੁਰਾ ਲੈ ਮੈਥੋਂ ਨੀ ਮੇਰਾ ਬਾਬਾ ਗਿਆ
ਲਓ ਜੀ ਦੋਸਤੋ, ਬੱਬਲ ਟਹਿਣਾ ਹੋਰਾਂ ਦਾ ਗੀਤ ਮੇਰਾ ਬਾਬਾ ਜਿਹਾ ਤੁਹਾਨੂੰ ਵੀ ਪਸੰਦ ਆਇਆ ਹੋਣਾ ਤੇ ਬਹੁਤ ਵਧੀਆ ਗੀਤ ਲਿਖਿਆ, ਬੜਾ ਸੋਹਣੀ ਸ਼ਬਦਾਵਲੀ ਆ। ਸੋ ਅੱਜ ਉਹਨਾਂ ਦੇ ਜਨਮ ਦਿਨ ਦੇ ਉੱਤੇ ਵਿਸ਼ੇਸ਼ ਸੀ ਜੀ, ਤੇ ਅਸੀਂ ਸਾਰੇ ਹਰਮਨ ਅਦਾਰੇ ਬੰਨੇ ਉਹਨਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਕਹਿਣੇ ਆ, ਤੇ ਬਹੁਤ ਸਹਿਯੋਗ ਰਿਹਾ ਜੀ ਪਹਿਲੇ ਦਿਨ ਤੋਂ ਹੀ ਹਰਮਨ ਰੇਡੀਓ ਤੇ ਪੰਜਾਬੀ ਅਖਬਾਰ ਨੂੰ ਬੱਬਲ ਟਹਿਣਾ ਹੋਰਾਂ ਦਾ। ਤੇ ਸਾਨੂੰ ਕਈ ਜਿਹੜੇ ਕੁਝ ਕੁ ਸੱਜਣ ਮਿੱਤਰ ਹੁੰਦੇ ਆ ਜਿਨ੍ਹਾਂ ਤੇ ਅਸੀਂ ਮਾਣ ਕਰ ਸਕਦੇ ਹਾਂ ਤੇ ਜਿਨ੍ਹਾਂ ਨੂੰ ਅਸੀਂ ਮੈਨੂੰ ਲੱਗਦਾ ਵੀ ਕਹਿ ਦਿੰਦੇ ਹੁੰਦੇ ਹਾਂ ਵੀ ਬਾਈ ਆ ਕਰਨਾ, ਤਾਂ ਬਸ ਉਹ ਫਿਰ ਹੋ ਜਾਂਦਾ, ਜਾਣੀ ਕਿ ਸਾਨੂੰ ਮਾਣ ਆ ਜੀ ਬੱਬਲ ਟਹਿਣਾ ਹੋਰਾਂ ਤੇ ਵੀ ਸਾਡੀ ਉੱਤੇ ਹੈ ਇੱਕ ਮੈਲਬਰਨ ਦੇ ਵਿੱਚ, ਤੇ ਬਹੁਤ ਸਾਡੇ ਨਾਲ ਸ਼ੁਰੂ ਤੋਂ ਖੜੇ ਆ ਤੇ ਅਸੀਂ ਮਾਣ ਨਾਲ ਉਹਨਾਂ ਨੂੰ ਜਿੱਥੇ ਜੀ ਕਰਦਾ ਉਹਨਾਂ ਨੂੰ ਖੜਾ ਲੈਂਦੇ ਹਾਂ। ਤੇ ਇੱਕ ਅੱਜ ਉਹਨਾਂ ਦੀ ਖਾਸ ਗੱਲ ਦੱਸਦਾ ਜੀ, ਮੈਂ ਜਦੋਂ ਵੀ ਗੱਲ ਮੇਰੇ ਨਾਲ ਉਹਨਾਂ ਦੀ ਗੱਲ ਹੁੰਦੀ ਹੈ ਨਾ ਫੋਨ ਤੇ, ਤੇ ਉਹ ਕਦੇ ਵੀ ਸਤਿ ਸ੍ਰੀ ਅਕਾਲ ਨਹੀਂ ਬੁਲਾਉਂਦੇ ਜੀ ਮੈਨੂੰ, ਤੇ ਕਦੇ ਵੀ ਮੈਂ ਨਹੀਂ ਉਹਨਾਂ ਨੂੰ ਸਤਿ ਸ੍ਰੀ ਅਕਾਲ ਬੁਲਾਉਂਦਾ। ਸਾਡੀ ਉਹ ਮੈਨੂੰ ਕਹਿੰਦੇ ਹੁੰਦੇ ਆ ਲਓ ਜੀ ਬਰਾੜ ਸਲਾਮ ਆ ਜੀ, ਜਿਵੇਂ ਅੱਗੇ ਲਾਲ ਸਲਾਮ ਨਹੀਂ ਕਹਿੰਦੇ ਹੁੰਦੇ ਸੀ ਕਾਮਰੇਡ, ਉਹ ਬਰਾੜ ਸਲਾਮ ਬੁਲਾਉਂਦੇ ਹੁੰਦੇ ਆ ਵੀ ਬਰਾੜਾਂ ਦੇ ਮੁੰਡੇ ਦਾ, ਕਿਉਂਕਿ ਬੱਬਲ ਵੀ ਬਰਾੜ ਆ ਜੀ। ਸੋ ਉਹ ਮੈਨੂੰ ਬਰਾੜ ਸਲਾਮ ਕਰਦੇ ਹੁੰਦੇ ਆ। ਸੋ ਇਹ ਇੱਕ ਸਾਡੀ ਆਪਸਦਾਰੀ ਦੀ ਗੱਲ ਸੀ ਜੀ, ਅੱਜ ਸਾਂਝੀ ਕੀਤੀ ਹੈ। ਤੇ ਰਾਜ ਜੁੜ ਚੁੱਕਿਆ ਜੀ ਸਿਡਨੀ ਵਾਲੇ ਸਾਡੇ ਨਾਲ, ਤੇ ਕਹਿੰਦੇ ਨਿਰਾਸ਼ਤਾ ਤੇ ਗੱਲ ਕਰਨੀ ਆਪਾਂ। ਸਤਿ ਸ੍ਰੀ ਅਕਾਲ ਰਾਜ ਜੀ।
ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਸਤਿ ਸ੍ਰੀ ਅਕਾਲ ਜੀ ਸਾਰੇ ਹਰਮਨ ਰੇਡੀਓ ਨੂੰ, ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਕਮਲ ਰਾਜ ਜੀ, ਕੀ ਕਹਿਣਾ
ਚਾਹੁੰਦੇ? ਬਰਾੜ ਸਾਹਿਬ, ਜਿੱਦਾਂ ਤੁਸੀਂ ਨਿਰਾਸ਼ਤਾ ਦੀ ਗੱਲ ਕੀਤੀ ਆ, ਬਹੁਤ ਵਧੀਆ ਟੌਪਿਕ ਚੁਣਿਆ ਤੁਸੀਂ ਅੱਜ ਇਸ ਚੀਜ਼ ਦਾ। ਤੇ ਬਰਾੜ ਸਾਹਿਬ, ਆਪਾਂ ਆਪਣੀ ਜ਼ਿੰਦਗੀ ਵਾਲੀ ਝਾਤ ਪਿੱਛੇ ਮਾਰੀਆ, ਆਪਣੀ ਜ਼ਿੰਦਗੀ ਦੇ ਵਿੱਚ ਕਿੰਨੀਆਂ ਚੁਣੌਤੀਆਂ ਆਈਆਂ, ਕਿੰਨੇ ਆਪਾਂ ਮਤਲਬ ਪੜਾ ਤੈਅ ਕਰਕੇ ਇੱਥੇ ਤੱਕ ਪਹੁੰਚੇ ਆ। ਤੇ ਕਦੇ ਵੀ ਆਪਾਂ ਨੂੰ ਉਸ ਚੀਜ਼ ਤੋਂ ਮੂੰਹ ਨਹੀਂ ਮੋੜਨਾ ਚਾਹੀਦਾ। ਆਪਾਂ ਆਪਣੀ ਲਾਈਫ ਦੂਜਿਆਂ ਨੂੰ ਤਾਂ ਚਲੋ ਛੱਡੋ, ਆਪਣੀ ਲਾਈਫ ਵੱਲ ਦੇਖ ਲਓ, ਨਿੱਕੀ ਤੋਂ ਨਿੱਕੀ ਚੁਣੌਤੀ ਨੂੰ ਆਪਾਂ ਪਾਰ ਕਰਕੇ ਅੱਜ ਆਪਾਂ ਇੱਥੇ ਬੈਠੇ ਆ। ਮੈਂ ਜਿਸ ਤਰ੍ਹਾਂ ਆਸਟ੍ਰੇਲੀਆ ਦੇ ਵਿੱਚ ਆਇਆ, ਦੋ ਤਿੰਨ ਚੁਣੌਤੀਆਂ ਇੱਦਾਂ ਦੀਆਂ ਆਈਆਂ, ਮੈਂ ਸੋਚਿਆ ਮੈਂ ਵਾਪਸ ਚਲੇ ਜਾਵਾਂ, ਬਟ ਨਹੀਂ, ਮੈਂ ਡੱਟ ਕੇ ਮੁਕਾਬਲਾ ਵੀ ਉਸ ਚੀਜ਼ ਦਾ ਕੀਤਾ ਤੇ ਚਲੋ ਮਹਾਰਾਜ ਦੀ ਕਿਰਪਾ ਨਾਲ ਜੇ ਫਿਰ ਤਾਂ ਠੀਕ ਆ, ਸਭ ਕੁਝ ਚੱਲੀ ਜਾਂਦਾ। ਤੇ ਬਾਕੀ ਬਰਾੜ ਸਾਹਿਬ, ਤੁਸੀਂ ਆਪ ਜਾਣਿਆ, ਤੁਹਾਡੇ ਬਹੁਤ ਵਧੀਆ ਵਿਚਾਰ ਆ, ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਪੁੱਛਣੀ ਚਾਹੁੰਦਾ ਬਰਾੜ ਸਾਹਿਬ, ਗੱਲ ਕਰਦੇ ਚਾਹ ਪੀਂਦੇ ਆ, ਤੇ ਚਾਹ ਦੇ ਵਿੱਚ ਕਿਹੜੀ ਚਾਹ ਪੱਤੀ ਚੂਜ਼ ਕਰਦੇ ਆ ਕਿ ਤੁਹਾਡੀ ਆਵਾਜ਼ ਚ ਇੰਨਾ ਜਜ਼ਬਾ ਔਰ ਇੰਨਾ ਖਿੱਚਾ, ਮੈਨੂੰ ਇਹ ਦੱਸਿਓ।
ਜੇ ਤਾਜ ਮਹਿਲ ਟੀਕਾ ਕਮਾਲ ਹੈ। ਦੇਖੋ ਰਾਜੀ, ਇਹ ਗੱਲ ਹੁੰਦੀ ਆ, ਇਹ ਨਾ ਇੱਕ ਚਾਹ ਦੀ ਗੱਲ ਨਹੀਂ ਹੁੰਦੀ, ਜਿਹੜੀ ਤੁਹਾਡੇ ਚ ਹੌਸਲਾ ਹੁੰਦਾ ਨਾ, ਇਹ ਹੌਸਲਾ ਹੁੰਦਾ। ਤੁਸੀਂ ਇੱਕ ਗਾਣਾ ਨੀ ਹੁੰਦਾ ਵੀ ਤੂੰ ਨੀ ਬੋਲਦੀ ਤੇਰੇ ਚੋ ਤੇਰਾ ਯਾਰ ਬੋਲਦਾ, ਭਾਵੇਂ ਗਾਣਾ ਬਹੁਤ ਹਲਕਾ ਗਾਣਾ ਤੇ ਹਲਕੀ ਗੱਲ ਕਹੀ ਆ, ਪਰ ਸੱਚਾਈ ਇਹਦੇ ਪਿੱਛੇ ਬਹੁਤ ਵੱਡੀ ਆ। ਹਮੇਸ਼ਾ ਬੰਦੇ ਦੇ ਵਿੱਚੋਂ ਬੰਦੇ ਦਾ ਆਲਾ ਦੁਆਲਾ, ਉਹਦਾ ਸਰਕਲ, ਉਹਦੇ ਯਾਰ ਦੋਸਤ, ਉਹਦਾ ਪਰਿਵਾਰ ਬੋਲਦਾ ਹੁੰਦਾ। ਜੇ ਤੁਸੀਂ ਕਿਤੇ ਵੀ ਤੁਸੀਂ ਦੇਖੋਗੇ ਵੀ ਜੇ ਕਿਸੇ ਚ ਹੌਸਲਾ ਬੋਲਦਾ ਨਾ, ਜਾਂ ਉਹ ਬੰਦਾ ਗੜਕ ਚ, ਤਾਂ ਉਹਨੂੰ ਜ਼ਰੂਰ ਇਹ ਹੋਣਾ ਵੀ ਮੇਰੀ ਬੈਕਅਪ ਹੈਗੀ ਆ, ਵੀ ਮੇਰੇ ਨਾਲ ਖੜੇ ਆ। ਸੋ ਤੁਹਾਡਾ ਸਾਰਿਆਂ ਦਾ ਮਿੱਤਰ ਪਿਆਰਾਂ ਦਾ ਸਹਿਯੋਗ ਆ ਜੀ, ਜਿਹੜਾ ਇਹ ਇੱਥੋਂ ਤੱਕ ਲੈ ਕੇ ਆਉਂਦਾ ਤੇ ਇੱਥੋਂ ਤੱਕ ਬੋਲਣ ਚ ਕਰਦਾ। ਦੂਜੀ ਇਹ ਹੁੰਦੀ ਹੈ ਜੀ, ਇੱਕ ਨਾ ਕੁਦਰਤ ਬੰਨਿਓ ਬਖਸ਼ਿਆ ਹੋਇਆ ਸੁਰ ਹੁੰਦਾ ਤੁਹਾਨੂੰ, ਕੁਦਰਤ ਬੰਨਿਓ ਇੱਕ ਸਟਰਕਚਰ ਬਖਸ਼ਿਆ ਹਰੇਕ ਬੰਦੇ ਨੂੰ। ਅਸੀਂ ਕਹਿ ਦਿੰਦੇ ਨੀ ਫਲਾਨੀ ਫੈਮਿਲੀ ਦੀ ਗਲੀਟ ਹੀ ਇਹ ਜੀ ਆ, ਉਹ ਸਦਾ ਹੀ ਜਵਾਨ ਦਿਸਦੇ ਆ, ਫਲਾਨੇ ਛੋਟੀ ਉਮਰ ਦੀ ਬੁਢਾਪਾ ਦਿਖਾਈ ਦੇ ਦਿੰਦਾ ਫਲਾਨੇ ਦੀ, ਉਹ ਇੱਕ ਕੁਦਰਤ ਬੰਨਿਓ ਬਖਸ਼ੀਆਂ ਚੀਜ਼ਾਂ। ਜਿਵੇਂ ਹੁਣ ਕੁਲਦੀਪ ਮਾਣਕ ਆ, ਉਸ ਬੰਦੇ ਨੂੰ ਆਵਾਜ਼ ਦਾ ਬਹੁਤ ਵੱਡਾ, ਉਹਦੇ ਕੋਲ ਆਵਾਜ਼ ਦੀ ਕਲਾ ਸੀ, ਤੇ ਪਰ ਉਹ ਬੰਦਾ ਜਦੋਂ ਬੰਦਾ ਸਿੰਘ ਬਹਾਦਰ ਦੀ ਬਾਰ ਸਟੇਜ ਤੇ ਲਾਉਂਦਾ ਸੀ ਨਾ, ਉਹ ਦੂਜੇ ਜਾਂ ਤੀਜੇ ਸੁਰ ਚੋਂ ਸ਼ੁਰੂ ਕਰਦਾ ਸੀ ਤੇ ਅਖੀਰ ਉਹ ਮਸਾਂ ਪੰਜਵੇਂ ਸੁਰ ਤੱਕ ਪਹਿਲਾਂ ਠੰਡੇ ਗਲੇ ਨੂੰ ਪਹੁੰਚਾਉਂਦਾ ਸੀ। ਤੇ ਉਹਦੇ ਨਿਸਬਤ ਜੇ ਸੁਰਿੰਦਰ ਛਿੰਦੇ ਨੂੰ ਗੱਲ ਕਰੀਏ ਤਾਂ ਛਿੰਦੇ ਦੀ ਆਵਾਜ਼ ਦਾ ਚਾਹੇ ਉਹ ਉਵੇਂ ਨਹੀਂ ਉਹਨੂੰ ਮਿਲੀ, ਪਰ ਛਿੰਦੇ ਦਾ ਜਦੋਂ ਸ਼ੁਰੂਆਤ ਕਰਦਾ ਸੀ ਤਾਂ ਸ਼ੁਰੂਆਤ ਹੀ ਪੰਜਵੇਂ ਸੁਰ ਤੋਂ ਹੋ ਜਾਂਦੀ ਹੈ ਉਹਦੀ, ਉਹਨੂੰ ਆਵਾਜ਼ ਦੀ ਬਖਸ਼ਿਸ਼ ਹੀ ਰੱਬ ਬਣੀ ਹੋਏ ਆ। ਤੇ ਮੈਂ ਖੁਦ ਮੁਹੰਮਦ ਸਦੀਕ ਹੋਰਾਂ ਨੂੰ ਇਹ ਕਹਿੰਦੇ ਸੁਣਿਆ, ਕਹਿੰਦੇ ਵੀ ਕੁਲਦੀਪ ਮਾਣਕ ਨੂੰ ਜਿਹੜਾ ਗਲਾ ਰੱਬ ਨੇ ਦਿੱਤਾ, ਚਾਹੇ ਉਹ ਛੋਟੇ ਸੁਰ ਤੋਂ ਉੱਚੇ ਤੇ ਲਿਜਾਂਦਾ, ਜੇ ਮੇਰੇ ਕੋਲ ਉਹ ਗਲਾ ਹੁੰਦਾ ਨਾ, ਕਹਿੰਦੇ ਮੈਂ ਕਿਤੇ ਹੋਰ ਹੋਣਾ ਸੀ। ਹਾਲਾਂਕਿ ਅਸੀਂ ਮੁਹੰਮਦ ਸਦੀਕ ਨੂੰ ਬਹੁਤ ਉੱਚੇ ਰੁਤਬੇ ਤੇ ਮੰਨਦੇ ਹਾਂ, ਪਰ ਉਹ ਫੇਰ ਵੀ ਉਹਦੇ ਗਲੇ ਦੇ ਕਾਇਲ ਆ। ਸੋ ਇਹ ਕੁਦਰਤ ਦੀਆਂ ਬਖਸ਼ੀਆਂ ਦਾਤਾਂ ਜੀ, ਤੇ ਬਾਕੀ ਆਪ ਸਭ ਦਾ, ਪਰਿਵਾਰ ਦਾ ਤੇ ਸੱਜਣਾ ਮਿੱਤਰਾਂ ਦਾ ਸਹਿਯੋਗ ਆ, ਜਿਹੜਾ ਤੜਕੇ ਤੁਹਾਡੇ ਦੇ ਰੂਬਰੂ ਕਰਾਉਂਦਾ ਤੇ ਹੌਸਲਾ ਦਿੰਦਾ ਜੀ। ਬਹੁਤ ਮਿਹਰਬਾਨੀ ਜੀ, ਸਤਿ ਸ੍ਰੀ ਅਕਾਲ। ਸੋ ਦੋਸਤੋ, ਈਮੇਲਸ ਵੀ ਬਹੁਤ ਸਾਰੀਆਂ ਆ ਗਈਆਂ ਤੇ ਇੱਧਰ ਟੈਲੀਗ੍ਰਾਮ ਵੀ ਬਹੁਤ ਸਾਰੇ ਆ ਗਏ, ਪਰ ਨਾਲ ਕਾਲਰ ਵੀ ਚੱਲ ਪਿਆ, ਪਰ ਮੇਰੇ ਹਿਸਾਬ ਨਾਲ ਸਾਰਿਆਂ ਤੋਂ ਪਹਿਲਾਂ ਕਾਲਰ ਜ਼ਰੂਰੀ ਆ, ਵਿੱਚ ਦੀ ਈਮੇਲ ਵੀ ਲੈਂਦਾ ਜਾਊਂਗਾ। ਤੇ ਗੁਰਪ੍ਰੀਤ ਗਿੱਲ ਕੈਨਬਰਾ ਵਾਲੇ ਜੁੜ ਚੁੱਕੇ ਆ ਜੀ, ਕੈਨਬਰਾ ਵਾਲੇ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮਿੰਟੂ ਭਾਈ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਕਬੂਲ ਆ ਜੀ, ਕੀ ਲੈ ਕੇ ਆਏ ਹੋ ਅੱਜ ਵਿਚਾਰਾਂ ਦੀ ਪੋਟਲੀ?
ਬਾਬਾ ਜੀ ਦੇ ਪ੍ਰਵਚਨ ਸੁਣ ਰਿਹਾ ਜੀ ਅੱਜ।
ਚਲੋ ਜੀ ਜੀ ਜੀ
ਨਹੀਂ ਵਧੀਆ ਗੱਲ ਹੈ ਜੀ, ਮੋਟੀਵੇਸ਼ਨ ਇਹਨੂੰ ਮੋਟੀਵੇਸ਼ਨ ਮੰਡੇ ਵੀ ਆਪਾਂ ਕਹਿ ਸਕਦੇ ਵੀ ਮੰਡੇ ਨੂੰ ਕਈ ਆਪਣੇ ਸੱਜੇ ਮਿੱਤਰ ਥੋੜੇ ਜਿਹੇ ਡਿਪਰੈਸ ਹੁੰਦੇ ਨੇ ਸਵੇਰੇ ਸਵੇਰੇ ਵੀ ਜੋਬ ਤੇ ਜਾਣਾ, ਪੰਜ ਦਿਨ ਕਈਆਂ ਨੂੰ ਜੋਬ ਪਸੰਦ ਨੀ ਹੁੰਦੀ, ਸਪੈਸ਼ਲੀ ਜਿਹੜੇ ਹਾਰਡ ਵਰਕ ਕਰਦੇ ਨੇ ਨਾ ਉਹਨਾਂ ਨੂੰ ਕਈਆਂ ਨੂੰ ਜੋਬ ਪਸੰਦ ਨੀ ਹੁੰਦੀ ਤੇ ਵਧੀਆ ਸਵੇਰੇ ਸਵੇਰੇ ਮੋਟੀਵੇਸ਼ਨ ਮਿਲਦੀ ਆ। ਦੇਖੋ ਜੀ ਮੈਂ ਤਾਂ ਇੱਕ ਰੂਲ ਸਿੱਖਿਆ, ਮੈਂ ਕਦੇ ਪੜ੍ਹਿਆ ਸੀ ਫੇਸਬੁੱਕ ਤੋਂ ਹੀ ਵੀ ਜੇ ਤੁਸੀਂ ਆਪਣੀਆਂ ਐਕਸਪੈਕਟੇਸ਼ਨ ਲੋ ਕਰ ਦਿੰਦੇ ਆ ਨਾ ਤਾਂ ਫੇਰ ਤੁਸੀਂ ਬਹੁਤ ਸੁਖੀ ਵੱਧਦੇ ਆ।
ਹੁਣ
ਜਿੱਦਾਂ ਆਪਾਂ ਕਿਸੇ ਤੋਂ ਐਕਸਪੈਕਟ ਕਰਦੇ ਹਾਂ, ਈਵਨ ਕਿ ਆਪਣੇ ਘਰਦਿਆਂ ਤੋਂ ਆਪਣੇ ਰਿਸ਼ਤੇਦਾਰਾਂ ਤੋਂ ਕੋਈ ਵੀ ਚੀਜ਼ ਆਪਾਂ ਐਕਸਪੈਕਟ ਕਰਦੇ ਹਾਂ, ਜਦੋਂ ਸਾਨੂੰ ਨਹੀਂ ਮਿਲਦੀ ਅਸੀਂ ਉਦੋਂ ਨਿਰਾਸ਼ ਹੁੰਦੇ ਹਾਂ ਯਾਰ ਮੈਂ ਤਾਂ ਇਹ ਸੋਚਿਆ ਵੀ ਏਦਾਂ ਕਰੂੰਗਾ ਤੇ ਇਹਨੇ ਮੈਨੂੰ ਏਦਾਂ ਕੀਤਾ। ਸਪੈਸ਼ਲੀ ਵਿਆਹਾਂ ਚ ਜਾਂ ਅਖੰਡ ਪਾਠਾਂ ਦੇ ਜਦੋਂ ਫੰਕਸ਼ਨ ਹੁੰਦੇ ਨੇ ਉਹ ਜਦੋਂ ਤੁਸੀਂ ਤੁਹਾਡੀ ਐਕਸਪੈਕਟੇਸ਼ਨ ਜੀਰੋ ਹੀ ਹੋ ਜਾਵੇ, ਨਿਲ ਹੋ ਜਾਵੇ ਤੇ ਜੋ ਵੀ ਤੁਹਾਨੂੰ ਫਿਰ ਮਿਲੇ ਉਹ ਤਾਂ ਫਿਰ ਤੁਹਾਨੂੰ ਵੀ ਬਾਰਗੇਨਿੰਗ ਹੋਇਆ, ਜੋ ਵੀ ਤੁਹਾਡੀ ਰਿਸਪੈਕਟ ਕਰਨ, ਜੋ ਵੀ ਤੁਹਾਡੇ ਨਾਲ ਉਹ ਵਧੀਆ ਬਿਹੇਵੀਅਰ ਕਰਨ ਉਹਦੇ ਫਿਰ ਤੁਹਾਡੀ ਤੁਹਾਡਾ ਬਾਰਗੇਨ ਆ ਤੇ ਉਹਦੇ ਨਾਲ ਫਿਰ ਤੁਹਾਨੂੰ ਖੁਸ਼ੀ ਜ਼ਿਆਦਾ ਮਿਲਦੀ ਆ। ਪਰ ਜਦੋਂ ਤੁਹਾਡੀ ਐਕਸਪੈਕਟੇਸ਼ਨ ਹਾਈ ਹੁੰਦੀ ਆ ਤੇ ਕੀ ਅਗਲਾ ਉਹ ਐਕਸਪੈਕਟੇਸ਼ਨ ਨਾ ਉਤਰੇ ਫਿਰ ਤੁਹਾਨੂੰ ਡਿਪਰੈਸ਼ਨ ਤੁਹਾਨੂੰ ਦੁੱਖ ਹੁੰਦਾ ਯਾਰ ਵੀ। ਹੁਣ ਫੋਰ ਐਗਜਾਮਪਲ ਤੁਸੀਂ ਕਿਸੇ ਨੂੰ ਮਿਲ ਜਾਂਦੇ ਹੋ, ਤੁਹਾਡੀ ਐਕਸਪੈਕਟੇਸ਼ਨ ਇਹ ਹੋਵੇ ਵੀ ਉਹ ਮੇਰਾ ਬੜਾ ਜ਼ੋਰਦਾਰ ਸਵਾਗਤ ਕਰੂਗਾ ਨਾ, ਵੀ ਮੈਨੂੰ ਇੱਥੇ ਵੀ ਘੁਮਾਊਗਾ ਉੱਥੇ ਵੀ ਲੈ ਕੇ ਜਾਊਗਾ। ਪਰ ਜੇ ਅਗਲਾ ਆਪਣੀ ਮਜਬੂਰੀਆਂ ਚ ਫਸਿਆ ਹੋਵੇ, ਆਪਣੇ ਕੰਮ ਚ ਫਸਿਆ ਹੋਵੇ, ਉਹ ਨਾ ਕਰ ਸਕਦਾ ਹੋਵੇ ਭਾਵੇਂ ਜਾਣ ਬੁੱਝ ਕੇ ਨਾ ਕਰ ਰਿਹਾ ਹੋਵੇ ਤੇ ਤੁਹਾਨੂੰ ਦੁੱਖ ਹੋਊਗਾ, ਫਿਰ ਤੁਹਾਡੇ ਜਿਹੜਾ ਹੈ ਆਪਣਾ ਕੀ ਕਹਿੰਦੇ ਟ੍ਰਿਪ ਆ ਉਹਦਾ ਵੀ ਸਾਰਾ ਮਜ਼ਾ ਖਰਾਬ ਹੋ ਜਾਊਗਾ। ਪਰ ਜੇ ਤੁਹਾਡੀ ਐਕਸਪੈਕਟੇਸ਼ਨ ਹੋਵੇ ਯਾਰ ਬੰਦਾ ਕੰਮ ਚ ਬਿਜ਼ੀ ਹੋਊਗਾ, ਚੱਲ ਮੈਂ ਉਹਨੂੰ ਬੋਦਰ ਕਰਨ ਜਾ ਰਿਹਾ ਤੇ ਜੋ ਵੀ ਉਹ ਮੇਰੇ ਲਈ ਕਰ ਲੂਗਾ ਮੇਰੇ ਲਈ ਵਧੀਆ ਤੇ ਤੁਹਾਨੂੰ ਉਹਦੇ ਨਾਲ ਖੁਸ਼ੀ ਹੋਊਗੀ। ਸੋ ਮੈਂ ਤਾਂ ਜੀ ਦੇਖੋ ਇਹੀ ਸਲਾਹ ਦਿੰਦਾ ਵੀ ਸਾਰਿਆਂ ਨੂੰ ਵੀ ਜਿਹੜੀਆਂ ਇੱਛਾਵਾਂ ਨੇ ਨਾ ਇਹਦੇ ਚਲੋ ਬਾਣੀ ਵਿੱਚ ਹਰੇਕ ਜਗ੍ਹਾ ਲਿਖਿਆ ਹੋਇਆ, ਇੱਛਾਵਾਂ ਨੂੰ ਜੇ ਆਪਾਂ ਘਟਾ ਲਈਏ ਕਿਸੇ ਤੋਂ ਆਪਣੇ ਵਾਸਤੇ ਤਾਂ ਤੁਸੀਂ ਕਰਨਾ ਆਪਣੀ ਮਿਹਨਤ ਕਰਨੀ, ਪਰ ਜੇ ਕਿਸੇ ਤੋਂ ਇੱਛਾਵਾਂ ਨੂੰ ਆਪਾਂ ਘਟਾ ਲਈਏ, ਈਵਨ ਕਿ ਆਪਣੇ ਲਾਈਫ ਪਾਰਟਨਰ ਤੋਂ ਵੀ ਆਪਣੀ ਇੱਛਾਵਾਂ ਨੂੰ ਘਟਾ ਲਈਏ ਤੇ ਤੁਸੀਂ ਕਾਫੀ ਸੁਖੀ ਵੱਸ ਸਕਦੇ। ਮੈਂ ਇਹੀ ਸਲਾਹ ਦਿੰਦਾ। ਬਾਕੀ ਦੇਖੋ ਜਿਹੜੇ ਬਾਈਆਂ ਦਾ ਇਸ ਵੇਲੇ ਔਖਾ ਟਾਈਮ ਚੱਲ ਰਿਹਾ, ਕਈ ਵੀਜ਼ੇ ਦੀ ਵੇਟ ਕਰ ਰਹੇ ਨੇ, ਕਈ ਕਾਫੀ ਇਸ ਵੇਲੇ ਸਟਰਗਲ ਹੁੰਦੀ ਆ, ਹਰੇਕ ਵਾਰੀ ਅਸੀਂ ਵੀ ਸਟਰਗਲ ਚ ਲੰਘੇ ਆ, ਮੈਂ ਤਾਂ ਉਹਨਾਂ ਨੂੰ ਇਹੀ ਸਲਾਹ ਦਿੰਦਾ ਜੀ ਦੇਖੋ ਜਿਹੜਾ ਟਾਈਮ ਹੈ ਨਾ ਇਹ ਲੰਘੀ ਜਾਣਾ, ਇਹ ਟਾਈਮ ਨੀ ਰੁਕਣਾ, ਇਹ ਚੰਗਾ ਵੀ ਹੋ ਸਕਦਾ ਮਾੜਾ ਵੀ ਹੋ ਸਕਦਾ। ਇਹ ਜਿਹੜਾ ਅੱਜ ਦਿਨ ਚੜਿਆ ਇਹਨੇ ਡੁੱਬ ਜਾਣਾ, ਇਹਨੇ ਕੱਲ ਨੂੰ ਫਿਰ ਚੜ ਜਾਣਾ ਤੇ ਜੇ ਤੁਸੀਂ ਔਖੇ ਹੋ ਕੇ ਲੰਘਾ ਲਓ ਔਖੇ ਹੋ ਕੇ ਲੰਘਾ ਲਓ, ਇਹ ਤੁਹਾਡੇ ਤੇ ਡਿਪੈਂਡ ਕਰਦਾ। ਸੋ ਇਹ ਮੇਰੇ ਇੰਨੇ ਕੁ ਪ੍ਰਵਚਨ ਹੈ ਜੀ ਤੇ ਮੈਂ ਇੰਨਾ ਕਹਿੰਦਾ ਜੀ ਕਿਮਾ ਤਾਂ ਜਾ ਰਹੇ ਕਹਿੰਦੇ।
ਜੀ ਜੀ ਬਹੁਤ ਮਿਹਰਬਾਨੀ ਗੁਰਪ੍ਰੀਤ, ਤੁਸੀਂ ਬਹੁਤ ਵਧੀਆ ਜਿਹੜਾ ਇੱਕ ਇਸ ਨੂੰ ਇਹਦਾ ਇੱਕ ਹੋਰ ਪਹਿਲੂ ਛੋਇਆ, ਬਹੁਤ ਮਿਹਰਬਾਨੀ। ਸੋ ਗੁਰਪ੍ਰੀਤ ਸਿੰਘ ਗਿੱਲ ਕੈਨਬਰਾ ਤੋਂ ਜੁੜੇ ਹੋਏ ਸਨ ਸਾਡੇ ਨਾਲ ਤੇ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਵੀ ਜੇ ਇੱਛਾਵਾਂ ਨਾ ਰੱਖੀਏ, ਇੱਛਾਵਾਂ ਨੂੰ ਕਾਬੂ ਚ ਰੱਖੀਏ ਤਾਂ ਤੁਹਾਨੂੰ ਬਹੁਤ ਕੁਛ ਜਿਹੜਾ ਖੁਸ਼ੀ ਮਿਲਦੀ ਆ। ਹਰ ਚੀਜ਼ ਦੀ ਓਵਰਲੋਡ ਹੀ ਮਾੜਾ ਹੁੰਦਾ, ਓਵਰ ਕਿਸੇ ਵੀ ਚੀਜ਼ ਦੀ ਰਿਐਕਸ਼ਨ, ਓਵਰ ਕੌਨਫੀਡੈਂਸ, ਓਵਰ ਇੱਛਾਵਾਂ ਰੱਖਣੀਆਂ, ਇਹ ਸਾਰੀਆਂ ਉਹ ਮਾੜੀਆਂ ਹੁੰਦੀਆਂ। ਸੋ ਕੋਸ਼ਿਸ਼ ਕਰੋ ਦੋਸਤੋ ਲਿਮਿਟ ਦੇ ਵਿੱਚ ਸਾਰੀਆਂ ਗੱਲਾਂ ਰੱਖੋ, ਪਰ ਇੱਕ ਚੱਲ ਗੱਲ ਜ਼ਰੂਰ ਧਿਆਨ ਚ ਰੱਖਿਓ ਜਿਵੇਂ ਗੁਰਪ੍ਰੀਤ ਨੇ ਕਿਹਾ ਵੀ ਹੱਥੋਂ ਨਿਕਲਿਆ ਬੇੜਾ ਦੁਬਾਰੇ ਨਹੀਂ ਆਉਂਦਾ। ਜੇ ਅਸੀਂ ਕਹੀਏ ਵੀ ਅੱਜ ਅਸੀਂ ਆਪਦਾ ਲੜ ਭਿੜ ਕੇ ਰੋ ਕੇ ਝਗੜੇ ਕਰਕੇ ਗੁਜ਼ਾਰ ਲਈਏ ਤੇ ਕੱਲ ਸਾਡਾ ਸੌਖਾ ਹੋਊਗਾ, ਉਹ ਕੱਲ ਕਿਹਨੇ ਦੇਖਿਆ ਜੀ? ਜਿਹੜਾ ਪਲ ਜਿਉਂ ਰਹੇ ਹੋ, ਜਿਹੜਾ ਪਲ ਮਾਣ ਰਹੇ ਹੋ, ਉਹਨੂੰ ਜਿਉਂ ਉਹਨੂੰ ਅੱਜ ਹੀ ਮਾਨੋ ਤੇ ਤਾਂ ਜ਼ਿਆਦਾ ਵਧੀਆ ਰਹੂਗਾ। ਜੇ ਤੁਸੀਂ ਉਸ ਨੂੰ ਤੁਸੀਂ ਅੱਜ ਨੂੰ ਰੋ ਕੇ ਲੜ ਭਿੜ ਕੇ ਗੁਜ਼ਾਰ ਲਿਆ ਤੇ ਕੱਲ ਦੇ ਚੰਗੇ ਦੀ ਆਸ ਚ ਕੱਲ ਕੋਈ ਚੰਗਾ ਨਹੀਂ ਆਉਂਦਾ ਜੀ, ਇਹ ਭੁਲੇਖਾ ਉਹ ਚਾ ਕੱਲ ਉਹਨਾਂ ਦੇ ਚੰਗੇ ਹੁੰਦੇ ਜਿਹਨੇ ਅੱਜ ਚੰਗਾ ਗੁਜ਼ਾਰਿਆ। ਸੋ ਕੋਸ਼ਿਸ਼ ਕਰੋ ਜੀ ਹਰ ਥਾਂ ਦੇ ਵਿੱਚੋਂ ਕੁਝ ਨਾ ਕੁਝ ਖੁਸ਼ੀ ਲੱਭਣ ਦੀ ਕੋਸ਼ਿਸ਼ ਕਰੋ। ਦਲਜੀਤ ਸਿੰਘ ਮਹਿਤਾ ਚੌਕ ਹੋਰਾਂ ਨੇ ਮੈਸੇਜ ਭੇਜਿਆ ਸੀ ਜੀ, ਕਹਿੰਦੇ ਨਾ ਜਾਣੇ ਕਿਤਨੇ ਰਿਸ਼ਤੇ ਖਤਮ ਕਰ ਦੀਏ ਇਸ ਭਰਮ ਨੇ ਕਿ ਮੈਂ ਸਹੀ ਹਾਂ ਔਰ ਸਿਰਫ ਮੈਂ ਹੀ ਸਹੀ ਹਾਂ। ਬਿਲਕੁਲ ਜੀ, ਇਹ ਬਹੁਤ ਵੱਡੀ ਗੱਲ ਉਹਨਾਂ ਨੇ ਕਹੀ ਆ ਤੇ ਮੈਂ ਹੀ ਮੈਂ ਹਰ ਕਿਤੇ ਮਾੜੀ ਹੁੰਦੀ ਆ ਤੇ ਉਹਨਾਂ ਨੇ ਇੱਕ ਹੋਰ ਨੈਗੇਟਿਵਿਟੀ ਦੀ ਵੀ ਇੱਕ ਭੇਜੀ ਆ ਜੀ, ਕਹਿੰਦੇ ਜਿਨ੍ਹਾਂ ਦਾ ਬੀਜਾ ਨਹੀਂ ਲੱਗ ਰਿਹਾ ਉਹ ਕਹਿੰਦੇ ਆ ਮੱਥਾ ਵੀ ਟੇਕਿਆ ਦੇਗ ਵੀ ਚੜਾਈ, ਹਾਏ ਓਏ ਰੱਬਾ ਬੀਜੇ ਦੀ ਵਾਰੀ ਅਜੇ ਵੀ ਨਹੀਂ ਆਈ। ਜਿਨ੍ਹਾਂ ਦਾ ਬੀਜਾ ਲੱਗ ਗਿਆ ਪਰ ਅਜੇ ਕੱਚਿਆ ਉਹ ਕਹਿੰਦੇ ਆ ਰੱਬਾ ਦਿੱਤਾ ਸਾਨੂੰ ਬੀਜਾ ਲਾ ਕੇ ਪੂਰੀਆਂ ਰੀਝਾਂ, ਐਂਡ ਆ ਕੇ ਯਾਰ ਪੀ ਆਰ ਮਾਰ ਗਈ, ਜਿਹੜੇ ਕਹਿੰਦੇ ਪੱਕੇ ਹੋ ਗਏ ਤੇ ਉਹ ਵੀ ਖੁਸ਼ ਨੀ, ਉਹ ਕਹਿੰਦੇ ਕੀ ਕਰੀਏ ਰੱਬਾ ਪੀ ਆਰ ਨੂੰ ਜਾਂ ਦੇਸ਼ ਹੀ ਨੀ ਚੰਗਾ ਕੰਮ ਕਾਰ ਨੂੰ। ਜਿਹੜੇ ਕਹਿੰਦਾ ਪੱਕੇ ਹੋ ਗਏ ਪੈਸੇ ਵੀ ਮਿਲ ਗਏ, ਰੱਬਾ ਕੀ ਕਰਾਂ ਇਸ ਪੈਸੇ ਦਾ ਸੰਸਾਰ ਨੂੰ, ਦਿਲ ਅੱਜ ਵੀ ਇਹ ਰੋਂਦਾ ਪੁਰਾਣੇ ਪਿਆਰ ਨੂੰ। ਜਿਨ੍ਹਾਂ ਨੂੰ ਕਹਿੰਦਾ ਪੈਸਾ ਪਿਆਰ ਵੀ ਮਿਲ ਗਿਆ ਉਹ ਕਹਿੰਦੇ ਕੀ ਕਰਾਂ ਰੱਬਾ ਇਸ ਪੈਸੇ ਪਿਆਰਾਂ ਨੂੰ, ਰੂਹ ਯਾਦ ਕਰਦੀ ਨਿੱਤ ਪਰਿਵਾਰਾਂ ਨੂੰ। ਕਹਿੰਦਾ ਜਿਹੜਾ ਕਹਿੰਦਾ ਜਿਨ੍ਹਾਂ ਨੂੰ ਪਰਿਵਾਰ ਵੀ ਮਿਲ ਗਏ ਉਹ ਕਹਿੰਦੇ ਬਣ ਗਏ ਮਸ਼ੀਨ, ਅਸੀਂ ਹੁਣ ਕਰਨੇ ਕੰਮ ਧੰਦੇ ਆ, ਸਾਡੇ ਨਾਲ ਪੰਜਾਬ ਵਿਚ ਸਰਕਾਰੀ ਨੌਕਰੀ ਕਰਨ ਵਾਲੇ ਚੰਗੇ ਆ। ਕਹਿੰਦੇ ਜਿਹੜੇ ਪੰਜਾਬ ਚ ਸਰਕਾਰੀ ਨੌਕਰੀ ਕਰਦੇ ਆ ਉਹ ਕਹਿੰਦੇ ਅੱਜ ਕੱਲ 30-40 ਹਜ਼ਾਰ ਨਾਲ ਕੀ ਬਣਦਾ, ਅਸਲੀ ਮੌਜਾਂ ਤਾਂ ਬਲੈਤਾਂ ਵਾਲੇ ਕਰਦੇ ਆ। ਸੋ ਸਾਰੇ ਪੱਖ ਹੀ ਦਿਖਾਤੇ ਆ ਜੀ ਢਿੱਲੋਂ ਸਾਹਿਬ ਨੇ ਵੀ ਅੱਜ ਕੱਲ ਇਹ ਜਿਹੜੇ ਨੈਗੇਟਿਵ ਸੋਚਣਾ ਉਹਨੇ ਨੈਗੇਟਿਵ ਹੀ ਸੋਚਣਾ, ਉਹਨੂੰ ਤੁਸੀਂ ਪੋਜੀਟਿਵ ਨਹੀਂ ਲਿਜਾ ਸਕਦੇ। ਸਰਵਨ ਸਿੰਘ ਜੁੜੇ ਆ ਜੀ, ਗੁੱਡ ਮਾਰਨਿੰਗ ਬੁਲਾ ਰਹੇ, ਕਹਿੰਦੇ ਪ੍ਰੋਗਰਾਮ ਗੋਇੰਗ ਗੁੱਡ। ਉਸ ਤੋਂ ਬਾਅਦ ਸਾਡੇ ਨਾਲ ਜੁੜੇ ਆ ਜੀ ਜਗਦੀਪ ਘੁੰਮਣ, ਕੱਲ ਮੈਂ ਘੁਮਾਣ ਕਹਿਤਾ ਸੀ ਤੇ ਫਿਰ ਬਾਈ ਨੇ ਦਿੱਤਾ ਲਾਂਭਾ ਡਾਂਗ ਜਿੱਡਾ, ਕਹਿੰਦਾ ਬਾਈ ਘੁੰਮਣ ਨੀ ਘੁਮਾਣ ਨੀ ਆ ਮੈਂ ਘੁੰਮਣ ਆ। ਸੋ ਮਾਫੀ ਚਾਹੁੰਦੇ ਆ ਜੀ ਤੁਹਾਡੇ ਤੋਂ, ਸਾਡੇ ਤੋਂ ਉਹ ਕਈ ਵਾਰੀ ਅੰਗਰੇਜ਼ੀ ਚ ਹੱਥ ਤੰਗ ਆ, ਉਹ ਮਾੜੀ ਮੋਟੀ ਮਾਤਰਾ ਵੱਧ ਘੱਟ ਲੱਗ ਜਾਂਦੀ ਅੰਗਰੇਜ਼ੀ ਵਾਲੀ। ਸੋ ਹੁਣ ਅੱਜ ਤੁਸੀਂ ਘੁੰਮਣ ਕਿਆ ਕਰਾਂਗੇ ਜੀ? ਸਤਿ ਸ਼੍ਰੀ ਅਕਾਲ ਭਾਜੀ, ਸਹੀ ਗੱਲ ਹੈ, ਹਿੰਮਤ ਨਾ ਨਹੀਂ ਹਾਰਨੀ ਚਾਹੀਦੀ, ਆਲਵੇਜ ਥਿੰਕ ਪੋਜ਼ਿਟਿਵ, ਆਈ ਐਗਰੀ ਵਿਦ ਯੂਅਰ ਥਿੰਕਿੰਗ। ਸੋ ਬਹੁਤ ਮਿਹਰਬਾਨੀ ਘੁੰਮਣ ਸਾਹਿਬ, ਤੇ ਕਾਲ ਆ ਗਈ ਹੈ ਜੀ। ਹੈਲੋ,
ਸਾਡਾ
ਹਾਲ ਤਾਂ ਸਾਹਮਣੇ ਹੈ ਜੀ,
ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ। ਨਿਰਾਸ਼ਤਾ ਦੀ ਗੱਲ ਕਰਦੇ
ਜੀ ਜੀ,
ਮੈਂ ਕਾਲਜ ਲਾਈਫ ਦੇ ਵਿਚ ਗੇਮ ਕਰਦਾ ਰਿਹਾ, ਮੈਂ ਕੋਈ ਇੰਨਾ ਕੋਈ ਹਾਈ ਕਲਾਸ ਸਪੋਰਟਸਮੈਨ ਨਹੀਂ, ਬਟ ਜਦੋਂ ਮੈਂ ਸ਼ੁਰੂ ਕੀਤੀ ਸੀ ਗੇਮ ਤੇ, ਮੈਂ 7-8 ਮਹੀਨੇ ਦੀ ਟ੍ਰੇਨਿੰਗ ਤੋਂ ਬਾਅਦ ਹੀ ਕਾਲਜ ਦੇ ਵਿਚ ਸਿਲੈਕਟ ਹੋ ਗਿਆ ਸੀ। ਹਾਲਾਂਕਿ ਮੈਨੂੰ ਕੁਛ ਇੰਨਾ ਪਤਾ ਵੀ ਨਹੀਂ ਸੀ ਉਦੋਂ ਉਸ ਗੇਮ ਬਾਰੇ ਜਿਹੜੀ ਮੈਂ ਕਰ ਰਿਹਾ ਸੀ, ਨਾ ਮੈਂ ਫਿਜ਼ੀਕਲੀ ਇੰਨਾ ਫਿੱਟ ਸੀ। ਪਹਿਲੇ ਕੰਪੀਟੀਸ਼ਨ ਦੇ ਵਿਚ ਮੇਰੀ ਪਲੇਸ ਆਈ, ਅਸੀਂ ਟੋਟਲ 6-7 ਜਾਣੇ ਸੀ ਯੂਨੀਵਰਸਿਟੀ ਦੇ ਵਿਚ, ਮੇਰੀ 3rd ਪਲੇਸ ਆਈ ਉਹਨਾਂ ਦੇ ਵਿਚ। ਤੇ ਉਤੋਂ ਅਗਲੀ ਮੀਟ ਦੇ ਵਿਚ ਜਿਹੜੇ ਸਾਡੇ ਤੋਂ ਪਿਛਲੇ 4 ਜਾਣੇ ਰਹਿ ਗਏ ਸੀ, ਉਹਨਾਂ ਦੇ ਵਿਚ ਜਿਹੜਾ 7ਵਾਂ ਬੰਦਾ ਸੀ ਉਹ ਅਗਲੇ ਸਾਲ 1st ਸੀ।
ਅੱਛਾ ਜੀ।
ਜਿਹਦੀ ਕਿ ਮੇਰੇ ਨਾਲੋਂ ਥਰੋ 10-12 ਮੀਟਰ ਪਿੱਛੇ ਸੀ, ਮੈਂ ਅਮਰ ਥਰੋ ਕਰਦਾ ਰਿਹਾ ਜੀ।
ਤੇ ਕਿਆ ਬਾਤ ਜੀ,
ਜਦੋਂ ਪੂਰਾ ਅਨਾਲਿਸਿਸ ਕੀਤਾ, ਅਸੀਂ 2-3 ਨਿਆਣਿਆਂ ਨੇ ਮਿਲ ਕੇ ਸੀ, ਇੱਕੋ ਕਾਲਜ ਦੇ 2 ਮੁੰਡੇ ਸੀ, ਤੇ ਪਤਾ ਲੱਗਾ ਵੀ ਉਹ ਜਿਹੜੇ ਮੁੰਡੇ ਹੈਗੇ ਸੀ ਤਿੰਨੇ, ਉਹਨਾਂ ਨੇ ਆਪਣੇ ਸਟੀਰੋਇਡ ਵਗੈਰਾ ਲੈ ਕੇ ਸਿਰੇ ਤੇ ਚੱਕ ਰਿਹਾ ਕੰਮ ਜੀ। ਉਦੋਂ ਨਿਰਾਸ਼ਾ ਬਹੁਤ ਹੋਈ ਵੀ, ਸਾਨੂੰ ਦੋਨਾਂ ਨੂੰ ਬਹੁਤ ਹੋਈ ਵੀ ਯਾਰ ਅਸੀਂ ਮਿਹਨਤ ਕਰਦੇ ਹਾਂ, ਅਸੀਂ ਟੈਕਨੀਕਲ ਪੁਆਇੰਟ ਸਿੱਖ ਰਹੇ ਹਾਂ, ਚਲੋ ਅਸੀਂ ਫਿਜ਼ੀਕਲੀ ਇੰਨੇ ਫਿੱਟ ਨਹੀਂ ਹੈਗੇ ਜਿੰਨਾ ਅਸੀਂ ਐਕਸਪੈਕਟ ਕਰ ਰਹੇ ਹਾਂ, ਫਿਰ ਵੀ ਅਸੀਂ ਬੈਸਟ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਬਟ ਆਹ ਤੇ ਗੱਲ ਗਲਤ ਆ ਨਾ। ਤੇ ਉਹ ਜਦੋਂ ਜਿਹੜੇ ਟੀਕੇ ਵਗੈਰਾ ਉਹ ਮੀਟ ਦੇ ਸਾਹਮਣੇ ਲਾਉਂਦੇ ਸੀ ਉਹ ਉੱਥੇ ਹੀ ਲਾਈ ਜਾਂਦੇ ਸੀ, ਸਰਕਲ ਦੇ ਸਾਹਮਣੇ ਲੱਗੇ ਹੀ ਖੜੇ, ਸਾਰੇ ਅਫੀਸ਼ਲਸ ਵੀ ਉੱਥੇ ਬੈਠੇ ਸੀ, ਕਿਸੇ ਨੇ ਕਿਸੇ ਨੂੰ ਰੋਕਿਆ ਨੀ। ਤੇ ਪਰ ਅਸੀਂ ਉਹ ਰਾਹ ਨੀ ਚੁਣਿਆ, ਠੀਕ ਹੈ ਜੀ, ਸਾਡੇ ਉਦੋਂ ਵੀ ਚਲੋ ਸਾਡੀ ਦੋਨਾਂ ਦੀ ਪਲੇਸ ਆਈ, ਉਹ ਤੋਂ ਬਾਅਦ ਮੇਰੀ ਅਗਲੇ ਸਾਲ ਪਲੇਸ ਨਹੀਂ ਵੀ ਆਈ, ਆਉਣੀ ਨੀ ਸੀ, ਲਾਜ਼ਮੀ ਆ ਬਣਦੀ ਵੀ ਨੀ ਆਉਣੀ,
ਬਿਲਕੁਲ ਬਿਲਕੁਲ, ਜਦੋਂ
ਕਿੱਥੇ ਸਾਰਾ ਕੁਛ ਨਾਰਮਲ
ਤਰੀਕਾ ਨਹੀਂ ਅਪਣਾਇਆ।
ਹਾਂਜੀ, ਮੈਨੂੰ ਇਹ ਚੀਜ਼ ਬੜੇ ਸਾਲ ਚੁਭਦੀ ਰਹੀ ਵੀ ਸਾਰੇ ਜਣੇ ਕੀਤਾ, ਤੂੰ ਕਿਉਂ ਨੀ ਕੀਤਾ, ਜਾਂ ਅਸੀਂ ਦੋਨਾਂ ਨੇ ਕਿਉਂ ਨੀ ਕੀਤਾ, ਹੋਰ ਵੀ ਮੁੰਡੇ ਸੀ, ਕਬੱਡੀ ਵਾਲੇ ਮੁੰਡੇ ਸੀ, ਉਹਨਾਂ ਨੇ ਵੀ ਨਹੀਂ ਕੀਤਾ। ਬਟ ਹੁਣ ਜੇ ਵੇਖੀਏ 10 ਸਾਲ ਬਾਅਦ, 12 ਸਾਲ ਬਾਅਦ, ਉਹ ਵੀ ਬੰਦੇ ਉੱਥੇ ਦੇ ਉੱਥੇ ਹੀ ਖੜੇ ਨੇ ਜਿੱਥੇ ਅਸੀਂ ਹਾਂ।
ਜੀ 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 ਜੀ, ਮੈਨੂੰ ਲੱਗਦਾ ਪਿੱਛੇ ਹੋਣਗੇ ਉਦੋਂ, ਉਹਨਾਂ ਨੇ ਸਰੀਰ ਨੂੰ ਰੋਗ ਵੀ ਲਾ ਲਏ ਹੋਣੇ ਆ।
ਹਾਂਜੀ, ਪਰ ਉਹ ਤਾਂ ਪਰਸਨਲ ਆ ਨਾ ਉਹਨਾਂ ਦਾ, ਉਹਨੂੰ ਦੱਸਣਾ ਥੋੜਾ ਉਹਨਾਂ ਨੇ। ਬਟ ਜੇ ਹੁਣ ਜੋ ਕੁਛ ਅਸੀਂ ਪੜ੍ਹੇ ਆ ਉਹੀ ਉਹ ਪੜ੍ਹੇ ਆ, ਜੋ ਉਹ ਕਰਦੇ ਰਹੇ ਆ ਉਹੀ ਅਸੀਂ ਕੀਤਾ, ਤੇ ਉਹ ਚੀਜ਼ ਨੂੰ ਵੇਖ ਕੇ ਜਦੋਂ ਤੁਸੀਂ ਕਿਹਾ ਵੀ ਹਾਂ ਜੇ ਉਹ ਚੀਜ਼ ਨੂੰ ਨੋਟ ਕਰੀਏ ਤੇ ਅਸੀਂ ਉਹਨਾਂ ਤੋਂ ਅੱਗੇ ਆ
ਜੀ, ਬਿਲਕੁਲ ਬਿਲਕੁਲ। ਸੋ ਸਦਾ ਹੀ ਅੱਗੇ ਰਹੋਗੇ ਜੀ ਬਲ ਸਾਹਿਬ, ਸਦਾ ਹੀ ਅੱਗੇ ਰਹੋਗੇ, ਕਿਉਂਕਿ ਨੀਅਤ ਨੀਤੀ ਜਿਹਦੀ ਸਾਫ਼ ਆ ਉਹ ਸਦਾ ਹੀ ਅੱਗੇ ਰਹੂ ਆ। ਜਿਹੜੇ ਬੰਦੇ ਨੇ ਕੋਈ ਵੀ ਜਿਹੜੀ ਟੇਢੀ ਉਂਗਲ ਨਾ ਕੱਢਣ ਦੀ ਕੋਸ਼ਿਸ਼ ਕੀਤੀ ਆ ਉਹਨੂੰ ਵੇਲੇ ਨੀ ਕਵੇਲੇ ਭੁਗਤਣਾ ਪੈਣਾ, ਚਾਹੇ ਕਹਿੰਦੇ ਨੀ ਹੁੰਦੇ ਅਗਲੀ ਦਰਗਾਹ ਅਗਲੀ ਦਰਗਾਹ, ਚਾਹੇ ਨਹੀਂ ਕਿਸੇ ਨੇ ਦੇਖੀ, ਪਰ ਇੱਕ ਅੰਦਰ ਘੁਣ ਜ਼ਰੂਰ ਲੱਗ ਜਾਂਦਾ ਇਸ ਗੱਲ ਦੇ ਸੋਚ ਨਾਲ ਬੰਦੇ ਦੇ ਅੰਦਰ ਵੀ ਮੈਨੂੰ ਇਹ ਦੇਣਾ ਪੈਣਾ ਗੱਲ ਉਮਰ ਦੇ ਇੱਕ ਖਾਸ ਪੜਾਅ ਦੇ ਉੱਤੇ ਆ ਕੇ। ਸੋ ਬਹੁਤ ਮਿਹਰਬਾਨੀ ਬਲ ਸਾਹਿਬ,
ਉਹਦੇ ਵਿੱਚ ਬਸ ਭਾਈ ਗਿਲਟੀ ਨਹੀਂ ਫੀਲ ਕਰਦਾ ਕੋਈ ਵੀ, ਜੇ ਉਹ ਗਿਲਟੀ ਹੋਣਗੇ ਅਸੀਂ ਗਿਲਟੀ ਨਹੀਂ ਹੈਗੇ।
ਜੀ ਜੀ ਜੀ, ਸਭ ਤੁਸੀਂ ਆਪਣੇ ਨਜ਼ਰਾਂ ਚ ਨਹੀਂ ਡਿੱਗੇ, ਤੁਹਾਨੂੰ ਸੈਲਫ ਰਿਸਪੈਕਟ ਆ ਜਿਹੜੀ ਸਦਾ ਕਾਇਮ ਰਹੂਗੀ ਤੁਹਾਡੀ, ਬਸ ਇਹ ਸਭ ਤੋਂ ਵੱਡੀ ਚੀਜ਼ ਆ ਜੀ। ਸੋ ਬਹੁਤ ਮਿਹਰਬਾਨੀ ਬਲ ਸਾਹਿਬ। ਸੋ ਕੁਲਦੀਪ ਸਿੰਘ ਬਲ ਜੁੜੇ ਹੋਏ ਸਨ ਮੈਲਬਨ ਤੋਂ, ਤੇ ਮੈਂ ਇੱਥੇ ਇੱਕ ਸੈਲਫ ਰਿਸਪੈਕਟ ਦੀ ਗੱਲ ਅਕਸਰ ਦੱਸਦਾ ਹੁੰਦਾ ਵੀ ਅਸੀਂ ਗੋਰਿਆਂ ਦੇ ਕਲਚਰ ਨੂੰ ਮਾੜਾ ਕਹਿਣੇ ਆ, ਅਸੀਂ ਗੋਰਿਆਂ ਨੂੰ ਅਕਸਰ ਭੰਡਦੇ ਨਿੰਦੇ ਆ ਵੀ ਇਹ ਏਦਾਂ ਦਾ ਕਲਚਰ ਆ। ਪਰ ਮੈਨੂੰ ਇੱਕ ਵਾਰ ਇੱਕ ਜੌਬ ਦੇ ਉੱਤੇ ਯਾਦ ਆ ਜੀ, ਅੱਜ ਤੋਂ 5 ਸਾਲ ਪਹਿਲਾਂ ਮੈਨੂੰ ਇੱਕ ਕਿਸੇ ਘਰ ਮੈਂ ਕੰਮ ਕਰ ਰਿਹਾ ਸੀ ਤੇ ਮੈਨੂੰ ਉੱਥੇ ਇੱਕ ਔਰਤ ਨੇ ਕਿਹਾ, ਕਹਿੰਦੀ ਵੀ ਮੈਂ ਆਪਣੇ ਬੱਚਿਆਂ ਨੂੰ ਆਪਣੀ ਜਵਾਨ ਹੋ ਰਹੀ ਕੁੜੀ ਨੂੰ ਇੱਕ ਗੱਲ ਕਹੀ ਆ ਵੀ ਮੈਨੂੰ ਕੋਈ ਇਤਰਾਜ਼ ਨਹੀਂ ਤੂੰ ਕੀ ਕਰਨਾ ਕੀ ਨਹੀਂ ਕਰਨਾ ਜ਼ਿੰਦਗੀ ਚ ਕੁਛ ਵੀ ਕਰ, ਪਰ ਜ਼ਿੰਦਗੀ ਚ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਸੈਲਫ ਰਿਸਪੈਕਟ ਬਾਰੇ ਸੋਚੀ ਵੀ ਮੈਂ ਆਪਣੀ ਰਿਸਪੈਕਟ ਆਪਣੀਆਂ ਨਜ਼ਰਾਂ ਚ ਨਾ ਗਵਾ ਲਾਂ, ਦੂਜਿਆਂ ਦੀ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ। ਸੋ ਸੈਲਫ ਰਿਸਪੈਕਟ ਬਹੁਤ ਵੱਡੀ ਚੀਜ਼ ਆ। ਰਮਨ ਸਿੰਘ ਜੁੜ ਚੁੱਕਿਆ ਜੀ ਸਿਡਨੀ ਤੋਂ। ਰਮਨ ਜੀ ਸਵਾਗਤ ਆ ਤੁਹਾਡਾ।
ਬਰਾੜ ਸਾਹਿਬ ਜੀ, ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਫਤਿਹ ਪ੍ਰਵਾਨ ਆ ਜੀ, ਕਿੱਦਾਂ ਜੀ?
ਬਹੁਤ ਵਧੀਆ ਬਹੁਤ ਵਧੀਆ ਬਰਾੜ ਸਾਹਿਬ, ਬਹੁਤ ਵਧੀਆ ਟੌਪਿਕ ਆ, ਕਿਉਂਕਿ ਜੇ ਦੇਖਿਆ ਜਾਵੇ ਤਾਂ ਅੱਜ ਹਰ ਦੂਜਾ ਜਾਂ ਬੰਦਾ ਨਾ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਸਟ੍ਰੈਸ ਨਾਲ ਪਰੇਸ਼ਾਨ ਹੈਗਾ ਆ।
ਜੀ ਜੀ,
ਭਾਵੇਂ ਜੌਬ ਦੀ ਹੋਵੇ, ਜਿਹਨਾਂ ਕੋਲ ਜੌਬ ਬਿਲਕੁਲ ਹੀ ਸਟ੍ਰੈਸ ਹੈਗੀ ਆ। ਪਰ ਮੇਰੇ ਜ਼ਿੰਦਗੀ ਦੇ ਵੀ ਦੌਰ ਆਇਆ ਸੀਗਾ ਕਿ ਮੈਂ 1.5 ਸਾਲ ਡਿਪਰੈਸ਼ਨ ਦੇ ਵਿੱਚ ਚਲ ਗਿਆ ਸੀਗਾ ਸਾਲ ਤੱਕ। ਹਾਂਜੀ, ਹਰ ਬੰਦੇ ਤੇ ਦੌਰ ਆਉਂਦਾ, ਪਰ ਸਾਡਾ ਮਨ ਮੰਨੇ ਜਾਂ ਨਾ ਮੰਨੇ ਉਹ ਵੱਖਰੀ ਗੱਲ ਆ। ਚਿੰਤਾ ਪਤਾ ਹੀ ਲੱਗਦਾ ਕਿ ਚਿੰਤਾ ਕਦੋਂ ਡਿਪਰੈਸ਼ਨ ਦੇ ਵਿੱਚ ਕਨਵਰਟ ਹੋ ਜਾਂਦੀ ਆ।
ਜੀ ਜੀ,
ਪਰ ਉਹਨਾਂ ਦਿਨਾਂ ਦੇ ਵਿੱਚ ਨਾ ਤੁਹਾਨੂੰ ਇੱਕ ਸੋਹਣੇ ਲਫ਼ਜ਼ਾਂ ਦੀ, ਚੰਗੇ ਸਾਥ ਦੀ ਤੇ ਪ੍ਰੇਰਣਾਦਾਇਕ ਸਰੋਤਾਂ ਦੀ ਜ਼ਰੂਰਤ ਹੁੰਦੀ ਆ। ਔਰ ਇਹੀ ਜਿਹੜਾ ਸਾਡਾ ਸਮਾਜ ਆ ਇਹੀ ਚਾਹੁੰਦਾ ਆ। ਅਸੀਂ ਵੀ ਫਰੈਂਡ ਨੂੰ ਅਸਲੀ ਸਾਡੀ ਇਹੀ ਦੇਣ ਹੁੰਦੀ ਕਿ ਅਸੀਂ ਉਹਨੂੰ ਮੋਟੀਵੇਟ ਕਰੀਏ, ਨਾ ਕਿ ਉਹਨੂੰ ਉਹਦੇ ਮੂਹਰੇ ਨਕਾਰਾਤਮਕ ਗੱਲਾਂ ਕਰੀਏ।
ਜੀ ਜੀ,
ਤੇ ਬਰਾੜ ਸਾਹਿਬ, ਮੇਰੇ ਨਾ ਦਿਮਾਗ ਵਿੱਚ ਇੱਕ ਆਉਂਦੀ, ਮੈਂ ਤੁਹਾਨੂੰ ਇੱਕ ਬੰਦੇ ਦੀ ਗੱਲ ਦੱਸਣੀ ਚਾਹੁੰਦਾ ਜੀ ਕਿ ਉਹ ਇੱਕ ਇਨਸਾਨ ਆ ਜੀ, ਉਹ 21 ਸਾਲ ਦੀ ਉਮਰ ਦੇ ਵਿੱਚ ਆਪਣਾ ਸਾਰਾ ਵਪਾਰ ਲੋਸਟ ਕਰ ਗਿਆ ਸੀਗਾ ਤੇ 22 ਸਾਲ ਦੀ ਉਮਰ ਚ ਵੋਟਾਂ ਤੋਂ ਹਾਰ ਗਿਆ। 24 ਸਾਲ ਦੀ ਉਮਰ ਚ ਉਹਨੇ ਫਿਰ ਵਪਾਰ ਖੜਾ ਕੀਤਾ ਜੀ, ਉਹ ਫਿਰ ਵਪਾਰ ਤੋਂ ਹਾਰ ਗਿਆ। 26 ਸਾਲ ਦੀ ਉਮਰ ਚ ਉਹਦੀ ਗਰਲਫ੍ਰੈਂਡ ਦੀ ਮੌਤ ਹੋ ਗਈ ਤੇ 27 ਸਾਲ ਦੀ ਉਮਰ ਚ ਉਹ ਆਪਣਾ ਦਿਮਾਗੀ ਸੰਤੁਲਨ ਖੋ ਬੈਠਾ ਤੇ ਉਹ ਪਾਗਲ ਹੋ ਗਿਆ। 27 ਤੋਂ 7 ਸਾਲ ਜੀ ਉਹਨੇ ਸਟਰਗਲ ਕੀਤੀ, 34 ਸਾਲ ਦੀ ਉਮਰ ਵਿੱਚ ਨਾ ਉਹਨੂੰ ਫਿਰ ਵੋਟਾਂ ਤੇ ਖੜਾ ਹੋਇਆ। ਲੋਕ ਕਹਿੰਦੇ ਤੂੰ ਪਾਗਲ ਹੋ ਗਿਆ, ਤੂੰ ਵੋਟਾਂ ਤੇ ਕੱਲੇ ਖੜਾ, ਉਹ ਫਿਰ ਹਾਰ ਗਿਆ। ਤੇ 45 ਸਾਲ ਦੀ ਉਮਰ ਚ ਉਹ ਸੈਨੇਟ ਦਾ ਚੁਣਾਵ ਖੜਾ ਹੋਇਆ, ਫਿਰ ਹਾਰ ਗਿਆ। ਤੇ ਉਹਨੇ 47 ਸਾਲ ਦੀ ਉਮਰ ਦੇ ਵਿੱਚ ਉਹਨੇ ਉਪ ਰਾਸ਼ਟਰਪਤੀ ਦਾ ਚੁਣਾਵ ਲੜਿਆ ਔਰ ਉਹ ਫਿਰ ਹਾਰ ਗਿਆ। 49 ਸਾਲ ਤੋਂ ਲੈ ਕੇ 52 ਸਾਲ ਤੱਕ ਉਹਨੇ ਸਟਰਗਲ ਕੀਤੀ ਜੀ। 52 ਸਾਲ ਦੀ ਉਮਰ ਦੇ ਵਿੱਚ ਉਹ ਵਿਅਕਤੀ ਅਮਰੀਕਾ ਦਾ ਰਾਸ਼ਟਰਪਤੀ ਚੁਣਿਆ ਗਿਆ, ਉਹਦਾ ਨਾਂ ਇਬਰਾਹਿਮ ਲਿੰਕਨ ਸੀ।
ਜੀ 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 ਜੀ, ਬਿਲਕੁਲ ਬਿਲਕੁਲ।
ਹੁਣ ਜੇ 21 ਸਾਲ ਤੋਂ ਬਾਅਦ ਉਹ ਬੰਦਾ ਹਾਰ ਜਾਂਦਾ ਕਿ ਮੇਰੇ ਲਈ ਸਭ ਕੁਛ ਖਤਮ ਹੋ ਗਿਆ, ਦੇਖੋ ਇਹ ਜ਼ਿੰਦਗੀ ਸੰਘਰਸ਼ ਵਾ। ਔਰ ਇੱਕ ਮੈਂ ਜ਼ਰੂਰ ਇਹ ਗੱਲ ਕਹਿੰਦਾ ਆ ਕਿ ਅਸੀਂ ਸ਼ਾਇਦ ਨਾ ਅੰਡਰਐਸਟੀਮੇਟ ਕਰ ਰਹੇ ਹਾਂ ਕਿ ਸਾਨੂੰ, ਮੈਂ ਧਾਰਮਿਕ ਤੌਰ ਤੇ ਨਹੀਂ ਕਹਿੰਦਾ ਕਿ ਮੈਂ ਆਪਣੀ ਜਿਹੜੀ ਮੇਰੀ ਬਹੁਤ ਜ਼ਿਆਦਾ ਮੈਂ ਡਿਪਰੈਸ਼ਨ ਨੂੰ ਜਾਂ ਆਪਣੇ ਤਣਾਵਾਂ ਨੂੰ ਦੂਰ ਕੀਤਾ, ਉਹਦਾ ਸਭ ਤੋਂ ਵੱਡਾ ਜਿਹੜਾ ਯੋਗਦਾਨ ਸੀ ਨਾ ਉਹ ਗੁਰੂ ਗ੍ਰੰਥ ਸਾਹਿਬ ਦਾ ਸੀਗਾ। ਜਦੋਂ ਬੰਦਾ ਸ਼ਾਮ ਨੂੰ ਰਹਿਰਾ ਸ਼ੁਰੂ ਕਰਦਾ ਤਾਂ ਬੰਦੇ ਨੂੰ ਇੱਥੇ ਹੀ ਗੱਲ ਭੁੱਲ ਜਾਂਦੀ ਆ ਕਿ ਨਾਨਕ ਚਿੰਤਾ ਮਤ ਕਰੋ, ਚਿੰਤਾ ਹੀ ਤਿਸੇ, ਕਿ ਸਭ ਕੁਛ ਚਿੰਤਾ ਉਹੀ ਪਰਮਾਤਮਾ ਕਰਦਾ। ਆਪਣਾ ਕਰਮ ਕਰੀ ਚਲੋ, ਫਰਜ਼ ਕਰੀ ਚਲੋ, ਜੋ ਹੋਣਾ ਉਹ ਹੋਣਾ ਹੀ ਆ। ਤੁਹਾਡੇ ਸੋਚਣ ਨਾਲ ਬਦਲ ਨਹੀਂ ਜਾਣਾ, ਤੁਹਾਡੇ ਰੋਣ ਦੇ ਨਾਲ ਉਸ ਚੀਜ਼ ਨੇ ਬਦਲ ਨਹੀਂ ਜਾਣਾ। ਬਦਲਣਾ ਤਦ ਵਾ ਜੇ ਤੁਸੀਂ ਹਿੰਮਤ ਰੱਖੋਗੇ, ਔਰ ਹਿੰਮਤ ਅਦੇ ਹੀ ਰਹਿੰਦੀ ਆ ਕਿ ਜੇ ਤੁਸੀਂ ਬਿਲਕੁਲ ਇੱਕ ਫਰਮ ਗਰਾਊਂਡ ਦੇ ਉੱਤੇ ਖੜੋਗੇ ਔਰ ਚੰਗੇ ਕੰਮ ਕਰੋਗੇ, ਔਰ ਅੰਤ ਚੰਗਾ ਜ਼ਰੂਰ ਹੁੰਦਾ ਬਰਾੜ ਸਾਹਿਬ। ਸੋ ਬਹੁਤ ਵਧੀਆ ਟੌਪਿਕ ਆ ਤੁਹਾਡਾ, ਸੋ ਮੈਂ ਤੁਹਾਨੂੰ ਵਧਾਈ ਦਿੰਦਾ ਜੀ, ਕਿਉਂਕਿ ਅੱਜ ਦੇ ਦੌਰ ਦੇ ਵਿੱਚ ਜਿਹੜੀ ਸਾਡੀ ਯੰਗ ਜਨਰੇਸ਼ਨ ਵਾ।
ਜੀ ਜੀ ਜੀ, ਬਹੁਤ ਮਿਹਰਬਾਨੀ ਰਮਨ ਜੀ, ਤੁਸੀਂ ਜਿਹੜੀ ਸਾਡੇ ਸਰੋਤਿਆਂ ਨੂੰ ਹੋਰ ਹੱਲਾਸ਼ੇਰੀ ਦਿੱਤੀ ਹੈ ਵੀ ਗੁਰਬਾਣੀ ਦੇ ਲੜ ਲੱਗੋ ਜੀ, ਤੇ ਸਾਰਾ ਕੁਝ ਹੀ ਤੁਹਾਨੂੰ ਪੋਜ਼ਿਟਿਵ ਮਿਲੂਗਾ, ਤੁਹਾਨੂੰ ਜਿਹੜੀ ਇੱਕ ਮੋਟੀਵੇਸ਼ਨ ਉਦੋਂ ਵਧੀਆ ਕਿਤੇ ਨਹੀਂ ਮਿਲਦੀ, ਕਿਉਂਕਿ ਸਾਡੇ ਕੋਲੇ ਸਭ ਤੋਂ ਵੱਡੀ ਗੱਲ ਆ ਵੀ ਬੰਦੇ ਦੀਆਂ ਗੱਲਾਂ ਤੇ ਕਿੰਤੂ ਪਰੰਤੂ ਹੋ ਸਕਦਾ, ਮੇਰੇ ਤੇਰੀਆਂ ਗੱਲਾਂ ਤੇ ਕਿੰਤੂ ਪਰੰਤੂ ਹੋ ਸਕਦਾ, ਪਰ ਜੋ ਗੁਰਬਾਣੀ ਦੀ ਗੱਲ ਆ ਜਾਂਦੀ ਆ ਸਾਡਾ ਮਨ ਟਿਕਾ ਹੁੰਦਾ, ਮਨ ਖੜਦਾ ਉੱਥੇ, ਕਿਉਂਕਿ ਸਾਨੂੰ ਪਤਾ ਉੱਥੇ ਸੱਚ ਦੀ ਗੱਲ ਆ ਤੇ ਸੱਚ ਦੀ ਗੱਲ ਉਦੋਂ ਬਾਅਦ ਸਾਨੂੰ ਕੋਈ ਸ਼ੰਕਾ ਨਹੀਂ ਰਹਿੰਦੀ। ਸੋ ਬਹੁਤ ਮਿਹਰਬਾਨੀ ਰਮਨ ਜੀ, ਤੁਸੀਂ ਜੁੜੇ ਤੇ ਬੜੀਆਂ ਵਧੀਆ ਗੱਲਾਂ ਕੀਤੀਆਂ।
ਸੋ ਰਮਨ ਸਿੰਘ ਸਿਡਨੀ ਤੋਂ ਜੁੜੇ ਹੋਏ ਸਨ ਜੀ ਸਾਡੇ ਨਾਲ ਤੇ ਉਹਨਾਂ ਨੇ ਬਹੁਤ ਵਧੀਆ ਜਿਹੜਾ ਆਪਾਂ ਨੂੰ ਵਿਸ਼ਾ ਤੇ ਜਿਹੜੀ ਅੱਗੇ ਤੋਰਿਆ ਉਸ ਵਿਸ਼ੇ ਨੂੰ ਆਪਣੇ ਬੰਨਿਓ ਸੋ ਬੜੀ ਵਧੀਆ ਅਬਰਾਹਮ ਲਿੰਕਨ ਦੀ ਉਦਾਹਰਣ ਦਿੱਤੀ ਹੈ ਜੀ ਅਸੀਂ ਆਰਨੋਲਡ ਦੀ ਉਦਾਹਰਣ ਲੈ ਸਕਦੇ ਹਾਂ ਉਹ ਬੰਦਾ ਕਿਹੜੀ ਕਿਹੜੀ ਉਮਰ ਚ ਜਾ ਕੇ ਕਿੱਥੇ ਵਰਲਡ ਚੈਂਪੀਅਨ ਬੰਦਾ ਰਿਹਾ ਜੀ ਤੇ ਉਹਦੀ ਜੇ ਹਿਸਟਰੀ ਪੜੋਗੇ ਤਾਂ ਤੁਹਾਨੂੰ ਪਤਾ ਲੱਗਦਾ ਤੇ ਰਜਨਦੀਪ ਜੁੜ ਚੁੱਕਿਆ ਜੀ ਕੈਨਬਰਾ ਵਾਲੇ ਰਜਨਦੀਪ ਸਤਿ ਸ੍ਰੀ ਅਕਾਲ ਹਾਲ ਵਧੀਆ ਜੀ ਚੜ੍ਹਦੀ ਕਲਾ ਤੁਸੀਂ ਸੁਣਾਓ
ਬਸ ਵਧੀਆ ਆਪਣੀ ਵੀ ਚੜ੍ਹਦੀ ਕਲਾ ਭਾਜੀ ਅੱਛਾ ਭਾਜੀ ਮੈਂ ਤਾਂ ਵਧੀਆ ਸਿੰਪਲ ਆਈਡੀਆ ਦੇਣ ਲੱਗਿਆ ਵੀ ਵਧੀਆ ਜੀਵਨ ਜੀਣ ਲਈ ਆਪਣੇ ਗੁਰਬਾਣੀ ਦਾ ਬੰਦਿਆ ਬੁਲਬੁਲਾ ਪਾਣੀ ਦਾ ਸਬ ਤੋਂ ਵਧੀਆ ਵੀ ਆਪਣਾ ਸੋਚੋ ਪਾਣੀ ਦੇ ਬੁਲਬਲਿਆ ਪਤਾ ਨੀ ਕਦ ਪਟਾਕਾ ਪੈ ਜਾਣਾ ਤਾਂ ਆਪਣਾ ਜਿਹੜਾ ਦਿਨ ਆਏਗਾ ਵਧੀਆ ਜੀ ਹੋਈ ਹੈਨਾ ਦੁਨੀਆਂ ਲੜਨ ਭੜਨ ਲਈ ਦੁਨੀਆਂ ਬਥੇਰੀ ਬਥੇਰੀ ਵਿਹਲੀ ਹੈ ਹਾਂਜੀ ਹਾਂ ਦੁਨੀਆਂ ਵਿਹਲੀ ਬਥੇਰੀ ਹੈ ਜੀ ਲੜਨ ਲਈ ਹੋਰਾਂ ਕੋਲ ਬਥੇਰਾ ਟਾਈਮ ਉਹਦੇ ਕਰਕੇ ਜਿਹੜੀ ਆਪਣੀ ਜ਼ਿੰਦਗੀ ਵਧੀਆ ਲਾਈਫ ਵਧੀਆ ਇੰਜੋਏ ਕਰੋ ਹੈ ਨਾ ਕਿਸੇ ਦਾ ਮਾੜਾ ਨਾ ਕਰੋ ਆਪਣਾ ਜਿੰਨਾ ਵੱਧ ਤੋਂ ਵੱਧ ਜਿਹਦੀ ਹੈਲਪ ਹੁੰਦੀ ਕਰ ਸਕਦੇ ਹਾਂ ਕਰ ਦੋ ਜੇ ਨਹੀਂ ਹੁੰਦੀ ਤਾਂ ਆਪਣਾ ਚੁੱਪ ਕਰਕੇ ਪਾਸਾ ਵੱਟ ਲੋ ਆਪਣੀ ਲਾਈਫ ਵਧੀਆ ਜੀ ਉਹ ਹੈ ਨਾ ਕੁਛ ਨੀ ਭਾਈ ਕੋਈ ਕਿਸੇ ਨੂੰ ਕੁਛ ਨੀ ਦੇਣਾ ਆਪਾਂ ਤੋਂ ਨਾ ਮੇਰੇ ਨਾਲ ਇੱਕ ਦਿਨ ਗੋਰਾ ਬੈਠ ਗਿਆ ਜੀ ਨਾ ਟੈਕਸੀ ਚਲਾਉਂਦਾ ਨਾ ਭਾਈ ਮੈਂ ਤੇ ਬੜਾ ਮਯੂਸ ਜਿਹਾ ਬੈਠਾ ਮਾਂ ਵੀ ਮਾਈਟ ਕੀ ਗੱਲ ਕਹਿੰਦਾ ਵੈਰੀ ਸੈਡ ਫਲਾਣਾ ਨੀ ਕਹਿਣਾ ਮਾਂ ਵੀ ਮਾਈਟ ਵੀ ਆਪਣੀ ਲਾਈਫ ਤਾਂ ਵੀ ਇੱਕ ਬੈਲੂਨ ਆਫ ਵਾਟਰ ਹੈ ਨਾ ਐਨੀ ਟਾਈਮ ਪੋਪ ਹੋ ਸਕਦੀ ਹੈ ਇਹ ਵੀ ਤੁਹਾਨੂੰ ਕਹਿੰਦੀ ਮੈਂ ਉਸੀ ਤੇਰਾ ਸਾਹ ਚੱਲ ਰਿਹਾ ਥੋੜਾ ਤੂੰ ਗੋਡ ਦਾ ਉਹੀ ਸ਼ੁਕਰ ਕਰ ਉਹ ਇੰਨੇ ਚ ਗੁਰੇ ਦਾ ਮਾਇੰਡ ਚੇਂਜ ਹੋ ਗਿਆ ਕਹਿੰਦਾ ਯਾਰ ਮਾਈਟ ਤਾਂ ਮੇਰਾ ਪੁਆਇੰਟ ਆਫ ਵਿਊ ਚੇਂਜ ਕਰਤਾ ਬਹੁਤ ਸ਼ੁਕਰ ਕਰਨਾ ਚਾਹੀਦਾ ਕੱਲ ਦਾ ਪਤਾ ਨੀ ਕਿਆ ਹੋਣਾ ਕਿਆ ਨਹੀਂ ਹੋਣਾ ਉਹਦੇ ਕਰਕੇ ਬੈਟਰ ਵੀ ਆਪਣੀ ਲਾਈਫ ਹੈਗੀ ਵਧੀਆ ਨਾ ਖੁਸ਼ ਹੋ ਕੇ ਜੀ ਉਹ ਕਹਿੰਦਾ ਯਾਰ ਵਧੀਆ ਠੀਕ
ਬਿਲਕੁਲ ਜੀ ਬਿਲਕੁਲ ਓਕੇ ਸਤਿ ਸ੍ਰੀ ਅਕਾਲ ਰਜਨਦੀਪ ਕੈਨਬਰਾ ਤੋਂ ਜੁੜੇ ਸਨ ਤੇ ਤੁਸੀਂ ਹੁਣ ਇਸ ਚੋਂ ਜਿਹੜੀ ਇਸ ਕਾਲ ਦੇ ਵਿੱਚੋਂ ਜੇ ਕੋਈ ਗ੍ਰਹਿਣ ਕੀਤੀ ਹੈ ਗੱਲ ਜਾਂ ਜੇ ਗ੍ਰਹਿਣ ਕਰਨ ਵਾਲੀ ਆ ਤਾਂ ਉਹ ਇਹ ਹੈ ਜੀ ਵੀ ਕੱਲੀ ਅਸੀਂ ਮੋਟੀਵੇਸ਼ਨ ਉਹ ਐਂ ਨਾ ਹੋਵੇ ਵੀ ਅਸੀਂ ਜਾਤ ਧਰਮ ਪਾਤ ਦੇ ਨਾਂ ਤੇ ਜਾਂ ਆਪਦੇ ਆਲੇ ਦੁਆਲੇ ਨੂੰ ਦੇ ਰਹੇ ਹਾਂ ਮੋਟੀਵੇਸ਼ਨ ਕਿਸੇ ਨੂੰ ਵੀ ਦਿੱਤੀ ਜਾ ਸਕਦੀ ਹੈ ਦੇਖੋ ਹੁਣ ਗੋਰੇ ਨੂੰ ਚਾਹੇ ਜਿਵੇਂ ਵੀ ਮਰਜ਼ੀ ਸੀ ਉਹਨਾਂ ਨੇ ਆਪਣਾ ਜਿਹੜਾ ਪੁਆਇੰਟ ਦੱਸਿਆ ਰਜਨ ਨੇ ਤਾਂ ਉਹਨੂੰ ਗੋਰੇ ਦੇ ਮੂੰਹ ਤੇ ਖੁਸ਼ੀ ਆਈ ਪਰ ਮੈਂ ਇੰਨਾ ਕੁ ਜ਼ਰੂਰ ਕਹਿ ਸਕਦਾ ਵੀ ਜੋ ਤੁਸੀਂ ਕਿਸੇ ਦੇ ਮੂੰਹ ਦੇ ਉੱਤੇ ਖੁਸ਼ੀ ਲਿਆਉਣ ਦਾ ਕਾਰਨ ਬਣਦੇ ਹੋਣਾ ਤੇ ਤੁਹਾਡਾ ਅੰਦਰ ਵੀ ਜਾਣਦਾ ਜੀ ਉਦੋਂ ਤੁਹਾਨੂੰ ਅੰਦਰੋਂ ਕਿੰਨੀ ਖੁਸ਼ੀ ਮਿਲਦੀ ਆ ਤੇ ਅਗਲੇ ਦੀਆਂ ਜਿਹੜੀਆਂ ਕਹਿੰਦੇ ਨੀ ਹੁੰਦੇ ਕਿ ਦੇਸੀ ਸਾਡੇ ਮਾਲ ਵਿੱਚ ਕਹਿੰਦੇ ਵੀ ਅਗਲੇ ਦੀਆਂ ਆਂਦਰਾਂ ਵੀ ਸੀਸਾਂ ਦਿੰਦੀਆਂ ਇੱਕ ਭਾਵਨਾ ਵਾ ਵਿਅਕਤੀਆਂ ਆਉਣ ਦੀ ਆਂਦਰਾਂ ਭਾਵੇਂ ਸੀਸਾਂ ਨਹੀਂ ਦਿੰਦੀਆਂ ਹੁੰਦੀਆਂ ਆਂਦਰਾਂ ਮੀਨਸ ਇੱਕ ਭਾਵਨਾ ਵੀ ਗਹਿਰਾਈ ਦਿਖਾਈ ਗਈ ਆ ਵੀ ਕਿੱਥੋਂ ਕਿੰਨੀ ਗਹਿਰਾਈ ਤੋਂ ਤੁਹਾਨੂੰ ਅਗਲਾ ਸੀਸਾਂ ਦਿੰਦਾ ਸੋ ਦੋਸਤੋ ਕੋਸ਼ਿਸ਼ ਕਰਿਆ ਕਰੋ ਚੰਗੇ ਚ ਆਪਦੇ ਲਈ ਚੰਗੇ ਸ਼ਬਦ ਸੁਣਨ ਲਈ ਜਾਂ ਚੰਗੀ ਸੀਸਾਂ ਲੈਣ ਲਈ ਪਹਿਲਾਂ ਖੁਦ ਵੀ ਕੋਈ ਨਾ ਕੋਈ ਹੈਲਪ ਕਰਨ ਦੀ ਕੋਸ਼ਿਸ਼ ਕਰਿਆ ਕਰੋ ਪਲਵਿੰਦਰ ਸਿੰਘ ਜੁੜਿਆ ਜੀ ਉਹਨਾਂ ਨੇ ਇੱਕ ਖਬਰ ਸਾਂਝੀ ਕਰੀ ਹੈ ਕਹਿੰਦੇ ਆਸਟ੍ਰੇਲੀਆ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ 12ਵੀਂ ਪਾਸ ਪ੍ਰੀਖਿਆ ਨੂੰ ਮਾਨਤਾ ਦੇਣ ਤੋਂ ਨਾ ਜਸਵੰਤ ਸਿੰਘ ਪੁਰਵਾ ਉਹਦੀ ਖਬਰ ਲੱਗੀ ਹੈ ਜੀ ਫਰੀਦਕੋਟ ਤੋਂ ਪਰ ਇਹ ਖਬਰ ਲੰਮੀ ਚੌੜੀ ਹੈ ਤੇ ਆਪਾਂ ਕੋਸ਼ਿਸ਼ ਕਰਾਂਗੇ ਇਸ ਖਬਰ ਦੇ ਉੱਤੇ ਬਾਅਦ ਦੇ ਵਿੱਚ ਧਿਆਨ ਮਾਰੀਏ ਤੇ ਕੀ ਗੱਲ ਆ ਤੇ ਇਹਦਾ ਅੰਦਰਲੀ ਗੱਲ ਕੱਢ ਕੇ ਲਿਆਈਏ ਰਿਸ਼ੀ ਸਿੱਧੂ ਕੈਲੀਫੋਰਨੀਆ ਵਾਲੇ ਜੁੜੇ ਆ ਥੈਂਕਸ ਸ਼ੇਅਰਿੰਗ ਪੋਜ਼ਿਟਿਵ ਥਿੰਕਿੰਗ ਸਭ ਵੀ ਐਪਰੀਸ਼ੀਏਟ ਵਟ ਯੂ ਡੂ ਫਾਰ ਆਵਰ ਲਿਸਨਰਸ ਸੋ ਬਹੁਤ ਮਿਹਰਬਾਨੀ ਜੀ ਤੁਹਾਡਾ ਸਾਰਿਆਂ ਦਾ ਪਿਆਰ ਆ ਜੀ ਰਿਸ਼ੀ ਸਿੱਧੂ ਜੀ ਤੇ ਕੈਲੀਫੋਰਨੀਆ ਦੇ ਵਿੱਚ ਕਿਹੋ ਜਿਹਾ ਦਿਨ ਚੜਿਆ ਜ਼ਰੂਰ ਸਾਂਝ ਪਾਇਓ ਅੰਮ੍ਰਿਤ ਸਿੰਘ ਸਾਡੇ ਨਾਲ ਜੁੜੇ ਆ ਸਤਿ ਸ੍ਰੀ ਅਕਾਲ ਬੁਲਾ ਰਿਹਾ ਤੇ ਕਹਿੰਦੇ ਰਿਹਾ ਹਾਜ਼ਰੀ ਕਬੂਲ ਕਰਿਓ ਜੀ ਨਸ਼ੇ ਛੱਡੋ ਤੇ ਨਸ਼ੇ ਵੇਚਣ ਵਾਲਿਆਂ ਦੀ ਸੂਚਨਾ ਦਿਓ 181 ਦੇ ਉੱਤੇ ਡਾਇਲ ਘੁਮਾਓ ਜੀ ਇਹ ਸੁਖਵੀਰ ਬਾਦਲ ਹੋਰਾਂ ਦੀ ਇਸ਼ਤਿਹਾਰ ਛਪਿਆ ਜੀ ਨਾਲ ਲਿਖਿਆ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ ਮੁਹਾਵਰਾ ਬਿੱਲੀ ਕੁੱਲ ਫਿੱਟ ਬੈਠੇ ਬੈਠ ਰਿਹਾ ਕਿ ਨਹੀਂ ਦੋਸਤੋ ਦੇਖੋ ਇਹ ਵਿਚਾਰ ਆ ਜੀ ਵੀ ਆਪੋ ਆਪਣਾ ਤੇ ਪਰ ਜੇ ਕੋਈ ਚੰਗੇ ਪਾਸੇ ਜਾ ਰਿਹਾ ਤੇ ਚੰਗੀ ਕਹਿ ਰਿਹਾ ਤਾਂ ਸਾਨੂੰ ਸਲਾਉਣਾ ਬਣਦਾ ਜਗਤਾਰ ਸਿੰਘ ਗਿੱਲ ਫੇਰ ਜੁੜੇ ਆ ਕਹਿੰਦੇ ਟਹਿਣਾ ਸਾਹਿਬ ਨੂੰ ਜਨਮ ਦਿੰਦੀਆਂ ਮੁਬਾਰਕਾਂ ਦੇ ਦਿਓ ਜੀ ਸਾਡੇ ਬੰਨਿਓ ਬਿਲਕੁਲ ਜੀ ਮੁਬਾਰਕਾਂ ਆਪਾਂ ਸਾਰੇ ਲਿਸਨਰਸ ਵੱਲੋਂ ਦੇ ਚੁੱਕੇ ਹਾਂ ਹਰਪ੍ਰੀਤ ਕੋਹਲੀ ਫੇਰ ਜੁੜਿਆ ਜੀ ਬ੍ਰਿਸਬਨ ਵਾਲੇ ਉਹਨਾਂ ਨੇ ਕਿਹਾ ਜੀ ਅਮਨ ਜਾਨਕ ਦਾ ਗੀਤ ਬਹੁਤ ਹੀ ਸੋਹਣਾ ਲੱਗਿਆ ਜੀ ਬੱਬਲ ਟਹਿਣੇ ਨੂੰ ਮੁਬਾਰਕਾਂ ਦਿਓ ਜੀ ਵੀਰਪਾਲ ਮੈਲਬਨ ਤੋਂ ਜੁੜੇ ਸਤਿ ਸ੍ਰੀ ਅਕਾਲ ਮਿੰਟੂ ਵੀਰ ਜੀ ਲਿਸਨਿੰਗ ਯੂਅਰ ਪ੍ਰੋਗਰਾਮ ਆਫਟਰ ਲੌਂਗ ਟਾਈਮ ਐਂਡ ਆਲਵੇਜ਼ ਸਮਥਿੰਗ ਟੂ ਲਰਨ ਫਰੋਮ ਯੂ ਤੁਹਾਡੀ ਪੋਜ਼ਿਟਿਵਿਟੀ ਵਾਲੀ ਗੱਲ ਖੁਦ ਨੂੰ ਮੋਟੀਵੇਟ ਕਰਨ ਵਾਲੀ ਗੱਲ ਬਹੁਤ ਵਧੀਆ ਲੱਗੀ ਜੀ ਆਈ ਵਿਲ ਟਰਾਈ ਟੂ ਅਪਲਾਈ ਮਾਈ ਸੈਲਫ ਪਲੀਜ਼ ਪਲੇ ਸੌਂਗ ਇੰਨੇ ਬਿੱਲੇ ਬੇਲਾ ਬਾਏ ਸਤਿੰਦਰ ਸਰਤਾਜ ਬਿਲਕੁਲ ਜੀ ਕੋਸ਼ਿਸ਼ ਕਰਾਂਗੇ ਤੁਹਾਡਾ ਗੀਤ ਵੀ ਸੁਣਾਵਾਂਗੇ ਤੁਸੀਂ ਪ੍ਰੋਗਰਾਮ ਪਸੰਦ ਕਰਿਆ ਇਸ ਲਈ ਧੰਨਵਾਦ ਹਰਮਨਪ੍ਰੀਤ ਸਿੰਘ ਜੁੜੇ ਆ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਗਾਣਾ ਸੁਣਾ ਦਿਓ ਜੀ ਜਜ਼ਬਾ ਬਾਏ ਸਤਿੰਦਰ ਸਾਹਿਬ ਅੱਜ ਦੇ ਟੌਪਿਕ ਤੇ ਅਗਰ ਟਾਈਮ ਮਿਲੇ ਤਾਂ ਬਿਲਕੁਲ ਜੀ ਜਾਂਦੇ ਜਾਂਦੇ ਤੁਹਾਨੂੰ ਜ਼ਰੂਰ ਗਾਣਾ ਸੁਣਾਵਾਂਗੇ ਪਰ ਇੱਧਰ ਕਾਲਰ ਜੁੜ ਚੁੱਕੇ ਆ ਜੀ ਹੈਲੋ
ਹਾਂਜੀ ਬਹੁਤ ਵਧੀਆ ਜੀ ਤੇ ਸਾਰਾ ਤੁਹਾਡਾ ਪ੍ਰੋਗਰਾਮ ਸੁਣ ਰਹੇ ਸੀ ਬਹੁਤ ਵਧੀਆ ਲੱਗ ਰਿਹਾ ਸੀ ਤੇ ਮੈਂ ਸੋਚਿਆ ਕਿ ਆਪਾਂ ਵੀ ਥੋੜਾ ਜਿਹਾ ਯੋਗਦਾਨ ਪਾ ਦਈਏ ਤੁਹਾਡੇ ਪ੍ਰੋਗਰਾਮ ਦੇ ਵਿੱਚ ਤੇ ਮੈਂ ਤੁਹਾਨੂੰ ਜਿਹੜੀ ਨਿਰਾਸ਼ਾ ਦੀ ਅੱਜ ਗੱਲ ਚੱਲ ਨਿਰਾਸ਼ਾ ਦੀ ਅੱਜ ਗੱਲ ਚੱਲ ਰਹੀ ਹੈ ਨਾ ਟੌਪਿਕ ਚੱਲ ਰਿਹਾ ਆਪਣਾ ਤੇ ਮੈਂ ਉਹਦੇ ਵਿੱਚ ਤੁਹਾਨੂੰ ਗੱਲਾਂ ਮਤਲਬ ਕਿ ਦੱਸਣੀ ਚਾਹੁੰਦਾ ਕਿ ਜਦੋਂ ਆਪਾਂ ਨਿਰਾਸ਼ ਹੁੰਦੇ ਹਾਂ ਮੈਨੂੰ ਲੱਗਦਾ ਵੀ ਸ਼ਾਇਦ ਉਸਦੇ ਵਿੱਚ ਜਿਹੜੀ ਤੁਹਾਡਾ ਪਾਰਟਨਰ ਹੁੰਦਾ ਉਹ ਤੁਹਾਨੂੰ ਬਹੁਤ ਜ਼ਿਆਦਾ ਹੈਲਪ ਕਰਦਾ ਉਹ ਚੀਜ਼ ਦੇ ਵਿੱਚ ਜ਼ਿੰਦਗੀ ਤੁਹਾਡੀ ਵਾਈਫ ਆ ਜਾਂ ਏਦਾਂ ਨਾ ਤੁਹਾਡਾ ਪਾਰਟਨਰ ਕਿਉਂਕਿ ਅੱਜ ਤੋਂ 3 ਸਾਲ ਪਹਿਲਾਂ ਦੀ ਗੱਲ ਹੈ ਕਿ ਮੈਂ ਇੱਥੇ ਆਪਦੇ ਬ੍ਰਦਰ ਇਨ ਲਾ ਦੀ ਹੈਲਪ ਕੀਤੀ ਸੀ ਉਹ ਮਤਲਬ ਕਿ 2 ਨੰਬਰ ਵਿੱਚ ਹੈਗੇ ਸੀ ਵੀਜ਼ਾ ਨੀਚੇ ਉਹਨਾਂ ਦਾ ਐਕਸਪਾਇਰ ਹੋ ਗਿਆ ਸੀ ਤੇ ਉਸ ਚੀਜ਼ ਦੇ ਵਿੱਚ ਮਤਲਬ ਕਿ ਮੈਨੂੰ $25,000 ਦਾ ਮਤਲਬ ਮੇਰੇ ਕਿਸੇ ਨਾਲ ਮੇਰੇ ਰਿਸ਼ਤੇਦਾਰਾਂ ਨੇ ਵਿੱਚ ਪੈ ਕੇ ਮੇਰੇ ਨਾਲ ਫਰੋਡ ਕਰਤਾ ਸੀ ਇੱਥੇ ਮਤਲਬ ਕੰਟਰੈਕਟ ਤੇ ਮੈਰਿਜ ਕਰਵਾਈ ਸੀ ਉਹਨਾਂ ਦੀ ਹਾਂਜੀ ਉਹ ਮਤਲਬ ਕਿ ਬਹੁਤ ਜ਼ਿਆਦਾ ਗੈਂਗ ਚੱਲਦਾ ਜੀ ਇੱਕ ਵਾਰੇ ਏਦਾਂ ਮੈਰਿਜ ਕਰਾਉਣ ਦਾ ਤੇ ਆਪਣੇ ਇੰਡੀਅਨ ਸੀ ਵਿੱਚ ਤੇ ਆਪਣੇ ਗੋਰੇ ਸੀ ਤੇ ਉਹ ਮੇਰੇ ਨਾਲ $25,000 ਦਾ ਮਤਲਬ ਕਿ ਫਰੋਡ ਕੀਤਾ ਉਹਨਾਂ ਨੇ ਉਸ ਟਾਈਮ ਮਤਲਬ ਕਿ ਮੇਰੀ ਲਾਈਫ ਬਿਲਕੁਲ ਮਤਲਬ ਕਿ ਖਤਮ ਹੋ ਚੁੱਕੀ ਸੀ ਇਤਨਾ ਸਾਡੇ ਕੋਈ ਪੈਸਾ ਨਹੀਂ ਸੀਗਾ ਬਿਲਕੁਲ ਵੀ ਤੇ ਮੈਂ ਜੀਰੋ ਤੋਂ ਸਟਾਰਟ ਕੀਤੀ ਲਾਈਫ ਉਸਦੇ ਵਿੱਚ ਮਤਲਬ ਕਿ ਮੈਨੂੰ ਜੋ ਮੇਰੀ ਵਾਈਫ ਨੇ ਮਤਲਬ ਕਿ ਸਪੋਰਟ ਕੀਤੀ ਆ ਤੇ ਮਤਲਬ ਕਿ ਉਹ ਸਲਾਮਾ ਜੋ ਗਈ ਬਹੁਤ ਜ਼ਿਆਦਾ ਤੇ ਮੈਂ ਅੱਜ ਬਿਲਕੁਲ ਤਿਆਰ ਵੀ ਹੋ ਗਿਆ ਜੀ ਸਭ ਕੁਛ ਅੱਜ ਬਿਲਕੁਲ ਠੀਕ ਠਾਕ ਆ ਮੈਂ ਸੋਚਦਾ ਵੀ ਤੁਹਾਡਾ ਪਾਰਟਨਰ ਵਧੀਆ ਹੋਣਾ ਬਹੁਤ ਜ਼ਰੂਰੀ ਹੈ ਇਸ ਚੀਜ਼ ਦੇ ਲਈ
ਜੀ 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 ਦੇਖੋ ਜਿਹੜਾ ਲਾਈਫ ਪਾਰਟਨਰ ਆ ਸਭ ਤੋਂ ਵੱਧ ਟਾਈਮ ਆ ਤੁਸੀਂ ਉਹਦੇ ਨਾਲ ਸਪੈਂਡ ਕਰਦੇ ਹੋ ਤੇ ਸਭ ਤੋਂ ਵੱਧ ਟਾਈਮ ਉਹਨਾਂ ਨਾਲ ਕੋਲੇ ਰਹਿੰਦੇ ਹੋ ਤੇ ਜੇ ਤੁਹਾਡਾ ਲਾਈਫ ਪਾਰਟਨਰ ਤੁਹਾਨੂੰ ਮੋਟੀਵੇਸ਼ਨ ਦਿੰਦਾ ਤੁਹਾਨੂੰ ਅੱਗੇ ਵਧਣ ਲਈ ਪ੍ਰੇਰਦਾ ਤੇ ਤੁਹਾਨੂੰ ਪੋਜ਼ਿਟਿਵਿਟੀ ਦਿੰਦਾ ਤਾਂ ਮੈਨੂੰ ਲੱਗਦਾ ਵੀ ਤੁਹਾਡੀ ਜ਼ਿੰਦਗੀ ਸਵਰਗ ਬਣ ਜਾਂਦੀ ਹੈ ਜੀ ਇਹ ਤੁਸੀਂ ਬਹੁਤ ਇੱਕ ਸੱਚ ਕਿਹਾ ਜੀ ਤੇ ਤੁਸੀਂ ਚਹਿਲ ਸਾਹਿਬ ਜੁੜੇ ਹੋ ਪ੍ਰੋਗਰਾਮ ਚ ਬਹੁਤ ਬਹੁਤ ਧੰਨਵਾਦ ਤੁਹਾਡਾ
ਥੈਂਕ ਯੂ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਸੋ ਦੋਸਤੋ ਗੁਰਜੀਤ ਸਿੰਘ ਚਹਿਲ ਜੁੜੇ ਹੋਏ ਸਨ ਸਾਡੇ ਨਾਲ ਫੋਨ ਦੇ ਜ਼ਰੀਏ ਤੇ ਅਗਲੀ ਜਿਹੜੀ ਕਾਲ ਆਉਣ ਤੋਂ ਪਹਿਲਾਂ ਮੈਂ ਬਹੁਤ ਸਾਰੀਆਂ ਈਮੇਲਸ ਆਈਆਂ ਨੇ ਸੱਜਣਾ ਮਿੱਤਰਾਂ ਦੀਆਂ ਤੇ ਉਹ ਜ਼ਰੂਰ ਲੈਣੀਆਂ ਚਾਹਾਂਗਾ ਜੀ ਦਲਜੀਤ ਸਿੰਘ ਮਹਿਤਾ ਚੌਕ ਹੋਰਾਂ ਨੇ ਵੀ ਜਿਹੜਾ ਉਹਨਾਂ ਦਾ ਮੈਸੇਜ ਆਪਾਂ ਸ਼ੇਅਰ ਕਰ ਦਿੱਤਾ ਸੀ ਜੀ ਨੈਗੇਟਿਵਿਟੀ ਦੇ ਉੱਤੇ ਰਾਜ ਪੰਗੂ ਸਿੰਘਾਪੁਰ ਤੋਂ ਫੇਰ ਜੁੜੇ ਆ ਜੀ ਉਹਨਾਂ ਨੇ ਕਿਹਾ ਜੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਜੀ ਕਹਿੰਦੇ ਤੇ ਨਾਲ ਉਹਨਾਂ ਨੇ ਇੱਕ ਫੋਟੋ ਸਾਂਝੀ ਕੀਤੀ ਹੈ ਡਾਕਟਰ ਕਹਿੰਦਾ ਕਿ ਸਵੇਰੇ ਜਲਦੀ ਉੱਠਣ ਨਾਲ ਉਮਰ ਵੱਧਦੀ ਹੈ ਮੁਰਗਾ ਜਲਦੀ ਉੱਠਦਾ ਹੈ ਸ਼ਾਮ ਨੂੰ ਸ਼ਹੀਦ ਹੋ ਜਾਂਦਾ ਵਹਿਮ ਤੋਂ ਬਚੋ ਆਰਾਮ ਨਾਲ ਉੱਠੋ ਸੋ ਵਾਕਈ ਮਜ਼ਾਕ ਦੇ ਵਿੱਚ ਭੰਗੂ ਸਾਹਿਬ ਨੇ ਇੱਕ ਸ਼ੇਅਰ ਕੀਤਾ ਸਾਡੇ ਨਾਲ ਜੀ ਕਹਿੰਦੇ ਦੇਖੋ ਵੀ ਇਹਨੂੰ ਮੁਰਗੇ ਤੇ ਉਹਨਾਂ ਨੇ ਢਾਲਤਾ ਪਰ ਦੋਸਤੋ ਨੈਗੇਟਿਵਿਟੀ ਕਿਸੇ ਵੀ ਚੀਜ਼ ਚੋਂ ਕੱਢੀ ਜਾ ਸਕਦੀ ਹੈ ਉਹਦਾ ਵੱਖਰਾ ਅੰਗ ਕਿਸੇ ਚੋਂ ਵੀ ਦੇਖਿਆ ਜਾ ਸਕਦਾ ਜਦੋਂ ਮੈਂ ਤੁਹਾਨੂੰ ਕਹਿ ਰਿਹਾ ਸੀ ਨਾ ਵੀ ਠਰਮੇ ਉਦੋਂ ਮੈਨੂੰ ਆਪ ਹੀ ਦਿਮਾਗ ਚ ਆ ਰਿਹਾ ਸੀ ਯਾਰ ਫਿਰ ਬਰਕਤ ਕਿੱਥੇ ਗਈ ਮੈਂ ਬਰਕਤ ਫੋਲੋ ਕਰਦਾ ਵੀ ਬੰਦੇ ਚ ਬਰਕਤ ਹੋਣੀ ਚਾਹੀਦੀ ਆ ਕਈ ਵਾਰੀ ਇਹ ਗੱਲਾਂ ਆਪਸ ਵਿੱਚ ਹੀ ਵਿਰੋਧ ਭਾਸ਼ਾ ਚ ਹੋ ਜਾਂਦੀਆਂ ਪਰ ਵੱਖਰੇ ਵੱਖਰੇ ਨਜ਼ਰੀਏ ਹੁੰਦੇ ਇਹਨਾਂ ਦੇ ਸਾਨੂੰ ਹਰ ਵੇਲੇ ਵੱਖਰੇ ਢੰਗ ਨਾਲ ਉਹਨੂੰ ਲੈਣਾ ਪੈਂਦਾ 277 ਨੰਬਰ ਤੋਂ ਜੁੜੇ ਆ ਜੀ 227 ਨੰਬਰ ਤੋਂ ਗੁੱਡ ਮਾਰਨਿੰਗ ਬਰਾੜ ਸਾਹਿਬ ਆਲ ਲਿਸਨਰ ਐਂਡ ਆਲ ਟੀਮ ਮੈਂਬਰ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ ਥੈਂਕਸ ਬਾਈ ਜੀ ਤੁਹਾਡਾ ਨੰਬਰ ਆ ਜਿਹੜਾ 2227 ਆ ਮਗਰ ਤੇ ਆਪਣਾ ਨਾਮ ਵੀ ਜ਼ਰੂਰ ਲਿਖ ਕੇ ਭੇਜੋ ਤਾਂ ਕਿ ਅਸੀਂ ਰਜਿਸਟਰਡ ਕਰ ਸਕੀਏ ਨੰਬਰ ਤੇ ਗਾਂਹ ਨੂੰ ਤੁਹਾਨੂੰ ਨਾਂ ਤੋਂ ਸੰਬੋਧਨ ਕਰ ਸਕੀਏ ਮੇਰੇ ਗ੍ਰਾਈ ਮੇਰੇ ਪਿੰਡ ਤੋਂ ਇਸੂ ਮਲਕਾਣਾ ਤੋਂ ਜੁੜੇ ਆ ਜੀ ਹਰਗੋਬਿੰਦ ਸਿੰਘ ਤੇ ਹਰਗੋਬਿੰਦ ਸਿੰਘ ਉਹਨਾਂ ਨੇ ਸਤਿ ਸ੍ਰੀ ਅਕਾਲ ਬਣਾ ਰਹੇ ਆ ਕਹਿੰਦੇ ਬਰਾੜ ਸਾਹਿਬ ਕਹਿੰਦੇ ਪ੍ਰੋਗਰਾਮ ਸੁਣ ਰਹੇ ਆ ਸ਼ੋਅ ਬਹੁਤ ਵਧੀਆ ਚੱਲ ਰਿਹਾ ਜੀ ਤੇ ਪਿੰਡ ਸਾਹਿਬ ਠੀਕ ਠਾਕ ਹੈ ਜੀ ਚਲੋ ਜੀ ਪਿੰਡ ਬੰਨਿਓ ਠੰਡੀਆਂ ਹਵਾਵਾਂ ਦੇ ਬੁੱਲੇ ਆਉਂਦੇ ਰਹਿਣ ਇਹੀ ਸਾਡੀ ਦੁਆ ਤੇ ਤੁਸੀਂ ਵੱਡੇ ਤੜਕੇ ਉੱਠ ਕੇ ਪ੍ਰੋਗਰਾਮ ਸੁਣ ਰਹੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਪਿੰਦਰ ਬਰਾੜ ਸਾਡੇ ਨਾਲ ਜੁੜਿਆ ਜੀ ਕਾਫੀ ਚਿਰ ਪਹਿਲਾਂ ਉਹਨਾਂ ਦਾ ਮੈਸੇਜ ਆਇਆ ਸੀ ਘੰਟਾ ਪਹਿਲਾਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਿਹਾ ਮਿੰਟੂ ਭਾਜੀ ਮੈਂ ਨਿਊ ਮੂਵੀ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦ ਬਾਰੇ ਗੱਲ ਕਰਨੀ ਚਾਹੁੰਦਾ ਹਾਂ ਇਹ ਮੂਵੀ ਮੈਨੂੰ ਦੇਖਣ ਦਾ ਮੌਕਾ ਮਿਲਿਆ ਬਹੁਤ ਸੋਹਣੀ ਮੂਵੀ ਆ ਜੇ ਪਰ ਮੈਨੂੰ ਇਸ ਮੂਵੀ ਦੇ ਪ੍ਰਮੋਸ਼ਨ ਤੋਂ ਤਰ੍ਹਾਂ ਨਾਲ ਨਹੀਂ ਹੋਈ ਇਸ ਦੀ ਪ੍ਰਮੋਸ਼ਨ ਉਸ ਤਰ੍ਹਾਂ ਨਾਲ ਹੀ ਹੋਈ ਲੱਗਦੀ ਜਿੰਨੀ ਵਧੀਆ ਇਹ ਮੂਵੀ ਆ ਸੋ ਮੈਂ ਸਭ ਨੂੰ ਰਿਕੁਐਸਟ ਕਰਨੀ ਚਾਹੁੰਦਾ ਹਾਂ ਕਿ ਜਿਨ੍ਹਾਂ ਨੇ ਵੀ ਇਹ ਮੂਵੀ ਨਹੀਂ ਦੇਖੀ ਪਲੀਜ਼ ਉਹ ਜ਼ਰੂਰ ਦੇਖ ਆਉਣ ਤਾਂ ਕਿ ਮੂਵੀ ਬਣਾਉਣ ਵਾਲੇ ਨੂੰ ਇਹੋ ਜਿਹੇ ਹੋਰ ਜਿਹੜੇ ਪ੍ਰੋਜੈਕਟ ਬਣਾਉਣ ਲਈ ਥੋੜਾ ਹੌਸਲਾ ਮਿਲੇ ਜੇ ਅਸੀਂ ਸਾਥ ਨਹੀਂ ਦੇਵਾਂਗੇ ਤਾਂ ਹਿੰਮਤ ਕੌਣ ਕਰੇਗਾ ਇਹਨਾਂ ਪ੍ਰੋਜੈਕਟ ਤੇ ਕੰਮ ਕਰਨ ਲਈ। ਸੋ ਬਰਾੜ ਸਾਹਿਬ ਤੁਸੀਂ ਜੇ ਕੋਸ਼ਿਸ਼ ਕਰੋ ਜੀ ਕਾਲ ਲਾ ਲਓ ਤੇ ਜੇ ਹੋ ਸਕੇ ਤਾਂ ਤੁਸੀਂ ਫੋਨ ਜ਼ਰੀਏ ਹੀ ਇਸ ਮੂਵੀ ਦੀ ਥੋੜੀ ਬਹੁਤ ਹੋਰ ਗੱਲਬਾਤ ਸਾਡੇ ਨਾਲ ਸਾਂਝੀ ਕਰੋ। ਜੇ ਤੁਹਾਡੇ ਕੋਲ ਟਾਈਮ ਹੈ ਤਾਂ ਜ਼ਰੂਰ 2 ਮਿੰਟ ਕਾਲ ਲਾਓ, ਕਿਉਂਕਿ ਅਸੀਂ ਤਾਂ ਰਿਕੁਐਸਟ ਸ਼ੁਰੂ ਚ ਕੀਤੀ ਸੀ ਵੀ ਨਨਕਾਣਾ ਸਾਹਿਬ ਜਿਹੜੀ ਮੂਵੀ ਦਾ ਜਿਹੜੇ ਸਾਕੇ ਤੇ ਜੇ ਕੋਈ ਗੱਲ ਕਰਨੀ ਚਾਹੇ ਤਾਂ ਜ਼ਰੂਰ ਕਰਿਓ। ਗੁਰਜੀਤ ਸੇਖੋਂ ਜੁੜੇ ਆ, ਵੈਸਟ ਸਟਾਰ ਆਫ ਮੰਡੇ, ਲਹਿਰਾਂ ਆਫ ਆਲ ਟਾਈਮ, ਬਰਾੜ ਸਾਹਿਬ ਜੁਗ ਜੁਗ ਜੀਓ, ਵਾਹਿਗੁਰੂ ਸਦਾ ਚੜ੍ਹਦੀ ਕਲਾ ਚ ਬਖਸ਼ੇ। ਸੋ ਬਹੁਤ ਮਿਹਰਬਾਨੀ ਸੇਖੋਂ ਸਾਹਿਬ, ਤੁਸੀਂ ਦੁਆ ਦਿੱਤੀਆਂ, ਪਿਆਰ ਬਖਸ਼ਿਆ, ਤੁਹਾਡਾ ਪਿਆਰ ਹੀ ਹੈ ਜੀ ਇੱਥੋਂ ਤੱਕ ਲੈ ਕੇ ਆਉਂਦਾ। ਕੁਲਵਿੰਦਰ ਸਿੰਘ ਜੁੜੇ ਆ, ਗੁੱਡ ਮਾਰਨਿੰਗ ਮਿੰਟੂ ਭਾਜੀ, ਟੀ ਵਿਦ ਮਿੰਟੂ ਇੰਜੋਇੰਗ ਦਾ ਜੀ, ਮੈਂ ਕੈਪਟਨ ਥੋੜਾ ਵੀ ਕੈਪਟਨ ਵਿਦ ਕੌਫੀ ਪੀਊਂਗੇ, ਮੈਂ ਤਾਂ ਉਹ ਜਗਮੀਤ ਬਰਾੜ ਨੀ ਕਹਿੰਦਾ ਸੀ, ਜਗਮੀਤ ਲੱਸੀ ਵਿਦ ਜਗਮੀਤ ਬਰਾੜ, ਆਪਾਂ ਤਾਂ ਲੱਸੀ ਜੋਗੇ ਹਾਂ। ਸੋ ਕੋਈ ਚੱਕਰ ਨੀ ਜੀ, ਤੁਹਾਡਾ ਪਿਆਰ ਆ ਤੇ ਪਿਆਰ ਨਾਲ ਹੀ ਸਾਰਾ ਕੁਛ ਇਹ ਅੱਗੇ ਵੱਧਦੇ ਆ। ਅੱਗੇ ਸਾਡੇ ਨਾਲ ਜੁੜੇ ਆ ਜੀ ਮਨਦੀਪ ਸਿੰਘ, ਕਹਿੰਦੇ ਸਤਿ ਸ੍ਰੀ ਅਕਾਲ ਮਿੰਟੂ ਭਾਜੀ, ਕੀ ਹਾਲ ਚਾਲ ਆ, ਨਾਈਸ ਸੌਂਗ। ਐਡਮਿੰਟਨ ਤੋਂ ਮਨਦੀਪ ਸਿੰਘ ਬੋਲ ਰਿਹਾ, ਐਡਮਿੰਟਨ ਵਾਲੇ ਉਹ ਵਾਰ ਵਾਰ ਯਾਦ ਨਾ ਮੈਨੂੰ ਕਰਾਉਣਾ ਪਵੇ, ਮੈਂ ਆ ਰਿਹਾ ਜੀ ਜੁਲਾਈ ਦੇ ਵਿੱਚ, ਲੜਾਈ ਦੇ ਪਹਿਲੇ ਹਫ਼ਤੇ ਵਿੱਚ ਐਡਮਿੰਟਨ ਆ, ਤੇ ਮੈਂ ਕੱਲ ਹੀ ਸੁਣਿਆ ਹਰਬੰਸ ਬੁੱਟਰ ਹੋਰਾਂ ਤੋਂ ਵੀ ਉੱਥੇ ਇੱਕ ਬਹੁਤ ਤਕੜਾ ਮੇਲਾ ਲੱਗਦਾ, ਜਿਹੜਾ ਕਹਿੰਦੇ ਇਸ ਦੁਨੀਆਂ ਦੇ ਉੱਤੇ ਲੱਗਣ ਵਾਲਾ ਸਭ ਤੋਂ ਵੱਡਾ ਮੇਲਾ ਜੁਲਾਈ ਦੇ ਵਿੱਚ, ਤੇ ਮੇਲੇ ਦੇ ਵਿੱਚ ਫਿਰ ਆਪਾਂ ਪਹਿਲਾਂ ਪਾਉਣੀਆਂ ਜੀ ਤੁਹਾਡੇ ਨਾਲ ਰਲ ਕੇ, ਸੋ ਭੁੱਲਣਾ ਜਾਏ ਹੁਣ ਡੇਟ। ਸੁਖ ਚੱਠਾ ਹੋਰਾਂ ਨੇ ਬੜੀ ਲੰਮੀ ਚੋਰੀ ਸਟੋਰੀ ਭੇਜਤੀ ਜੀ, ਤੇ ਭੇਜ ਵੀ ਅੰਗਰੇਜ਼ੀ ਚ ਦਿੱਤੀ ਹੈ, ਤਾਂ ਮੇਰੇ ਇਮਤਿਹਾਨ ਆ ਜੀ, ਨਾ ਭਰਾ ਮੇਰਾ ਐਡੀ ਵੱਡੀ ਅੰਗਰੇਜ਼ੀ ਨੀ, ਮੈਥੋਂ ਆਨਲਾਈਨ ਪੜ੍ਹੀ ਜਾਣੀ ਹੈ, ਮੈਂ ਬਾਅਦ ਚ ਪੜੂੰਗਾ ਤੇ ਫੇਰ ਤੁਹਾਨੂੰ ਇਹਦਾ ਜਵਾਬ ਦੇਊਂਗਾ, ਸੋ ਮਾਫੀ ਚਾਹੁੰਦਾ ਜੀ, ਹੁਣ ਮੇਰੀ ਇਮਤਿਹਾਨ ਨਾਲ ਲਾਈਵ ਲਓ ਤੁਸੀਂ। ਤੇ ਇੱਧਰ ਬਲਰਾਜ ਸਿੰਘ ਜੁੜਿਆ ਜੀ, ਗੁੱਡ ਮਾਰਨਿੰਗ ਮਿੰਟੂ ਭਾਜੀ, ਪ੍ਰੋਗਰਾਮ ਸੁਣ ਰਹੇ ਹਾਂ, ਕੰਮ ਤੇ ਵੀ ਹਾਂ, ਹਾਜ਼ਰੀ ਕਬੂਲ ਕਰਿਓ ਜੀ, ਥੈਂਕਸ ਬਲਰਾਜ ਮੈਲਬਰਨ। ਸੋ ਬਹੁਤ ਬਹੁਤ ਮਿਹਰਬਾਨੀ ਜੀ, ਤੁਹਾਡੀ ਹਾਜ਼ਰੀ ਕਬੂਲ ਹੋ ਚੁੱਕੀ ਹੈ ਜੀ, ਫੋਨ ਲਾਈਨਾਂ ਖੁੱਲੀਆਂ 02-85-99-28-11-20-25 ਹੋਰ ਰਹਿ ਗਏ ਆ, ਇੱਕ ਦੋ ਕਾਲਰਾਂ ਨੂੰ ਬੇਨਤੀ ਹੈ ਜੀ ਆਓ ਜ਼ਰੂਰ ਗੱਲਬਾਤ ਕਰਦੇ ਹਾਂ। ਤੇ ਇੱਧਰ ਪੰਕਜ ਹੋਰਾਂ ਨੇ ਭੇਜਿਆ ਜੀ ਸਾਨੂੰ, ਸਤਿ ਸ੍ਰੀ ਅਕਾਲ, ਕਹਿੰਦੇ ਹਰਮਨ ਟੀਮ ਨੂੰ, ਦੇਸ਼ ਵਿਦੇਸ਼ ਵਸਦੇ ਸਾਰੇ ਸਰੋਤਿਆਂ ਨੂੰ। ਪੰਕਜ ਸ਼ਰਮਾ ਹੋਰਾਂ ਨੇ ਸਿਡਨੀ ਤੋਂ ਭੇਜਿਆ ਜੀ, ਤੇ ਉਹਨਾਂ ਨੇ ਇੱਕ ਡੱਡੂ ਦੀ ਕਹਾਣੀ ਭੇਜੀ ਹੈ ਜੀ, ਕਹਿੰਦੇ ਇੱਕ ਡੱਡੂ ਦਰਖਤ ਦੀ ਟੀਸੀ ਤੇ ਚੜ੍ਹਨ ਦੀ ਸੋਚਦਾ ਹੈ ਤੇ ਅੱਗੇ ਵੱਧਦਾ ਹੈ, ਬਾਕੀ ਸਾਰੇ ਡੱਡੂ ਰੌਲਾ ਪਾਉਣ ਲੱਗੇ, ਇਹ ਸੰਭਵ ਹੈ, ਅੱਜ ਤੱਕ ਕੋਈ ਨਹੀਂ ਚੜ੍ਹ ਸਕਿਆ, ਇਹ ਸੰਭਵ ਹੈ, ਨਹੀਂ ਚੜ੍ਹ ਸਕੇਗਾ, ਪਰ ਡੱਡੂ ਆਖਿਰ ਟੀਸੀ ਤੇ ਚੜ੍ਹ ਗਿਆ, ਪਤਾ ਕਿਉਂ, ਕਿਉਂਕਿ ਉਹ ਡੱਡੂ ਬੋਲਾ ਸੀ ਤੇ ਸਾਰੇ ਡੱਡੂ ਜੋ ਰੌਲਾ ਪਾ ਰਹੇ ਸਨ ਉਹ ਦੇਖ ਕੇ ਸੋਚ ਰਿਹਾ ਸੀ ਕਿ ਸਾਰੇ ਉਹਦਾ ਉਤਸ਼ਾਹ ਵਧਾ ਰਹੇ ਨੇ। ਇਸ ਲਈ ਜੇ ਤੁਸੀਂ ਆਪਣੇ ਲਕਸ਼ ਤੇ ਪਹੁੰਚਣਾ ਤਾਂ ਨਕਾਰਾਤਮਕ ਲੋਕਾਂ ਪ੍ਰਤੀ ਬੋਲੇ ਬਣ ਜਾਓ। ਵਾਹ ਸ਼ਰਮਾ ਸਾਹਿਬ, ਬਹੁਤ ਵਧੀਆ ਕਹਾਣੀ ਤੁਸੀਂ ਸ਼ੇਅਰ ਕੀਤੀ ਆ, ਵਾਕਈ ਜੀ ਕਈ ਵਾਰ ਸਾਨੂੰ ਕਈ ਚੀਜ਼ਾਂ ਨੂੰ ਇਗਨੋਰ ਕਰਕੇ ਅੱਗੇ ਵਧਣਾ ਪੈਂਦਾ, ਅਸੀਂ ਸਭ ਕੁਛ ਨੂੰ ਨਹੀਂ ਇਗਨੋਰ ਕਰ ਸਕਦੇ ਪਰ ਕੁਝ ਇੱਕ ਚੀਜ਼ਾਂ ਨੂੰ ਸਾਨੂੰ ਕਰਨਾ ਪੈਂਦਾ। ਸੋ ਬਹੁਤ ਮਿਹਰਬਾਨੀ, ਤੁਸੀਂ ਐਡੀ ਵਧੀਆ ਸਟੋਰੀ ਸਾਡੇ ਨਾਲ ਸਾਂਝੀ ਕਰੀ ਆ। ਅੱਗੇ ਗਿੱਲ ਸਾਹਿਬ ਜੁੜਿਆ ਜੀ ਹਾਂਗਕਾਂਗ ਵਾਲੇ, ਤੇ ਕਹਿੰਦੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਨਾਲ ਉਹਨਾਂ ਨੇ ਇੱਕ ਫੋਟੋ ਸ਼ੇਅਰ ਕੀਤੀ ਹੈ ਜੀ, ਫੋਟੋ ਚ ਕਹਿੰਦੇ ਤਨਾਂ ਦੀਆਂ ਦੂਰੀਆਂ ਕੁਝ ਮਾਣੇ ਨਹੀਂ ਰੱਖਦੀਆਂ, ਜੇ ਰਿਸ਼ਤਿਆਂ ਦੀਆਂ ਜੜਾਂ ਇੱਟਾਂ ਚ ਨਿਕਲਣ ਦਾ ਦਮ ਭਰਦੀਆਂ ਹੋਣ, ਸ਼ੁਭ ਸਵੇਰ ਢੁੱਡੀ ਕੇ। ਸੋ ਇੱਕ ਉਹਨਾਂ ਨੇ ਦਰਖਤ ਦੀ ਫੋਟੋ ਭੇਜੀ ਹੈ ਜਿਹਦੀਆਂ ਜੜਾਂ ਇੱਟਾਂ ਦੇ ਵਿੱਚ ਦੀ ਨਿਕਲ ਕੇ ਬਾਹਰ ਆ ਰਹੀਆਂ, ਤੇ ਕਹਿੰਦੇ ਵੀ ਤਨਾਂ ਦੀਆਂ ਦੂਰੀਆਂ ਕੁਝ ਮਾਣੇ ਨਹੀਂ ਰੱਖਦੀਆਂ, ਜੇ ਰਿਸ਼ਤਿਆਂ ਦੀਆਂ ਜੜਾਂ ਇੱਟਾਂ ਚ ਨਿਕਲਣ ਦਾ ਦਮ ਰੱਖਦੀਆਂ ਹੋਣ। ਬਹੁਤ ਵਧੀਆ ਤੁਸੀਂ ਮੈਸੇਜ ਦਿੱਤਾ ਜੀ, ਦਮ ਹੋਣਾ ਚਾਹੀਦਾ ਸਾਡੇ ਸਾਡੇ ਜਜ਼ਬੇ ਚ, ਸਾਡੇ ਚ ਸਾਡੇ ਚ ਇੱਕ ਹਿੰਮਤ ਹੋਣੀ ਚਾਹੀਦੀ ਹੈ ਤਾਂ ਕੁਝ ਵੀ ਹੋ ਸਕਦਾ। ਗੁਰਜੀਤ ਸੇਖੋਂ ਕਹਿੰਦੇ ਬੈਸਟ ਸਟਾਰ ਆਫ ਮੰਡੇ, ਲਹਿਰਾਂ ਆਫ ਆਲ ਟਾਈਮ ਬਰਾੜ ਸਾਹਿਬ। ਸੋ ਦੁਬਾਰਾ ਮੈਸੇਜ ਉਹਨਾਂ ਦਾ ਆਇਆ ਜੀ, ਬਹੁਤ ਮਿਹਰਬਾਨੀ। ਜਗਵੀਰ ਸਿੰਘ ਗੁੱਡ ਮਾਰਨਿੰਗ ਬਾਈ ਜੀ ਕਹਿ ਰਹੇ ਆ ਜੀ, ਗੁੱਡ ਮਾਰਨਿੰਗ ਤੁਹਾਨੂੰ ਵੀ ਜਗਵੀਰ ਬਾਈ, ਤੇ ਬਹੁਤ ਬਹੁਤ ਮਿਹਰਬਾਨੀ ਤੁਸੀਂ ਪ੍ਰੋਗਰਾਮ ਚ ਜੁੜਦੇ ਹੋ। ਇੱਧਰ ਸਾਡੇ ਨਾਲ ਜੁੜੇ ਆ ਜੀ ਟੈਲੀਗ੍ਰਾਮ ਜ਼ਰੀਏ, ਟੈਲੀਗ੍ਰਾਮ ਦੇ ਉੱਤੇ ਬਾਹਲੇ ਲੋਕ ਜੁੜੇ ਪਏ ਆ, ਹੁਣ ਮੈਨੂੰ ਸਮਝ ਨਹੀਂ ਆ ਰਹੀ ਵੀ ਮੈਂ ਇਹਨੂੰ ਬੈਕ ਕਿਵੇਂ ਕਰਾਂ, ਹਜੇ ਮੈਂ ਇਹਨੂੰ ਚਲਾਉਣਾ ਜਾਂ ਘੱਟ ਹੀ ਆਉਂਦਾ, ਲੋਕ ਕਰ ਲਿਆ ਸਿੱਖ ਲਿਆ ਜੀ। ਤਲਵਿੰਦਰ ਸਿੰਘ, ਤਲਵਿੰਦਰ ਸਿੰਘ ਜੁੜੇ ਹਾਂਜੀ, ਗੁੱਡ ਮਾਰਨਿੰਗ ਬਰਾੜ ਸਾਹਿਬ, ਆਲ ਲਿਸਨਰਸ ਐਂਡ ਆਲ ਟੀਮ ਮੈਂਬਰਸ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਥੈਂਕਸ ਹਾਂਜੀ। ਤਲਵਿੰਦਰ ਸਿੰਘ ਖਹਿਰਾ ਪਰਥ ਤੋਂ, ਪਰਥ ਵਾਲਿਓ ਕਿੱਦਾਂ ਜੀ, ਤੁਹਾਡੇ ਦਿਨ ਚੜ੍ਹ ਗਿਆ ਤੇ ਬਹੁਤ ਬਹੁਤ ਮੁਬਾਰਕਾਂ ਜੀ, ਤੁਹਾਡੀ ਸਵੇਰ ਵਧੀਆ ਹੋਵੇ। ਸਤਿ ਸ੍ਰੀ ਅਕਾਲ ਮਿੰਟੂ ਵੀਰ ਜੀ, ਹਾਜ਼ਰੀ ਲਾ ਦਿਓ ਜੀ ਸਾਰੇ ਸਰੋਤਿਆਂ ਨੂੰ ਵੀ, ਤੇ ਸਤਿ ਸ੍ਰੀ ਅਕਾਲ, ਸ਼ੋ ਗੋਇੰਗ ਗੁੱਡ ਫਾਰ ਲੋਟਸ, ਗੁੱਡ ਲੋਟ ਟੂ ਫਰੋਮ ਯੂਅਰ ਸ਼ੋ। ਸੁਖਚੈਨ ਬਲ ਐਡਲੇਡ ਵਾਲਿਆਂ ਨੇ ਮੈਸੇਜ ਭੇਜਿਆ ਤੇ ਨਾਲ ਉਹਨਾਂ ਨੇ ਇੱਕ ਖੋਸੇ ਦੀ ਫੋਟੋ ਭੇਜੀ ਹੈ ਜੀ, ਐਨ ਕੱਢਵਾਂ ਖੋਸਾ, ਕਹਿੰਦੇ ਅੱਲੜ ਉਮਰ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਬਾਪੂ ਦੀ ਇਸ ਦਵਾਈ ਨਾਲ ਠੀਕ ਹੋ ਜਾਂਦੀਆਂ ਨੇ। ਅਸਰ ਪਹਿਲਾਂ ਪਹਿਲੀ ਖੁਰਾਕ ਤੋਂ ਹੀ ਸ਼ੁਰੂ ਹੋ ਜਾਂਦਾ। ਲਿਟਲ ਕਹਿੰਦੇ ਜੋਕ ਭੇਜਿਆ ਜੀ, ਜੁੱਤੀ ਭੇਜ ਕੇ ਨਾਲ ਕਿਹਾ ਜੀ ਬਾਪੂ ਦੀ ਇਹ ਦਵਾਈ ਬਹੁਤ ਕਾਰਗਰ ਆ। ਬਿਲਕੁਲ ਜੀ, ਜਿਹਨੇ ਬਾਪੂ ਦੇ ਖੌਂਸੜੇ ਖਾਧੇ ਆ ਉਹਨੂੰ ਹੀ ਪਤਾ ਵੀ ਇਹਨਾਂ ਖੌਂਸੜਿਆਂ ਚ ਕਿੰਨਾ ਆਨੰਦ ਤੇ ਕਿੰਨਾ ਨਜ਼ਾਰਾ ਸੀ। ਤਰਸਦੇ ਆ ਜੀ, ਜੋ ਬੰਦਾ ਬਾਪੂ ਗੁਮਾ ਬਹਿੰਦਾ ਨਾ ਉਹਨੂੰ ਪੁੱਛੋ, ਮੇਰੇ ਦਿਲ ਤੋਂ ਪੁੱਛੋ ਕੀ ਪੀੜ ਸੀ ਇਹ ਖੌਂਸੜਿਆਂ ਦੀ ਤੇ ਕਿੰਨਾ ਨਜ਼ਾਰਾ ਸੀ ਇਸ ਖੌਂਸੜਿਆਂ ਦਾ। ਤੇ ਅੱਜ ਤਰਸਦੇ ਆ ਜੀ, ਸਾਡਾ ਬਾਪੂ ਉਦੋਂ ਲੱਗਦਾ ਸੀ ਸਾਨੂੰ ਲੜਦਾ ਤੇ ਅੱਜ ਐਂ ਲੱਗਦਾ ਵੀ ਮੇਰਾ ਬਾਪੂ ਚਾਹੇ ਤੜਕੇ ਹੱਥ ਨੇ ਮੈਨੂੰ ਗਾਲਾਂ ਦੇਈ ਜਾਂਦਾ ਪਰ ਮੇਰੇ ਸਾਹਮਣੇ ਤਾਂ ਹੁੰਦਾ ਨਾ, ਅੱਜ ਇਹ ਮਹਿਸੂਸ ਹੁੰਦਾ। ਸੋ ਤੁਸੀਂ ਇੱਕ ਮੇਰੀ ਵੀ ਰਗ ਹਲਾਈ ਹੈ ਜੀ। ਰਾਜਵਿੰਦਰ ਜੁੜੇ ਆ ਸਾਡੇ ਨਾਲ ਖਟਕਰ ਫਰੋਮ ਸਿਡਨੀ ਤੋਂ, ਕਹਿੰਦੇ ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਬਹੁਤ ਮੋਟੀਵੇਸ਼ਨ ਮਿਲਦੀ ਹੈ ਜੀ ਪ੍ਰੋਗਰਾਮ ਸੁਣ ਕੇ, ਕੀਪ ਇਟ ਅਪ। ਸੋ ਬਹੁਤ ਮਿਹਰਬਾਨੀ ਰਾਜਵਿੰਦਰ ਕੌਰ ਜੀ, ਤੇ ਤੁਸੀਂ ਪ੍ਰੋਗਰਾਮ ਸੁਣਿਆ ਤੇ ਤੁਹਾਨੂੰ ਮੋਟੀਵੇਸ਼ਨ ਮਿਲਦੀ ਆ, ਮੈਨੂੰ ਵੀ ਆਪ ਜੀ ਦੇ ਚਾਰ ਸ਼ਬਦ ਕੁਝ ਕਰਨ ਲਈ ਪ੍ਰੇਰਦੇ ਆ। ਸੋ ਸੱਜਣੋ ਮਿੱਤਰੋ, ਆਪਾਂ ਗੱਲਾਂ ਤਾਂ ਕਰਨੀਆਂ ਸੀ ਖਬਰਾਂ ਦੇ ਉੱਤੇ ਵੀ, ਤੇ ਗੱਲਾਂ ਆਪਾਂ ਹੋਰ ਵੀ ਬਹੁਤ ਕਰਨੀਆਂ। ਤਲਵਿੰਦਰ ਸਿੰਘ ਹੋਰਾਂ ਨੇ ਇੱਕ ਹੋਰ ਫੋਟੋ ਭੇਜੀ ਜੀ, ਕਲਾਉਡੀ ਵੈਦਰ ਬਰਾੜ ਸਾਹਿਬ, ਵੈਰੀ ਗੁੱਡ ਫਾਰ ਵਰਕ, ਆਈ ਐਮ ਔਨ ਡਿਊਟੀ ਡਰਾਈਵਿੰਗ, ਥੈਂਕਸ। ਸੋ ਪਰਥ ਦੇ ਵਿੱਚ ਬੱਦਲਬਾਈ ਛਾਈ ਹੋਈ ਹੈ ਜੀ, ਤੇ ਰੈਂਕ ਦੇ ਉੱਤੇ ਖੜੇ ਆ ਤਲਵਿੰਦਰ ਸਿੰਘ, ਤੇ ਕਹਿੰਦੇ ਜੀ ਡਿਊਟੀ ਤੇ ਜੀ ਬਿਲਕੁਲ ਡਿਊਟੀ ਕਰਨੀ ਬਣਦੀ ਆ, ਤੇ ਡਿਊਟੀਆਂ ਨਾਲ ਹੀ ਇਹ ਵਿਦੇਸ਼ ਦੇ ਵਿੱਚ ਜ਼ਿੰਦਗੀ ਬਸਰ ਹੋਣੀ ਆ, ਤੇ ਕੋਸ਼ਿਸ਼ ਕਰੋ ਪੋਜ਼ਿਟਿਵ ਵੇ ਨਾਲ ਤੇ ਇਮਾਨਦਾਰੀ ਨਾਲ, ਆਪਣੇ ਆਪ ਨਾਲ ਇਮਾਨਦਾਰੀ ਨਾਲ ਤੇ ਆਪਣੀ ਇੱਜ਼ਤ ਕਾਇਮ ਰੱਖਦੇ ਹੋਏ ਡਿਊਟੀ ਨਿਭਾਓ ਜੀ, ਤੇ ਤੁਸੀਂ ਜ਼ਿੰਦਗੀ 'ਚ ਜ਼ਰੂਰ ਕਾਮਯਾਬ ਹੋਵੋਗੇ। ਮਨਪ੍ਰੀਤ ਖਰੌੜ ਜੁੜ ਚੁੱਕੇ ਆ, ਸਤਿ ਸ੍ਰੀ ਅਕਾਲ ਮਨਪ੍ਰੀਤ। ਹੈਲੋ ਮਨਪ੍ਰੀਤ
ਜੀ,
ਸਲਾਮ ਜੀ, ਸਲਾਮ। ਤੁਸੀਂ ਵੀ ਹੁਣ ਬਰਾੜ ਸਲਾਮ ਕਹਿਣ ਲੱਗੋਗੇ ਮੈਨੂੰ ਲੱਗਦਾ।
ਹੋਰ ਜੀ, ਹੁਣ ਫਿਰ ਤੁਸੀਂ ਖਰੌੜ ਸਲਾਮ ਕਹਿ ਦਿਆ ਕਰੋ, ਮੈਂ ਬਰਾੜ ਸਲਾਮ ਕਹਿ ਦਿਆ ਕਰੂੰਗਾ।
ਜੀ ਜੀ ਜੀ, ਹੋਰ ਸੁਣਾਓ ਜੀ।
ਬਹੁਤ ਵਧੀਆ ਵੀਰੇ, ਬਹੁਤ ਵਧੀਆ ਜੀ। ਜਿਹੜੀ ਆਪਾਂ ਨਨਕਾਣਾ ਸਾਹਿਬ ਦੇ ਮੂਵੀ ਦੇ ਬਾਰੇ ਗੱਲ ਕਰਨੀ ਸੀ, ਸ਼ਾਇਦ ਤੁਸੀਂ ਮੇਰੀ ਪੋਸਟ ਪੜ੍ਹੀ ਵੀ ਹੋਣੀ ਹੈ ਜਿਹੜੀ ਮੈਂ ਲਿਖੀ ਸੀਗੀ। ਪਹਿਲੀ ਗੱਲ ਤਾਂ
ਜੀ ਜੀ, ਮੈਂ ਮਿਸ ਕਰ ਗਿਆ।
ਅੱਛਾ ਜੀ, ਉਹ ਮੂਵੀ ਨੂੰ ਜਿਹੜਾ ਅਡਲਟ ਮੂਵੀ ਦਾ ਸਰਟੀਫਿਕੇਟ ਦਿੱਤਾ ਗਿਆ ਹੈਗਾ, ਉਹਦੇ ਲਈ ਸੈਂਸਰ ਬੋਰਡ ਭੰਗ ਹੋਣਾ ਚਾਹੀਦਾ ਬਾਈ, ਲਿਟਰਲੀ।
ਜੀ 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 ਜੀ,
ਮਤਲਬ ਜੇ ਤੁਸੀਂ ਉਹ ਮੂਵੀ ਨੂੰ ਅਡਲਟ ਮੂਵੀ ਕਹਿੰਦੇ ਹੋ ਨਾ, ਤਾਂ ਫੇਰ ਤਾਂ ਮਤਲਬ ਜਿਹੜੀਆਂ ਆਪਾਂ ਹਿੰਦੀ ਦੀਆਂ ਜਿਵੇਂ ਰੀਸੈਂਟਲੀ ਜਿਹੜੀ ਉਹ ਰੌਕੀ ਕਿਹੜੀ ਆਈ ਆ, ਰੌਕੀ ਸੀ ਕਿਹੜੀ ਸੀ ਉਹ ਜੌਹਨ ਇਬਰਾਹਿਮ ਦੀ, ਉਹਦੇ ਵਿੱਚ ਜਿੰਨੀ ਮਾਰਕਾਟ ਉਹਦੇ ਵਿੱਚ ਆ, ਉਹਦੇ ਮੁਕਾਬਲੇ ਦਾ ਕੁਛ ਵੀ ਨੀ। ਭਾਈ ਲਕਸ਼ਮਣ ਸਿੰਘ ਨੂੰ ਮਤਲਬ ਜਿਹੜੀ ਰਿਐਲਿਟੀ ਦੇ ਵਿੱਚ ਜੰਡ ਨਾਲ ਲਾ ਕੇ ਫੂਕ ਸਾੜਿਆ ਸੀਗਾ, ਸ਼ਹੀਦ ਕੀਤਾ ਸੀ, ਸਿਰਫ ਇੱਕ ਉਹੀ ਸੀਨ ਆ, ਹੋਰ ਕੋਈ ਸੀਨ ਨੀ। ਪਰ ਜੇ ਤੁਸੀਂ ਉਸ ਟਾਈਮ ਦਾ ਹੌਸਲਾ ਦੇਖੋ ਲੋਕਾਂ ਦਾ, ਤੁਹਾਡਾ ਨਾ ਸਲਾਮ ਕਰਨ ਨੂੰ ਜੀ ਕਰਦਾ, ਤੇ ਰੋਣਾ ਦਾ ਮਤਲਬ ਐਂਡ ਆਟੋਮੈਟਿਕ ਨਿਕਲ ਆਉਂਦਾ, ਕਿਉਂਕਿ ਉਹ ਤੁਹਾਨੂੰ ਪਤਾ ਹੁੰਦਾ ਕਿ ਉਹ ਜੋ ਕੁਛ ਹੋਇਆ ਉਹ ਸਭ ਲੋਕਾਂ ਨੇ ਆਪਣੇ ਪਿੰਡ ਤੇ ਸਹਿਆ ਹਨਾ। ਹੁਣ ਜਿਵੇਂ ਭਾਈ ਕੇਹਰ ਸਿੰਘ ਦੀ ਫੈਮਿਲੀ ਦਾ ਦਿਖਾਇਆ ਗਿਆ, ਅੱਜ ਤੱਕ ਤਾਂ ਆਪਾਂ ਨੂੰ ਅੱਧੇ ਕਿਰਦਾਰਾਂ ਦਾ ਹੀ ਨੀ ਪਤਾ ਸੀਗਾ ਵੀ ਜਿਹੜੇ ਬੰਦੇ ਕੌਣ ਸੀ ਉਹ ਕੌਣ ਨਹੀਂ। ਇਹ ਮੂਵੀ ਮੇਰੇ ਹਿਸਾਬ ਨਾਲ ਤਾਂ ਵੀ ਜਿਵੇਂ ਮੈਂ ਤਾਂ ਪਹਿਲਾਂ ਚਾਰ ਸਾਹਿਬਜ਼ਾਦੇ ਵੀ ਓਰੀਜਨਲ ਬਾਏ ਕਰੀ ਸੀਗੀ ਜਦੋਂ ਇਹਦੀ ਸੀਡੀ ਆ ਜੂਗੀ ਆਈਟਿਊਨਸ ਤੋਂ ਹਨਾ ਜੀ, ਤੇ ਮੈਂ ਹਰੇਕ ਨੂੰ ਰਿਕੁਐਸਟ ਕਰੂੰਗਾ ਕਿ ਜੇ ਆਪਾਂ ਆਪਣਾ ਇਤਿਹਾਸ ਦਿਖਾਉਣਾ ਚਾਹੁੰਦੇ ਹਾਂ ਨਾ, ਤਾਂ ਇਹ ਮੂਵੀ ਬੈਸਟ ਹੈ। ਮਤਲਬ ਕੱਲੀ ਇਹਦੇ ਵਿੱਚ ਸਾਕਾ ਨਨਕਾਣਾ ਸਾਹਿਬ ਨੀ ਦਿਖਾਇਆ, ਮਤਲਬ ਪਿੱਛੋਂ ਦਿਖਾਇਆ ਜੀ ਵੀ ਕਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਉਹ ਸਾਰਾ ਕੁਛ ਵਿੱਚ ਇਨਵੋਲਵ ਕੀਤਾ ਗਿਆ। ਬਹੁਤ ਵਧੀਆ ਫਿਲਮ ਆ ਬਾਈ, ਮਤਲਬ ਹਰੇਕ ਨੂੰ ਦੇਖਣੀ ਚਾਹੀਦੀ ਆ।
ਬਿਲਕੁਲ ਬਿਲਕੁਲ ਮਨਪ੍ਰੀਤ, ਤੁਸੀਂ ਬਹੁਤ ਵਧੀਆ ਜਿਹੜਾ ਵਿਚਾਰ ਦਿੱਤੇ ਆ। ਮੈਂ ਵੇਟ ਕਰ ਰਿਹਾ ਸੀ ਵੀ ਕੋਈ ਸੱਜਣ ਮਿੱਤਰ ਜ਼ਰੂਰ ਮੂਹਰੇ ਆਵੇ, ਭਿੰਦਰ ਬਰਾੜ ਹੋਰਾਂ ਨੇ ਦੇਖੀ ਆ ਪਰ ਉਹ ਚਲੋ ਕੰਮ ਤੇ ਮਸ਼ਗੂਲ ਨੇ ਤੇ, ਪਰ ਮੈਂ ਕੋ ਬੇਨਤੀ ਮੈਂ ਵੀ ਕਰਦਾ ਆਪਣੇ ਵੰਨਿਓਂ, ਕਿਉਂਕਿ ਮੇਰੀ ਜਗਮੀਤ ਸਿੰਘ ਸਮੁੰਦਰੀ ਹੋਰਾਂ ਨਾਲ ਗੱਲ ਚੱਲ ਰਹੀ ਸੀ ਪਰਸੋਂ ਚੌਥੇ, ਉਹ ਆਸਟ੍ਰੇਲੀਆ ਵੰਨਿਓਂ ਕਿਤੇ ਨਾ ਕਿਤੇ ਨਿਰਾਸ਼ ਦਿਖਾਈ ਦੇ ਰਹੇ ਸਨ, ਉਹ ਨਿਰਾਸ਼ ਸਨ, ਕਹਿੰਦੇ ਆਸਟ੍ਰੇਲੀਆ ਸਾਨੂੰ ਹੁੰਗਾਰਾ ਨਹੀਂ ਮਿਲ ਰਿਹਾ।
ਹਾਂਜੀ, ਮੈਂ ਵੀ ਨਿਰਾਸ਼ ਹੋਇਆ ਉਸ ਦਿਨ, ਸਿਰਫ ਮੇਲਾ ਦਾ 20-25 ਬੰਦੇ ਸੀਗੇ ਦੇਖਣ ਗਏ, ਨਾਲੇ ਸੈਟਰਡੇ ਨੂੰ ਦੇਖਣ ਗਏ ਸੀ ਅਸੀਂ। ਮੈਨੂੰ ਬੜਾ ਅਫਸੋਸ ਜਿਹਾ ਹੋਇਆ ਵੀ ਯਾਰ ਸਿਰਫ 20-25 ਬੰਦੇ, ਤੇ ਕੱਲ ਫਿਰ ਵੀ ਚਲੋ ਹੁਣ ਜਿਹੜਾ ਦੂਜਾ ਸੈਂਡਨ ਪਾਰਕ ਵੀ ਜਾਣਾ ਪਿਆ, ਉੱਥੇ ਹਜ਼ਾਰਾਂ ਚ ਬੰਦੇ ਬੈਠੇ। ਮੈਂ ਕਿਹਾ ਮੈਂ ਵੀ ਦੱਸੋ ਵੀ ਉਹ ਐਡੀ ਵਧੀਆ ਚੀਜ਼ ਆ, ਉੱਥੇ ਕੋਈ ਵੀ ਨੀ ਆਇਆ ਹੈਗਾ, ਇੱਥੇ ਹਜ਼ਾਰਾਂ।
5 ਸਾਲ ਦੀ ਮਿਹਨਤ ਆ ਉਹਦੇ ਮਗਰ, 5 ਸਾਲ ਦੀ ਮਿਹਨਤ ਆ ਉਹਦੇ ਮਗਰ।
ਹਾਂਜੀ, ਮਿਹਨਤ ਵੀ ਨਾਲੇ ਬਾਈ, ਹਰੇਕ ਚੀਜ਼ ਜਿਹੜੇ ਪ੍ਰੋਸਪੈਕਟ ਦਿਖਾਏ ਨੇ ਪਿਛਲੀ ਸਦੀ ਵਾਲੇ ਉਹ ਬਹੁਤ ਵਧੀਆ ਨੇ। ਮਤਲਬ ਐਂ ਤੁਸੀਂ ਕਹਿ ਸਕਦੇ ਹੋ ਪੰਜਾਬੀ ਮੂਵੀ ਆ ਕੋਈ, ਹਨਾ ਵੀ ਕੋਈ ਜਾਲੀ ਕੰਮ ਕਰਤਾ, ਪ੍ਰੋਪਰ ਵੇ ਨਾਲ ਕੰਮ ਕੀਤਾ ਗਿਆ, ਵਰਕਆਊਟ ਕਰਕੇ ਹਰੇਕ ਚੀਜ਼। ਤੁਹਾਨੂੰ ਕਿਤੋਂ ਵੀ ਤੁਹਾਨੂੰ ਇਹ ਨੀ ਦੇਖਦਾ ਵੀ ਉਹ ਮੂਵੀ ਅੱਜ ਦੇ ਟਾਈਮ ਦੀ ਬਣੀ ਹੋਈ ਆ, ਜਿਵੇਂ ਅੰਗਰੇਜ਼ ਦਾ ਹੋਰ ਹਾਂਜੀ ਮੈਂ ਕਹੂੰਗਾ ਵੀ ਹਰ ਇੱਕ ਨੂੰ ਜਾ ਕੇ ਦੇਖ ਕੇ ਆਉਣੀ ਚਾਹੀਦੀ ਹੈ ਬਾਈ, ਮਤਲਬ ਵੀ ਹੈਵ ਟੂ ਪੇ ਦੈਮ ਬੈਕ ਵਾਟ ਦੇ ਡਿਡ ਫੋਰ ਅਸ। ਥੈਂਕ ਯੂ ਬਾਈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ।
ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਕਰੋੜ ਸਾਹਿਬ, ਬਹੁਤ ਮਿਹਰਬਾਨੀ। ਸੋ ਦੋਸਤੋ, ਮਨਪ੍ਰੀਤ ਕਰੋੜ ਮੂਵੀ ਦੇਖ ਕੇ ਆਏ ਆ ਤੇ ਉਹਨਾਂ ਨੇ ਤਾਂ ਆਪਣੇ ਵਿਚਾਰ ਪੇਸ਼ ਕੀਤੇ ਆ ਤੇ ਉਸ ਵਿਚਾਰਾਂ ਦੇ ਨਾਲ ਤੁਸੀਂ ਸਹਿਮਤ ਹੋਵੋਗੇ, ਤੇ ਜੇ ਸਹਿਮਤ ਹੋ ਤਾਂ ਵੇਲਾ ਕੱਢ ਕੇ ਫਿਲਮ ਜ਼ਰੂਰ ਦੇਖ ਕੇ ਆਇਓ। ਤੇ ਪਿੰਦਰ ਬਰਾੜ ਵੀ ਜੁੜ ਚੁੱਕਿਆ ਤੇ ਉਹਨਾਂ ਨੇ ਵੀ ਮੂਵੀ ਦੇਖੀ ਆ। ਸੋ ਪਿੰਦਰ, ਸਵਾਗਤ ਆ ਤੁਹਾਡਾ।
ਹੈਲੋ,
ਹਾਂਜੀ ਗੁਰਪਿੰਦਰ, ਸਤਿ ਸ੍ਰੀ
ਅਕਾਲ। ਹੈਲੋ, ਬਰਾੜ ਸਲਾਮ ਹੈ ਜੀ ਸਾਡੀ।
ਬਰਾੜ ਸਲਾਮ ਜੀ, ਨਾ ਆਪਾਂ ਦੇਖੋ, ਆਪਾਂ ਭਾਈ ਭਤੀਜਾ ਬਾਤ ਨੀ ਫਲਾਉਣਾ, ਆਪਾਂ ਨੀ ਬਰਾੜ ਸਲਾਮ ਕਹਿਣਾ। ਮੈਂ ਤਾਂ ਪਹਿਣੀ ਨੂੰ ਵੀ ਲੜ ਕੇ ਹਟਿਆ, ਆਪਾਂ ਤਾਂ ਬਸ ਜਿਹੜੀ ਸਾਨੂੰ ਫਤਿਹ ਪ੍ਰਵਾਨ ਦਿੱਤੀ ਆ ਗੁਰੂ ਨੇ ਉਹੀ ਵਧੀਆ। ਤੇ ਕਿੱਦਾਂ ਲੱਗੀ ਕੱਲ ਮੂਵੀ? ਬਹੁਤ ਬਹੁਤ ਮਿਹਰਬਾਨੀ
ਜੀ, ਬਹੁਤ ਸੋਹਣੀ ਮੂਵੀ ਆ ਜੀ। ਮੈਂ ਪਹਿਲਾਂ ਵੀ ਲਿਖ ਕੇ ਵੀ ਹਟਿਆ ਤੇ ਤੁਸੀਂ ਕਾਫੀ ਲੇਟ ਹੋ ਗਈ ਈਮੇਲ ਪੜਨ ਦੇ ਵਿੱਚ।
ਜੀ ਜੀ ਜੀ,
ਮੈਂ ਇਹੀ ਰਿਕੁਐਸਟ ਕਰੂੰਗਾ ਸਭ ਨੂੰ ਦੇਖਣੀ ਚਾਹੀਦੀ। ਵੈਸੇ ਮਨਪ੍ਰੀਤ ਖਰੋੜ ਹੁਣੀ ਦੱਸ ਚੁੱਕਿਆ ਸਾਰਾ ਕੁਝ ਮੂਵੀ ਬਾਰੇ, ਤੇ ਮੈਂ ਵੀ ਇਹੀ ਕਹਿਣਾ ਸੀ ਗੱਲਾਂ ਤੇ। ਬਹੁਤ ਸੋਹਣੀ ਮੂਵੀ ਹੈ ਜੀ, ਸਭ ਨੂੰ ਦੇਖਣੀ ਚਾਹੀਦੀ ਹੈ। ਤੇ ਵੈਸੇ ਇੱਕ ਗੱਲ ਕਰਨੀ ਚਾਹੂੰਗਾ ਜੀ, ਵੈਸੇ ਸਾਡਾ ਕਾਫੀ ਲੇਟ ਸੀ ਟਿਕਟਾਂ, ਅਸੀਂ 11:50 ਦਾ ਸ਼ੋਅ ਲਿਆ ਸੀਗਾ ਤੇ ਸਾਰੇ ਮਤਲਬ ਸਿਨੇਮਾ ਹਾਲ ਦੇ ਵਿੱਚ ਅਸੀਂ 7 ਜਣੇ ਸਿਰਫ ਦੇਖਣ ਵਾਲੇ ਫਿਲਮ, ਉਹ ਵੀ ਅਸੀਂ ਸਾਰੇ ਆਪਣੇ ਜਿਹੜੇ ਫੈਮਿਲੀ ਮੈਂਬਰ ਸੀਗੇ ਤੇ ਸਾਰਾ ਸਿਨੇਮਾ ਹਾਲ ਖਾਲੀ ਸੀ। ਮੈਂ ਸੋਚਦਾ ਸੀਗਾ, ਮੈਂ ਕਿਹਾ ਜੇ ਇਹੀ ਦਿਲਜੀਤ ਦੀ ਸ਼ਾਇਦ ਮੂਵੀ ਲੱਗੀ ਹੋਈ, ਭਾਵੇਂ 11:50 ਦਾ ਸ਼ੋਅ ਹੀ ਹੁੰਦਾ ਤੇ ਸਾਰਾ ਸਿਨੇਮਾ ਹਾਲ ਭਰਿਆ ਹੋਣਾ ਸੀ। ਸੋ ਇਹ ਚੀਜ਼ ਮੈਨੂੰ ਕਮੀ ਰਲ ਜੀ ਜੀ, ਨਾਲੇ ਇਹ ਵੀ ਹੈਗਾ, ਮੈਂ ਇਹ ਨੀ ਕਹਿੰਦਾ ਕਿ ਮੈਂ ਨੀ ਦੇਖਦਾ, ਮੈਂ ਵੀ ਫਿਲਮਾਂ ਚਲੋ ਦਿਲਜੀਤ ਦੀਆਂ ਵੀ ਦੇਖਦੇ ਆਪਾਂ, ਇਹ ਨੀ ਕਹਿੰਦੇ ਕਿ ਮੈਂ ਨਹੀਂ ਜਾਂਦਾ, ਪਰ ਇਸ ਮੂਵੀ ਨੂੰ ਵੀ ਸਾਨੂੰ ਓਨਾ ਹੀ ਸਹਿਯੋਗ ਦੇਣਾ ਚਾਹੀਦਾ ਤਾਂ ਕਿ ਅਗਲੇ ਜਿਨ੍ਹਾਂ ਨੇ ਬਣਾਈ ਹੈ ਉਹਨਾਂ ਨੂੰ ਹੋਰ ਹੌਸਲਾ ਮਿਲ ਸਕੇ।
ਜੀ 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 ਜੀ, ਬਿਲਕੁਲ ਬਰਾੜ ਸਾਹਿਬ, ਕੋਸ਼ਿਸ਼ ਆ ਜੀ, ਅਸੀਂ ਹਲੂਣਾ ਦੇ ਰਹੇ ਹਾਂ ਸਾਡੇ ਸਰੋਤਿਆਂ ਨੂੰ ਵੀ, ਬੇਨਤੀ ਹੈ ਵੀ ਹਜੇ ਇੱਕ ਵੀਕ ਇਹ ਮੂਵੀ ਨੇ ਰੱਖਣਾ, ਸਾਰੇ ਜਾਣੇ ਜ਼ਰੂਰ ਦੇਖ ਕੇ ਆਓ, ਸਾਰੇ ਜਾਣੇ ਉਹਦਾ ਆਨਲਾਈਨ ਰਿਵਿਊ ਕਰੋ, ਉਸ ਤੋਂ ਬਾਅਦ ਮਨਪ੍ਰੀਤ ਵਾਲੀ ਗੱਲ ਵੀ ਜੇ ਤੁਸੀਂ ਆਨਲਾਈਨ ਉਹ ਮੂਵੀ ਪਾਉਂਦੇ ਆ ਤਾਂ ਖਰੀਦੋ ਜ਼ਰੂਰ।
ਜੀ ਜੀ ਬਾਈ ਜੀ, ਤੁਹਾਨੂੰ ਨੀ ਲੱਗਦਾ ਕਿ ਪ੍ਰਮੋਸ਼ਨ ਦੀ ਘਾਟ ਹੈ? ਮੈਨੂੰ ਲੱਗਦਾ ਆਸਟ੍ਰੇਲੀਆ ਜੀ ਜਾਂ ਪਤਾ ਨੀ, ਮੈਨੂੰ ਹੀ ਲੱਗ ਰਿਹਾ ਵੀ ਕਿਉਂ ਨੀ ਦੇਖਣ ਜਾ ਰਹੇ
ਕਾਰਨ ਇਹਦਾ। ਸੈਟਰਡੇ ਨਾਈਟ ਦੇਖੋ ਆਪਾਂ ਆਸਟ੍ਰੇਲੀਆ ਦੇ ਵਿੱਚ ਪ੍ਰਮੋਸ਼ਨ ਹਰਮਨ ਰੇਡੀਓ ਬੰਨੀ ਕਰਦੇ ਰਹੇ ਹਾਂ ਆਪਣੇ ਪ੍ਰੋਗਰਾਮ ਦੇ ਜ਼ਰੀਏ, ਪਰ ਉਸ ਪੱਧਰ ਤੇ ਨਹੀਂ ਹੋਈ ਜਿਹੜੇ ਪੱਧਰ ਤੇ ਹੋਣੀ ਚਾਹੀਦੀ ਸੀ, ਲੋਕਲ ਨਿਊਜ਼ ਪੇਪਰਾਂ ਚ ਵੀ ਹੋਣੀ ਚਾਹੀਦੀ ਸੀ, ਬਾਕੀ ਰੇਡੀਓ ਸਟੇਸ਼ਨਾਂ ਨੂੰ ਜਿੰਨੇ ਵੀ ਚੱਲਦੇ ਆ ਉਹਨਾਂ ਨੂੰ ਵੀ ਕਰਨੀ ਚਾਹੀਦੀ ਸੀ। ਇਹ ਕਈ ਚੀਜ਼ਾਂ ਹੁੰਦੀਆਂ ਨਾ, ਉਹ ਕਾਮਨ ਹੁੰਦੀਆਂ, ਉਹਨਾਂ ਨੂੰ ਜ਼ਰੂਰੀ ਨਹੀਂ ਹੁੰਦਾ ਵੀ ਫਲਾਨਾ ਰੇਡੀਓ ਕਰ ਰਿਹਾ ਤੇ ਅਸੀਂ ਨਹੀਂ ਕਰਨੀ ਜਾਂ ਫਲਾਨਾ ਟੀਵੀ ਕਰ ਰਿਹਾ ਅਸੀਂ ਨਹੀਂ ਕਰਨੀ। ਇਹ ਚੀਜ਼ਾਂ ਕਈ ਵਾਰੀਆਂ ਸਮਾਜ ਨਾਲ ਜੁੜੀਆਂ ਚੀਜ਼ਾਂ ਹੁੰਦੀਆਂ, ਇਹਨਾਂ ਨੂੰ ਸਾਨੂੰ ਇਹਨਾਂ ਚੀਜ਼ਾਂ ਤੋਂ ਉੱਚੇ ਉੱਠ ਕੇ ਪ੍ਰਮੋਸ਼ਨ ਕਰਨੀ ਚਾਹੀਦੀ ਆ। ਸੋ ਵਾਕਿਆ ਤੁਹਾਡੀ ਗੱਲ ਸਹੀ ਆ ਵੀ ਕਿਤੇ ਨਾ ਕਿਤੇ ਘਾਟ ਰੜਕੀ ਆ, ਪਰ ਕੋਈ ਚੱਕਰ ਨੀ ਜੀ।
ਜੀ ਪਹਿਲਾਂ ਮੈਨੂੰ ਐਂ ਲੱਗਾ ਕਿ ਸ਼ਾਇਦ ਅਸੀਂ ਬਹੁਤ ਲੇਟ ਲਿਆ ਆਪਣਾ ਜਿਹੜਾ ਟਿਕਟਾਂ ਸੀਗੀਆਂ, ਕਿਉਂਕਿ ਮੇਰੀ ਵਾਈਫ ਦੀ ਜੋਬ ਕਾਫੀ ਲੇਟ ਫਿਨਿਸ਼ ਹੁੰਦੀ, ਉਸ ਤੋਂ ਬਾਅਦ ਜਾਣਾ ਸੀ ਅਸੀਂ। ਤੇ ਫਿਰ ਮੈਂ ਜਦੋਂ ਮੈਂ ਪਹਿਲਾਂ ਵਾਲੇ ਸ਼ੋਅ ਦੇ ਵਿੱਚ ਟਿਕਟਾਂ ਦੇਖੀਆਂ, ਉਹ ਵੀ ਬਸ ਕੁਛ ਹੀ ਜ਼ਿਆਦਾ ਭਰਿਆ ਨਹੀਂ ਸੀਗਾ, ਬਹੁਤ ਥੋੜੀਆਂ। ਤੇ ਸਾਡੇ ਵਾਲੇ ਸ਼ੋਅ ਚ ਵੀ ਸਾਡੇ ਤੋਂ ਇਲਾਵਾ 6 ਟਿਕਟਾਂ ਹੋਰ ਬੁੱਕ ਸੀਗੀਆਂ, ਪਰ ਤੁਸੀਂ ਹੈਰਾਨ ਹੋਗੇ, ਉਹ ਵੀ ਕੋਈ ਦੇਖਣ ਨਹੀਂ ਆਇਆ ਬੁੱਕ ਕਰਵਾ ਕੇ ਵੀ ਟਿਕਟਾਂ।
ਪਰ ਕੋਈ ਚੱਕਰ ਨੀ ਜੀ, ਦੇਰ ਆਏ ਦਰੁਸਤ ਆਏ, ਪੋਜ਼ਿਟਿਵ ਸੋਚੋ ਤੇ ਹੁਣ ਵੀ ਬੂਸਟ ਬਣਾ ਦਿਓ ਜੀ ਤੇ ਆਸਟ੍ਰੇਲੀਆ ਬੰਨੀ ਰਿਕਾਰਡ ਕਾਇਮ ਕਰ ਦਿਓ, ਕੋਈ ਵੱਡੀ ਗੱਲ ਨੀ। ਕੰਮ ਦੇ ਵਿੱਚੋਂ ਵੀ ਜਾ ਕੇ ਜੇ ਅੱਜ ਸ਼ਾਮ ਨੂੰ ਤੁਸੀਂ ਫਿਲਮ ਦੇਖਣੀ ਚਾਹੋ ਤਾਂ ਜ਼ਰੂਰ ਦੇਖ ਕੇ ਆਇਓ ਜੀ। ਆਪ ਸਭ ਨੂੰ ਇਸ ਲਈ ਮੈਂ ਰਿਕੁਐਸਟ ਬੇਨਤੀ ਕਰਦਾ, ਕਿਉਂਕਿ ਇੱਕ ਬਹੁਤ ਜ਼ਰੂਰੀ ਆ, ਚੰਗੇ ਕਾਰਜ ਨੂੰ ਸਲਾਉਣਾ ਨਾਲ ਹੀ ਅਸੀਂ ਸੰਪੂਰਨ ਹੋਵਾਂਗੇ। ਸੋ ਬਹੁਤ ਮਿਹਰਬਾਨੀ ਬਰਾੜ ਸਾਹਿਬ,
ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ ਮਿੰਟੂ ਜੀ, ਬਾਏ,
ਸਤਿ ਸ੍ਰੀ ਅਕਾਲ। ਸੋ ਗੁਰਪਿੰਦਰ ਬਰਾੜ ਜੁੜੇ ਹੋਏ ਸੀ ਮੈਲਬਨ ਤੋਂ ਤੇ ਉਹਨਾਂ ਨੇ ਵੀ ਫਿਲਮ ਨੂੰ ਜਿਹੜਾ ਇੱਕ ਚੰਗਾ ਹੁੰਗਾਰਾ ਦਿੱਤਾ। ਤੇ ਇੱਧਰ ਟੌਂਸਵਿਲ ਵਾਲੇ ਹਰਵਿੰਦਰ ਸਿੰਘ ਜੁੜ ਚੁੱਕਿਆ ਕਾਫੀ ਲੰਮੇ ਚਿਰ ਬਾਅਦ, ਉਹ ਕਿੱਦਾਂ ਜੀ ਟੌਂਸਵਿਲ ਵਾਲੇ? ਉਹ
ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਕੀ ਹਾਲ ਆ?
ਹਾਲ ਵਧੀਆ, ਬੜੇ ਚਿਰਾਂ ਬਾਅਦ ਆਵਾਜ਼ ਸੁਣੀ ਹਰਵਿੰਦਰ ਸਿੰਘ ਤੁਹਾਡੀ।
ਐਕਚੁਅਲੀ ਮੈਂ ਬਿਜ਼ੀ ਸੀਗਾ ਥੋੜਾ ਜਿਹਾ ਕੰਮ ਕਾਰ ਵਿੱਚ, ਮੈਂ ਨਵੀਂ ਜੋਬ ਲੱਭੀ ਸੀ ਉਹਦੇ ਕਰਕੇ ਥੋੜਾ ਜਿਹਾ ਜ਼ਿਆਦਾ ਡਰਾਈਵਿੰਗ ਚ ਰਹੀਦਾ ਸੀਗਾ। ਤੇ ਮੈਂ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਸੀ ਪਰ ਮੈਂ ਰੇਲ ਗੱਡੀ ਜਾ ਰਹੀ ਸੀ ਤੇ ਮੇਰਾ ਅੱਧਾ ਸੁਣਿਆ ਅੱਧਾ ਰਹਿ ਗਿਆ।
ਅੱਛਾ ਅੱਛਾ ਅੱਛਾ, ਕੋਈ ਨੀ ਜੀ, ਆਪਾਂ ਪੋਡਕਾਸਟ ਤੇ ਪਾਵਾਂਗੇ, ਤੁਸੀਂ ਉੱਥੋਂ ਸੁਣਿਆ ਜ਼ਰੂਰ।
ਹਾਂਜੀ ਮੈਂ ਗੱਲ ਸੁਣੀ ਤੁਹਾਡੀ ਉਹ ਸੈਲਫ ਰਿਸਪੈਕਟ ਵਾਲੀ, ਉਹ ਤੇ ਮੈਂ ਤਾਂ ਹੀ ਕਾਲ ਕੀਤੀ ਸੀਗੀ। ਹਾਂਜੀ ਮੈਂ ਸੈਲਫ ਰਿਸਪੈਕਟ ਤਾਂ ਬੰਦੇ ਦੀ ਹੋਣੀ ਬਹੁਤ ਜ਼ਰੂਰੀ ਆ, ਜਿੱਦਾਂ ਬੰਦੇ ਦਾ ਹੌਸਲਾ ਬੁਲੰਦ ਹੋਣਾ ਚਾਹੀਦਾ ਉਦਾਂ ਹੀ ਬੰਦੇ ਦੀ ਸੈਲਫ ਰਿਸਪੈਕਟ ਹੋਣੀ ਚਾਹੀਦੀ ਆ। ਜਿਹੜੇ ਬੰਦੇ ਕੋਲ ਸੈਲਫ ਰਿਸਪੈਕਟ ਹੈ ਨੀ, ਉਹ ਤਾਂ ਬੰਦਾ ਹੁਣ ਕੁਛ ਵੀ ਨੀ ਕਰ ਸਕਦਾ ਜ਼ਿੰਦਗੀ ਵਿੱਚ, ਨਾ ਉਹਦਾ ਕੋਈ ਹੌਸਲਾ ਹੋ ਸਕਦਾ, ਨਾ ਕੁਛ ਹੋਰ ਹੋ ਸਕਦਾ।
ਜੀ ਜੀ ਜੀ, ਉਹ ਆਪਣੀ ਨਜ਼ਰਾਂ ਚ ਡਿੱਗ ਪੈਂਦਾ, ਦੂਜਿਆਂ ਚ ਕੀ ਕੀ ਉੱਠੂਗਾ।
ਹਾਂਜੀ, ਇੱਕ ਬੰਦੇ ਨੇ ਕੌਨਫੀਡੈਂਸ ਨਾਲ ਗੱਲ ਕਰਨੀ ਅੱਖਾਂ ਚ ਅੱਖਾਂ ਪਾ ਕੇ, ਇੱਕ ਅੱਧਾ ਬੰਦਾ ਅੰਦਰੋਂ ਰੁੱਟਿਆ ਹੋਇਆ ਉਹਨੇ ਕਿਸੇ ਨਾਲ ਕੀ ਗੱਲ ਕਰ ਲੈਣੀ ਆ।
ਜੀ ਜੀ ਜੀ, ਮੈਂ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਇਹਨਾਂ ਨੂੰ, ਮੈਨੂੰ ਕਈ ਵਾਰੀ ਉਦਾਹਰਣ ਪੁੱਛਦੇ ਹੁੰਦੇ। ਇੱਕ ਸਾਡੇ ਬਹੁਤ ਹੀ ਉੱਗੀ ਸ਼ਖਸੀਅਤ ਆ ਜੀ ਆਸਟ੍ਰੇਲੀਆ ਦੀ, ਤੇ ਪਰ ਮੈਨੂੰ ਕਈ ਵਾਰੀ ਉਹਨਾਂ ਬਾਰੇ ਪੁੱਛ ਲੈਂਦੇ ਆ ਵੀ ਉਹਨਾਂ ਬਾਰੇ ਕੀ ਵਿਚਾਰ ਆ। ਮੈਂ ਨਿੰਦਿਆ ਨਹੀਂ ਕਰ ਰਿਹਾ, ਪਰ ਮੈਂ ਇੱਕ ਸੱਚਾਈ ਬਿਆਨ ਕਰ ਰਿਹਾ। ਮੈਂ ਉਹਦਾ ਇਹ ਨਹੀਂ ਕਹਿੰਦਾ ਹੁੰਦਾ ਵੀ ਉਹ ਮਾੜੇ ਆ ਜਾਂ ਚੰਗੇ ਆ, ਮੈਂ ਉਹਨਾਂ ਨੂੰ ਕਹਿਣਾ ਹੁੰਦਾ ਅਗਲੇ ਨੂੰ ਵੀ ਭਾਈ ਤੁਸੀਂ ਉਹਨਾਂ ਦੀ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਕੇ ਦੇਖਿਓ, ਜੇ ਉਹ ਅੱਖਾਂ 'ਚ ਅੱਖਾਂ ਪਾ ਲਈਆਂ ਉਹਨਾਂ ਨੇ ਤੁਹਾਡੇ ਨਾਲ 2 ਸੈਕਿੰਡ ਵੀ, ਤਾਂ ਮੈਂ ਦੇਣਦਾਰ ਹਾਂ। ਬਸ ਇੰਨੀ ਕੀ ਪਰਖ ਹੁੰਦੀ ਹੈ ਬੰਦੇ ਦੀ ਵੀ ਉਹ ਆਪਣੇ ਆਪ ਨੂੰ ਉੱਗਿਆ ਕਹਿਣਾ, ਬਹਾਨ ਕਹਿਣਾ, ਵੱਡਾ ਬਣਨਾ, ਮੇਰੇ ਵਰਗਾ ਬੋਲੀ ਜਾਂਦਾ, ਗੁਣਗਾਣ ਕਰੀ ਜਾਂਦਾ, ਉਹ ਵੱਖਰੀ ਗੱਲ ਆ। ਪਰ ਜਦੋਂ ਤੁਸੀਂ ਕਿਸੇ ਨਾਲ ਨਜ਼ਰਾਂ ਮਿਲਾ ਕੇ ਗੱਲ ਕਰਨੀ ਹੁੰਦੀ ਹੈ ਨਾ, ਉੱਥੇ ਆ ਕੇ ਪਤਾ ਲੱਗਦਾ ਵੀ ਤੁਸੀਂ ਕਿੰਨਾ ਚਿਰ ਨਜ਼ਰਾਂ ਮਿਲਾ ਕੇ ਗੱਲ ਕਰ ਸਕਦੇ ਹੋ।
ਬਾਕੀ ਗੱਲ ਕੀ ਹੁੰਦੀ ਹੈ ਨਾ, ਕਈ ਵਾਰ ਆਪਾਂ ਜੋਬ ਕਰਦੇ ਕੋਈ ਕੰਮ ਕਰਦੇ ਹਾਂ, ਉਹਦੇ ਦੌਰਾਨ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ। ਜੇ ਬੰਦਾ ਅੱਖਾਂ 'ਚ ਅੱਖਾਂ ਪਾ ਕੇ ਕੌਨਫੀਡੈਂਸ ਨਾਲ ਗੱਲ ਕਰੇ ਵੀ ਮੈਂ ਕੰਮ ਕੀਤਾ ਸੀਗਾ ਪਰ ਮੇਰੇ ਤੋਂ ਗਲਤੀ ਹੋ ਗਈ, ਤਾਂ ਉਹ ਇੱਕ ਪੋਜ਼ਿਟਿਵ ਹੋ ਜਾਂਦੀ ਹੈ। ਪਰ ਇੱਕ ਬੰਦਾ ਅੱਖਾਂ 'ਚ ਲਾ ਕੇ ਕਹਿੰਦਾ ਮੇਰੇ ਤੋਂ ਗਲਤੀ ਹੋਈ, ਇੱਕ ਨੈਗੇਟਿਵ ਹੋ ਜਾਂਦੀ ਆ।
ਜੀ ਜੀ ਜੀ, ਬਿਲਕੁਲ ਬਿਲਕੁਲ, ਉਹ ਤੁਹਾਡਾ ਤੁਹਾਡਾ ਤੁਸੀਂ ਆਪਦੇ ਆਪ ਨੂੰ ਹੀ ਫੇਲ ਕਰਾਰ ਦੇ ਰਹੇ ਹੁੰਦੇ ਹੋ, ਜੋ ਤੁਹਾਡਾ ਐਟੀਟਿਊਡ ਹੀ ਦੱਸ ਰਿਹਾ ਹੁੰਦਾ ਹੈ ਵੀ ਤੁਹਾਡਾ ਐਟੀਟਿਊਡ ਕੀ ਆ ਕਹਿਣ ਦਾ।
ਹਾਂਜੀ, ਇੱਕ ਗੱਲ ਕੀ ਹੁੰਦੀ ਹੈ, ਜਿਹੜਾ ਜਦੋਂ ਬੰਦੇ ਸਾਡੇ ਰਿਸਪੈਕਟ ਨਹੀਂ ਹੁੰਦੀ ਨਾ, ਉਹ ਬੰਦੇ ਨੇ ਭਾਵੇਂ ਗਲਤੀ ਨਾ ਵੀ ਕੀਤੀ ਹੋਵੇ ਤਾਂ ਵੀ ਆਪ ਜਾ ਕੇ ਬਲੇਮ ਕਰਦਾ ਰਹਿੰਦਾ, ਉਹ ਵੀ ਯਾਰ ਮੇਰੀ ਗਲਤੀ ਹੋਣੀ ਹੈ, ਮੇਰੇ ਹੀ ਕੁਛ ਨਾ ਹੋਣਾ।
ਜੀ 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 ਜੀ,
ਬਾਕੀ ਆਹ ਆਪਣੀ ਮੂਵੀ ਸਾਡੇ ਤਾਂ ਸਿਰਫ ਮੂਵੀ ਲੱਗਦੀ ਨੀ, ਸਾਨੂੰ ਤੁਹਾਨੂੰ ਕਿਵੇਂ ਜਾਣਾ ਬੰਦਾ 400 ਕਿਲੋਮੀਟਰ ਦੂਰ ਮੂਵੀ ਦੇਖਣ।
ਹਾਂ, ਚਲੋ ਕੋਈ ਨੀ ਜੀ, ਇਹ ਮੂਵੀ ਜਦੋਂ ਆਊਗੀ ਤਾਂ ਤੁਸੀਂ ਜ਼ਰੂਰ ਦੇਖਿਓ, ਤੇ ਇਹਦੇ 'ਚ ਤੁਹਾਨੂੰ ਬਹੁਤ ਜ਼ਿਆਦਾ ਉਹ ਚੀਜ਼ਾਂ ਜਿਹੜੀਆਂ ਕਿਸੇ ਨਾਲ ਸਿੱਧੇ ਰੂਪ 'ਚ ਹੈਲਪ ਹੋ ਜੂਗੀ, ਜਿਵੇਂ ਮੰਨ ਲਓ ਆਈਕਲਾਊਡ 'ਤੇ ਪਾਈ ਜਾਂਦੀ ਹੈ ਜਾਂ ਆਈਟਿਊਨ 'ਤੇ ਪਾਈ ਜਾਂਦੀ ਹੈ, ਕਿਤੇ ਵੀ ਤੁਹਾਨੂੰ ਮਿਲਦੀ ਹੈ ਅਤੇ ਉੱਥੋਂ ਤੁਸੀਂ ਜੇ ਖਰੀਦੋ ਤਾਂ ਵੀ ਕਿਸੇ ਨਾ ਕਿਸੇ ਰੂਪ 'ਚ ਉਹਨਾਂ ਦੀ ਮਦਦ ਹੋਊਗੀ। ਸੋ ਬਹੁਤ ਮਿਹਰਬਾਨੀ ਅਰਵਿੰਦਰ।
ਥੈਂਕ ਯੂ ਜੀ, ਤੁਹਾਡੀ ਬਹੁਤ ਮਿਹਰਬਾਨੀ। ਬਾਏ
ਜੀ, ਬਹੁਤ ਮਿਹਰਬਾਨੀ। ਸੋ ਦੋਸਤੋ, ਹਰਵਿੰਦਰ ਸਿੰਘ ਟੌਂਸਵਿਲ ਤੋਂ ਜੁੜੇ ਹੋਏ ਸਨ, ਤੇ ਇੱਧਰ ਸਾਡੇ ਨਾਲ ਫੇਰ ਜੁੜ ਚੁੱਕੇ ਆ ਗੁਰਜੀਤ ਸਿੰਘ ਚਹਿਲ। ਕਹਿੰਦੇ ਮਿੰਟੂ ਵੀਰ ਜੀ, ਤੁਹਾਡਾ ਪ੍ਰੋਗਰਾਮ ਇੰਜ ਲੱਗਦਾ ਜਿੱਦਾਂ ਅਸੀਂ ਕ੍ਰਿਕਟ ਮੈਚ ਦੇਖਣ ਲਈ 2 ਦਿਨ ਪਹਿਲਾਂ ਹੀ ਮੱਝਾਂ ਲਈ ਚਾਰਾ ਵੱਢ ਕੇ ਲੈ ਆਉਂਦੇ ਸੀ, ਉਦੋਂ ਹੀ ਸੰਡੇ ਤੋਂ ਬਾਅਦ ਮੰਡੇ ਦਾ ਇੰਤਜ਼ਾਰ ਹੁੰਦਾ ਜੀ, ਬਹੁਤ ਮਜ਼ਾ ਆਉਂਦਾ ਤੁਹਾਡਾ ਪ੍ਰੋਗਰਾਮ ਸੁਣ ਕੇ। ਬਹੁਤ ਮਿਹਰਬਾਨੀ ਚਹਿਲ ਸਾਹਿਬ, ਤੁਸੀਂ ਮੈਨੂੰ ਮੋਟੀਵੇਸ਼ਨ ਦਿੱਤੀ ਆ। ਤੇ ਮਿਨੀਪੈਕ ਤੋਂ ਨਿਰਵੈਰ ਬਾਈ ਜੁੜ ਚੁੱਕੇ ਆ, ਕਹਿੰਦੇ ਮਿੰਟੂ ਜੀ ਕੋਈ ਆਨਲਾਈਨ ਕਿਲਿੰਗ ਵਾਲੀ ਐਪ ਡਾਊਨਲੋਡ ਇੰਟਰੋਡਿਊਸ ਕਰੋ ਜੀ, ਤਾਂ ਜੋ ਇੰਟਰਨੈਟ ਸਰੋਤੇ ਵੀ ਫ੍ਰੀ ਕਾਲ ਕਰ ਸਕਣ। ਜੀ ਬਿਲਕੁਲ ਕਰ ਸਕਦੇ ਹੋ ਜੀ, ਤੁਸੀਂ ਅਮਰੀਕਾ ਤੋਂ ਫ੍ਰੀ ਕਾਲ ਕਰ ਸਕਦੇ ਹੋ ਸਾਡੇ। ਪਹਿਲੀ ਗੱਲ ਤਾਂ ਸਕਾਈਪ ਦੇ ਉੱਤੇ harman.radio.com ਦੇ ਉੱਤੇ ਤੁਸੀਂ ਕਾਲ ਕਰੋਗੇ, ਸਿੱਧੀ ਸਟੂਡੀਓ 'ਚ ਆਉਂਦੀ ਆ। ਦੂਜੀ ਅਮਰੀਕਾ ਤੋਂ ਵੀ ਬਹੁਤ ਸਾਰੇ ਨੰਬਰ ਹੈਗੇ ਸਾਡੇ ਵੈਬਸਾਈਟ ਦੇ ਉੱਤੇ, ਤੁਸੀਂ ਜਾਓ। ਕੈਨੇਡਾ ਤੋਂ ਵੀ ਨੰਬਰ ਹੈਗੇ ਜਿੱਥੋਂ ਤੁਸੀਂ ਲੋਕਲ ਕਾਲ ਕਰ ਸਕਦੇ ਹੋ। ਸੋ ਸਾਡੀ ਖੁਦ ਦੀ ਐਕਸਚੇਂਜ ਆ, ਉਹ ਸੈਟਅਪ ਕੀਤੀ ਹੋਈ ਹੈ, ਤੁਸੀਂ ਜ਼ਰੂਰ ਵੈਬਸਾਈਟ ਤੋਂ ਜਾ ਕੇ ਉਹ ਨੰਬਰ ਲੈ ਸਕਦੇ ਹੋ। ਮੈਂ ਕੋਸ਼ਿਸ਼ ਕਰੂੰਗਾ ਕਿਉਂਕਿ ਮੇਰੇ ਯਾਦ ਨਹੀਂ ਹੁਣ ਨੰਬਰ, ਮੈਨੂੰ ਖੋਲ ਕੇ ਦੱਸਣੇ ਪੈਣੇ ਆ। ਸੋ ਤੁਸੀਂ ਨੰਬਰ ਲੈ ਸਕਦੇ ਹੋ ਉੱਥੇ, ਤੇ ਜਦੋਂ ਮਰਜ਼ੀ ਆਨਲਾਈਨ ਕਾਲ ਕਰ ਸਕਦੇ ਹੋ। ਸੋ ਬਹੁਤ ਮਿਹਰਬਾਨੀ, ਤੁਸੀਂ ਅਗਲੇ ਪ੍ਰੋਗਰਾਮ 'ਚ ਉਮੀਦ ਆ ਵੀ ਜੁੜੋਗੇ ਸਾਡੇ ਨਾਲ। ਤੇ ਨਾਲ ਹੀ ਸਾਨੂੰ ਮਨਦੀਪ ਸਿੰਘ ਹੋਰਾਂ ਨੇ ਵੀ ਮੈਸੇਜ ਕੀਤਾ ਜੀ, ਕਹਿੰਦੇ ਤੁਸੀਂ ਆਓ ਜੀ, ਸਵਾਗਤ ਆ ਢਿੱਲੋਂ ਜੁੜਿਆ। ਕਹਿੰਦੇ ਚਾਹ ਸਟੇਜ ਤੇ ਬੱਬੂ ਮਾਨ ਵੀ ਬਹੁਤ ਪੀਂਦਾ, ਤੁਸੀਂ ਵੀ ਸ਼ੋਅ ਟਾਈਮ ਲੱਗਦਾ, ਚਾਹ 'ਚ ਕੁਝ ਹੋਰ ਤਾਂ ਨੀ ਹੁੰਦਾ? ਸੋ ਸ਼ੰਕਾ ਜ਼ਾਹਰ ਕੀਤੀ ਹੈ। ਨਾ ਜੀ, ਇੱਥੇ ਕਿਹੜਾ ਮਿਲਦੇ ਆ ਵੀ 2 ਡੋਡੇ ਵਾਲੇ ਲਏ ਹੋਣਗੇ ਚਾਹ 'ਚ। ਪਹਿਲੀ ਗੱਲ, ਮੇਰੀ ਤਾਂ ਚਾਹ 'ਚ ਮਿੱਠਾ ਵੀ ਨਹੀਂ ਹੁੰਦਾ, ਹੋਰ ਤਾਂ ਹੋਣਾ ਹੀ ਕੀ ਆ, ਮੈਂ ਤਾਂ ਤੱਤਾ ਪਾਣੀ ਪੀਨਾ ਜੀ, ਬਸ ਇੱਕ ਭਾਲੀ ਆ ਚਾਹ ਪੀਣ ਦੀ, ਤੇ ਉਹ ਵੀ ਤੜਕੇ ਤੜਕੇ ਪ੍ਰੋਗਰਾਮ ਦੌਰਾਨ ਭਲਾ 2 ਕੱਪ ਪੀ ਲਾਂ, ਉਸ ਤੋਂ ਬਾਅਦ ਸ਼ਾਮ ਤੱਕ ਕਦੇ ਵੀ ਕਿਸੇ ਵੀ ਟਾਈਮ ਚਾਹ ਨਹੀਂ ਪੀਂਦਾ ਜੀ। ਸੋ ਇਹੀ 2 ਕੱਪਾਂ ਨਾਲ ਦਿਨ ਕੱਢ ਲੈਣਾ। ਹਾਂ, ਜੇ ਘਰੇ ਹੋਈਏ ਤਾਂ ਜ਼ਰੂਰ ਭਲਾ ਪੀ ਲਈਦਾ, ਜੇ ਕੰਮ ਤੇ ਚਲੇ ਤਾਂ ਫੇਰ ਕੋਈ ਚਾਹ ਦੀ ਆਪਾਂ ਨੂੰ ਭਾਲਣੀ ਹੈ ਜੀ ਕਿਸੇ ਕਿਸਮ ਦੀ, ਕਿਸੇ ਵੀ ਚੀਜ਼ ਦੇ ਲਈ। ਆਪਾਂ ਅੱਜ ਤੱਕ ਇੱਕ ਚੀਜ਼ ਮੈਂ ਆਪਣੇ ਮਾਮਲੇ 'ਚ ਦਾਅਵੇ ਨਾਲ ਕਹਿ ਸਕਦਾ ਵੀ ਮੈਂ ਕਿਸੇ ਵੀ ਚੀਜ਼ ਲਈ ਅਡਿਕਟਡ ਨਹੀਂ ਹਾਂ। ਕੋਈ ਵੀ ਚੀਜ਼ ਨੂੰ ਮੈਨੂੰ ਮਿਲ ਗਈ ਤਾਂ ਵਧੀਆ, ਨਹੀਂ ਮਿਲੀ ਤਾਂ ਵੀ ਕੋਈ ਪ੍ਰੋਬਲਮ ਨਹੀਂ। ਸੋ ਇਹ ਜੀ ਸੋਚ ਦੀ ਕੋਸ਼ਿਸ਼ ਕੀਤੀ ਹੈ ਅਪਣਾਉਣ ਦੀ, ਤੇ ਉਹ ਅਪਣਾਈ ਹੋਈ ਹੈ ਜੀ। ਟਹਿਣਾ ਸਾਹਿਬ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਫੇਰ ਦੇ ਰਹੇ ਆ ਜੀ, ਤੇ ਕੁੱਤਾ ਕੁੱਤਖਾਨਾ 2 ਇੱਕ ਪੋਇਮ ਭੇਜ ਰਹੇ ਆ ਜੀ। ਪਤਾ ਨਹੀਂ ਹੁਣ ਇਹਨਾਂ ਨੇ ਕਿਹਦੀ ਲਿਖੀ ਹੈ, ਪਰ ਇਹ ਆ ਜੀ ਜਗਤਾਰ ਸਿੰਘ ਗਿੱਲ ਢੁੱਡੀ ਵਾਲਿਆਂ ਨੇ ਭੇਜੀ ਹੈ। ਕਹਿੰਦੇ ਪਰਦੇਸੀ ਪਿੰਡ ਨੂੰ ਤਰਸੀ ਜਾਂਦੇ ਆ, ਪਿੰਡ ਵਾਲੇ ਜਹਾਜ਼ ਚੜ੍ਹਨ ਨੂੰ ਤਰਸੀ ਜਾਂਦੇ ਆ, ਅਸਲੀ ਤੋਤੇ ਭੁੱਖੇ ਮਰੀ ਜਾਂਦੇ ਆ, ਮੰਤਰੀ ਤੋਤੇ ਨਰਮੇ ਦੇ ਟੀਂਡੇ ਮੁੱਛੀ ਜਾਂਦੇ ਆ। ਸਾਡੀ ਜਨਤਾ ਮਾਡਰਨ ਬਣਨ ਲਈ ਅੰਗਰੇਜ਼ੀ ਨਾਲ ਮੱਥਾ ਮਾਰੀ ਜਾਂਦੀ ਹੈ ਤੇ ਗੋਰੇ ਪੰਜਾਬੀ ਸਿੱਖੀ ਜਾਂਦੇ ਹੈ। ਭਈਏ ਲੁਧਿਆਣੇ ਚ ਠੇਕੇਦਾਰ ਬਣ ਗਏ, ਪੰਜਾਬੀ ਵਿਚਾਰੇ ਉਹਨਾਂ ਥੱਲੇ ਲੇਬਰ ਕਰੀ ਜਾਂਦੇ ਆ, ਅਸਲੀ ਸਾਧੂ ਇਕਾਂਤ ਚ ਬੈਠੇ ਸਾਧਨਾ ਕਰੀ ਜਾਂਦੇ ਆ, ਸਿਰੇ ਦੇ ਨਾਸ ਤੇ ਕੂੜ ਪ੍ਰਚਾਰ ਕਰੀ ਜਾਂਦੇ ਆ, ਅਸਲੀ ਸਭਿਆਚਾਰ ਕਿਹੜੇ ਲੱਭਦੇ ਨੀ, ਕਲਾਕਾਰ ਲੱਚਰ ਸਭਿਆਚਾਰ ਦੀ ਸੇਵਾ ਕਰੀ ਜਾਂਦੇ ਆ, 40-50 ਹਜ਼ਾਰ ਮਹੀਨੇ ਦਾ ਕੁੱਟ ਕੇ ਸਰਕਾਰੀ ਟੀਚਰ ਪੜ੍ਹਾ ਨਹੀਂ ਸਕਦੇ, ਪ੍ਰਾਈਵੇਟ ਸਕੂਲਾਂ ਚ 5-7 ਹਜ਼ਾਰ ਵਾਲੇ ਧੁੱਕੀ ਕੱਢੀ ਜਾਂਦੇ ਆ, ਲੋਕਾਂ ਦੇ ਚੁਣੇ ਸਰਪੰਚਾਂ ਨੂੰ ਕਿਹੜਾ ਪੁੱਛਦਾ, ਉਹਦੇ ਨਾਲ ਦੇ ਲੰਡੂ ਬੰਦੇ ਹੀ ਸਰਪੰਚੀ ਕਰੀ ਜਾਂਦੇ ਆ। ਜਥੇਦਾਰ ਕੌਮ ਦੀ ਸੇਵਾ ਲਈ ਬਣਾਏ ਸੀ ਪਰ ਸੇਵਾਦਾਰੀ ਬਾਦਲ ਦੀ ਕਰੀ ਜਾਂਦੇ ਆ, ਉਹ ਪਤੰਦਰ ਲੋਕਾਂ ਦੇ ਡਾਂਗਾ ਮਾਰ ਮਾਰ ਰਾਜ ਨੀ ਸੇਵਾ ਕਰੀ ਜਾਂਦੇ ਆ, ਰੋਡਵੇਜ਼ ਮਹਿਕਮੇ ਕੋਲ ਟਾਇਰ ਪਵਾਉਣ ਨੂੰ ਪੈਸੇ ਨੀ, ਓਰਬਿਟ ਵਾਲੇ ਟਾਇਰਾਂ ਥੱਲੇ ਬੰਦੇ ਮਾਰ ਕੇ ਪਰਿਵਾਰ ਵਾਲਿਆਂ ਨਾਲ 20-20 ਲੱਖ ਚ ਸਮਝੌਤੇ ਕਰੀ ਜਾਂਦੇ ਆ। ਗੁਰੂ ਸਾਹਿਬ ਕਹਿੰਦੇ 70 ਸਾਲ ਦਾ ਮਤਹੀਣ ਹੁੰਦਾ, ਇੱਥੇ 85 ਸਾਲ ਦੇ ਬੁੱਢੇ 2017 ਚ ਮੁੱਖ ਮੰਤਰੀ ਬਣਨ ਲਈ ਲੜੀ ਜਾਂਦੇ ਆ। ਚੱਲ ਬਸ ਕਰ ਮਨਾ, ਇਹ ਨੀ ਕੁੱਤ ਪੁਣਾ ਮੁੱਕਣਾ, ਤੂੰ ਰੱਬ ਰੱਬ ਜਪ ਲੈ ਸਵਾਸ ਤੇਰੇ ਵੀ ਨਿੱਤ ਘਟੀ ਜਾਂਦੇ ਆ। ਸੋ ਇੱਧਰ ਕਾਲਰ ਜੁੜ ਰਹੇ ਸੀ, ਮੈਨੂੰ ਲੱਗਦਾ ਕਾਲਰ ਕੱਟ ਗਈ ਹੈ ਜੀ, ਕਾਲ ਆ ਰਹੀ ਸੀਗੀ ਤੇ ਲੱਗਦਾ ਇੱਕ ਅੱਧੀ ਕਾਲ ਅਸੀਂ ਹੋਰ ਲੈਣੀ ਆ। ਪਰ ਇੱਧਰ ਜਗਤਾਰ ਸਿੰਘ ਗਿੱਲ ਹੋਰਾਂ ਨੇ ਬਹੁਤ ਕਮਾਲ ਦੀ ਜਿਹੜੇ ਕੁੱਤਖਾਨਾ 2 ਭੇਜੀ ਹੈ ਜੀ, ਫਿਰ ਕਿਤੇ ਨਾ ਕਿਤੇ ਕੁੱਤਖਾਨਾ 1 ਵੀ ਲਿਖੀ ਹੋਣੀ ਹੈ ਜ਼ਰੂਰ, ਤਾਂ ਹੀ ਕੁੱਤਖਾਨਾ 2 ਤੱਕ ਪਹੁੰਚੀ ਆ। ਸੋ ਬਹੁਤ ਮਿਹਰਬਾਨੀ, ਤੁਸੀਂ ਇਹ ਸਾਡੇ ਨਾਲ ਸਾਂਝੀ ਕੀਤੀ ਹੈ ਜੀ। ਦੋਸਤੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਆ ਕੁਝ ਇੱਕ ਇਹੋ ਜਿਹੀਆਂ ਗੱਲਾਂ ਕਰਨ ਦੀ ਜਾਂ ਪਰਸਨਲ ਐਕਸਪੀਰੀਅੰਸ ਸਾਂਝੇ ਕਰਨ ਦੀ, ਤਾਂ ਕਿ ਜਿਹੜੀ ਨਿਰਾਸ਼ਤਾ ਜਾਂ ਨੈਗੇਟਿਵਿਟੀ ਆ ਜਾਂ ਜੋ ਅਸੀਂ ਕਈ ਵਾਰੀ ਜਿੱਤੇ ਜਿਤਾਏ ਬਾਜੀ ਆਪਣੇ ਹੌਸਲੇ ਕਾਰਨ ਹੀ ਹਾਰ ਜਾਂਦੇ ਹਾਂ, ਤਾਂ ਉਹ ਬਹੁਤ ਇੱਕ ਨੁਕਸਾਨਦਾਇਕ ਹੁੰਦੀ ਹੈ। ਕੱਲ ਹੀ ਮੈਂ ਕਿਸੇ ਨੂੰ ਇੱਕ ਈਮੇਲ ਲਿਖੀ ਸੀ, ਕਿਸੇ ਸੱਜਣ ਮਿੱਤਰ ਨੇ ਦੱਸਿਆ ਵੀ ਮੈਂ ਜ਼ਿੰਦਗੀ ਦੇ ਵਿੱਚ ਬਹੁਤ ਸਮੱਸਿਆ ਦੇ ਵਿੱਚ ਹਾਂ, ਮੇਰਾ PR ਨਹੀਂ ਹੋ ਰਹੀ, ਕੈਨੇਡਾ ਤੋਂ ਵਿੱਚੋਂ ਕਿਸੇ ਨਾਲ ਮੇਰੀ ਗੱਲ ਚੱਲ ਰਹੀ ਸੀ, ਤਾਂ ਮੈਂ ਬਹੁਤ ਨਿਰਾਸ਼ ਹਾਂ ਇਸ ਟਾਈਮ। ਮੈਂ ਉਹਨਾਂ ਨੂੰ ਇੱਕ ਲਾਈਨ ਲਿਖੀ ਸੀ, ਮੈਂ ਉਹਨਾਂ ਨੂੰ ਅੱਜ ਲਿਖਿਆ ਸੀ ਵੀ ਜੋ ਤੁਹਾਡੇ ਕੋਲੇ ਇੱਕ ਤੁਹਾਨੂੰ ਕੁਦਰਤ ਨੇ ਬਹੁਤ ਵੱਡੀ ਚੀਜ਼ ਦਿੱਤੀ ਆ, ਉਹ ਜੀ ਹੌਸਲਾ। ਬਸ ਕੱਲਾ ਹੌਸਲਾ ਨਾ ਹਾਰਿਓ, ਬਾਕੀ ਸਭ ਕੁਛ ਹਾਰ ਜਾਓ, ਕੋਈ ਪ੍ਰੋਬਲਮ ਨਹੀਂ, ਫਿਰ ਤੁਸੀਂ ਜਿੱਤ ਜਾਓਗੇ ਅਖੀਰ ਚ। ਸੋ ਮੈਂ ਕੱਲੀ 1-2 ਲਾਈਨਾਂ ਦੀ ਈਮੇਲ ਕੀਤੀ ਸੀ, ਉਹਨਾਂ ਦਾ ਬਾਅਦ ਚ ਜਵਾਬ ਆਇਆ ਜੀ, ਬਸ ਜੀ ਕਹਿੰਦੇ ਇਹੀ ਚੀਜ਼ ਦੇ ਸਹਾਰੇ ਹੁਣ ਅਸੀਂ ਕੋਸ਼ਿਸ਼ ਕਰਾਂਗੇ ਅੱਗੇ ਵਧਣ ਦੀ। ਸੋ ਦੋਸਤੋ ਹੌਸਲਾ ਇੱਕ ਇਹੋ ਜਿਹੀ ਚੀਜ਼ ਆ, ਜੇ ਉਹ ਤੁਹਾਡੇ ਕੋਲੇ ਆ ਤੇ ਤੁਹਾਡੇ ਕੋਲੇ ਹੋਰ ਕੁਛ ਵੀ ਨਹੀਂ ਤਾਂ ਤੁਸੀਂ ਜੇਤੂ ਹੋ, ਤੇ ਜੇ ਤੁਹਾਡੇ ਕੋਲੇ ਹੌਸਲਾ ਨਹੀਂ ਤੇ ਤੁਸੀਂ ਚਾਹੇ ਕੁਛ ਵੀ ਆ ਤੁਹਾਡੇ ਕੋਲੇ, ਕਿੰਨਾ ਵੀ ਕੁਛ ਆ, ਕਹਿੰਦੇ ਨੀ ਹੌਸਲੇ ਵਾਲਾ ਬੰਦਾ ਖਾਲੀ ਹੱਥ ਵੀ ਜਿੱਤ ਜਾਂਦਾ ਤੇ ਬਿਨਾਂ ਹੌਸਲੇ ਵਾਲੇ ਬੰਦੇ ਨੂੰ ਚਾਹੇ ਕੋਈ ਵੱਡਾ ਹਥਿਆਰ ਦੇ ਦਿਓ, ਕਦੇ ਨਹੀਂ ਜਿੱਤ ਪਾਊਗਾ। ਸਿਕੰਦਰ ਦੀ ਯੂਨੀਕ ਉਦਾਹਰਣ ਮੈਂ ਬਹੁਤ ਵਾਰ ਰੇਡੀਓ ਤੇ ਦੱਸ ਚੁੱਕਿਆ, ਅੱਜ ਫੇਰ ਦੱਸਦਾ। ਕਹਿੰਦੇ ਸਿਕੰਦਰ ਜਿਹੜਾ ਕਿ ਦੁਨੀਆਂ ਦਾ ਵਿਜੇਤਾ ਬਣਿਆ, ਭਾਵੇਂ ਚਲੋ ਉਹਨੂੰ ਆਪਾਂ ਵੱਖਰੇ ਰੂਪ ਚ ਲੈਂਦੇ ਹਾਂ ਵੀ ਉਹਦਾ ਅੰਤ ਕੀ ਹੋਇਆ, ਪਰ ਸਿਕੰਦਰ ਦੇ ਵਿੱਚ ਦੁਨੀਆਂ ਦਾ ਵਿਜੇਤਾ ਕਿਉਂ ਬਣਿਆ, ਉਹਦੇ ਕੋਲੇ ਇੱਕ ਹੌਸਲਾ ਸੀ। ਉਹ ਹੌਸਲਾ ਕੀ ਸੀ? ਕਹਿੰਦੇ ਇੱਕ ਦਿਨ ਇੱਕ ਸ਼ਾਮ ਨੂੰ ਚਾਹ ਦਾ ਟਾਈਮ ਸੀ ਗੋਰਿਆਂ ਦਾ, ਜਿਵੇਂ 4 ਵਜੇ ਦੇ ਚਾਹ ਦਾ ਟਾਈਮ ਹੁੰਦਾ, ਚਾਹ ਪੀ ਰਿਹਾ ਸੀ ਸਿਕੰਦਰ ਆਪਦੇ ਕੈਂਪ ਦੇ ਵਿੱਚ ਬੈਠਾ, ਫੌਜ ਦੇ ਕੈਂਪ ਚ, ਫੌਜ ਦੇ ਕੈਂਪ ਜੰਗਲਾਂ ਚ ਝਾੜੀਆਂ ਚ ਲੱਗੇ ਹੁੰਦੇ ਸਨ, ਤੇ ਉੱਥੇ ਬੈਠਾ ਉਹ ਚਾਹ ਦਾ ਕੱਪ ਪੀ ਰਿਹਾ ਸੀ ਤੇ ਕਹਿੰਦੇ ਇੱਕ ਸੂਹੀਏ ਨੇ ਆ ਕੇ ਦੱਸਿਆ ਵੀ ਫਲਾਨੀ ਫੌਜ ਨੇ ਆਪਣੇ ਤੇ ਚੜਾਈ ਕਰਤੀ, ਤੇ ਕਹਿੰਦੇ ਸਿਕੰਦਰ ਉੱਠਿਆ ਚਾਹ ਦਾ ਕੱਪ ਹੱਥ ਚ, ਕਹਿੰਦਾ ਆ ਜਾਓ ਚੱਲੀਏ ਤੇ ਦੇਖੀਏ ਕਰੀਏ ਦੋ ਹੱਥ, ਤੇ ਕਹਿੰਦੇ ਉੱਥੇ ਕੋਲੇ ਉਹਦੇ ਜਿਹੜੇ ਫੌਜੀ ਸਨ ਤਾਂ ਉਹਦੇ ਜਾਂ ਐਡਵਾਈਜ਼ਰ ਸਨ, ਉਹ ਕਹਿੰਦੇ ਮਹਾਰਾਜਾ ਵੀ ਤੂੰ ਕੀ ਕਰ ਰਿਹਾ, ਤੂੰ ਆਪਣਾ ਅਸਲਾ ਤਾਂ ਚੱਕ, ਤੂੰ ਤਿਆਰ ਤਾਂ ਹੋ ਜੰਗ ਲਈ ਤੇ ਆਪਾਂ ਜੰਗ ਤੇ ਚੱਲੀਏ। ਉਹ ਕਹਿੰਦਾ ਕੋਈ ਨੀ ਇਹੋ ਜਿਹੇ ਨੂੰ ਤਾਂ ਆਪਾਂ ਹੀ ਮਸਲ ਦੇਵਾਂਗੇ ਫੜ ਕੇ। ਜਾਣੀ ਕਿ ਉਹਦਾ ਹੌਸਲਾ ਹੀ ਇੰਨਾ ਸੀ ਵੀ ਚਾਹ ਪੀਂਦਾ ਉਵੇਂ ਹੀ ਉੱਠ ਕੇ ਤੁਰ ਪਿਆ, ਤੇ ਉਸ ਨੂੰ ਉਹਨੂੰ ਹੌਸਲਾ ਸੀ ਮਨ ਦੇ ਵਿੱਚ ਵੀ ਹਾਂ ਵੀ ਮੇਰੇ ਚ ਹੈ ਵੀ ਮੈਂ ਉਹਨੂੰ, ਉਹ ਮੇਰੇ ਲਈ ਕੁਛ ਵੀ ਚੀਜ਼ ਨਹੀਂ। ਸੋ ਚਲ ਉਹ ਇੱਕ ਵੱਖਰਾ ਵਰਤਾਰਾ ਸੀ, ਇਹਨੂੰ ਆਪਾਂ ਚਾਹੇ ਇਹਦੇ ਨਾਲ ਕੰਪੇਅਰ ਨਾ ਕਰ ਸਕੀਏ, ਪਰ ਇਹਦੇ ਚ ਇੱਕ ਪੁਆਇੰਟ ਤਾਂ ਅਸੀਂ ਹੌਸਲੇ ਦਾ ਲੈ ਸਕਦੇ ਹਾਂ। ਸੋ ਦੋਸਤੋ ਕੋਸ਼ਿਸ਼ ਕਰਿਆ ਕਰੋ, ਹੌਸਲਾ ਨਾ ਹਾਰੋ, ਹੋਰ ਚਾਹੇ ਕੁਛ ਵੀ ਹਾਰ ਜਾਓ, ਉਹ ਤੁਹਾਡੇ ਲਈ ਜਿਹੜੀ ਵੱਖਰੀ ਚੀਜ਼ ਆ ਵੀ ਤੁਸੀਂ ਦੁਨਿਆਵੀ ਚੀਜ਼ਾਂ ਇੱਥੋਂ ਹੀ ਲਈਆਂ ਇੱਥੇ ਦੇ ਦੇਣੀਆਂ, ਖਾਲੀ ਹੱਥ ਆਏ ਸੀ, ਖਾਲੀ ਹੱਥ ਜਾਣਾ, ਇਹ ਕਹਾਵਤਾਂ ਸੱਚੀਆਂ। ਪਰ ਜੇ ਤੁਹਾਡਾ ਹੌਸਲਾ ਉਹ ਡਿੱਗ ਪਿਆ, ਤੇ ਕਈ ਵਾਰੀ ਨਾ ਤੁਹਾਡੇ ਬਣੇ ਸਮਰਾਜ ਬਣੇ ਬਣਾਏ ਰਾਜ ਸਮਰਾਜ ਡਿੱਗ ਪੈਂਦੇ ਆ, ਉਹ ਕਿਸੇ ਦੇ ਪੱਲੇ ਕੱਖ ਨਹੀਂ ਰਹਿੰਦਾ। ਸੋ ਇਹ ਜਿਹੀਆਂ ਚੀਜ਼ਾਂ ਦੀ ਅੱਜ ਦਾ ਆਪਾਂ ਪ੍ਰੋਗਰਾਮ ਇਹ ਕੀਤਾ ਸੀ। ਅਮਰਦੀਪ ਸਿੰਘ ਮੈਲਬਨ ਤੋਂ ਫੇਰ ਜੁੜੇ ਆ ਜੀ, ਉਹਨਾਂ ਨੇ ਫੇਰ ਕਿਹਾ, ਕਹਿੰਦੇ ਯੂ ਡੋਂਟ ਆਲਵੇਜ ਨੀਡ ਏ ਪਲਾਨ, ਸਮ ਟਾਈਮ ਯੂ ਜਸਟ ਨੀਡ ਟੂ ਬ੍ਰੀਥ, ਟਰਸਟ, ਲੈਟ ਗੋ ਐਂਡ ਸੀ ਵਟ ਹੈਪਨ। ਮੈਂਡੀ ਹੋਇਲ ਹੈਰਾਨ ਦੀ ਇਹ ਜਿਹੜੀ ਕੋਟ ਹੈ ਜੀ ਉਹਨਾਂ ਨੇ ਭੇਜੀ ਹੈ, ਬਹੁਤ ਵਧੀਆ ਕੋਟ ਹੈ ਜੀ। ਨਾਲ ਉਹਨਾਂ ਨੇ ਲਿਖਿਆ ਜੀ, ਫੇਸਬੁੱਕ ਤੇ ਵੀਡੀਓ ਵੇਖੀ, ਜਸਟਿਸ ਜਸਰਾਜ ਨੇ ਕੇਜਰੀਵਾਲ ਨੂੰ ਡਿਬੇਟ ਲਈ ਬੁਲਾਇਆ, ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਜਿਹਦੀ ਜਵਾਨ ਚੱਲਦੀ ਆ, ਮੇਰੇ ਵਰਗੇ ਦੀ ਸੱਤ ਹਾਲ ਚੱਲਦੇ ਆ, ਸੋ ਜੱਸੀ ਜਸਰਾਜ ਹੋਰਾਂ ਦੀ ਵੀ ਜਵਾਨ ਚੱਲਦੀ ਆ। ਜੱਸੀ ਜਸਰਾਜ ਨੂੰ ਜੇ ਕੇਜਰੀਵਾਲ ਨਾਲ ਡਿਬੇਟ ਕਰਨੀ ਆ, ਮੈਂ ਕੋਈ ਇੱਥੇ ਕਿਸੇ ਦਾ ਪੱਖ ਨਹੀਂ ਪੂਰਦਾ, ਪਰ ਮੈਂ ਜੇ ਇੱਕ ਗੱਲ ਜ਼ਰੂਰ ਕਰਨਾ ਚਾਹੂੰਗਾ ਵੀ ਪਹਿਲਾਂ ਕੇਜਰੀਵਾਲ ਦੇ ਲੈਵਲ ਦਾ ਵੀ ਹੋਣਾ ਪਊਗਾ। ਕੇਜਰੀਵਾਲ ਜਿੰਨੇ ਕੰਮ ਕਰਨੇ ਪੈਣਗੇ, ਕੇਜਰੀਵਾਲ ਜਿੰਨੀ ਜਿਹੜੀ ਇੱਕ ਇੱਕ ਬੰਦੇ ਨੇ ਇੱਕ ਵੱਡੀ ਪਾਰਟੀ ਤੀਜੀ ਧਿਰ ਖੜੀ ਕਰ ਦਿੱਤੀ ਆਪਦੀ ਮਿਹਨਤ ਨਾਲ, ਸੋ ਉਸ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਹੋ ਸਕਦਾ ਕੇਜਰੀਵਾਲ ਨੇ ਇਸ ਦੌਰਾਨ ਬਹੁਤ ਸਾਰੇ ਹੋ ਨਹੀਂ ਸਕਦਾ ਕੀਤੇ ਆ, ਬਹੁਤ ਸਾਰੇ ਗਲਤ ਵੀ ਫੈਸਲੇ ਲਏ, ਬਹੁਤ ਸਾਰੀਆਂ ਉਹਨਾਂ ਨੂੰ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ, ਬਹੁਤ ਵਾਰੀ ਉਹਨਾਂ ਨੂੰ ਮਾਫੀ ਵੀ ਮੰਗਣੀ ਪਈ, ਬਹੁਤ ਸਾਰੀ ਵਿਰੋਧਤਾ ਵੀ ਝੱਲਣੀ ਪੈ ਰਹੀ ਆ, ਉਹ ਇੱਕ ਅੱਡ ਚੈਪਟਰ ਆ। ਪਰ ਉਹਨਾਂ ਦੇ ਹੌਸਲੇ ਦੀ ਦਾਤ ਦੇਣੀ ਬਣਦੀ ਆ, ਉਹਨਾਂ ਦੇ ਕੰਮਾਂ ਦੀ ਦਾਤ ਦੇਣੀ ਬਣਨੀ ਆ। ਕੇਜਰੀਵਾਲ ਇੱਕ ਦਿਨ ਚ ਨਹੀਂ ਬਣ ਗਿਆ, 1988-90 ਦੀਆਂ ਵੀਡੀਓ ਮੈਂ ਦੇਖ ਰਿਹਾ ਸੀ ਜਦੋਂ ਗਲੀ ਦੇ ਵਿੱਚ ਥਾਲੀ ਵਜਾ ਕੇ ਲੋਕਾਂ ਨੂੰ ਜਾਗਰਿਤ ਕਰ ਰਿਹਾ ਸੀ, ਇੱਕ ਥਾਲੀ ਵਜਾ ਕੇ ਲੋਕਾਂ ਨੂੰ ਕਹਿ ਰਿਹਾ ਸੀ ਵੀ ਲੋਕੋ ਜਾਗੋ ਤੇ ਆਹ ਕੁਛ ਕਰੋ 1988 ਦੇ ਵਿੱਚ ਵੀ। ਠੀਕ ਆ ਵੀ ਸਾਡੀ ਨਜ਼ਰਾਂ ਦੇ ਵਿੱਚ ਕੇਜਰੀਵਾਲ ਅੰਨਾ ਅੰਦੋਲਨ ਵੇਲੇ 2-4 ਸਾਲ ਪਹਿਲਾਂ ਹੀ ਨਜ਼ਰਾਂ ਚੜੇ ਆ, ਪਰ ਉਹਦੇ ਪਿਛਲਾ ਜਿਹੜਾ ਉਹਨਾਂ ਦਾ ਜਿਹੜੀ ਜ਼ਿੰਦਗੀ ਦਾ ਜੀਵਨ ਦਾ ਉਹ ਵੀ ਸਾਨੂੰ ਕਰਨਾ ਪੈਣਾ। ਜੱਸੀ ਜਸਰਾਜ ਨੂੰ ਪਹਿਲਾਂ ਓਡਾ ਇੱਕ ਲੈਵਲ ਦਾ ਜ਼ਰੂਰ ਹੋਣਾ ਪੈਣਾ ਜੇ ਉਹ ਕੇਜਰੀਵਾਲ ਨਾਲ ਕਿਸੇ ਗੱਲ ਤੇ ਡਿਬੇਟ ਕਰਨਾ ਚਾਹੁੰਦੇ ਆ। ਇਹ ਇੱਕ ਜ਼ਰੂਰ ਗੱਲ ਬਣਦੀ ਆ, ਕਿਤੇ ਨਾ ਕਿਤੇ ਜੱਸੀ ਜਸਰਾਜ ਆ ਜਿਹੜਾ ਓਵਰ ਰਿਐਕਟ ਕਰ ਰਹੇ ਆ, ਤੇ ਓਵਰ ਰਿਐਕਟ ਮਾੜਾ, ਉਹ ਵਾਪਸੀ ਕਰ ਸਕਦੇ ਸੀ ਆਪ ਚ ਹਜੇ ਵੀ ਜੇ ਉਹਨੂੰ ਸਭਿਅਕ ਤਰੀਕੇ ਨਾਲ ਜਾਂ ਪਾਰਟੀ ਦੇ ਅੰਦਰੂਨੀ ਮਾਮਲਿਆਂ ਨੂੰ ਪਾਰਟੀ ਚ ਹੀ ਨਜਿੱਠਦੇ। ਸੋ ਇਹ ਇਸ ਲਈ ਮੈਂ ਕੋਈ ਜੱਸੀ ਜਸਰਾਜ ਦਾ ਵਿਰੋਧੀ ਨਹੀਂ, ਉਹਦੀ ਆਪਦੇ ਫਾਲੋਅਰ ਨੇ, ਉਹਨੂੰ ਬਹੁਤ ਸਾਰੇ ਚਾਹੁਣ ਵਾਲੇ ਆ, ਉਹਦੇ ਚ ਵੀ ਇੱਕ ਜਜ਼ਬਾ ਕੁਛ ਕੰਮ ਕਰਨ ਦਾ, ਚੰਗਾ ਕਰਨ ਦਾ ਉਹਦੇ ਜਜ਼ਬਾ, ਪਰ ਉਹਦਾ ਜਿਹੜਾ ਤਰੀਕਾ ਅਪਣਾਇਆ ਹੋਇਆ ਉਹ ਕਿਤੇ ਨਾ ਕਿਤੇ ਮੈਨੂੰ ਜਾਇਜ਼ ਨਹੀਂ ਲੱਗਦਾ। ਘਰ ਦੀ ਲੜਾਈ, ਪਰਿਵਾਰ ਦੀ ਲੜਾਈ, ਪਰਿਵਾਰ ਚ ਹੁੰਦੀਆਂ ਊਨਤਾਈਆਂ ਕਦੇ ਵੀ ਅਖਬਾਰਾਂ ਚ ਖਬਰਾਂ ਲਾ ਕੇ ਨਹੀਂ ਸੁਧਾਰੀਆਂ ਕੀਤੀਆਂ ਜਾ ਸਕਦੀਆਂ, ਯੂਟਿਊਬ ਤੇ ਵੀਡੀਓ ਪਾ ਕੇ ਨਹੀਂ ਕੀਤੀਆਂ ਜਾ ਸਕਦੀਆਂ। ਮੈਂ ਹੁਣ ਜੇ ਮੈਂ ਕਹਾਂ ਵੀ ਮੇਰੇ ਘਰੇ ਮੈਨੂੰ ਕੋਈ ਲੜਾਈ ਆ, ਮੇਰੇ ਘਰੇ ਸਾਡੇ ਕੋਈ ਕਲੇਸ਼ ਆ, ਤੇ ਉਹ ਮੈਂ ਪੰਜਾਬੀ ਟ੍ਰਿਬਿਊਨ ਚ ਖਬਰ ਲਾ ਕੇ ਉਹ ਗੱਲ ਸਹੀ ਹੋਊਗੀ, ਤਾਂ ਫਿਰ ਉਹ ਮੇਰੀ ਸ਼ੰਕਾ, ਮੇਰੇ ਚ ਕਮੀ ਆ ਕੋਈ, ਮੈਨੂੰ ਮੈਂ ਭੁਲੇਖੇ ਚ ਆ। ਸੋ ਇਸ ਕਰਕੇ ਕੋਸ਼ਿਸ਼ ਹੋਣੀ ਚਾਹੀਦੀ ਹੈ ਜੀ। ਕਹਿੰਦੇ ਤੁਸੀਂ ਓਨਾ ਕੁ ਗੱਲ ਕਰੋ, ਓਨੇ ਕੁ ਢੰਗ ਨਾਲ ਕਰੋ ਜਿਹੜੀ ਕਿ ਤੁਸੀਂ ਆਪਣੇ ਦਾਇਰੇ ਚ ਰਹਿ ਕੇ ਕਰ ਸਕੋ, ਲਪੇਟ ਸਕੋ। ਜਗਦੀਪ ਸਿੰਘ ਘੁੰਮਣ ਕਹਿੰਦੇ ਤੁਸੀਂ ਮੇਰਾ ਮੈਸੇਜ ਮਿਸ ਕਰਤਾ। ਨਹੀਂ ਜੀ, ਮਿਸ ਕਦੋਂ ਕੀਤਾ, ਤੁਸੀਂ ਸੁਣਨਾ ਮਿਸ ਕਰਕੇ। ਮੈਂ ਤਾਂ ਸਪੈਸ਼ਲ ਘੁਮਾਉਣ ਦੀ ਥਾਂ ਤੇ ਦੱਸਿਆ ਵੀ ਤੁਸੀਂ ਘੁੰਮਣ ਹੋ, ਤੇ ਤੁਸੀਂ ਸ਼ਾਇਦ ਮੈਨੂੰ ਲੱਗਦਾ ਉਦੋਂ ਟਾਈਮ ਮਿਸ ਕਰਕੇ, ਪਰ ਮੈਂ ਫੇਰ ਕਹਿ ਸਕਦਾ। ਉਹਨਾਂ ਨੇ ਕਿਹਾ ਜੀ ਹਿੰਮਤ ਨਹੀਂ ਹਾਰਨੀ ਚਾਹੀਦੀ, ਆਲਵੇਜ਼ ਥਿੰਕ ਪੋਜ਼ਿਟਿਵ, ਆਈ ਐਗਰੀ ਵਿਦ ਯੂਅਰ ਥਿੰਕਿੰਗ। ਸੋ ਬਿਲਕੁਲ ਜੀ, ਮੈਂ ਇਹ ਮੈਸੇਜ ਪਹਿਲਾਂ ਪੜ ਚੁੱਕਿਆ, ਸ਼ਾਇਦ ਤੁਹਾਡੇ ਰੇਡੀਓ ਚ ਕੋਈ ਪ੍ਰੋਬਲਮ ਆਈ ਆ, ਉਸ ਟਾਈਮ ਤੁਸੀਂ ਸੁਣਨ ਚ ਮਿਸ ਕਰ ਗਏ। ਜਗਦੀਸ਼ ਸਿੰਘ ਘੁੰਮਣ ਸਿਡਨੀ ਤੋਂ, ਮੈਂ ਤਾਂ ਸਮਾਂ ਦੀ ਔਨ ਏਅਰ ਮਾਫੀ ਵੀ ਮੰਗੀ ਸੀ ਜੀ, ਮੈਂ ਕੱਲ ਗਲਤ ਪ੍ਰੋਨਾਂਸ ਕਰ ਰਿਹਾ ਸੀ ਤੁਹਾਡਾ ਨਾਮ। ਸੁਖਪਾਲ ਜੁੜ ਗਿਆ ਜੀ ਕੈਨਵਰਾ ਵਾਲੇ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ। ਕਹਿੰਦੇ ਆਈ ਸਪੋਂਸਰ ਯੂਅਰ ਪ੍ਰੋਗਰਾਮ ਫਰੋਮ ਲਾਸਟ ਵੀਕ, ਬਟ ਆਈ ਡਿਡਨਟ ਹੀਅਰ ਐਨੀ ਐਡਵਰਟਾਈਜ਼ਮੈਂਟ, ਪਲੀਜ਼ ਲੈਟ ਮੀ ਨੋ, ਮਾਈ ਨੇਮ ਇਜ਼ ਸੁਖਪਾਲ ਸਿੰਘ ਫਰੋਮ ਕੈਨਵਰਾ। ਥੈਂਕਸ ਜੀ ਸੁਖਪਾਲ ਜੀ, ਮੈਨੂੰ ਲੱਗਦਾ ਤੁਸੀਂ ਵੀ ਮਿਸ ਕਰ ਗਏ, ਮੈਂ ਸ਼ੁਰੂ ਦੇ ਵਿੱਚ ਹੀ ਤੁਹਾਡਾ ਜ਼ਿਕਰ ਕੀਤਾ ਸੀ, ਤੇ ਅਗਲੇ ਹਫ਼ਤੇ ਤੋਂ ਸਾਡੇ ਚੱਲ ਰਹੀ ਹੈ ਜੀ, ਅਗਲੇ ਹਫ਼ਤੇ ਤੋਂ ਪ੍ਰੋਪਰ ਜਿਹੜੀ ਇਹ ਚੱਲੂਗੀ ਰਿਕਾਰਡਿੰਗ ਦਾ ਜਿਹੜੇ ਪ੍ਰੋਸੈਸ ਦੇ ਵਿੱਚ ਆ, ਤੇ ਉਹ ਟਰੈਕ ਬਣੂਗਾ, ਤੇ ਪ੍ਰੋਪਰ ਜਿਹੜੇ ਜਿਹੜੇ ਸੱਜਣਾਂ ਨੇ ਸਾਨੂੰ ਸਪੋਂਸਰ ਕੀਤਾ ਉਹਨਾਂ ਦੀ ਇਹ ਚੱਲੂਗੀ। ਪਰ ਇੱਕ ਬੇਨਤੀ ਹੈ, ਤੁਸੀਂ ਆਪਣੇ ਬਿਜ਼ਨਸ ਦਾ ਨਾਂ ਵੀ ਜ਼ਰੂਰ ਸਾਨੂੰ ਭੇਜੋ ਜੀ, ਤਾਂ ਕਿ ਅਸੀਂ ਉੱਥੇ ਦੱਸ ਸਕੀਏ। ਜਿੱਦਾਂ ਸੀ ਡੀ ਬੈਟਰੀ ਤੋਂ ਦਵਿੰਦਰ ਸਿੰਘ ਕਰ ਰਿਹਾ, ਇੱਦਾਂ ਸਰਬਜੀਤ ਹੋਰਾਂ ਨੇ ਦੱਸਿਆ, ਕਹਿੰਦੇ ਤੁਸੀਂ ਭੇਜਿਆ। ਚਲੋ ਕੋਈ ਚੱਕਰ ਨਹੀਂ ਜੀ, ਅੱਜ ਮੈਂ ਪ੍ਰੋਗਰਾਮ ਚ ਜ਼ਿਕਰ ਕੀਤਾ, ਕੋਈ ਨੀ, ਅਗਲੇ ਪ੍ਰੋਗਰਾਮਾਂ ਦੇ ਵਿੱਚ ਇਹ ਪਰਮਾਨੈਂਟ 3 ਟਾਈਮ ਜ਼ਰੂਰ ਚੱਲੇਗਾ ਜੀ, ਤੇ ਤੁਹਾਡੇ ਅਸੀਂ ਬਹੁਤ ਸ਼ੁਕਰ ਗੁਜ਼ਾਰ ਹਾਂ ਜੀ, ਤੁਸੀਂ ਪ੍ਰੋਗਰਾਮ ਨੂੰ ਜਿਹੜਾ ਸਪੋਂਸਰ ਕੀਤਾ। ਸੋ ਦੋਸਤੋ, ਕਾਲਰ ਆ ਗਈ ਹੈ ਜੀ ਗੁਰਜੀਤ ਸਿੰਘ ਚਾਹਲ ਹੋਰਾਂ ਦੀ। ਗੁਰਜੀਤ ਸਿੰਘ ਸਤਿ ਸ੍ਰੀ ਅਕਾਲ। ਹੈਲੋ, ਹਾਂਜੀ ਗੁਰਜੀਤ ਸਤਿ ਸ੍ਰੀ ਅਕਾਲ।
ਹਾਂਜੀ ਹਾਂਜੀ ਸਤਿ ਸ੍ਰੀ ਗੱਲ ਭਾਜੀ, ਆਪਾਂ ਹੌਸਲੇ ਦੀ ਕਰਦੇ ਸੀ ਜੀ। ਮੈਂ ਨਾ ਇੱਥੇ ਕੰਮ ਕਰਦਾ ਆਪਣਾ ਮੈਲਬਨ ਦੇ ਲਵੇ, ਛੋੜਾ ਇਸ ਵਾਰ ਬਾਈ ਬੈਕਿਸ਼ ਮਾਰਸ਼
ਜੀ।
ਹੈਲੋ
ਜੀ,
ਇੱਥੇ ਟਰਾਈ ਫੋਰ ਫਾਰਮਰ ਆ ਜੀ, ਮੈਂ ਫਾਰਮ ਦੇ ਵਿੱਚ ਕੰਮ ਕਰਦਾ, ਟਰਾਈ ਫੋਰ ਫਾਰਮਰ ਆ ਜੀ। ਤੇ ਉਹਨਾਂ ਦਾ ਮਤਲਬ ਕਿ ਤੁਸੀਂ ਸ਼ਾਇਦ ਤੁਸੀਂ ਮਤਲਬ ਕਿ 2 ਮੰਥ ਪਹਿਲਾਂ ਦੇਖਿਓ ਨਿਊਜ਼, ਮਤਲਬ ਚਾਈਲਡ ਦੇ ਵਿੱਚ ਨਾ ਇੱਕ ਵਾਇਰਸ ਆ ਗਿਆ ਸੀ ਤੇ ਕਾਫੀ ਲੋਕਾਂ ਨੂੰ ਪ੍ਰੋਬਲਮ ਹੋ ਗਈ ਸੀ, ਨਿਊਜ਼ ਆਈ ਸੀ 7 ਬੰਦੇ ਜੀ। ਤੇ ਹੁਣ ਇਸ ਟਾਈਮ ਉਹ ਫੈਕਟਰੀ ਸਾਡੀ ਮਤਲਬ ਕਿ ਬੰਦ ਹੋ ਚੁੱਕੀ ਆ, ਤੇ 200 ਇੰਪਲੋਈ ਉਹਨਾਂ ਨੇ ਮਤਲਬ ਜੋਬ ਤੋਂ ਕੱਢਤਾ ਜੀ। ਤੇ ਪਰ ਉਹ ਗੋਰੇ ਆ, ਮਤਲਬ ਇਟਾਲੀਅਨ ਲੋਕ ਆ, ਪਰ ਉਹਨਾਂ ਦਾ ਹੌਸਲੇ ਤੋਂ ਮਤਲਬ ਕਿ ਮੈਂ ਸਲਾਮ ਕਰਦਾ ਉਹਨਾਂ ਦੇ ਹੌਸਲੇ ਨੂੰ, ਬਿਲਕੁਲ ਵੀ ਮਤਲਬ ਕਿ ਉਹ ਡਾਮਾਡੋਲ ਨਹੀਂ ਹੋਏ, ਕੌਨਫੀਡੈਂਸ ਅੱਜ ਵੀ ਉਹਨਾਂ ਦੇ ਮਤਲਬ ਫੇਸ ਤੇ ਬਹੁਤ ਜ਼ਿਆਦਾ ਜੀ। ਤੇ ਮਤਲਬ ਕਿ ਮੈਂ ਅਸੀਂ ਇਹ ਚੀਜ਼ਾਂ ਸੋਚਦੇ ਸੀ, ਮਤਲਬ ਜਿਹੜੇ ਅਸੀਂ ਫਰੈਂਡ ਕੰਮ ਕਰਦੇ ਹਾਂ ਆਪਸ ਵਿੱਚ, ਅਸੀਂ ਗੱਲਾਂ ਕਰਦੇ ਹਾਂ ਵੀ ਜਿਵੇਂ ਇਹਨਾਂ ਦੀ ਫੈਕਟਰੀ ਬੰਦ ਹੋ ਚੁੱਕੀ, ਜੇ ਆਪਣੇ ਇੰਡੀਆ ਦੇ ਵਿੱਚ ਇੱਦਾਂ ਬੰਦ ਹੋ ਜਾਵੇ ਤਾਂ ਆਪਣੇ ਤਾਂ ਉੱਥੇ ਆਂਢੀ ਗੁਆਂਢੀ ਇਹ ਕਹਿਣਾ ਜੀ ਫਲਾਣੇ ਬਾਬੇ ਕੋਲ ਜਾ ਆਓ, ਫਲਾਣੇ ਪੰਡਿਤ ਕੋਲ ਜਾ ਆਓ, ਜਾਂ ਅਖੰਡ ਪਾਠ ਖਵਾ ਦੇਣੇ ਸੀ ਜਾਂ ਨਾਰੀਅਲ ਭੰਨਣ ਲੱਗਣਾ ਸੀ, ਤੇ ਗੋਰੇ ਬੜੇ ਨਾਈਸ ਨੇ ਇਸ ਚੀਜ਼ ਦੇ ਲਈ ਤੇ ਆਪਦੇ ਸਟਰਗਲ ਕਰ ਰਹੇ ਆ ਤੇ ਅੱਗੇ ਮਤਲਬ ਕਿ ਸ਼ੁਰੂ ਕਰਨਗੇ ਦੁਬਾਰਾ ਕੋਸ਼ਿਸ਼ ਕਰ ਰਹੇ ਪੂਰੀ, ਮਤਲਬ ਕਿ ਵਹਿਮਾਂ ਭਰਮਾਂ ਵਾਲਾ ਕੰਮ ਨਹੀਂ ਹੈਗਾ ਇੱਥੇ, ਹੌਸਲੇ ਦੀ ਸਾਰਾ ਸਲਾਮ ਜੀ।
ਹਾਂ ਬਿਲਕੁਲ ਸਲਾਮ ਆ ਜੀ, ਤੇ ਅਸੀਂ ਰੋਜ਼ ਖਬਰਾਂ ਪੜ੍ਹਦੇ ਹਾਂ, ਮੇਰੀ ਪਰਸੋਂ ਹੀ ਫਾਜ਼ਿਲਕਾ ਗੱਲ ਹੋ ਰਹੀ ਸੀ ਕਿਸੇ ਸੱਜਣ ਮਿੱਤਰ ਨਾਲ ਤੇ ਉਹਨਾਂ ਨੇ ਦੱਸਿਆ ਵੀ ਦੋ ਸਕੇ ਭਰਾ ਜਿਹੜੇ ਕੀ ਕੋਈ ਦੁਕਾਨ ਕਰਦੇ ਸੀ, ਕੋਈ ਬਿਜ਼ਨਸ ਕਰਦੇ ਸੀ, ਤੇ ਉਸ ਬਿਜ਼ਨਸ ਚ ਉਹਨਾਂ ਨੂੰ ਲਾਸ ਪੈ ਗਿਆ ਤੇ ਘਰੇ ਬਜ਼ੁਰਗ ਮਾਂ ਬਾਪ ਬੈਠੇ ਪਰ ਦੁਕਾਨ ਨੂੰ ਬੰਦ ਕਰਕੇ ਆਉਂਦਿਆਂ ਨੇ ਆਪਦੇ ਦੋਨਾਂ ਨੇ ਨਹਿਰ ਤੇ ਖੜਾ ਕੇ ਮੋਟਰਸਾਈਕਲ ਛਾਲਾਂ ਮਾਰਤੀਆਂ, ਕਹਿੰਦੇ ਸੀ ਕੀ ਮੂੰਹ ਦਿਖਾਈਏ ਸੀ ਬਿਜ਼ਨਸ ਦੇ ਵਿੱਚ ਲਾਸ ਪੈ ਗਿਆ ਸਾਨੂੰ, ਤੇ ਉਹਨਾਂ ਨੇ ਇੱਕ ਵਾਰੀ ਵੀ ਨਹੀਂ ਸੋਚਿਆ ਵੀ ਉਹਨਾਂ ਦੇ ਮਾਂ ਬਾਪ ਜਿਹੜੇ ਬੁੱਢੇ ਘਰੇ ਬੈਠੇ ਆ ਤੇ ਦੋਨੇ ਸਕੇ ਭਰਾ ਤੁਸੀਂ ਉਹਨਾਂ ਦੇ ਡਗੋਰੀ ਸੀ ਤੇ ਉਹ ਤੁਸੀਂ ਛਾਲ ਮਾਰ ਕੇ ਉਹਨਾਂ ਦਾ ਕੀ ਉਹਨਾਂ ਤੇ ਕੀ ਬੀਤੂਗੀ। ਸੋ ਇਹੀ ਨੈਗੇਟਿਵਿਟੀ ਆ ਜੀ, ਇਸੇ ਤੋਂ ਸਾਨੂੰ ਬਚਣਾ ਪੈਣਾ। ਸੋ ਬਹੁਤ ਮਿਹਰਬਾਨੀ ਗੁਰਜੀਤ, ਤੁਸੀਂ ਦੁਬਾਰਾ ਕਾਲ ਕੀਤੀ ਤੇ ਆਪਣਾ ਇੱਕ ਜੀ 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 ਤੁਸੀਂ ਜਾਰੀ ਰੱਖੋ, ਕੋਈ ਨੀ ਦੱਸੋ ਕੀ ਕਹਿ ਰਹੇ ਸੀ।
ਨਹੀਂ ਮੈਂ ਇਹ ਸੋਚ ਕਹਿ ਰਿਹਾ ਸੀ ਆਪਣੇ ਲੋਕ ਬਹੁਤ ਜ਼ਿਆਦਾ ਕਮਜ਼ੋਰ ਹੈ ਇਸ ਚੀਜ਼ ਦੇ ਵਿੱਚ, ਮਤਲਬ ਕਿ ਇਹ ਲੋਕ ਬਹੁਤ ਕੌਨਸ਼ੀਅਸ ਇਹਨਾਂ ਦੇ ਵਿੱਚ, ਮਤਲਬ ਕਿ ਹਾਰ ਨਹੀਂ ਮੰਨਦੇ ਜਲਦੀ, ਆਪਣੇ ਲੋਕ ਬਹੁਤ ਜਲਦੀ ਹਾਰ ਮੰਨਦੇ।
ਜੀ 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 ਸੋ ਬਿਲਕੁਲ ਜੀ, ਇਹ ਆਪਾਂ ਸਾਰਿਆਂ ਨੂੰ ਨਹੀਂ ਕਹਿ ਸਕਦੇ, ਸਾਰੀਆਂ ਕੌਮਾਂ ਚ ਹੁੰਦੇ ਆ ਨੈਗੇਟਿਵ ਸੋਚਣ ਵਾਲੇ, ਬਹੁਤ ਇੱਥੇ ਵੀ ਸੁਸਾਈਡ ਦੀ ਦਰ ਬਹੁਤ ਉੱਚੀ ਆ। ਸੋ ਕੋਈ ਇਹ ਜੀ ਗੱਲ ਨਹੀਂ ਵੀ ਇੱਥੇ ਨਹੀਂ ਆਇਆ, ਪਰ ਸਾਨੂੰ ਚਾਹੀਦਾ ਆਲੇ ਦੁਆਲੇ ਨੂੰ ਚਾਹੀਦਾ ਜੇ ਕੋਈ ਬੰਦਾ ਨਿਰਾਸ਼ਤਾ ਚ ਡਿੱਗਿਆ ਤੇ ਉਹਨੂੰ ਬਾਹਰ ਕੱਢੀਏ। ਸੋ ਬਹੁਤ ਮਿਹਰਬਾਨੀ ਗੁਰਜੀਤ। ਸੋ ਦੋਸਤੋ ਬਹੁਤ ਬਹੁਤ ਮਿਹਰਬਾਨੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ, ਅੱਜ ਦੇ ਪ੍ਰੋਗਰਾਮ ਦੇ ਵਿੱਚ ਜੁੜਨ ਲਈ, ਤੇ ਅੱਜ ਦੇ ਵਿਚਾਰਾਂ ਦੇ ਵਿੱਚ ਤੁਸੀਂ ਆਪਣੇ ਬਹੁਮੁੱਲੇ ਵਿਚਾਰ ਦੇਣ ਲਈ। ਉਮੀਦ ਆ ਸਾਡੇ ਸਰੋਤੇ ਅੱਜ ਬਹੁਤ ਕੁਛ ਇਸ ਗੱਲ ਤੋਂ ਸਿੱਖਣਗੇ, ਸੁਣਨਗੇ, ਸੁਣਿਆ ਹੋਣਾ ਉਹਨਾਂ ਨੇ ਤੇ ਉਹ ਇਸ ਤੋਂ ਬਹੁਤ ਕੁਛ ਆਪਣੇ ਆਲੇ ਦੁਆਲੇ ਨੂੰ ਦੇਣਗੇ। ਜਸਵਿੰਦਰ ਸਿੰਘ ਹੋਰਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਜੀ, ਸੋ ਬਹੁਤ ਮਿਹਰਬਾਨੀ ਜਸਵਿੰਦਰ ਜੀ, ਤੁਹਾਡੀ ਵੀ ਹਾਜ਼ਰੀ ਕਬੂਲ ਹੋ ਗਈ ਆ ਜੀ, ਤੇ ਉਹਨਾਂ ਨੇ ਕੋਈ ਸਾਨੂੰ ਫੋਟੋ ਵੀ ਸੈਂਡ ਜੀ ਕੀਤੀ ਆ, ਉਹਨਾਂ ਨੇ ਕੋਈ, ਚਲੋ ਜੀ ਹੁਣ ਮੇਰੇ ਕੋਲ ਟਾਈਮ ਦੀ ਕਮੀ ਆ, ਪਰ ਉਹਨਾਂ ਨੇ ਕੋਈ ਬਹੁਤ ਵਧੀਆ ਸੁਨੇਹਾ ਸਾਂਝਾ ਕੀਤਾ, ਕੋਈ ਨੀ ਜ਼ਰੂਰ ਅਗਲੇ ਪ੍ਰੋਗਰਾਮ ਚ ਕਿਸੇ ਚ ਕਰਾਂਗੇ। ਵਿਕਸ ਫੀਲਡ ਤੋਂ ਕੈਲੀਫੋਰਨੀਆ ਤੋਂ ਜੁੜ ਚੁੱਕੇ ਆ ਜੀ ਸਾਡੇ ਨਾਲ ਰਾਜ, ਤੇ ਸਤਿ ਸ੍ਰੀ ਅਕਾਲ ਬੁਲਾ ਰਿਹਾ ਜੀ, ਬਾਕੀ ਗੱਲ ਬਾਅਦ ਚ ਚਾਹ ਦਾ ਕੱਪ ਕਬੂਲ ਕਰੋ ਜੀ ਜ਼ਰੂਰ ਜੀ। ਬਾਈ ਮਾਈ ਸੈਲਫ ਸਫਰਿੰਗ ਵਿਦ ਦਾ ਇਸ਼ੂ ਯੂ ਆਰ ਟਾਕਿੰਗ ਅਬਾਊਟ, ਬਾਈ ਜੀ ਮਾਈ ਮੋਟੀਵੇਸ਼ਨ ਇਜ਼ ਪਾਥ ਸਮ ਰਿਲੇਟਿਵਸ ਵਿਦ ਪੋਜ਼ਿਟਿਵ ਐਟੀਟਿਊਡ ਐਂਡ ਆਫ ਕੋਰਸ ਬਾਈ ਮਿੰਟੂ ਬਰਾੜ, ਅਮਨਦੀਪ, ਮਨਦੀਪ ਢਿੱਲੋਂ ਐਂਡ ਲੋਟ ਆਫ ਅਦਰ ਹਰਮਨ ਰੇਡੀਓ ਹੋਸਟ ਆਰ ਲਿਸਨਰ, ਥੈਂਕਸ ਟੂ ਯੂ ਐਂਡ ਆਲ, ਡੂ ਮੋਰ ਸ਼ੋਜ ਔਨ ਦਿਸ ਟੋਪਿਕ। ਜੋ ਬਿਲਕੁਲ ਜੀ, ਆਪਾਂ ਹੋਰ ਵੀ ਬਹੁਤ ਸਾਰੇ ਸ਼ੋਅ ਇਸ ਟੋਪਿਕ ਤੇ ਕਰਾਂਗੇ, ਤੇ ਤੁਸੀਂ ਮੋਟੀਵੇਟ ਹੋਏ ਹੋ ਤੇ ਸਾਨੂੰ ਬੜਾ ਚੰਗਾ ਲੱਗਦਾ, ਸਾਨੂੰ ਲੱਗਦਾ ਵੀ ਅਸੀਂ ਆਪਣੇ ਮਕਸਦ ਚ ਕਾਮਯਾਬ ਹੋ ਰਹੇ ਹਾਂ। ਤੁਹਾਡੀ ਚਾਹ ਉਹ ਵੀ ਬਿਸਕੁਟਾਂ ਨਾਲ ਬਹੁਤ ਚੰਗੀ ਲੱਗੀ ਜੀ, ਤੇ ਪਰ ਬਿਸਕੁਟ ਗਾਂ ਨੂੰ ਥੋੜਾ ਧਿਆਨ ਰੱਖਿਓ ਜੀ, ਨਮਕੀਨ ਭੇਜਿਆ ਕਰੋ, ਮੈਂ ਮਿੱਠਾ ਨਹੀਂ ਲੈਂਦਾ, ਮੈਂ ਚਾਹ ਚ ਵੀ ਨਹੀਂ ਮਿੱਠਾ ਪਾਉਂਦਾ। ਸੋ ਬੇਨਤੀ ਹੈ ਜੀ ਅੱਗੇ ਤੋਂ ਗਲਤੀ ਨਾ ਕਰੋ, ਅੱਜ ਤਾਂ ਮੈਂ ਔਖਾ ਸੌਖਾ ਤੁਹਾਡੇ ਬਿਸਕਿਟਸ ਕਬੂਲ ਕਰ ਲਿਆ ਜੀ। ਸੋ ਬਹੁਤ ਮਿਹਰਬਾਨੀ ਰਾਜ ਵੇਕਰਸ ਫੀਲਡ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ। ਕਿਸੇ ਦਿਨ ਮੈਂ ਤੁਹਾਡੇ ਨਾਲ ਫੋਨ ਤੇ ਜ਼ਰੂਰ ਗੱਲ ਕਰਨੀ ਚਾਹੂੰਗਾ, ਕਿਉਂਕਿ ਵੇਕਰਸ ਫੀਲਡ ਨਾਲ ਮੇਰੇ ਵੀ ਰਿਸ਼ਤੇ ਜੁੜੇ ਹੋਏ ਆ, ਕਿਤੇ ਨਾ ਕਿਤੇ ਮੈਂ ਕੋਸ਼ਿਸ਼ ਕਰੂੰਗਾ ਤੁਹਾਡੇ ਨਾਲ ਗੱਲ ਕਰਦਾ ਜੀ। ਸੋ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਸਮਾਂ ਵੇਲਾ ਖਤਮ ਹੋ ਚੁੱਕਿਆ ਜੀ, ਤੇ ਮੈਨੂੰ ਵੀ ਆਵਾਜ਼ਾਂ ਮਾਰ ਰਹੇ ਆ ਜੀ ਮੇਰੀ ਕੰਮ ਵਾਲੀ ਬੈਂਡ, ਤੇ ਕਹਿੰਦੇ ਚੱਲ ਮਿੱਤਰਾ ਕੰਮ ਤੇ ਜਾ, ਪਹਿਲਾਂ ਹੀ 10 ਵੱਜ ਗਏ ਆ ਤੇ ਫਿਰ ਕਿਹੜੇ ਵੇਲੇ ਕੰਮ ਫਿਨਿਸ਼ ਕਰੇਗਾ। ਸੋ ਅੱਜ ਮੇਰੀ ਛੁੱਟੀ ਨਹੀਂ ਹੈ ਜੀ, ਮੇਰਾ ਕੰਮ ਆ ਤੇ ਮੈਂ ਵੀ ਕੰਮ ਤੇ ਚੱਲਾਂ, ਤੇ ਤੁਸੀਂ ਵੀ ਦਿਲ ਲਾ ਕੇ ਕੰਮ ਕਰੋ ਜੀ, ਤੇ ਉਮੀਦ ਆ ਜੀ ਤੁਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚੋਂ ਬਹੁਤ ਕੁਛ ਗ੍ਰਹਿਣ ਕੀਤਾ ਹੋਊਗਾ, ਤੇ ਜੇ ਕੀਤਾ ਹੋਇਆ ਤੇ ਹੁਣ ਆਪਣੇ ਕੋਲੇ ਨਾ ਰੱਖਿਓ ਜੀ, ਗਾਂ ਵੀ ਵੰਡਣ ਦੀ ਕੋਸ਼ਿਸ਼ ਕਰਿਓ, ਤੇ ਜਿੱਥੇ ਅਸੀਂ ਗਲਤ ਹੋਈਏ ਸਾਨੂੰ ਦਰੁਸਤ ਕਰਨ ਦੀ ਵੀ ਕੋਸ਼ਿਸ਼ ਕਰਿਓ। ਤੇ ਹੁਣ ਮੈਨੂੰ ਮਿੰਟੂ ਬਰਾੜ ਨੂੰ ਐਡਲੇਟ ਦੇ ਸਟੂਡੀਓ ਤੋਂ ਦਿਓ ਇਜਾਜ਼ਤ, ਤੇ ਸਰਬਜੀਤ ਸਿੰਘ ਹੋਰਾਂ ਨੂੰ ਦਿਓ ਜੀ ਪਟਿਆਲੇ ਦੇ ਸਟੂਡੀਓ ਤੋਂ ਇਜਾਜ਼ਤ, ਤੇ ਅਮਨਦੀਪ ਸਿੰਘ ਨੂੰ ਜਿਨ੍ਹਾਂ ਨੇ ਮਿਲਣਾ ਹੋਵੇ ਅੱਜ ਕੱਲ ਮੈਲਬਨ ਦੇ ਵਿੱਚ ਆ ਜੀ, ਤੇ ਤੁਸੀਂ ਉਹਨਾਂ ਨੂੰ ਵੀ ਕਾਲ ਕਰ ਸਕਦੇ ਹੋ। ਸੋ ਬਹੁਤ ਬਹੁਤ ਮਿਹਰਬਾਨੀ ਜੀ ਸਾਰੇ ਸੱਜਣਾ ਮਿੱਤਰਾਂ ਦੀ ਜੋ ਸਾਡੇ ਨਾਲ ਜੁੜੇ ਆ ਤੇ ਜਿਨ੍ਹਾਂ ਨੇ ਸਾਨੂੰ ਇਸ ਪ੍ਰੋਗਰਾਮ ਚ ਸਾਥ ਦਿੱਤਾ। ਸੋ ਬਹੁਤ ਧੰਨਵਾਦ ਜੀ। ਸਤਨਾ
ਕਰਤਾ ਪੁਰਖ ਨਿਰਭਉ ਜੂਨੀ ਸੈਭੰ ਗੁਰ ਪੜ੍ਹਨੇ ਪਾਇਆ ਪਾਂਦੇ ਨੂੰ ਆਪ ਪੜ੍ਹਾਇਆ ਪਾਂਦੇ ਨੂੰ ਆਪ ਪੜ੍ਹਾਇਆ
ਆਇਆ ਮੇਰਾ ਜੋਗੀ ਆਇਆ ਜੋਗੀ ਆਇਆ ਮੇਰਾ